ਜਦ ਅਸੀਂ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ ਤਾਂ ਆਓ ਖੜੇ ਰਹੀਏ।
ਲਾਰਡ ਜੀਸਸ, ਵੀ ਆਰ
ਪ੍ਰਭੂ ਯਸੂ, ਅਸੀਂ ਸਿਰਫ ਨੇਚਾ ਕਰਦੇ ਹਾਂ। ਤੂੰ ਸਾਨੂੰ ਦੱਸਿਆ ਹੈ ਕਿ ਕੇਵਲ ਵਿਸ਼ਵਾਸ ਕਰੋ, ਅਤੇ ਅਸੀਂ ਹੁਣ ਵਿਸ਼ਵਾਸ ਕਰਦੇ ਹਾਂ ਜੋ ਅਸੀਂ ਪਹਿਲਾਂ ਹੀ ਵੇਖਿਆ ਅਤੇ ਸੁਣਿਆ ਹੈ, ਜਿਹਨੇ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ, ਅਤੇ ਅਸੀਂ ਉਹਦੇ ਲਈ ਤੇਰਾ ਧੰਨਵਾਦ ਅਤੇ ਉਸਤਤ ਕਰਦੇ ਹਾਂ। ਕਿਵੇਂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਇੱਕ ਹੋਰ ਮੌਕੇ ਦੇ ਲਈ, ਤਾਂ ਕਿ ਜਿਹੜੇ ਜ਼ਰੂਰਤਮੰਦ ਹਨ ਉਹਨਾਂ ਦੀ ਆ ਕੇ ਸੇਵਾ ਕੀਤੀ ਜਾਵੇ। ਹੁਣ ਪਰਮੇਸ਼ਵਰ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਵਾਅਦੇ ਦੇ ਮੁਜਬ ਸਾਡੀਆਂ ਲੋੜਾਂ ਨੂੰ ਅੱਜ ਰਾਤ ਪੂਰੀਆਂ ਕਰ। ਯਸੂ ਦੇ ਨਾਂ ਵਿੱਚ ਅਸੀਂ ਮੰਗਦੇ ਹਾਂ, ਆਮੀਨ। ਜੀ ਉੱਠੇ, ਯਸੂ ਮਸੀਹ ਦੀ ਅੰਜੀਲ ਨੂੰ ਲੈ ਕੇ ਇੱਕ ਵਾਰ ਫੇਰ ਡੇਰੇ ਵਿੱਚ ਅੱਜ ਰਾਤ ਆਉਣ ਦੇ ਧੰਨ ਭਾਗ ਲਈ ਅਸੀਂ ਬੜੇ ਖੁਸ਼ ਹਾਂ। ਅਤੇ ਮੈਂ ਥੋੜਾ ਜਿਹਾ ਲੇਟ ਸੀ, ਹੁਣੇ ਹੀ ਮਿਸ਼ੀਗਨ ਤੋਂ ਇੱਕ ਖਾਸ ਜ਼ਰੂਰੀ ਕੇਸ ਆਇਆ ਸੀ, ਅਤੇ ਪ੍ਰਭੂ ਨੇ ਤਦ ਹੀ ਉਹਦੇ ਲਈ ਬੜੀ ਹੀ ਕਰਾਮਾਤ ਕੀਤੀ। ਮੇਰਿਆ ਕਿਵੇਂ ਉਹ ਸਭ ਕੁਝ ਜਾਣਦਾ ਹੈ, ਉਹਨੂੰ ਦੱਸਣਾ ਨਹੀਂ ਪੈਂਦਾ, ਉਹ ਜਾਣਦਾ ਹੈ, ਉਹ ਠੀਕ ਜਾਣਦਾ ਹੈ ਇਹ ਕੀ ਹੈ, ਅਤੇ ਅਸੀਂ ਇਹਦੇ ਲਈ ਬੜੇ ਹੀ ਸ਼ੁਕਰਗੁਜ਼ਾਰ ਹਾਂ। ਲੋਕਾਂ ਇੱਥੇ ਆਉਣ ਲਈ ਸਾਰਾ ਦਿਨ ਪੈਂਡਾ ਕੀਤਾ, ਅਤੇ ਤਦ ਅਸੀਂ ਇਹਦੇ ਲਈ ਬੜੇ ਧੰਨਵਾਦੀ ਹਾਂ। ਉਹ ਟੇਪ ਚਾਲੂ ਆ, ਉਹ ਬੱਤੀ ਦਾ ਉੱਥੇ ਬੀੜਾ ਹੈ, ਉਫ ਬੱਤੀ ਦਾ ਬੀੜਾ। ਅੱਛਾ, ਇਹ ਗੱਲ ਹੈ, ਆਉਣ ਵਾਲੇ ਹਫਤੇ ਦੀਆਂ ਬੰਦਗੀਆਂ, ਬੁੱਧਵਾਰ ਦੀ ਰਾਤ ਅਤੇ ਅਗਲੇ ਐਤਵਾਰ ਦੀ ਸਵੇਰ ਅਤੇ ਐਤਵਾਰ ਦੀ ਰਾਤ ਨੂੰ ਨਾ ਭੁੱਲਣਾ। ਜੇ ਤੁਸੀਂ ਆਲੇ ਦੁਆਲੇ ਜਾਂ ਆਂਢ ਗੁਆਂਢ ਵਿੱਚ ਹੋ, ਮੈਂ ਜਾਣਦਾ ਹਾਂ ਉਹ ਤੁਹਾਨੂੰ ਇੱਥੇ ਵੇਖ ਕੇ ਖੁਸ਼ ਹੋਣਗੇ। ਅਤੇ ਹੁਣ ਮੇਰੇ ਲਈ ਬੇਨਤੀ ਕਰੋ, ਜਦ ਕਿ ਮੈਂ ਹੁਣ ਕਿਸੇ ਹੋਰ ਥਾਂ ਦੇ ਲਈ ਸੜਕ ਤੇ ਰਵਾਨਾ ਹੁੰਦਾ, ਅਤੇ ਆਸ ਕਰਦਾ ਹਾਂ ਕਿ ਜਲਦੀ ਹੀ ਇੱਥੇ ਵਾਪਸ ਆਵਾਂਗਾ। ਤੁਸੀਂ ਜੋ ਕੁਝ ਵੀ ਮੇਰੇ ਲਈ ਕੀਤਾ, ਤੁਹਾਡੀਆਂ ਯਾਦਾਂ ਅਤੇ ਮਿਹਰਬਾਨੀਆਂ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਤੇ ਇੱਕ ਭਾਈ ਨੇ ਛੋਟੀ ਜਿਹੀ ਕਲਿਸਿਆ ਜਿਹੜੀ ਜਾਰਜੀਆ ਵਿੱਚ ਹੈ, ਉੱਥੋਂ ਮੇਰੇ ਲਈ ਇੱਕ ਨਵਾਂ ਕੱਪੜਿਆਂ ਦਾ ਜੋੜਾ ਭੇਜਿਆ ਹੈ, ਅਤੇ ਇਹ ਬਹੁਤ ਵਧੀਆ ਹੈ, ਅਤੇ ਉਹ ਲੋਕ ਵੀ ਬਹੁਤ ਆਲਾ ਹਨ। ਪਿਛਲੇ ਹਫਤੇ ਛੁੱਟੀਆਂ ਵਿੱਚ ਮੈਂ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਕੈਂਟੁਕੀ ਵਿੱਚ ਹਨ, ਅਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਤੇ ਸਭ ਕੁਝ ਜੋ ਪ੍ਰਭੂ ਨੇ ਸਾਡੇ ਲਈ ਉੱਥੇ ਕੀਤਾ, ਜੋ ਕੁਝ ਉਹਨੇ ਕੀਤਾ, ਉਹਦੇ ਵਿੱਚ ਅਸੀਂ ਉਹਦਾ ਬੜਾ ਬਲਵੰਤ ਹੱਥ ਵੇਖਿਆ। ਅਤੇ ਹੁਣ ਅਸੀਂ ਤੁਹਾਨੂੰ ਫੇਰ ਦੁਬਾਰਾ ਵੇਖਣ ਦਾ ਵਿਸ਼ਵਾਸ ਕਰਦੇ ਹਾਂ, ਬਹੁਤ ਹੀ ਜਲਦੀ ਨਿਊਯਾਰਕ ਦੀ ਬੰਦਗੀ ਦੇ ਲਈ, ਜਦ ਮੈਂ ਇਸ ਪਾਸੇ ਆਵਾਂਗਾ। ਮੇਰਾ ਵਿਸ਼ਵਾਸ ਹੈ ਕਿ ਇਹ ਨਵੰਬਰ 12 ਨੂੰ ਭਾਈ ਵਿਕ ਦੇ ਗਿਰਜੇ ਸਟੋਨ ਵਿੱਚ ਸ਼ੁਰੂ ਹੋਵੇਗੀ, ਤੇ ਅਸੀਂ ਸਮੇਂ ਤੋਂ ਕੁਝ ਦਿਨ ਪਹਿਲਾਂ ਹੀ ਇੱਥੇ ਹੋਵਾਂਗੇ। ਤਦ ਅਸੀਂ ਫੇਰ ਦੁਬਾਰਾ ਭਾਈ ਜੈਕਮੂਰ ਦੇ ਨਾਲ ਸ਼ਰੀਫਪੋਰਟ ਲੂਜ਼ੀਆਨਾ ਜਾਂਦੇ ਹੋਏ ਲੰਘਾਂਗੇ। ਸ਼ੁਕਰਗੁਜ਼ਾਰੀ ਦੇ ਹਫਤੇ ਲਈ ਸ਼ਰੀਫਪੋਰਟ ਹੋਣਾ ਹੈ, ਇਹ ਸੂਚਨਾ ਪੱਟ ਉੱਤੇ ਹੈ। ਮੈਂ ਸੋਚਦਾ ਹਾਂ ਕਿ ਇਹਦਾ ਪਿੱਛੇ ਐਲਾਨ ਵੀ ਕੀਤਾ ਸੀ। ਅਤੇ ਤਦ ਅਸੀਂ ਵੱਡੇ ਦਿਨ ਦੇ ਬਾਅਦ ਕੁਝ ਦੱਖਣੀ ਮਿੱਤਰਾਂ ਦੇ ਨਾਲ ਹੋਣ ਦੀ ਆਸ ਕਰਦੇ ਹਾਂ। ਅਸੀਂ ਜਨਵਰੀ ਵਿੱਚ ਫਿਊਨਿਕਸ ਵਿੱਚ ਹੋਵਾਂਗੇ, ਅਤੇ ਤਦ ਬਾਹਰਲੇ ਦੇਸ਼ਾਂ ਦੇ ਸੱਦਿਆਂ ਦੀ ਉਡੀਕ ਕਰਾਂਗੇ, ਤਾਂ ਕਿ ਅਸੀਂ ਬਾਹਰਲੇ ਦੇਸ਼ਾਂ ਦੀਆਂ ਬੰਦਗੀਆਂ ਤਿਆਰ ਕਰ ਸਕੀਏ। ਉਹ ਹੁਣ ਉਹਨਾਂ ਬਾਰੇ ਕੰਮ ਕਾਜ ਕਰ ਰਹੇ ਹਨ। ਪਿਛਲੇ ਮਹੀਨੇ ਭਾਈ ਬਾਰਡਰਸ ਦੀਆਂ ਬਹੁਤ ਚਿੱਠੀਆਂ ਪੱਤਰ ਆਉਂਦੇ ਜਾਂਦੇ ਰਹੇ, ਜਿੰਨੀ ਜਲਦੀ ਹੋ ਸਕੇ ਅਸੀਂ ਇਸ ਸਾਰੇ ਸੰਸਾਰ ਦੇ ਦੌਰੇ ਨੂੰ ਪੂਰਾ ਤਿਆਰ ਕਰ ਸਕੇ, ਪਰ ਸਾਨੂੰ ਕੁਝ ਹਾਲਾਤਾਂ ਦੇ ਲਈ ਉਡੀਕਣਾ ਆ। ਭੀੜਾਂ ਉੱਥੇ ਬੇਸ਼ੁਮਾਰ ਸਨ, ਅਤੇ ਅਸੀਂ ਉਹਨਾਂ ਨੂੰ ਇਮਾਰਤਾਂ ਵਿੱਚ ਰੱਖ ਨਹੀਂ ਸਕਦੇ, ਉਹਨਾਂ ਨੂੰ ਬਾਹਰ ਜ਼ਮੀਨ ਤੇ ਹੀ ਬਿਠਾਉਣਾ ਆ। ਕਦੇ ਕਦੇ ਉਹ ਬਹੁਤ ਵੱਧ ਜਾਂਦੇ ਹਨ, ਕਈ ਵਾਰ ਉਹਨਾਂ ਦੀ ਗਿਣਤੀ ਨੇਚਾ ਕਰਨ ਦੇ ਯੋਗ ਵੀ ਨਹੀਂ ਹੁੰਦੀ, ਕਦੇ ਕਦੇ ਜਿਵੇਂ ਕਿ 500,000 ਹੁੰਦੀ ਆ। ਇਹ ਹੈ ਇਕੱਲੇ ਇਕੱਠ ਵਿੱਚ ਅੱਧੇ ਕਰੋੜ ਲੋਕ, ਇਹ ਨਹੀਂ ਕਿ ਕਿੰਨਿਆਂ ਦਿਨਾਂ ਵਿੱਚ ਕਿੰਨੇ ਹਾਜ਼ਰ ਹੁੰਦੇ ਹਨ, ਪਰ ਇਹ ਕਿ ਇੱਕ ਇਕੱਠ ਵਿੱਚ ਕਿੰਨੇ ਆਏ। ਤੁਸੀਂ ਜਾਣਦੇ ਹੋ, ਆਮ ਤੌਰ ਤੇ ਅੰਜੀਲ ਦੇ ਪ੍ਰਚਾਰ ਏਦਾਂ ਗਿਣਦੇ ਹਨ ਕਿ 6 ਹਫ਼ਤਿਆਂ ਵਿੱਚ ਕਿੰਨੇ ਆਏ, ਤੁਸੀਂ ਵੇਖੋ, ਪਰ ਅਸੀਂ ਉਸ ਦਿਨ ਕਿੰਨੇ ਆਏ ਏਦਾਂ ਗਿਣਦੇ ਹਾਂ, ਉਸ ਇੱਕ ਵਾਰ ਵਿੱਚ ਕਿੰਨੇ ਆਏ। ਅਤੇ ਕਦੇ ਕਦੇ ਤੁਸੀਂ ਜਾਣਦੇ ਹੋ, ਉਹਨਾਂ ਨੂੰ ਬਾਹਰ ਜ਼ਮੀਨ ਤੇ ਹੀ ਭਾਉਣਾ ਪੈਂਦਾ ਆ, ਕਿਉਂਕਿ ਜਗ੍ਹਾ ਨਹੀਂ ਹੁੰਦੀ, ਅਤੇ ਸਾਨੂੰ ਉਹਨਾਂ ਰੁੱਤਾਂ ਦੀ ਲੋੜ ਹੈ ਜਦ ਕਿ ਬਾਰਿਸ਼ ਨਹੀਂ ਹੁੰਦੀ ਤੇ ਮੀਂਹ ਨਹੀਂ ਪੈਂਦੇ, ਅਤੇ ਉਹ ਗਰੀਬ ਲੋਕ ਬਾਹਰ ਬੈਠੇ ਹੁੰਦੇ ਹਨ। ਮੈਂ ਔਰਤਾਂ ਨੂੰ ਵੇਖਿਆ, ਉਹਨਾਂ ਦੇ ਵਾਲ ਲਟਾਂ ਵਾਂਗ ਹੇਠਾਂ ਲਟਕ ਰਹੇ, ਤੇ ਉਹ ਚੰਗੇ ਵਸਤਰ ਪਹਿਨੇ ਹੋਏ ਲੋਕ ਸਾਰਾ ਦਿਨ ਮੀਂਹ ਵਿੱਚ ਬੈਠੇ ਰਹੇ, ਸਿਰਫ ਉੱਥੇ ਬੈਠੇ ਹੋਏ, ਅਤੇ ਬੂੰਦਾਂ ਪੈ ਰਹੀਆਂ, ਗਰਜਾਂ ਤੇ ਲਿਸ਼ਕਾਂ ਅਤੇ ਤੂਫਾਨੀ ਹਵਾ, ਅਤੇ ਉਹ ਇੱਕ ਦੂਜੇ ਦੇ ਨਾਲ ਅਗਾਂਹ ਪਿਛਾਂ ਹਿਲ ਜੁਲ ਰਹੇ, ਤੇ ਉਡੀਕ ਰਹੇ ਕਿ ਸਾਡੇ ਲਈ ਆ ਕੇ ਦੁਆ ਕੀਤੀ ਜਾਵੇ। ਹੁਣ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਅਜਿਹੀ ਨੇਚਾ ਦਾ ਸਨਮਾਨ ਕਰਦਾ ਹੈ ਉਹ ਕਰਦਾ ਹੈ। ਤੁਹਾਨੂੰ ਖੁਦਾ ਦੇ ਸਨਮਾਨ ਦੇ ਲਈ ਕੁਝ ਕਰਨਾ ਹੈ। ਤੁਸੀਂ ਵੇਖਦੇ ਹੋ, ਤੁਸੀਂ ਉਹਨੂੰ ਕੁਝ ਕਰਕੇ ਵਿਖਾਓ। ਜਿਨ੍ਹਾਂ ਲੋਕਾਂ ਨੂੰ ਸਭ ਚੀਜ਼ਾਂ ਸੌਖਿਆਂ ਹੀ ਹੱਥ ਆ ਜਾਂਦੀਆਂ ਹਨ, ਆਮ ਤੌਰ ਤੇ ਉਹ ਨਹੀਂ ਕੁਝ ਵੀ ਕਰਦੇ, ਉਹ ਇਹਦੇ ਲਈ ਕੁਝ ਨਹੀਂ ਕਰਦੇ। ਤੁਸੀਂ ਵੇਖਿਆ, ਤੁਹਾਨੂੰ ਕਰਨਾ ਹੀ ਹੈ, ਦਾਤ ਤਾਂ ਮੁਫ਼ਤ ਹੈ, ਇਹ ਸੱਚ ਹੈ, ਪਰ ਤੁਹਾਨੂੰ ਕੁਝ ਕਰਨਾ ਹੀ ਆ। ਇਹ ਇਦਾਂ ਵਿਖਾਈ ਦਿੰਦਾ ਹੈ, ਤੁਸੀਂ ਜਾਣਦੇ ਹੋ, ਜਿਵੇਂ ਉਹ ਕਹਿੰਦੇ ਹਨ, ਜੇ ਤੁਸੀਂ ਚਾਂਦੀ ਦੇ ਚਮਚੇ ਨੂੰ ਲੈ ਕੇ ਜੰਮੇ ਹੋ, ਤੁਸੀਂ ਇਹ ਸੁਣਿਆ ਹੈ, ਤੁਸੀਂ ਤਦ ਪ੍ਰਸ਼ੰਸਾ ਨਹੀਂ ਕਰਦੇ, ਪਰ ਜਦ ਤੁਹਾਨੂੰ ਇਹਦੇ ਲਈ ਕੰਮ ਕਰਨਾ ਪੈਂਦਾ ਹੈ, ਤੁਸੀਂ ਤਦ ਇਹਦੀ ਕਦਰ ਦੀ ਪ੍ਰਸ਼ੰਸਾ ਕਰਦੇ ਹੋ। ਹੁਣ ਤੁਸੀਂ ਲੋਕੀ ਜਿਹੜੇ ਉੱਥੇ ਟੇਪਾਂ ਵਿੱਚ ਹੋ, ਮੈਂ ਚਾਹੁੰਦਾ, ਮੇਰਾ ਵਿਚਾਰ ਹੈ, ਹੁਣ ਮੈਂ ਅੱਜ ਸਵੇਰ ਇਹ ਸੰਦੇਸ਼ ਮੇਰੇ ਲਈ ਮੇਰੀ ਸਾਰੀ ਸੇਵਾ ਦਾ ਮੁੱਖ ਸੰਦੇਸ਼ ਸੀ। ਵੇਖੋ, ਸਾਰੀ ਮੇਰੀ ਸੇਵਾ ਦਾ ਖਾਸ ਸੰਦੇਸ਼ ਸੀ। ਕਿਸੇ ਦਿਨ ਮੈਂ ਦੱਸਾਂਗਾ ਕਿ ਇਹ ਕਿਵੇਂ ਆਇਆ। ਅਤੇ ਮੈਂ ਜਾਣਦਾ, ਹਰੇਕ ਚੀਜ਼ ਨੇ ਮਹੀਨਿਆਂ ਬਦੀ ਕੰਮ ਕੀਤਾ ਹੈ, ਸਿਰਫ ਇਸ ਇੱਕ ਸੰਦੇਸ਼ ਦੇ ਲਈ, ਉਸ ਥਾਂ ਤੇ ਆਉਣ ਲਈ ਚਲਿਆ ਆਇਆ ਹੈ। ਤੁਸੀਂ ਵੇਖੋ, ਇਹ ਇਹਦੇ ਢੱਕਣ ਖੋਲਣ ਦਾ ਸਮਾਂ ਸੀ। ਹੁਣ ਮੇਰਾ ਯਕੀਨ ਹੈ ਜਾਂ ਆਸ਼ਾ ਹੈ ਕਿ ਚਿੰਨ੍ਹ ਦਾ ਮਤਲਬ ਤੁਹਾਨੂੰ ਸਮਝ ਆ ਗਿਆ ਹੈ। ਵੇਖੋ, ਚਿੰਨ੍ਹ ਇਸ ਗੱਲ ਦਾ ਪ੍ਰਤੀਕ ਹੈ ਕਿ ਲਹੂ ਲਾਇਆ ਗਿਆ ਹੈ। ਜਿਹੜਾ ਮੁੱਲ ਪਰਮੇਸ਼ਵਰ ਨੂੰ ਚਾਹੀਦਾ ਸੀ, ਯਸੂ ਨੇ ਆਪਣਾ ਲਹੂ ਵਹਾ ਕੇ ਉਹ ਤਾਰਿਆ, ਉਹਨੇ ਇਹ ਕੀਤਾ ਆ। ਤਦ ਉਹਦੇ ਜੀਵਨ ਵਿੱਚੋਂ ਪਵਿੱਤਰ ਆਤਮਾ ਨਿਕਲਿਆ, ਅਤੇ ਜਦ ਲਹੂ ਤੁਹਾਡੇ ਉੱਤੇ ਲਾਇਆ ਜਾਂਦਾ ਹੈ ਤਾਂ ਪਵਿੱਤਰ ਆਤਮਾ ਇਸ ਗੱਲ ਦਾ ਚਿੰਨ੍ਹ ਹੈ ਕਿ ਤੁਹਾਡਾ ਮੁੱਲ ਤਾਰ ਦਿੱਤਾ ਗਿਆ ਹੈ, ਪਰਮੇਸ਼ਵਰ ਨੇ ਤੁਹਾਨੂੰ ਕਬੂਲ ਕਰ ਲਿਆ ਹੈ, ਅਤੇ ਇਹ ਟੋਕਨ ਹੈ। ਯਾਦ ਰੱਖੋ, ਇਹ ਟੋਕਨ ਭਾਵ ਚਿੰਨ੍ਹ ਹੈ। ਵੇਖਿਆ ਜੇ, ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਉਹ ਟੋਕਨ ਕੀ ਹੈ, ਵੇਖਦੇ ਹੋ, ਅਤੇ ਤੁਹਾਨੂੰ ਏਦਾਂ ਹੀ ਕਰਕੇ ਉਹਨੂੰ ਪੇਸ਼ ਕਰਨਾ ਹੈ ਕਿ ਜਿੱਦਾਂ ਕੋਈ ਨਹੀਂ ਜਾਣਦਾ, ਤਾਂ ਕਿ ਸਾਰੇ ਉਹਨੂੰ ਪਾ ਸਕਣ। ਉਦਾਂ ਹੀ ਜਿੱਦਾਂ ਕਿ ਮੁਕਤੀ ਦਾ ਪ੍ਰਚਾਰ ਕਰਨਾ, ਸਾਨੂੰ ਇਸ ਮੁਕਤੀ ਦਾ ਪ੍ਰਚਾਰ ਇਸ ਢੰਗ ਨਾਲ ਕਰਨਾ ਹੈ ਕਿ ਜਿੱਦਾਂ ਇਹ ਸਾਰਿਆਂ ਦੇ ਲਈ ਹੈ, ਜਿਹਨੂੰ ਅਸੀਂ ਜਾਣਦੇ ਹਾਂ ਕਿ ਇਹ ਨਹੀਂ ਹੈ। ਅਸੀਂ ਰੱਬੀ ਚੰਗਾਈ ਸਾਰਿਆਂ ਦੇ ਲਈ ਪ੍ਰਚਾਰ ਕਰਨੀ ਹੈ, ਤਦ ਵੀ ਅਸੀਂ ਜਾਣਦੇ ਹਾਂ ਕਿ ਇਹ ਨਹੀਂ ਹੈ। ਜਿਹੜੇ ਨਿਸਤਾਰੇ ਦੀ ਪੁਸਤਕ ਵਿੱਚ ਧਰਤੀ ਦੀ ਨੀਂਹ ਤੋਂ ਪਹਿਲਾਂ ਹੀ ਸਨ, ਯਸੂ ਉਹਨਾਂ ਨੂੰ ਬਚਾਉਣ ਲਈ ਆਇਆ ਸੀ। ਉਹ ਸਿਰਫ ਉਹਨਾਂ ਨੂੰ ਬਚਾਉਣ ਲਈ ਆਇਆ ਹੈ, ਉਹ ਕੌਣ ਹਨ ਮੈਂ ਨਹੀਂ ਜਾਣਦਾ। ਵੇਖਿਆ ਜੇ, ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਤੁਸੀਂ ਇਹ ਨਾ ਆਖੋ ਕਿ ਜਿਹੜਾ ਵੀ, ਅਤੇ ਕੋਈ ਵੀ ਨਹੀਂ ਆ ਸਕਦਾ ਜਿੰਨਾ ਚਿਰ ਤੱਕ ਕਿ ਖੁਦਾ ਨੇ ਉਹਨਾਂ ਨੂੰ ਨਹੀਂ ਬੁਲਾਇਆ ਹੈ, ਇਹ ਸੱਚ ਹੈ। ਸੋ ਬਹੁਤ ਸਾਰੇ ਲੋਕ ਹਨ ਜਿਹੜੇ ਨਹੀਂ ਬਚਣਗੇ, ਇਹਦੇ ਬਾਰੇ ਅਸੀਂ ਜਾਣਦੇ ਹਾਂ। ਉਹਨਾਂ ਬਾਰੇ ਖੁਦਾ ਨੇ ਸੰਸਾਰ ਦੇ ਆਰੰਭ ਤੋਂ ਪਹਿਲਾਂ ਹੀ ਜਾਣ ਲਿਆ ਸੀ ਕਿ ਉਹ ਨਹੀਂ ਬਚਣਗੇ। ਬਥੇਰੇ ਹਨ ਜਿਹੜੇ ਚੰਗੇ ਨਹੀਂ ਹੋਣਗੇ। ਵੇਖੋ, ਬਥੇਰੇ ਚੰਗੇ ਨਹੀਂ ਹੋਣਗੇ, ਉਹ ਨਹੀਂ ਹੋ ਸਕਦੇ, ਇਹ ਇਹਨੂੰ ਗ੍ਰਹਿਣ ਕਰ ਹੀ ਨਹੀਂ ਸਕਦੇ, ਉਹ ਨਹੀਂ ਜਾਣਦੇ ਕਿ ਇਹ ਕੀ ਹੈ। ਬਹੁਤੇ ਹੋਣਗੇ, ਪਰ ਅਸੀਂ ਇਹਨੂੰ ਪ੍ਰਚਾਰ ਕਰਦੇ ਹਾਂ ਕਿ ਇਹ ਹਰੇਕ ਦੇ ਲਈ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਹ ਵਿਅਕਤੀ ਕੌਣ ਹੈ, ਅਸੀਂ ਬਿਲਕੁਲ ਨਹੀਂ ਜਾਣਦੇ। ਪਰ ਇਹ ਹੈ, ਜੋ ਕੋਈ ਵੀ, ਪਰ ਕੁਝ ਲੋਕ ਉਸ ਨੇਚਾ ਨੂੰ ਨਹੀਂ ਗ੍ਰਹਿਣ ਕਰ ਸਕਦੇ। ਅਤੇ ਇਸ ਟੋਕਨ ਅਰਥਾਤ ਚਿੰਨ੍ਹ ਦੇ ਬਾਰੇ ਵੀ ਇਹੋ ਕੁਝ ਹੀ ਹੈ। ਟੋਕਨ, ਜਿਹੜੇ ਟੋਕਨ ਦੇ ਨਾਲ ਅਸੀਂ ਸਾਰੇ ਰਾਹ ਵਿੱਚ ਗੱਲ ਕੀਤੀ ਹੈ, ਪਰ ਹੁਣ ਉਸ ਟੋਕਨ ਦਾ ਪ੍ਰਗਟ ਹੋਣਾ ਹੈ। ਵੇਖਿਆ ਜੇ, ਹੁਣ ਅਸੀਂ ਕਦੇ ਕਦੇ ਇਹਦੀ ਆਗਿਆ ਦਿੱਤੀ ਹੈ। ਲੂਥਰਨਸ ਨੇ ਇਹਨੂੰ ਆਗਿਆ ਇੱਥੋਂ ਤੱਕ ਦਿੱਤੀ, ਬਚਨ ਨੂੰ ਕਬੂਲਣਾ, ਮਸੀਹ ਨੂੰ ਆਪਣੀ ਮੁਕਤੀਦਾਤਾ ਕਬੂਲਣਾ। ਮੈਥੋਡਿਸਟਾਂ ਨੇ ਆਖਿਆ ਹੈ ਕਿ ਜਦ ਤੁਸੀਂ ਲਲਕਾਰਨ ਵਾਸਤੇ ਬਹੁਤ ਹੀ ਖੁਸ਼ ਹੁੰਦੇ ਹੋ, ਤਦ ਇਹ ਚਿੰਨ੍ਹ ਹੈ। ਪੈਂਟੇਕਾਸਟਲ ਆਖਦੇ ਹਨ, ਭਾਖਿਆ ਬੋਲੋ ਤਾਂ ਤੁਸੀਂ ਪਾ ਲਿਆ, ਅਤੇ ਅਸੀਂ ਇਹ ਪਤਾ ਲਾਇਆ ਹੈ ਕਿ ਇਹ ਸਭ ਗਲਤ ਸੀ। ਵੇਖਿਆ ਜੇ, ਚਿੰਨ੍ਹ ਤਾਂ ਚਿੰਨ੍ਹ ਹੀ ਹੈ, ਇਹ ਤੁਸੀਂ ਤੇ ਮਸੀਹ ਦੀ ਸ਼ਖਸੀਅਤ ਦਾ ਇਕੱਠ ਹੈ। ਵੇਖਿਆ ਜੇ, ਇਹ ਪਵਿੱਤਰ ਆਤਮਾ ਹੈ, ਉਹਦਾ ਜੀਵਨ ਜਿਹੜਾ ਤੁਹਾਡੇ ਅੰਦਰ ਹੈ, ਉਹਦਾ ਆਪਣਾ ਜੀਵਨ ਤੁਹਾਡੇ ਰਾਹੀਂ ਕੰਮ ਕਰਦਾ ਹੈ, ਅਤੇ ਇਹ ਅਮੀਰ ਗਰੀਬ ਤੇ ਜਿਹੜਾ ਵੀ ਇਹਨੂੰ ਕਬੂਲ ਕਰੇਗਾ। ਹੁਣ ਯਾਦ ਰੱਖੋ, ਚਿੰਨ੍ਹ ਉਹ ਹੈ, ਤੁਸੀਂ ਰੇਲ ਰੋਡ ਕੰਪਨੀ ਵਿੱਚ ਜਾ ਕੇ ਆਪਣਾ ਭਾੜਾ ਖਰੀਦਦੇ ਹੋ, ਇਹ ਉਹਦਾ ਮੁੱਲ ਹੈ। ਮੰਨ ਲਓ ਕਿ ਇਸ ਬੱਸ ਜਾਂ ਗੱਡੀ ਤੇ ਸਵਾਰੀ ਕਰਨ ਦਾ 50 ਸੈਂਟ ਕੀਮਤ ਹੈ, ਇੱਥੋਂ ਲੈ ਕੇ ਚਾਰਲਸ ਟਾਊਨ ਅਤੇ ਇੰਡੀਆਨਾ ਤੱਕ 50 ਸੈਂਟ ਹਨ। ਚੰਗਾ, ਕੰਪਨੀ ਟੋਕਨ ਰੱਖਦੀ ਹੈ। ਵੇਖਿਆ ਜੇ, ਹੁਣ ਤੁਸੀਂ ਜਾ ਕੇ 50 ਸੈਂਟ ਭਾੜੇ ਦੀ ਟਿਕਟ ਖਰੀਦਦੇ ਹੋ, ਉਹ ਤੁਹਾਨੂੰ ਆਪਣੇ ਪਹੁੰਚ ਮਾਰਗ ਤੱਕ ਜਾਣ ਦਾ ਹੱਕ ਹੈ ਉਸ ਗੱਡੀ ਉੱਤੇ ਦੇ ਦਿੰਦੇ ਹਨ ਜਿੱਥੇ ਵੀ ਉਹ ਗੱਡੀ ਜਾਂਦੀ ਹੈ ਵੇਖਿਆ ਜੇ, ਇਹ ਤੁਹਾਨੂੰ ਦਿੰਦਾ ਹੈ, ਇਹ ਹੈ ਟੋਕਨ। ਇਸ ਮਾਮਲੇ ਵਿੱਚ ਲਉ ਟੋਕਨ ਸੀ, ਸੱਚੀ ਵਿੱਚ ਲਉ ਨੂੰ ਲਾਉਣਾ ਪੈਣਾ ਸੀ। ਇਹ ਕੇਵਲ ਰਸਾਇਣਕ ਤੌਰ ਤੇ ਹੀ ਉਹਨਾਂ ਕੋਲ ਸਭ ਕੁਝ ਸੀ, ਕਿਉਂਕਿ ਇਹ ਮੇਮਣੇ ਦਾ ਲਉ ਸੀ, ਜਾਨਵਰ ਦਾ ਲਉ, ਮੇਮਣੇ ਦਾ ਲਉ ਸੀ। ਸੋ ਜਿਹੜੀ ਜਾਨ ਲਉ ਦੇ ਵਿੱਚ ਸੀ ਉਹ ਹੀ ਬਾਹਰ ਗਈ ਸੀ, ਸੋ ਇਸ ਕਰਕੇ ਲਉ ਵਹਾਇਆ ਗਿਆ ਸੀ। ਵੇਖਿਆ ਜੇ ਜਾਨ ਬਾਹਰ ਨਿਕਲੀ, ਪਰ ਇਹ ਨੇਚਾਵਾਨ ਦੇ ਉੱਤੇ ਵਾਪਸ ਨਹੀਂ ਸੀ ਆਉਂਦੀ, ਕਿਉਂਕਿ ਇਹ ਜਾਨਵਰ ਸੀ। ਪਰ ਇਹ ਤਾਂ ਕੇਵਲ ਸ਼ੁੱਧ ਅੰਤਕਰਨ ਦੇ ਬਾਰੇ ਹੀ ਬੋਲਦਾ ਸੀ, ਇੱਕ ਕਾਮਲ ਬਲੀਦਾਨ ਆ ਰਿਹਾ ਸੀ, ਅਤੇ ਇਹਨੂੰ ਸੰਪੂਰਨ ਬਣਾਉਣ ਲਈ ਸਾਰੇ ਦਾ ਸਾਰਾ ਜੱਜ, ਅਸਮਾਨ ਦਾ ਪਰਮੇਸ਼ਵਰ, ਜੱਜ, ਵਕੀਲ, ਅਦਾਲਤ ਹੀ ਬਲੀਦਾਨ ਬਣ ਗਿਆ। ਵੇਖਿਆ ਜੇ, ਅਤੇ ਉਹ ਬਲੀਦਾਨ ਬਣ ਗਿਆ, ਅਤੇ ਤਦ ਜਦ ਉਹਦੀ ਜਾਨ ਬਾਹਰ ਨਿਕਲੀ ਜੋ ਕਿ ਖੁਦਾ ਸੀ, ਅਤੇ ਬਚਨ ਵਿੱਚ ਜਿੱਥੇ ਇਹ ਆਉਂਦਾ ਹੈ, ਮੈਂ ਉਹਨਾਂ ਨੂੰ ਸਦੀਪਕ ਜਿਉਣ ਦੇਵਾਂਗਾ। ਹੁਣ ਯੂਨਾਨੀ ਭਾਸ਼ਾ ਵਿੱਚ, ਮੈਂ ਜਾਣਦਾ ਹਾਂ ਕਿ ਮੈਂ ਵਿਦਵਾਨਾਂ ਨਾਲ ਗੱਲ ਕਰ ਰਿਹਾ ਹਾਂ, ਮੈਂ ਦੋ ਜਾਂ ਤਿੰਨਾਂ ਨੂੰ ਵੇਖਦਾ ਹਾਂ। ਵੇਖਿਆ ਜੇ, ਅਤੇ ਯੂਨਾਨੀ ਭਾਸ਼ਾ ਵਿੱਚ ਸ਼ਬਦ ਹੈ ਜੋ ਈ ਜੈਡ ਓ ਈ, ਜੋ ਈ ਯੂਨਾਨੀ ਦਾ ਅਰਥ ਹੈ ਪਰਮੇਸ਼ਵਰ ਦਾ ਆਪਣਾ ਜੀਵਨ, ਅਤੇ ਮੈਂ ਉਹਨੂੰ ਜੋ ਈ ਆਪਣਾ ਹੀ ਜੀਵਨ ਦੇਵਾਂਗਾ। ਮਸੀਹ ਤੇ ਪਰਮੇਸ਼ਵਰ ਇੱਕ ਸੀ, ਤਦ ਉਹ ਜੀਵਨ ਜਿਹੜਾ ਮਸੀਹ ਵਿੱਚ ਸੀ ਪਵਿੱਤਰ ਆਤਮਾ ਹੈ, ਤੀਸਰਾ ਵਿਅਕਤੀ ਨਹੀਂ, ਪਰ ਉਹ ਵਿਅਕਤੀ ਪਵਿੱਤਰ ਆਤਮਾ ਦੇ ਰੂਪ ਵਿੱਚ ਜਿਹੜਾ ਤੁਹਾਡੇ ਉੱਤੇ ਆਉਂਦਾ ਹੈ, ਟੋਕਨ ਅਰਥਾਤ ਚਿੰਨ ਵਾਂਗ, ਕਿ ਤੁਹਾਡੇ ਜੀਵਨ ਦਾ ਭਾੜਾ ਤਾਰ ਦਿੱਤਾ ਹੈ, ਤੁਸੀਂ ਕਬੂਲ ਕਰ ਲਏ ਗਏ ਹੋ। ਜਦ ਤੱਕ ਤੁਹਾਡੇ ਪਾਸ ਉਹ ਚਿੰਨ ਨਹੀਂ ਹੈ, ਤੁਸੀਂ ਰਾਜਮਾਰਗ ਤੇ ਨਹੀਂ ਜਾ ਸਕਦੇ, ਤੁਸੀਂ ਬੱਸ ਦੀ ਲਾਈਨ ਵਿੱਚ ਨਹੀਂ ਜਾ ਸਕਦੇ, ਤੁਸੀਂ ਅੰਦਰ ਦਾਖਲ ਨਹੀਂ ਹੋ ਸਕਦੇ, ਜਿੰਨਾ ਚਿਰ ਤੱਕ ਕਿ ਤੁਸੀਂ ਇਹ ਚਿੰਨ ਨਾ ਵਿਖਾਓ। ਉਹ ਚਿੰਨ ਹੀ ਤੁਹਾਡਾ ਭਾੜਾ ਹੈ, ਅਤੇ ਹੁਣ ਇਹ ਦਿਖਾਈ ਦਿੰਦਾ ਹੈ ਕਿ ਲਉ ਵਹਾਇਆ ਗਿਆ ਹੈ ਅਤੇ ਤੁਹਾਡੇ ਤੇ ਲਾਇਆ ਗਿਆ ਹੈ, ਕੀਮਤ ਤੁਹਾਡੇ ਤੇ ਲਾਈ ਗਈ ਹੈ, ਤੇ ਤੁਹਾਡੇ ਪਾਸ ਚਿੰਨ ਹੈ ਕਿ ਤੁਹਾਡੇ ਉੱਤੇ ਲਉ ਲਾਇਆ ਗਿਆ ਹੈ ਤੇ ਤੁਸੀਂ ਕਬੂਲ ਹੋ ਗਏ ਹੋ। ਇਹਨੂੰ ਹੁਣ ਸਮਝੋ। ਉਫ ਮੇਰਿਆ, ਉਫ, ਉਹ ਹੁਣ ਠੀਕ ਕੋਈ ਖਾਸ ਸਬੂਤ ਨਹੀਂ ਹੈ। ਵੇਖਿਆ, ਤੁਸੀਂ ਆਖਦੇ ਹੋ ਭਾਈ ਬ੍ਰਾਨਮ, ਮੈਂ ਆਪਣੇ ਮਨ ਵਿੱਚ ਮਹਿਸੂਸ ਕਰਦਾ ਹਾਂ, ਤੇ ਕਿਵੇਂ ਮੈਂ ਇਹ ਜਾਣਾਂਗਾ। ਵੇਖੋ ਤੁਸੀਂ ਕੀ ਸੋ ਅਤੇ ਤੁਸੀਂ ਕੀ ਹੋ, ਏਦਾਂ ਤੁਸੀਂ ਜਾਣਦੇ ਹੋ। ਵੇਖੋ ਤੁਸੀਂ ਇਸ ਚਿੰਨ ਦੇ ਲਾਉਣ ਤੋਂ ਪਹਿਲਾਂ ਕੀ ਸੋ ਤੇ ਤੁਸੀਂ ਇਹਦੇ ਲਾਏ ਜਾਣ ਦੇ ਬਾਅਦ ਕੀ ਹੋ। ਤੁਹਾਡੀਆਂ ਇੱਛਾਵਾਂ ਪਹਿਲਾਂ ਕੀ ਸਨ ਤੇ ਤੁਹਾਡੀਆਂ ਇੱਛਾਵਾਂ ਬਾਅਦ ਵਿੱਚ ਕੀ ਹਨ? ਤਦ ਤੁਸੀਂ ਜਾਣਦੇ ਹੋ ਕਿ ਚਿੰਨ ਤੁਹਾਡੇ ਤੇ ਲਾਇਆ ਗਿਆ ਹੈ ਕਿ ਨਹੀਂ, ਅਤੇ ਇਹ ਬਾਕੀ ਦੀਆਂ ਗੱਲਾਂ ਆਪਣੇ ਆਪ ਉਹਦੇ ਨਾਲ ਜਾਂਦੀਆਂ ਹਨ। ਵੇਖੋ, ਇਹ ਏਦਾਂ ਨਹੀਂ ਕਿ ਇਹਦੇ ਬਾਰੇ ਗੱਲਾਂ ਬਾਤਾਂ ਕਰੋ ਅਤੇ ਆਖੋ ਭਾਖਿਆ ਸਬੂਤ ਆ। ਹੁਣ ਮੈਂ ਬੂਟਾਂ ਦਾ ਜੋੜਾ ਖਰੀਦਾਂਗਾ, ਭਾਖਿਆ ਬੂਟ ਨਹੀਂ ਹਨ, ਇਹ ਬੂਟਾਂ ਦੇ ਨਾਲ ਆਉਂਦਾ ਹੈ, ਤੁਸੀਂ ਵੇਖਦੇ ਹੋ। ਹੁਣ ਉਹ ਹੀ ਚੀਜ਼ ਚਿੰਨ ਹੈ, ਚਿੰਨ ਮਸੀਹ ਹੈ, ਚਿੰਨ ਮਸੀਹ ਹੈ। ਪਰ ਪਰਾਈਆਂ ਭਾਖਿਆ ਬੋਲਣਾ, ਬਦਰੂਆਂ ਕੱਢਣੀਆਂ ਅਤੇ ਉਹ ਸਭ ਕੰਮ ਕਰਨੇ, ਪ੍ਰਚਾਰ ਜਾਂ ਜੋ ਕੁਝ ਵੀ, ਇਹ ਸਬੂਤ ਹੈ ਕਿ ਸੱਚੀ ਉਹ ਹੈ, ਪਰ ਇਹ ਉਹ ਨਹੀਂ ਹੈ। ਵੇਖੋ, ਇਹ ਇਹਦਾ ਵਰਦਾਨ ਹੈ। ਜੇ ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਆਖਦੇ ਹੋ ਮੈਨੂੰ ਭਾਈ ਬ੍ਰਾਨਮ ਤੁਸੀਂ ਚਾਹੀਦੇ ਹੋ ਅਤੇ ਮੈਂ ਤੁਹਾਨੂੰ ਵਰਦਾਨ ਦੇ ਦਿਆਂ, ਵੇਖੋ ਚੰਗੀ ਗੱਲ ਹੈ, ਇਹ ਮੈਂ ਨਹੀਂ ਹਾਂ, ਉਹ ਮੇਰਾ ਵਰਦਾਨ ਹੈ। ਭਾਖਿਆ ਪਵਿੱਤਰ ਆਤਮਾ ਦਾ ਵਰਦਾਨ ਹੈ, ਨਾ ਕਿ ਪਵਿੱਤਰ ਆਤਮਾ, ਪਵਿੱਤਰ ਆਤਮਾ ਦਾ ਵਰਦਾਨ। ਅਤੇ ਸ਼ੈਤਾਨ ਉਹਨਾਂ ਵਿੱਚੋਂ ਕਿਸੇ ਦੀ ਵੀ ਨਕਲ ਲਾ ਸਕਦਾ ਹੈ, ਪਰ ਉਹ ਪਵਿੱਤਰ ਆਤਮਾ ਨਹੀਂ ਹੋ ਸਕਦਾ। ਵੇਖਿਆ ਜੇ, ਉਹ ਇਹਨਾਂ ਦਾਤਾਂ ਦੀ ਨਕਲ ਲਾ ਸਕਦਾ ਹੈ, ਪਰ ਉਹ ਪਵਿੱਤਰ ਆਤਮਾ ਨਹੀਂ ਹੋ ਸਕਦਾ। ਅਤੇ ਪਵਿੱਤਰ ਆਤਮਾ ਉਹ ਚਿੰਨ ਹੈ ਕਿ ਲਉ ਲਾਇਆ ਗਿਆ ਹੈ, ਕਿਉਂਕਿ ਨਿਸਤਾਰੇ ਦੀ ਪੁਸਤਕ ਤੋਂ ਲੈ ਕੇ ਹੁਣ ਤੱਕ ਇਹ ਲਉ ਹੀ ਹੈ। ਇਹਨੂੰ ਵੇਖੋ, ਇਹੋ ਹੀ ਉਹਦੀ ਆਮਦ ਦਾ ਮਕਸਦ ਸੀ। ਹਰੇਕ ਯੁੱਗ ਵਿੱਚ ਉਹਨੇ ਇਹਦਾ ਪਿੱਛਾ ਕੀਤਾ, ਹਰੇਕ ਯੁੱਗ ਵਿੱਚ ਉਹਨੇ ਇਹਦਾ ਪਿੱਛਾ ਕੀਤਾ, ਇਹ ਵੇਖਣ ਲਈ ਕਿ ਇਹ ਅਗਾਂਹ ਲਿਆਂਦਾ ਜਾਂਦਾ ਹੈ ਅਤੇ ਉਹ ਸਾਡੇ ਬਿਨਾਂ ਸੰਪੂਰਨ ਨਹੀਂ ਹੋ ਸਕੇ। ਹੁਣ ਪੂਰੇ ਦਾ ਪੂਰਾ ਪਵਿੱਤਰ ਆਤਮਾ ਕਲੀਸਿਆ ਨੂੰ ਮਿਲਣ ਲਈ ਆਉਂਦਾ ਹੈ। ਮਨੁੱਖੀ ਸਰੀਰ ਵਿੱਚ ਪਰਮੇਸ਼ਵਰ ਦਾ ਆਉਣਾ ਉਦਾਂ ਹੀ ਜਿੱਦਾਂ ਸਦੂਮ ਨੂੰ ਸਾੜਨ ਤੋਂ ਪਹਿਲਾਂ ਉਹ ਸਰੀਰ ਵਿੱਚ ਆਇਆ ਸੀ, ਜੋ ਕਿ ਇੱਕ ਨਮੂਨਾ ਹੈ। ਤਦ ਅਬਰਾਹਮ ਉੱਤੇ ਉਹ ਜ਼ਾਹਿਰ ਹੋਇਆ ਅਤੇ ਉਹ ਸਭ ਗੱਲਾਂ ਤੇ ਕੰਮ ਜਿਹੜੇ ਉਹਨੇ ਸਾਰੀਆਂ ਕਲੀਸਿਆਈ ਯੁੱਗਾਂ ਵਿੱਚ ਨਹੀਂ ਕੀਤੇ, ਉਹ ਹੁਣ ਕਰ ਰਿਹਾ ਹੈ। ਵਚਨ ਦੇ ਵੱਲ ਵਾਪਸੀ, ਕਿਉਂਕਿ ਸੰਦੇਸ਼ ਦੇ ਉੱਤੇ ਸੰਦੇਸ਼ ਅਤੇ ਸੰਦੇਸ਼ ਦੇ ਉੱਤੇ ਸੰਦੇਸ਼, ਇਹ ਸਾਰਿਆਂ ਸੰਦੇਸ਼ਾਂ ਨੇ ਰਲ ਮਿਲ ਕੇ ਬਚਨ ਵੱਲ ਹੀ ਮੁੜਨਾ ਹੈ। ਅਤੇ ਅੰਤਲੇ ਦਿਨਾਂ ਵਿੱਚ ਸੱਤਾ ਮੋਹਰਾਂ ਦੇ ਖੁੱਲਣ ਤੇ ਹਰੇਕ ਗੁੰਝਲ ਜਿਹੜੀ ਰਹਿ ਗਈ ਸੀ ਉਹਨੂੰ ਚੁੱਕ ਕੇ ਤੇ ਸਾਰੀ ਨੂੰ ਇੱਕ ਮਹਾਨ ਤੇ ਵੱਡੀ ਲਾੜੀ ਬਣਾਉਣਾ ਹੈ ਅਤੇ ਜਦ ਤੱਕ ਇਹ ਕਲੀਸਿਆ ਸੰਪੂਰਨ ਨਹੀਂ ਹੋਈ ਉਹਨਾਂ ਚਿਰ ਤੱਕ ਉਹ ਜਿਹੜੇ ਪਹਿਲਾਂ ਪਿਛਾਂ ਉੱਥੇ ਰਹੇ ਹਨ ਉਹ ਸੰਪੂਰਨ ਨਹੀਂ ਸਨ ਅਤੇ ਇਸ ਲਾੜੀ ਦੇ ਦਲ ਨੇ ਇਹਨਾਂ ਅੰਤਲੇ ਦਿਨਾਂ ਵਿੱਚ ਉਹਨਾਂ ਨੂੰ ਅੰਦਰ ਲਿਆਉਣਾ ਹੈ ਤਾਂ ਕਿ ਸਾਰੇ ਇਕੱਠੇ ਉਠਾਏ ਜਾਣ। ਵੇਖਿਆ ਜੇ ਟੋਕਨ ਭਾਵ ਚਿੰਨ ਯਸੂ ਮਸੀਹ ਪਵਿੱਤਰ ਆਤਮਾ ਸਾਡੇ ਵਿੱਚ ਹੈ ਤੇ ਸਾਨੂੰ ਉਹਦਾ ਸਨਮਾਨ ਕਰਨਾ ਚਾਹੀਦਾ ਆ। ਅਸੀਂ ਆਪਣੇ ਆਪ ਨੂੰ ਬੇਹੱਦ ਹਲੀਮ ਨਹੀਂ ਕਰ ਸਕਦੇ। ਆਪਣੇ ਬੂਟਾਂ ਨੂੰ ਲਾਉਣਾ ਜਾਂ ਗੋਡਿਆਂ ਭਾਰ ਝੁਕਣਾ ਇਹ ਇਹਨੂੰ ਬਾਹਰ ਨਹੀਂ ਕੱਢੇਗਾ, ਇਹ ਸੰਤੁਸ਼ਟ ਨਹੀਂ ਕਰੇਗਾ, ਇਹ ਸਾਨੂੰ ਤ੍ਰਿਪਤ ਨਹੀਂ ਕਰੇਗਾ, ਪਰ ਉਹ ਜੀਵਨ ਜਿਹੜਾ ਆਤਮਾ ਦਾ ਫਲ ਲਿਆਉਂਦਾ ਆ। ਹੁਣ ਆਤਮਾ ਦਾ ਫਲ ਕੀ ਹੈ? ਵੇਖੋ, ਪ੍ਰੇਮ, ਆਨੰਦ, ਸ਼ਾਂਤੀ। ਇਸ ਵੇਲ ਯਾਦ ਰੱਖੋ, ਤਿਆਰੀ ਅਤੇ ਰਸੂਲ ਨੂੰ ਪੈਗਾਮ ਦੇ ਨਾਲ ਭੇਜਿਆ। ਅਸਲੀ ਗੱਲ ਜੋ ਉਹਨੇ ਕੀਤੀ ਜਦੋਂ ਉਹਨੇ ਰਸੂਲ ਨੂੰ ਪੈਗਾਮ ਨਾਲ ਭੇਜਿਆ, ਉਹਨੇ ਅੱਗ ਦਾ ਖੰਭਾ ਸਬੂਤ ਵਾਸਤੇ ਭੇਜਿਆ। ਅਗਲੀ ਗੱਲ ਉਹਦੇ ਬਾਅਦ ਸੀ ਤਸੱਲੀ। ਵੇਖਿਆ ਜੇ ਤੁਹਾਨੂੰ ਪਤਾ ਲੱਗਾ ਹੈ ਕਿ ਇਹ ਠੀਕ ਸੀ, ਤੁਸੀਂ ਸ਼ਾਂਤੀ ਵਿੱਚ ਸੋ, ਪਰਮੇਸ਼ਵਰ ਦੇ ਸੰਗ ਸਾਡੇ ਕੋਲ ਸ਼ਾਂਤੀ ਹੈ ਪ੍ਰਭੂ ਯਸੂ ਮਸੀਹ ਦੇ ਰਾਹੀਂ। ਵੇਖਿਆ ਜੇ ਅੱਜ ਰਾਤ ਅਸੀਂ ਬਿਮਾਰਾਂ ਲਈ ਦੁਆ ਮੰਗਾਂਗੇ ਅਤੇ ਮੈਂ ਸੋਚਦਾ ਹਾਂ ਕਿ ਅੱਜ ਰਾਤ ਪ੍ਰਭੂ ਭੋਜ ਹੈ, ਤੁਸੀਂ ਬਪਤਿਸਮੇ ਵੀ ਦਿਓਗੇ, ਕੇਵਲ ਪ੍ਰਭੂ ਭੋਜ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਾਕ ਅਸ਼ਾ ਲਈ ਰੁਕੋ। 30 ਜਾਂ 45 ਮਿੰਟਾਂ ਵਿੱਚ ਅਸੀਂ ਖਤਮ ਕਰਨ ਦਾ ਨਿਸ਼ਾਨਾ ਪਤਾ ਹੈ ਤੇ ਫਿਰ ਪਾਕ ਅਸ਼ਾ ਲਈ ਤਿਆਰ ਹੋਵਾਂਗੇ। ਕੱਲ ਮਜ਼ਦੂਰ ਦਿਵਸ ਹੈ ਤੇ ਤੁਸੀਂ ਆਰਾਮ ਕਰ ਸਕਦੇ ਹੋ। ਮੈਂ ਆਖਿਆ ਇਹ ਸਾਡੇ ਇਰਾਦੇ ਸਨ, ਤੁਸੀਂ ਵੇਖਦੇ ਹੋ ਅਸੀਂ ਨਹੀਂ ਜਾਣਦੇ ਕਿਹੜਾ ਸਮਾਂ ਹੈ ਤੇ ਮੈਂ ਉਹਨਾਂ ਨੂੰ ਯਕੀਨੀ ਤੌਰ ਤੇ ਠੀਕ ਕਰਨਾ ਚਾਹੁੰਦਾ ਆ। ਅੱਜ ਸਵੇਰੇ ਮੈਂ ਤੁਹਾਨੂੰ ਦੱਸਿਆ ਤੁਹਾਡੇ ਕੋਲ ਨਾ ਹੁੰਦੇ ਹੋਏ ਮੇਰਾ ਵਿਚਾਰ ਹੈ ਕਿ ਅੱਜ ਸਾਡੇ ਪਾਸ ਇੱਕ ਦੂਜਾ 2 ਜਾਂ 3 ਘੰਟਿਆਂ ਦਾ ਸੰਦੇਸ਼ ਸੀ, ਪਰ ਮੈਂ ਇਦਾਂ ਹੀ ਆਰੰਭ ਕੀਤਾ ਤੇ ਸੋਚਿਆ ਕਿ ਮੈਂ ਇਹਨੂੰ ਰਾਤ ਦੇ ਸਮੇਂ ਦੀ ਬੰਦਗੀ ਤੱਕ ਖਿੱਚਾਂਗਾ, ਪਰ ਇਹ ਬਹੁਤ ਹੀ ਜ਼ੋਰਦਾਰ ਸੀ। ਮੈਂ ਨਹੀਂ ਜਾਣਦਾ ਕਿ ਲੋਕਾਂ ਦੀ ਸਮਝ ਵਿੱਚ ਆਇਆ ਹੈ ਜਾਂ ਨਹੀਂ, ਸਭਨੀ ਥਾਈ ਮੇਰੀ ਉਮੀਦ ਹੈ ਉਹਨਾਂ ਨੂੰ ਸਮਝ ਆਉਂਦਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਇਹਦੀਆਂ ਚੰਗੀਆਂ ਟੇਪਾਂ ਬਣਾਈਆਂ ਹਨ, ਇਹਨੂੰ ਜਾਣਨ ਵਾਸਤੇ ਲਿਜਾਇਆ ਜਾ ਸਕਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਹਰੇਕ ਸੰਦੇਸ਼ ਜਿਹੜਾ ਮੈਂ ਪ੍ਰਚਾਰ ਕੀਤਾ ਹੈ ਸਾਰਾ ਹੀ ਪਰਮੇਸ਼ਵਰ ਵੱਲੋਂ ਨਿਯੁਕਤ ਸੀ। ਬੇਸ਼ੱਕ ਇਹਦੇ ਇਲਾਵਾ ਲਗਾਤਾਰ ਅਧਿਕਾਰ ਜਿਵੇਂ ਕਿ 7 ਮੋਹਰਾਂ ਅਤੇ ਚੀਜ਼ਾਂ ਜੋ ਕਿ ਸਿੱਧਾ ਪਰਮੇਸ਼ਵਰ ਦਾ ਬਚਨ ਸੀ। ਮੈਂ ਇੱਕ ਸੰਦੇਸ਼ ਨੂੰ ਪ੍ਰਚਾਰ ਕਰਨ ਦੇ ਬਾਰੇ ਗੱਲ ਕਰ ਰਿਹਾ ਹਾਂ, ਮੇਰਾ ਵਿਸ਼ਵਾਸ ਹੈ ਕਿ ਉਹ ਇਹੋ ਹੀ ਹੈ। ਵੇਖਿਆ ਜੇ ਇਹ ਹੈ ਉਹ ਜਿਹਨੇ 7 ਮੋਹਰਾਂ ਦੇ ਬਾਅਦ ਆਉਣਾ ਹੈ। ਹੁਣ ਜ਼ਰਾ ਗੌਰ ਨਾਲ ਵੇਖੋ 7 ਮੋਹਰਾਂ ਦੇ ਬਾਅਦ ਕੀ ਆਇਆ ਹੈ। ਲੋਕਾਂ ਦਾ ਇਕੱਠੇ ਹੋਣਾ, ਇਕੱਠੇ ਹੋਣ ਦੇ ਨਿਸ਼ਾਨ, ਅੰਤਲੇ ਦਿਨਾਂ ਵਿੱਚ ਲਾਲ ਬੱਤੀ ਦਾ ਚਮਕਣਾ ਤੇ ਔਰਤਾਂ ਦੇ ਸੁੰਦਰ ਹੋਣ ਦੇ ਚਿੰਨ ਤੇ ਆਦਮੀ ਕੀ ਕਰਨਗੇ, ਅਤੇ ਇਹ ਸਭ ਪਵਿੱਤਰ ਆਤਮਾ ਦੇ ਚਿੰਨ ਅਗਵਾਈ ਕਰਦੇ ਹੋਏ 7 ਮੋਹਰਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਸਭ ਸੰਦੇਸ਼ਾਂ ਦੇ ਢੱਕਣ ਖੋਲਣ ਲਈ ਵਾਪਸ ਆਉਂਦੇ ਹਨ, ਅਤੇ ਇਸ ਦਾ ਢੱਕਣ ਇਸ ਗੱਲ ਵਿੱਚ ਖੁੱਲਾ ਹੈ, ਟੋਕਨ ਅਰਥਾਤ ਚਿੰਨ ਵਿੱਚ ਖੁੱਲਾ ਹੈ ਕਿ ਅਸੀਂ ਠੀਕ ਹਾਂ। ਵੇਖੋ, ਪਰਖ ਕੇ ਆਪਣੇ ਆਪ ਨੂੰ ਵੇਖੋ ਜੇ ਅਸੀਂ ਵਿਸ਼ਵਾਸ ਵਿੱਚ ਹਾਂ। ਹੁਣ ਪ੍ਰਭੂ ਤੁਹਾਨੂੰ ਬਰਕਤ ਦੇਵੇ, ਅਤੇ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਬਾਈਬਲ ਵਿੱਚ ਪੜ੍ਹਨ ਵੱਲ ਮੁੜੀਏ, ਬਿਮਾਰਾਂ ਲਈ ਦੁਆ ਕਰਨਾ। ਅਸੀਂ ਅੱਜ ਸਵੇਰ ਪੁੱਛਿਆ ਕਿ ਕਿੰਨਿਆਂ ਨੇ ਐਤਵਾਰ ਰਾਤੀ ਦੁਆ ਮੰਗਵਾਈ ਸੀ ਤੇ ਚੰਗੇ ਹੋਏ ਸਨ, ਇਸ ਹਫਤੇ ਚੰਗੇ ਹੋਏ। ਤਕਰੀਬਨ ਸਾਰਿਆਂ ਨੇ ਜਿਹੜੇ ਪਿਛਲੇ ਐਤਵਾਰ ਰਾਤੀ ਬੰਦਗੀ ਵਿੱਚ ਸਨ ਹੱਥ ਖੜੇ ਕੀਤੇ ਹਨ। ਇਹਨੂੰ ਤੁਸੀਂ ਸਮਝਦੇ ਹੋ, ਇਹ ਕੁਝ ਹੈ, ਇਹਨੂੰ ਮੈਂ ਆਪਣੇ ਲਈ ਵੀ ਸਮਝ ਰਿਹਾ ਹਾਂ। ਇੱਕ ਛੋਟਾ ਮੁੰਡਾ ਸੀ ਜਿਹਦੇ ਬਾਰੇ ਦੱਸਿਆ ਗਿਆ ਸੀ, ਜਿਹੜਾ ਸ਼ਿਕਾਗੋ ਤੋਂ ਆਇਆ ਸੀ, ਕਿ ਉਹ ਔਰਤ ਪੈਕਨ ਪਾਓ, ਸ਼੍ਰੀਮਤੀ ਪੈਕਨ ਪਾਓ, ਉਹ ਔਰਤ ਚੰਗੀ ਮਸੀਹ ਭੈਣ ਆ। ਉਹ ਇੱਕ ਮੁੰਡੇ ਨੂੰ ਲਿਆਈ, ਮੈਂ ਸਮਝਦਾ ਹਾਂ ਇੱਕ ਛੋਟਾ ਮੁੰਡਾ, ਵੈਦ ਨਹੀਂ ਸਨ ਜਾਣਦੇ ਕਿ ਉਹਨੂੰ ਕੀ ਮਰਜਿਆ, ਉਹਦੇ ਫੇਫੜੇ ਬਹੁਤ ਹੀ ਖਰਾਬ ਸਨ ਤੇ ਉਹ ਉਹਨੂੰ ਸਕੂਲ ਵਿੱਚ ਵੀ ਨਹੀਂ ਰੱਖ ਸਕਦੇ ਸਨ, ਉਹਦੀ ਹਾਲਤ ਬਹੁਤ ਹੀ ਮਾੜੀ ਸੀ। ਠੀਕ ਪੈਗਾਮ ਦੇ ਬਾਅਦ ਪਵਿੱਤਰ ਆਤਮਾ ਨੇ ਉਸ ਮੁੰਡੇ ਨੂੰ ਦੱਸਿਆ, ਉਹਨੂੰ ਬੁਲਾਇਆ ਤੇ ਉਹਦੀ ਸਾਰੀ ਹਾਲਤ ਦੱਸੀ ਤੇ ਉਹਦੀ ਚੰਗਾਈ ਦਾ ਐਲਾਨ ਕੀਤਾ, ਅਤੇ ਇਸ ਹਫਤੇ ਉਹਦੀ ਮਾਂ ਜਾਂ ਮਾਪੇ ਜਾਂ ਜੋ ਵੀ ਕੋਈ ਉਹਨੂੰ ਵਾਪਸ ਵੈਦ ਦੇ ਪਾਸ ਲੈ ਕੇ ਗਿਆ, ਅਤੇ ਵੈਦ ਨੇ ਕਿਹਾ ਕਿ ਉਹਦੇ ਅੰਦਰ ਤਾਂ ਨਵੇਂ ਫੇਫੜੇ ਹਨ, ਨਵੇਂ ਫੇਫੜੇ ਹਨ। ਵੇਖੋ ਨਵਿਆਂ ਫੇਫੜਿਆਂ ਦਾ ਜੋੜਾ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਹਾਂ ਮਾਪਿਆਂ ਜਾਂ ਕਿਸੇ ਨੇ ਬੜੀ ਦੂਰੋਂ ਟੈਲੀਫੋਨ ਕੀਤਾ ਤਾਂ ਕਿ ਸਾਰੀ ਜਮਾਤ ਇਹਨੂੰ ਜਾਣ ਲਏ ਵੇਖੋ ਹੁਣ ਪਰਮੇਸ਼ਵਰ ਜਿਹੜਾ ਸਿਰਜਣਹਾਰ ਹੈ ਉਹ ਨਵੇਂ ਫੇਫੜਿਆਂ ਦਾ ਜੋੜਾ ਬਣਾ ਸਕਦਾ ਆ ਵੇਖੋ ਹੁਣ ਪਰਮੇਸ਼ਵਰ ਜਿਹੜਾ ਸਿਰਜਣਹਾਰ ਆ ਉਹ ਨਵੇਂ ਫੇਫੜਿਆਂ ਦਾ ਜੋੜਾ ਬਣਾ ਸਕਦਾ ਹੈ ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਦੇ ਦਿਨਾਂ ਤੋਂ ਅੱਜ ਤੱਕ ਸਭ ਤੋਂ ਬਲਵੰਤ ਗੱਲ ਜਿਹੜੀ ਕਦੇ ਵੀ ਇਸ ਧਰਤੀ ਤੇ ਹੋਈ ਹੈ ਉਹਦੇ ਅਸੀਂ ਕੰਢੇ ਤੇ ਖਲੋਤੇ ਆ ਵੇਖਿਆ ਜੇ ਪਰ ਇਹਨੂੰ ਅਸੀਂ ਕੇਵਲ ਜਾਣ ਸਕਦੇ ਹਾਂ ਇਹ ਬਹੁਤ ਹੀ ਹਲੀਮ ਹੋਵੇਗੀ ਵੇਖਿਆ ਜੇ ਪਰ ਜਿਹਨੂੰ ਮਨੁੱਖ ਮੂਰਖਤਾ ਆਖਦਾ ਹੈ ਉਹਨੂੰ ਪਰਮੇਸ਼ਵਰ ਸ਼ਕਤੀਮਾਨ ਆਖਦਾ ਹੈ ਪਰ ਜਿਹਨੂੰ ਮਨੁੱਖ ਮੂਰਖਤਾ ਆਖਦਾ ਹੈ ਉਹਨੂੰ ਪਰਮੇਸ਼ਵਰ ਸ਼ਕਤੀਮਾਨ ਆਖਦਾ ਹੈ ਵੇਖਿਆ ਜੇ ਵੇਖੋ ਸੋ ਹੁਣ ਇਹਨੂੰ ਗਾਓ ਨਾ ਵੇਖੋ ਇਹ ਇੰਨਾ ਹਲੀਮ ਹੋਵੇਗਾ ਜੇ ਇਹਨੂੰ ਪਰਖਣ ਲਈ ਤੁਹਾਡੇ ਕੋਲ ਟੋਕਨ ਅਰਥਾਤ ਚਿੰਨ੍ਹ ਨਹੀਂ ਹੈ ਤਾਂ ਤੁਸੀਂ ਇਹਨੂੰ ਗਵਾ ਬੈਠੋਗੇ ਤੁਸੀਂ ਵੇਖਦੇ ਹੋ ਵੇਖੋ ਕਿੰਨੇ ਸੋਚਿਆ ਸੀ ਕਿ ਪਹਾੜ ਛਤਰਿਆਂ ਵਾਂਗ ਟੱਪਣਗੇ ਤੇ ਪੱਤੇ ਆਪਣੇ ਹੱਥਾਂ ਨਾਲ ਤਾਲੀਆਂ ਵਜਾ ਰਹੇ ਸਨ ਜਦੋਂ ਨਬੀ ਬੀਆਬਾਨ ਵਿੱਚੋਂ ਆਇਆ ਜਿਹਦੇ ਬਾਰੇ ਯਸਾਇਆ ਨਬੀ ਨੇ 712 ਸਾਲ ਪਹਿਲਾਂ ਹੀ ਭਵਿੱਖ ਬਾਣੀ ਕੀਤੀ ਸੀ ਸਾਰੇ ਚਿਹਰੇ ਉੱਤੇ ਲਟਾਂ ਲਮਕਦੀਆਂ ਤੇ ਭੇਡ ਦੀ ਚਮੜੀ ਦਾ ਕੋਟ ਪਹਿਨੇ ਹੋਏ ਪ੍ਰਚਾਰ ਕਰਨ ਲਈ ਪੁਲਪਟ ਤੱਕ ਵੀ ਨਹੀਂ ਸੀ ਸਭ ਗਿਰਜਿਆਂ ਤੋਂ ਛੇਕਿਆ ਹੋਇਆ ਯਰਦਨ ਨਦੀ ਦੇ ਕੰਢੇ ਤੇ ਖਲੋਤਾ ਚੀਖਦਾ ਹੋਇਆ ਕਿ ਤੌਬਾ ਕਰੋ ਤੇ ਲੋਕਾਂ ਨੂੰ ਸੱਪਾਂ ਦੇ ਬਚਿਓ ਤੇ ਨਾਗਾਂ ਦੇ ਬਚਿਓ ਆਖਿਆ ਇਹੋ ਹੀ ਖੁਦਾ ਨੇ ਆਖਿਆ ਸੀ ਕਿ ਪਹਾੜ ਛਤਰਿਆਂ ਵਾਂਗ ਟੱਪਣਗੇ ਵੇਖਿਆ ਜੇ ਹਲੀਮ ਲੋਕਾਂ ਨੇ ਇਹਨੂੰ ਵੇਖਿਆ ਅਤੇ ਉਹ ਖੁਸ਼ ਸਨ ਕਿਵੇਂ ਉਹ ਸਮਝ ਸਕਦੇ ਸਨ ਕਿ ਉਹ ਮਹਾਨ ਮਸੀਹ ਜਿਹਦੀ ਭਵਿੱਖ ਬਾਣੀ ਉਤਪਤ ਦੀ ਕਿਤਾਬ ਵਿੱਚ ਕੀਤੀ ਗਈ ਸੀ ਕਿ ਉਹ ਮੁਕਤੀਦਾਤਾ ਆਵੇਗਾ ਸਭ ਬਲੀਦਾਨਾਂ ਅਤੇ ਸਭ ਨਬੀਆਂ ਨੇ ਸਭ ਕੁਝ ਨੇ ਉਹਦੀ ਵੱਲ ਇਸ਼ਾਰਾ ਕੀਤਾ ਅਤੇ ਤਦ ਜਦ ਉਹ ਆਇਆ ਤਾਂ ਉਹਦਾ ਜਨਮ ਵੀ ਗੈਰ ਕਾਨੂੰਨੀ ਜਿਹਾ ਸੀ ਉਹ ਪਿਤਾ ਜਿਹਨੇ ਅਜੇ ਉਹਦੀ ਮਾਂ ਨਾਲ ਵਿਆਹ ਵੀ ਨਹੀਂ ਸੀ ਕੀਤਾ ਵੇਖਿਆ ਜੇ ਅਤੇ ਉਹ ਔਰਤ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਪਾਈ ਗਈ ਤੇ ਉਹਦਾ ਜਨਮ ਇੰਨਾ ਸਧਾਰਨ ਸੀ ਕਿ ਬਾਈਬਲ ਵਿੱਚ ਆਖਿਆ ਗਿਆ ਹੈ ਕਿ ਇਹ ਤਬੇਲਾ ਸੀ ਪਰ ਤਬੇਲਾ ਉਹਨਾਂ ਦਿਨਾਂ ਵਿੱਚ ਕੰਧ ਵਿੱਚ ਇੱਕ ਗੁਫਾ ਹੁੰਦੀ ਸੀ ਮੈਂ ਸ਼ਿਕਾਰ ਕਰਦੇ ਹੋਏ ਇੱਕ ਵਾਰ ਐਰੀਜ਼ੋਨਾ ਵਿੱਚ ਅਜਿਹੀ ਜਗ੍ਹਾ ਵੇਖੀ ਹੈ ਉੱਥੇ ਚਟਾਨਾਂ ਦੀ ਖੁੰਦਰ ਹੇਠਾਂ ਇੱਕ ਤਬੇਲਾ ਸੀ ਇਸ ਢੰਗ ਨਾਲ ਯਿਸੂ ਮਸੀਹ ਦਾ ਜਨਮ ਹੋਇਆ ਉਸ ਖੁੰਦਰ ਵਾਲੇ ਤਬੇਲੇ ਵਿੱਚ ਤੇ ਉਸ ਘਾਸ ਫੂਸ ਦੀ ਖੁਰਲੀ ਉੱਤੇ ਗਊਸ਼ਾਲਾ ਵਿੱਚ ਜਿੱਥੇ ਪੱਠਾ ਦਥਾ ਪਿਆ ਸੀ ਅਤੇ ਉਹ ਤਰਖਾਣ ਦਾ ਸਹਾਇਕ ਕਰਕੇ ਪਾਲਿਆ ਗਿਆ ਤੇ ਕਿੱਦਾਂ ਉਹ ਸ਼ਕਤੀਸ਼ਾਲੀ ਯਹੋਵਾ ਹੋ ਸਕਦਾ ਸੀ ਪਰ ਵੇਖੋ ਉਹ ਸੀ ਵੇਖਿਆ ਜੇ ਬਹੁਤ ਹੀ ਅਨੋਖਾ ਜਿਹਾ ਮਨੁੱਖ ਪਰ ਉਫ ਜਦ ਉਹ ਮੁੰਡਾ ਹੀ ਸੀ ਉਹਨੇ ਬਚਨ ਨੂੰ ਜਾਣਨ ਦੇ ਕਾਰਨ ਉਹਨਾਂ ਜਾਜਕਾਂ ਨੂੰ ਹੈਰਾਨ ਕੀਤਾ ਕਿਉਂਕਿ ਉਹ ਖੁਦ ਬਚਨ ਸੀ ਵੇਖਿਆ ਜੇ ਉਹ ਬਚਨ ਸੀ ਉਹਨੇ ਕਦੇ ਕੋਈ ਕਿਤਾਬ ਨਹੀਂ ਲਿਖੀ ਉਹਨੇ ਕਦੇ ਕੋਈ ਬਚਨ ਨਹੀਂ ਲਿਖਿਆ ਕੇਵਲ ਜਿਹੜਾ ਸ਼ਬਦ ਉਹਨੇ ਲਿਖਿਆ ਮੇਰਾ ਅੰਦਾਜ਼ਾ ਹੈ ਉਹਨੇ ਉਹਨੂੰ ਮਿਟਾਇਆ ਉਸ ਰੇਤ ਉੱਤੇ ਜਦ ਉਹ ਔਰਤ ਵਿਬ 4 ਵਿੱਚ ਫੜੀ ਗਈ ਸੀ ਉਹਨੇ ਕਦੇ ਵੀ ਬਚਨ ਨਹੀਂ ਲਿਖਿਆ ਕਿਉਂ ਉਹ ਤਾਂ ਆਪ ਹੀ ਬਚਨ ਸੀ ਵੇਖਿਆ ਜੇ ਉਹ ਖੁਦ ਬਚਨ ਉਹਨੇ ਇਹਨੂੰ ਲਿਖਣਾ ਨਹੀਂ ਸੀ ਉਹਦੇ ਜੀਵਨ ਨੂੰ ਇਹਨੂੰ ਜੀਆ ਉਹ ਬਚਨ ਸੀ ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰਾ ਵਿਸ਼ਵਾਸ ਨਾ ਕਰੋ ਵੇਖਿਆ ਜੇ ਮੈਂ ਠੀਕ ਉਦਾਂ ਹੀ ਨਹੀਂ ਕਰਦਾ ਜਿੱਦਾਂ ਕਿ ਬਚਨ ਨੇ ਆਖਿਆ ਕਿ ਮੈਂ ਕਰਾਂਗਾ ਤਦ ਮੈਂ ਬਚਨ ਨਹੀਂ ਹਾਂ ਇਹੋ ਹੀ ਉਹਦਾ ਮਤਲਬ ਸੀ ਉਹ ਬਚਨ ਹੈ ਸੋ ਹੁਣ ਆਪਣੇ ਆਪ ਨੂੰ ਆਉਣ ਵਾਲੀ ਚੰਗਾਈ ਸਭਾ ਤੇ ਪਾਕ ਅਸ਼ਾਹ ਦੀ ਬੰਦਗੀ ਲਈ ਤਿਆਰ ਕਰੋ ਜੇ ਤੁਸੀਂ ਸਾਡੇ ਨਾਲ ਠਹਿਰ ਸਕਦੇ ਹੋ ਤਾਂ ਅਸੀਂ ਖੁਸ਼ ਹੋਵਾਂਗੇ ਜੇ ਤੁਸੀਂ ਨਹੀਂ ਰਹਿ ਸਕਦੇ ਤਾਂ ਅਸੀਂ ਠੀਕ ਬਰਖਾਸਤ ਕਰ ਦਿਆਂਗੇ ਇਹ ਨਾ ਭੁੱਲੋ ਮੇਰੇ ਲਈ ਬੇਨਤੀ ਕਰੋ ਮੇਰੀ ਪਤਨੀ ਲਈ ਬੇਨਤੀ ਕਰੋ ਜਿਹੜੀ ਸਾਰੇ ਜਗਤ ਵਿੱਚੋਂ ਮਿੱਠੀ ਔਰਤ ਹੈ ਮੇਰੇ ਬੱਚਿਆਂ ਲਈ ਬੇਨਤੀ ਕਰੋ ਹੁਣ ਮੈਂ ਉਹਨਾਂ ਸਭਨਾਂ ਨੂੰ ਪ੍ਰਭੂ ਦੇ ਲਈ ਮੰਗ ਲਿਆ ਹੈ ਬੈਕੀ ਹੁਣ ਮੁੰਡ ਪੁਣੇ ਦੀ ਉਮਰ ਵਿੱਚ ਹੈ ਤੁਸੀਂ ਜਾਣਦੇ ਹੋ ਜਿਹਨੂੰ ਅਸੀਂ ਟੀਨ ਐਨੀ ਆਖਦੇ ਹੁੰਦੇ ਸਾਂ ਅਤੇ ਤਦ ਉਹ ਕੇਵਲ ਉਸ ਉਮਰ ਵਿੱਚ ਹੈ ਪਰ ਹੁਣ ਉਹ ਬਹੁਤ ਹੀ ਮਿੱਠੀ ਜਿਹੀ ਕੁੜੀ ਆ ਮੈਂ ਇਹਦੇ ਲਈ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਕੋਈ ਸਿਗਰਟਾਂ ਪੀਣਾ ਨਹੀਂ ਕੋਈ ਦਾਰੂ ਪੀਣਾ ਨਹੀਂ ਕੋਈ ਇਧਰ ਉਧਰ ਭੱਜਣਾ ਨੱਠਣਾ ਨਹੀਂ ਉਹ ਗਿਰਜੇ ਨਹੀਂ ਜਾਣਾ ਚਾਹੁੰਦੀ ਪਰ ਉਹ ਸਿਰਫ ਉਸ ਉਮਰ ਵਿੱਚ ਹੈ ਤੇ ਉਹ ਨਿਸ਼ਚਿੰਤ ਹੈ ਅਤੇ ਜੇ ਉਹ ਜਾਂਦੀ ਹੈ ਤੇ ਉਹ ਪਿੱਛੇ ਬਹਿ ਕੇ ਤੇ ਬਬਲ ਗਮ ਚਬਾਉਂਦੀ ਰਹਿੰਦੀ ਆ ਤੇ ਉੱਠ ਕੇ ਬਾਹਰ ਚਲੀ ਜਾਂਦੀ ਹੈ ਮੈਂ ਉਹਨੂੰ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਵੇਖਣਾ ਚਾਹੁੰਦਾ ਹਾਂ ਮੈਂ ਯੂਸਫ ਨੂੰ ਵੇਖਣਾ ਚਾਹੁੰਦਾ ਹਾਂ। ਮੈਂ ਉਸ ਮੁੰਡੇ ਲਈ ਚਾਹੁੰਦਾ ਹਾਂ। ਮੇਰਾ ਯਕੀਨ ਹੈ ਕਿ ਕਿਸੇ ਦਿਨ ਜਦ ਮੈਂ ਹੋਰ ਉਸ ਪੁਲਪਟ ਵੱਲ ਨਹੀਂ ਜਾ ਸਕਦਾ, ਮੈਂ ਪੁਰਾਣੀ ਘਸੀ ਹੋਈ ਬਾਈਬਲ ਨੂੰ ਉਹਦੇ ਹਵਾਲੇ ਕਰਾਂ ਤੇ ਆਖਾਂ, ਉਹ ਯੂਸਫ ਪੁੱਤਰਾ ਇਹਦੇ ਨਾਲ ਰਹੀ। ਤਦ ਮੈਂ ਉਤਾਂਹ ਚੜਨ ਲਈ ਤਿਆਰ ਹਾਂ। ਮੈਂ ਕਿਤੇ ਹਵਾ ਵਗਦੀ ਨੂੰ ਸੁਣਨਾ ਚਾਹੁੰਦਾ ਹਾਂ। ਉਤਾਂਹ ਵੇਖ ਕੇ ਆਪਣਾ ਹੱਥ ਹਿਲਾਵਾਂ ਤੇ ਉੱਡ ਜਾਵਾਂ। ਆਓ ਬੇਨਤੀ ਕਰੀਏ। ਪਰਮੇਸ਼ੁਰ ਪਿਤਾ, ਸਾਡੀ ਸਾਰੀ ਜ਼ਿੰਦਗੀ ਇਹਦੇ ਵਿੱਚ ਲੁਕੀ ਹੋਈ ਹੈ, ਕਿਉਂਕਿ ਇਹ ਤੂੰ ਹੈ ਤੇ ਤੂੰ ਸਾਡੀ ਜ਼ਿੰਦਗੀ ਆ। ਕੁਝ ਇੱਥੇ ਹਨ ਪ੍ਰਭੂ ਜਿਹੜੇ ਉਸ ਟੋਕਨ ਨੂੰ ਫੜੀ ਬੈਠੇ ਹਨ ਜਿਹਦੇ ਬਾਰੇ ਮੈਂ ਬੋਲਿਆ ਹੈ। ਉਹਨਾਂ ਕੋਲ ਉਹ ਟੋਕਨ ਹੈ ਪਰ ਫਿਰ ਵੀ ਉਹ ਬਿਮਾਰ ਹਨ, ਅਤੇ ਮੈਂ ਅੱਜ ਰਾਤ ਬੋਲ ਕੇ ਉਹਨਾਂ ਨੂੰ ਹੌਸਲਾ ਦੇਣਾ ਚਾਹੁੰਦਾ ਹਾਂ ਕਿ ਉਹ ਪਰਮੇਸ਼ੁਰ ਦੇ ਦਿੱਤੇ ਹੋਏ ਹੱਕਾਂ ਨੂੰ ਲੈਣ। ਉਹਨਾਂ ਦੇ ਕੋਲ ਉਸ ਸ਼ੈਤਾਨ ਨੂੰ ਹਰਾ ਦੇਣ ਦਾ ਹੱਕ ਆ। ਉਹ ਪਹਿਲਾਂ ਹੀ ਹਾਰਿਆ ਹੋਇਆ ਏ ਤੇ ਉਹਨਾਂ ਨੂੰ ਧੋਖਾ ਦੇ ਰਿਹਾ ਆ। ਪਿਤਾ, ਉਹਨਾਂ ਦਾ ਮੈਂ ਦਾਅਵਾ ਕਰ ਰਿਹਾ ਹਾਂ। ਹੁਣ ਬਚਨ ਨੂੰ ਬੋਲਣ ਲਈ ਮੇਰੀ ਮਦਦ ਕਰ ਪ੍ਰਭੂ। ਇਹ ਜਿਹੜੀਆਂ ਕੁਝ ਆਇਤਾਂ ਤੇ ਪੁਰਚੇ ਮੈਂ ਲਿਖੇ ਹਨ, ਉਹਨਾਂ ਦੇ ਨਾਲ ਮੇਰੇ ਰਾਹੀਂ ਤੂੰ ਬੋਲ। ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਮਦਦ ਕਰੇਗਾ ਪ੍ਰਭੂ। ਬਚਨ ਵਿੱਚ ਆ ਕੇ ਉਹਨਾਂ ਨੂੰ ਪਰਮੇਸ਼ੁਰ ਦੇ ਜਲਾਲ ਵਾਸਤੇ ਵਿਸ਼ਵਾਸ ਬਖਸ਼ ਦੇ। ਯਸੂ ਦੇ ਨਾਂ ਵਿੱਚ ਮੈਂ ਇਹ ਬੇਨਤੀ ਕਰਦਾ ਹਾਂ, ਆਮੀਨ। ਜੇ ਤੁਸੀਂ ਪੜ੍ਹਨਾ ਪਸੰਦ ਕਰੋ ਤਾਂ ਝਪਦੇ ਹੀ ਬਾਈਬਲ ਵਿੱਚੋਂ ਯਰਮੀਆਂ ਦੀ ਪੁਸਤਕ ਉਹਦਾ 29 ਬਾਬ ਵੱਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੱਲੋ। ਜੇ ਤੁਸੀਂ ਨਹੀਂ ਚਾਹੁੰਦੇ ਤਾਂ ਇਹਦੇ ਤੇ ਨਿਸ਼ਾਨੀ ਲਾ ਲਓ। ਯਰਮੀਆਂ ਉਹਦਾ 29 ਬਾਬ, ਅਸੀਂ 29 ਬਾਬ ਦੀ 10ਵੀਂ ਆਇਤ ਤੋਂ ਆਰੰਭ ਕਰਨ ਲਈ ਜਾ ਰਹੇ ਹਾਂ। ਹੋਰ ਵੀ ਅਸੀਂ ਲੂਕਾ ਦੇ 16 ਬਾਬ ਦੀ 14ਵੀਂ ਆਇਤ ਤੋਂ ਪੜਾਂਗੇ। ਜਦ ਤੁਸੀਂ ਫੋਲ ਰਹੇ ਹੋ ਤਾਂ ਮੈਂ ਤੁਹਾਨੂੰ ਆਪਣਾ ਵਿਸ਼ਾ ਦੱਸਣਾ ਚਾਹੁੰਦਾ ਹਾਂ। ਮੇਰਾ ਮਜ਼ਮੂਨ ਅੱਜ ਰਾਤ ਹੈ ਨਿਰਾਸ਼ਤਾਵਾਂ, ਮਾਯੂਸੀਆਂ, ਅਤੇ ਤੁਸੀਂ ਜਾਣਦੇ ਹੋ ਕਿ ਮਾਯੂਸੀਆਂ ਕੀ ਹਨ। ਅਤੇ ਹੁਣ ਅਸੀਂ ਯਰਮੀਆਂ 29 ਬਾਬ ਦੀ 10 ਆਇਤ ਤੋਂ ਪੜਾਂਗੇ। ਯਹੋਵਾ ਇਉਂ ਫਰਮਾਉਂਦਾ ਹੈ ਕਿ ਜਦ ਬਾਬਲ ਲਈ 70 ਵਰੇ ਪੂਰੇ ਹੋ ਜਾਣਗੇ ਮੈਂ ਤੁਹਾਡੀ ਖਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਅਸਥਾਨ ਉੱਤੇ ਫੇਰ ਲਿਆ ਕੇ ਆਪਣੀ ਭਲਾਈ ਦੀ ਗੱਲ ਪੂਰੀ ਕਰਾਂਗਾ। ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ। ਕੀ ਇਹ ਮਿੱਠੀ ਗੱਲ ਨਹੀਂ ਹੈ? ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ। ਭਾਈ, ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ। ਜਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੇਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ। ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ। ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ ਮੈਂ ਤੁਹਾਨੂੰ ਲੱਭਾਂਗਾ। ਯਹੋਵਾ ਦਾ ਵਾਕ ਹੈ। ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰੀਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠੇ ਕਰਾਂਗਾ ਅਤੇ ਮੈਂ ਤੁਹਾਨੂੰ ਇਸ ਸਥਾਨ ਨੂੰ ਮੋੜ ਲਿਆਵਾਂਗਾ। ਯਹੋਵਾ ਦਾ ਵਾਕ ਹੈ, ਜਿੱਥੇ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ। ਪੈਂਟੀਕਾਸਟ ਵੱਲ ਵਾਪਸੀ ਵੇਖਿਆ ਜੇ, ਇਹਨੂੰ ਮੈਂ ਆਪਣੇ ਆਪ ਹੀ ਰੱਖਿਆ ਹੈ। ਇਹ ਤਾਂ ਇਹ ਨਹੀਂ ਆਖਦਾ ਮੇਰਾ ਕਲੀਸਿਆ ਦੇ ਲਈ ਇਹ ਮਤਲਬ ਸੀ। ਲੂਕਾ 16 ਬਾਬ 15ਵੀਂ ਜਾਂ 16ਵੀਂ ਤੋਂ ਸ਼ੁਰੂ ਕਰਾਂਗੇ। ਤੁਰੇਤ ਅਰ ਨਬੀ ਯੋਹਨਾ ਤੀਕਰ ਸਨ। ਉਸ ਵੇਲੇ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ। ਕੇਵਲ ਸੌਖਿਆਂ ਤੇ ਸਧਾਰਨ ਅੰਦਰ ਤੁਰ ਕੇ ਨਹੀਂ ਜਾਂਦਾ ਪਰ ਜ਼ੋਰ ਮਾਰ ਕੇ ਅੰਦਰ ਵੜਨ ਦੀ ਲੋੜ ਹੈ। ਵੇਖਿਆ ਜੇ, ਹੁਣ ਜਦ ਤੁਸੀਂ ਮੈਨੂੰ ਆਪਣੇ ਸਾਰੇ ਦਿਲ ਨਾਲ ਭਾਲੋਗੇ ਤਦ ਮੈਂ ਲੱਭ ਪਵਾਂਗਾ। ਅਤੇ ਉਹਨੇ ਵਾਅਦਾ ਕੀਤਾ ਕਿ ਉਹ ਵਾਪਸ ਆ ਕੇ ਲੋਕਾਂ ਨੂੰ ਲਿਆਵੇਗਾ। ਫਿਰ ਯਰੂਸ਼ਲਮ ਵਿੱਚ 70 ਹਫ਼ਤੇ ਬੀਤ ਜਾਣ ਦੇ ਬਾਅਦ ਜਿੱਥੋਂ ਕਿ ਉਹ ਸਾਰੀ ਧਰਤੀ ਤੇ ਖਿਲਰਨ ਵਾਸਤੇ ਗਏ ਸਨ ਅਤੇ ਉਹਨੇ ਉਸੇ ਹੀ ਢੰਗ ਨਾਲ ਕੀਤਾ। ਇਹ ਠੀਕ ਹੈ। ਹੁਣ ਕੁਝ ਮਿੰਟਾਂ ਲਈ ਅਸੀਂ ਨਿਰਾਸ਼ਤਾਵਾਂ ਉੱਤੇ ਗੱਲਬਾਤ ਕਰਾਂਗੇ। ਆਮ ਤੌਰ ਤੇ ਐਮਰਜੈਂਸੀ ਦੀ ਹਾਲਤ ਸਾਨੂੰ ਵਿਆਕੁਲਤਾ ਵਿੱਚ ਲਿਆਉਂਦੀ ਹੈ। ਵੇਖਿਆ ਜੇ ਇਹ ਬਹੁਤ ਮਾੜੀ ਗੱਲ ਹੈ, ਪਰ ਇਹਨੇ ਏਦਾਂ ਕਰਨਾ ਹੀ ਆ। ਪਰ ਮਨੁੱਖ ਇਹਨੇ ਕੋ ਆਪਣੇ ਮਨ ਵਿੱਚ ਢਿੱਲੇ ਹਨ ਕਿ ਉਹ ਐਮਰਜੈਂਸੀ ਦਾ ਇੰਤਜ਼ਾਰ ਕਰਦੇ ਹਨ। ਜਦ ਕੁਝ ਹੁੰਦਾ ਹੈ ਜਾਂ ਉਹ ਕੁਝ ਕਰਦੇ ਹਨ, ਤਦ ਉਹ ਇਸ ਵਿਆਕੁਲਤਾ ਵਿੱਚ ਹੁੰਦੇ ਹਨ। ਅਤੇ ਸੱਚਮੁੱਚ ਉਸ ਵਿਆਕੁਲਤਾ ਵਿੱਚ ਏਦਾਂ ਕਰਨ ਨਾਲ ਪਤਾ ਲੱਗਦਾ ਹੈ ਕਿ ਅਸਲ ਵਿੱਚ ਤੁਸੀਂ ਕੀ ਹੋ। ਵਿਆਕੁਲਤਾ ਦੇ ਸਮੇਂ ਵਿੱਚ ਹੀ ਪਤਾ ਲੱਗਦਾ ਹੈ ਕਿ ਤੁਸੀਂ ਕਾਹਦੇ ਬਣੇ ਹੋਏ ਹੋ। ਆਮ ਤੌਰ ਤੇ ਉਹ ਸਭ ਜਿਹੜੀਆਂ ਚੰਗੀਆਂ ਗੱਲਾਂ ਤੁਹਾਡੇ ਅੰਦਰ ਹੁੰਦੀਆਂ ਹਨ, ਇਹ ਵਿਆਕੁਲਤਾ ਇਹਨੂੰ ਬਾਹਰ ਖਿੱਚ ਲਿਆਉਂਦੀ ਹੈ। ਮੌਤ ਦੇ ਸਮੇਂ ਮੈਂ ਲੋਕਾਂ ਨੂੰ ਸੁਣਿਆ ਹੈ, ਜਦ ਉਹਨਾਂ ਜਾਣ ਲਿਆ ਕਿ ਉਹ ਮਰਨ ਵਾਲੇ ਹਨ, ਤੇ ਉਹ ਗੱਲਾਂ ਜਿਹੜੀਆਂ ਉਹਨਾਂ ਸਾਰੀ ਜ਼ਿੰਦਗੀ ਗੁਪਤ ਰੱਖੀਆਂ ਵਿਆਕੁਲਤਾ ਵਿੱਚ, ਉਹ ਉਹਨਾਂ ਨੂੰ ਕਬੂਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਵੇਖਿਆ ਜੇ ਅਤੇ ਵੇਖੋ, ਵਿਆਕੁਲਤਾ ਵਿੱਚ ਕੋਸ਼ਿਸ਼ ਕਰ ਰਹੇ ਸਨ, ਇਹਨੂੰ ਲਓ ਤੇ ਠੀਕ ਕਰੋ, ਜਾਓ ਕਿਰਪਾ ਕਰਕੇ ਜਾਓ ਤੇ ਆਹ ਕਰੋ। ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਪਹਿਲਾਂ ਹੀ ਕਰ ਲੈਂਦੇ, ਤੇ ਵੇਖੋ ਐਮਰਜੈਂਸੀ ਦੇ ਸਮੇਂ ਨੂੰ ਨਾ ਉਡੀਕਦੇ ਕਿ ਤੁਸੀਂ ਮੇਰੇ ਵਾਸਤੇ ਫਲਾਣੀ ਫਲਾਣੀ ਗੱਲ ਕਰੋਗੇ। ਐਮਰਜੈਂਸੀ ਵਿਆਕੁਲਤਾ ਲੈ ਕੇ ਆਉਂਦੀ ਹੈ, ਜਦਕਿ ਸਾਨੂੰ ਐਮਰਜੈਂਸੀ ਦੇ ਬਿਨਾਂ ਹੀ ਇਹਨੂੰ ਕਰਨਾ ਚਾਹੀਦਾ ਆ। ਅੱਜ ਰਾਤ ਅਸੀਂ ਧਿਆਨ ਦਿੰਦੇ ਹਾਂ ਕਿ ਅਸੀਂ ਫਸਾ ਦੇ ਚਿੰਨ੍ਹਾਂ ਨੂੰ ਲਵਾਂਗੇ, ਅਤੇ ਫਸਾ ਐਮਰਜੈਂਸੀ ਵਿੱਚ ਖਾਧੀ ਗਈ ਸੀ ਵਿਆਕੁਲਤਾ ਦੇ ਸਮੇਂ ਵਿੱਚ। ਤੁਸੀਂ ਧਿਆਨ ਦਿਓ ਕਿ ਕੂਚ ਦੀ ਕਿਤਾਬ ਉਹਦੇ 12 ਬਾਬ ਦੀ 11ਵੀਂ ਆਇਤ ਵਿੱਚ, ਮੇਰਾ ਯਕੀਨ ਹੈ ਇਹ ਇੱਦਾਂ ਹੈ ਕਿ ਤੁਸੀਂ ਉਸ ਨੂੰ ਐਉਂ ਖਾਣਾ, ਆਪਣੇ ਲੱਕ ਬੰਨ ਕੇ, ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਲਾਠੀ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਇਹ ਯਹੋਵਾ ਦਾ ਫਸਾ ਹੈ। ਵੇਖੋ ਤੁਸੀਂ ਇਹਨੂੰ ਵਿਆਕੁਲਤਾ ਵਿੱਚ ਖਾ ਰਹੇ ਹੋ। ਉਹਨਾਂ ਪਰਮੇਸ਼ਵਰ ਦੇ ਬਲਵੰਤ ਬਾਜੂ ਨੂੰ ਵੇਖਿਆ ਸੀ, ਉਹਨਾਂ ਉਹਦੇ ਸਾਰੇ ਅਚੰਭੇ ਵੇਖੇ ਸਨ, ਤਦ ਉਹ ਟੋਕਨ ਦੇ ਚਿੰਨ ਥੱਲੇ ਆ ਗਏ ਸਨ। ਜਦ ਉਹ ਟੋਕਨ ਦੇ ਚਿੰਨ ਥੱਲੇ ਸਨ, ਉਹਨਾਂ ਫਸਾ ਵਿਆਕੁਲਤਾ ਵਿੱਚ ਖਾਧੀ, ਕਿਉਂਕਿ ਉਹਨਾਂ ਜਾਣ ਲਿਆ ਕਿ ਪਰਮੇਸ਼ਵਰ ਨਿਆਂ ਲਿਆਉਣ ਵਾਲਾ ਆ ਅਤੇ ਇਹ ਹਲੂਣ ਦੇਣ ਦਾ ਸਮਾਂ ਸੀ। ਇਹ ਉਹ ਸਮਾਂ ਸੀ ਜਦਕਿ ਹਰੇਕ ਆਪਣੇ ਆਪ ਨੂੰ ਪਰਖ ਰਿਹਾ ਸੀ, ਕਿਉਂਕਿ ਨਬੀ ਦਾ ਬਚਨ ਇੱਕ ਵਾਰੀ ਵੀ ਫੇਲ ਨਹੀਂ ਹੋਇਆ ਸੀ, ਇਹ ਸੱਚਾ ਸਾਬਤ ਹੋ ਚੁੱਕਿਆ ਸੀ ਅਤੇ ਜੋ ਕੁਝ ਵੀ ਉਹਨੇ ਆਖਿਆ ਉਹ ਬਿਲਕੁਲ ਓਦਾਂ ਹੀ ਵਾਪਰਿਆ ਜਿਸ ਢੰਗ ਨਾਲ ਉਹਨੇ ਕਿਹਾ ਸੀ। ਅੱਗ ਦਾ ਖੰਭਾ ਅਜੇ ਵੀ ਉੱਥੇ ਸੀ ਅਤੇ ਤਦ ਨਬੀ ਨੇ ਐਲਾਨ ਕਰ ਦਿੱਤਾ ਸੀ ਕਿ ਪਰਮੇਸ਼ਵਰ ਅਗਾਂਹ ਤਦ ਹੀ ਲੰਘੇਗਾ ਜੇ ਉਹਨੇ ਦਰਵਾਜੇ ਉੱਤੇ ਟੋਕਨ ਵੇਖਿਆ। ਇਹ ਸੀ ਵਿਆਕੁਲਤਾ। ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਜਦ ਉਹਨਾਂ ਬੱਚਿਆਂ ਉਹ ਵੱਡੇ ਕਾਲੇ ਖੰਭ ਅਸਮਾਨ ਤੋਂ ਹੇਠਾਂ ਡਿੱਗਦੇ ਵੇਖੇ ਤੇ ਧੂੰਆਂ ਸਾਰੇ ਸ਼ਹਿਰ ਤੇ ਛਾ ਗਿਆ, ਹਰੇਕ ਘਰ ਵਿੱਚੋਂ ਤਾਹਾਂ ਦੀ ਆਵਾਜ਼ ਆਉਂਦੀ ਸੀ, ਬੱਚੇ ਆਪਣੇ ਪਿਤਾ ਕੋਲ ਗਏ ਹੋਣਗੇ ਅਤੇ ਆਖਿਆ ਹੋਵੇਗਾ, ਪਿਤਾ ਜੀ ਕੀ ਤੁਸੀਂ ਯਕੀਨ ਜਾਣਦੇ ਹੋ ਕਿ ਅਸੀਂ ਉਸ ਟੋਕਨ ਦੇ ਥੱਲੇ ਆ। ਪਿਤਾ ਉਸ ਦਰਵਾਜੇ ਦੇ ਕੋਲ ਜਾ ਕੇ ਤੇ ਚਗਾਠਾਂ ਨੂੰ ਵੇਖਦਾ ਅਤੇ ਆਖਦਾ, ਪੁੱਤਰਾ ਉਹ ਇਹ ਉਹਦੇ ਬਚਨ ਦੇ ਅਨੁਸਾਰ ਆ। ਪਿਤਾ ਜੀ ਯਾਦ ਰੱਖਣਾ, ਮੈਂ ਤੇਰਾ ਪਲੋਠਾ ਹਾਂ, ਕੀ ਤੁਸੀਂ ਪੱਕ ਜਾਣਦੇ ਹੋ? ਮੈਂ ਪੱਕ ਜਾਣਦਾ ਹਾਂ, ਇਹ ਬਿਲਕੁਲ ਨਬੀ ਦੇ ਕਹੇ ਅਨੁਸਾਰ ਸੀ ਤੇ ਉਹਦੇ ਪਾਸ ਪ੍ਰਭੂ ਦਾ ਬਚਨ ਸੀ। ਆਖਿਆ, ਜਦ ਮੈਂ ਲਹੂ ਵੇਖਾਂਗਾ ਤਾਂ ਮੈਂ ਲੰਘ ਜਾਵਾਂਗਾ, ਘਰਾਣੇ ਵਾਸਤੇ ਇੱਕ ਮੇਮਣਾ ਲਓ, ਮੈਂ ਤੁਹਾਨੂੰ ਸਭ ਬੱਚਿਆਂ ਨੂੰ ਅੰਦਰ ਲਿਆਂਦਾ ਹੈ। ਉਹ ਤੂੰ ਮੇਰਾ ਸਭ ਤੋਂ ਵੱਡਾ ਤੇ ਪਹਿਲਾ ਜਾਮਿਆ, ਬਾਹਰ ਪਹਿਲੇ ਜੰਮ ਮਰ ਰਹੇ ਹਨ ਪਰ ਇੱਥੇ ਲਹੂ ਹੈ, ਇਹ ਸੀ ਯਹੋਵਾ ਇੰਜ ਫਰਮਾਉਂਦਾ ਆ। ਸੋ ਆਰਾਮ ਕਰ, ਉਹ ਮੇਰੇ ਪੁੱਤਰਾ ਆਰਾਮ ਨਾਲ ਬਹਿ ਜਾ, ਕਿਉਂਕਿ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ। ਵੇਖਿਆ ਜੇ, ਚੰਗਾ ਪਿਤਾ ਜੀ, ਉਹ ਤੁਸੀਂ ਬੂਟ ਕਿਉਂ ਪਾਏ ਹੋਏ ਹਨ? ਉਹ ਤੁਸੀਂ ਆਪਣੇ ਹੱਥ ਵਿੱਚ ਲਾਠੀ ਕਿਉਂ ਲਈ ਹੋਈ ਆ? ਉਹ ਤੁਸੀਂ ਇੱਕ ਹੱਥ ਵਿੱਚ ਇੱਕ ਰੋਟੀ ਬੁਰਕੀ ਤੇ ਦੂਜੇ ਹੱਥ ਵਿੱਚ ਮੇਮਣਾ ਕਿਉਂ ਲਿਆ ਹੋਇਆ ਆ? ਅਤੇ ਇਹ ਕੌੜਾ ਸਾਗ ਪੱਤ ਕਾਹਦੇ ਲਈ ਆ? ਤੁਸੀਂ ਇਹ ਕੀ ਖਾ ਰਹੇ ਹੋ? ਤੁਹਾਡੇ ਚਿਹਰੇ ਤੋਂ ਕਾਹਦਾ ਮੁੜਕਾ ਚੋਰਿਆ ਆ? ਪੁੱਤਰਾ, ਮੌਤ ਆਉਣ ਵਾਲੀ ਆ। ਵੇਖਿਆ ਜੇ, ਇਹ ਨਿਰਾਸ਼ਤਾ ਦੇ ਸਮੇਂ ਵਿੱਚ ਖਾਧਾ ਜਾ ਰਿਹਾ ਸੀ। ਹੁਣ ਮੈਂ ਵਿਸ਼ਵਾਸ ਕਰਦਾ ਹਾਂ ਜਿਹੜੇ ਦਿਨਾਂ ਵਿੱਚ ਅਸੀਂ ਰਹਿ ਰਹੇ ਹਾਂ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਕਲੀਸਿਯਾ ਨੂੰ ਪੂਰੀ ਤਰ੍ਹਾਂ ਵਿਆਕੁਲਤਾ ਵਿੱਚ ਜਾਣ ਦੇਣ। ਮੇਰਾ ਯਕੀਨ ਹੈ ਕਿ ਇਹ ਸੰਦੇਸ਼ ਜਿਹੜਾ ਅੱਜ ਸਵੇਰੇ ਪਰਮੇਸ਼ਵਰ ਵੱਲੋਂ ਮੇਰੇ ਵੱਲੋਂ ਨਹੀਂ ਆ, ਇਹਦਾ ਫਰਜ਼ ਬਣਦਾ ਆ ਕਿ ਸਾਰੀ ਮੰਡਲੀ ਨੂੰ ਵਿਆਕੁਲਤਾ ਵਿੱਚ ਲਿਆਵੇ। ਅਸੀਂ ਕਾਫੀ ਲੰਮੀ ਖੇਡ ਖੇਡ ਚੁੱਕੇ ਹਾਂ, ਅਸੀਂ ਗਿਰਜੇ ਬਥੇਰਾ ਜਾ ਚੁੱਕੇ ਹਾਂ, ਹੁਣ ਸਾਨੂੰ ਕੁਝ ਕਰਨਾ ਚਾਹੀਦਾ ਆ। ਕਿਵੇਂ ਅਸੀਂ ਦੂਜਿਆਂ ਤੇ ਇਹ ਮਹਾਨ ਅਚੰਭੇ ਤੇ ਨਿਸ਼ਾਨ ਹੁੰਦੇ ਵੇਖ ਰਹੇ ਹਾਂ, ਪਰ ਸਾਡੇ ਬਾਰੇ ਕੀ ਆ? ਇਸ ਗੱਲ ਨੂੰ ਚਾਹੀਦਾ ਹੈ ਕਿ ਵਿਆਕੁਲਤਾ ਦੀ ਹਾਲਤ ਪੈਦਾ ਕਰੇ ਤਾਂ ਕਿ ਅਸੀਂ ਪਰਮੇਸ਼ਵਰ ਦੇ ਸਾਹਮਣੇ ਪੱਕੇ ਮਨ ਦੇ ਹੋ ਸਕੀਏ। ਇਸ ਪੂਰੀ ਜਮਾਤ ਨੂੰ ਉਹਦੀ ਆਮਦ ਦੇ ਨਿਸ਼ਾਨਾ ਨੂੰ ਵੇਖ ਕੇ ਵਿਆਕੁਲਤਾ ਵਿੱਚ ਆਉਣਾ ਚਾਹੀਦਾ ਆ, ਜਦ ਕਿ ਅਸੀਂ ਇਹਨੂੰ ਬਚਨ ਵਿੱਚੋਂ ਪੜਿਆ ਆ ਅਤੇ ਪਵਿੱਤਰ ਆਤਮਾ ਨੇ ਸਾਨੂੰ ਦੱਸਿਆ ਹੈ ਫਲਾਣੀ ਫਲਾਣੀ ਥਾਂ ਤੇ ਜਾਓ ਅਤੇ ਆ ਆ ਗੱਲ ਵਾਪਰੇਗੀ। ਇਹ ਨਹੀਂ ਦੱਸਿਆ ਕਿ ਫਿਰ ਕੀ ਸੀ, ਪਰ ਇਹ ਹੋਵੇਗਾ। ਅਸੀਂ ਉੱਥੇ ਜਾਂਦੇ ਹਾਂ ਤੇ ਇਹ ਏਦਾਂ ਹੀ ਹੁੰਦਾ ਆ। ਅਖਬਾਰਾਂ ਤੇ ਰਸਾਲੇ ਇਹਨੂੰ ਛਾਪਦੇ ਹਨ ਤੇ ਇਹਦੀ ਤਸਵੀਰ ਵੀ ਵਿਖਾਉਂਦੇ ਹਨ। ਵਾਪਸ ਆ ਕੇ ਬਾਈਬਲ ਦੇ ਗੁਪਤ ਭੇਦ ਖੋਲਦੇ ਹਨ ਨਵੇਂ ਤਰੀਕੇ ਨਾਲ, ਜਿਹੜੇ ਪਹਿਲਾਂ ਅਸੀਂ ਕਦੀ ਨਹੀਂ ਜਾਣੇ, ਤੇ ਸੰਪੂਰਨ ਤਰੀਕੇ ਨਾਲ ਉਹ ਪ੍ਰਭੂ ਯਸੂ ਆਮਦ ਨਾਲ ਮੇਲ ਖਾਂਦੇ ਹਨ। ਤਦ ਸੰਦੇਸ਼ਾਂ ਦੇ ਅੰਤ ਵਿੱਚ ਉਸ ਮਹਾਨ ਪਵਿੱਤਰ ਆਤਮਾ ਦੇ ਕੰਮਾਂ ਨੂੰ ਤੇ ਉਹਨੂੰ ਪ੍ਰਤੱਖ ਲੋਕਾਂ ਦੇ ਸਾਹਮਣੇ ਵੇਖੋ, ਇੱਥੋਂ ਤੱਕ ਕਿ ਉਹਦੀਆਂ ਤਸਵੀਰਾਂ ਵੀ ਖਿੱਚੋ। ਵੇਖੋ ਇਹ ਕੰਮ ਕਰਕੇ ਉਹ ਦੱਸ ਰਿਹਾ ਹੈ ਕਿ ਇਹ ਮਨੁੱਖ ਨਹੀਂ ਹੈ, ਇਹ ਸਿਰਫ ਪ੍ਰਚਾਰਕ ਨਹੀਂ ਹੈ, ਇਹ ਕੋਈ ਜਮਾਤ ਨਹੀਂ ਹੈ, ਇਹ ਪਵਿੱਤਰ ਆਤਮਾ ਹੈ ਜੋ ਕਿ ਉਹ ਹੀ ਕੰਮ ਕਰ ਰਿਹਾ ਹੈ ਤੇ ਵਿਖਾ ਰਿਹਾ ਹੈ ਜੋ ਉਹਨੇ ਉਦੋਂ ਕੀਤਾ ਜਦੋਂ ਉਹ ਪ੍ਰਭੂ ਯਸੂ ਮਸੀਹ ਦੇ ਬਦਨ ਵਿੱਚ ਦੇਹ ਧਾਰ ਕੇ ਆਇਆ। ਹੁਣ ਉਹਨੇ ਆਪਣੀ ਲਾੜੀ ਵਿੱਚ ਦੇਹ ਧਾਰੀ ਹੈ। ਇਸ ਗੱਲ ਨੂੰ ਚਾਹੀਦਾ ਹੈ ਕਿ ਸਾਨੂੰ ਵਿਆਕੁਲਤਾ ਵਿੱਚ ਲੈ ਜਾਵੇ। ਉਹਨਾਂ ਲੋਕਾਂ ਨੇ ਪਰਮੇਸ਼ਵਰ ਦਾ ਹੱਥ ਵੇਖਿਆ ਸੀ, ਉਸ ਫਸਾ ਦੀ ਰਾਤ ਉਹਨਾਂ ਵਿਆਕੁਲਤਾ ਵਿੱਚ ਖਾਧਾ ਸੀ, ਇਹ ਜਾਣਦੇ ਹੋਏ ਕਿ ਕੁਝ ਹੋਣ ਵਾਲਾ ਆ। ਅਸੀਂ ਜਾਣਦੇ ਹਾਂ ਕਿ ਕੁਝ ਹੋਣ ਵਾਲਾ ਆ, ਅਤੇ ਯਾਦ ਰੱਖੋ ਪ੍ਰਭੂ ਦੀ ਆਮਦ ਅਚਨਚੇਤ ਭੇਦ ਭਰਿਆ ਉਠਾਇਆ ਜਾਣਾ ਆ। ਉਹ ਆਵੇਗਾ ਤੇ ਲਾੜੀ ਨੂੰ ਉਦਾਂ ਲੈ ਜਾਵੇਗਾ ਜਿੱਦਾਂ ਚੋਰ ਰਾਤ ਨੂੰ ਆਉਂਦਾ ਆ, ਤੇ ਉਹਦੇ ਬਾਰੇ ਸੋਚੋ। ਜੇ ਅਚਨਚੇਤ ਸਾਡੇ ਪਰਿਵਾਰ ਦੇ ਮੈਂਬਰ ਜਾਂਦੇ ਰਹਿਣ ਤੇ ਤੁਸੀਂ ਪਿੱਛੇ ਰਹਿ ਜਾਓ, ਤਦ ਸਾਨੂੰ ਵਿਆਕੁਲਤਾ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਪ੍ਰਭੂ ਦੀ ਕਿਰਪਾ ਰਾਹੀਂ ਅਸੀਂ ਪਿੱਛੇ ਨਹੀਂ ਛੱਡੇ ਜਾਵਾਂਗੇ। ਜੇ ਕੁਝ ਹੈ ਤਾਂ ਮੈਨੂੰ ਨਹੀਂ ਚਾਹੀਦਾ, ਪ੍ਰਭੂ ਮੈਨੂੰ ਪਛਾਣ ਛੱਡੀ। ਕੁਝ ਦਿਨ ਪਹਿਲਾਂ ਮੈਂ ਮੈਲ ਜੌਨਸਨ ਨੂੰ ਇਹ ਗੀਤ ਗਾਉਂਦੇ ਸੁਣਿਆ, ਮੈਨੂੰ ਯਾਦ ਕਰੀ ਜਦ ਅਥਰੂ ਥੱਲੇ ਵਗ ਰਹੇ ਹਨ, ਹਾਂ ਮੈਨੂੰ ਯਾਦ ਕਰੀ ਜਦ ਮਿੱਤਰ ਲਾਗੇ ਨਹੀਂ ਹਨ, ਅਤੇ ਜਦ ਮੈਂ ਯਰਦਨ ਨਦੀ ਨੂੰ ਪਾਰ ਲੰਘਾ, ਜਦ ਤੁਸੀਂ ਹਾਜ਼ਰੀ ਲਾਓ ਮੈਨੂੰ ਯਾਦ ਕਰੀ, ਅਤੇ ਮੇਮਣੇ ਦੀ ਜੀਵਨ ਦੀ ਪੁਸਤਕ ਵਿੱਚ ਮੈਂ ਆਪਣਾ ਨਾਂ ਲਿਖਾਉਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਯਾਦ ਕਰੀ ਜਦ ਹਾਜ਼ਰੀ ਲੱਗੇ, ਅਤੇ ਇਹ ਗੱਲ ਮੈਨੂੰ ਵਿਆਕੁਲਤਾ ਵਿੱਚ ਲਿਆਉਂਦੀ ਆ, ਓਦਾਂ ਹੀ ਜਿਵੇਂ ਕਿ ਪੌਲੁਸ ਆਖਦਾ ਹੈ, ਅਤੇ ਸੁਸਮਾਚਾਰ ਦੇ ਪ੍ਰਚਾਰ ਦੇ ਬਾਅਦ ਕੀ ਮੈਂ ਨਾਸ ਹੋਵਾਂ, ਇਹ ਹੋ ਸਕਦਾ ਸੀ। ਸੋ ਇਹ ਮੈਨੂੰ ਵਿਆਕੁਲਤਾ ਦੀ ਦਸ਼ਾ ਵਿੱਚ ਸੁੱਟਦਾ ਹੈ, ਇਹ ਸੋਚਣ ਲਈ ਇੰਨੇ ਸਾਲਾਂ ਦੇ ਪ੍ਰਚਾਰ ਦੇ ਬਾਅਦ ਕੀ ਮੈਂ ਅਜਿਹੇ ਸਥਾਨ ਤੇ ਪਹੁੰਚਾ ਕਿ ਉਹਨੂੰ ਕਿਤੇ ਫੇਲ ਕਰਾਂ। ਅਗਲਾ ਕਾਰਜ ਕੀ ਹੈ, ਮੈਨੂੰ ਹੁਣ ਅਗਲਾ ਕੀ ਕੰਮ ਕਰਨਾ ਚਾਹੀਦਾ ਹੈ, ਅਤੇ ਇਹ ਮੈਨੂੰ ਪਰੇਸ਼ਾਨੀ ਦੀ ਹਾਲਤ ਵਿੱਚ ਲਿਆਉਂਦਾ ਹੈ, ਅਤੇ ਮੈਂ ਕੀ ਕਰ ਸਕਦਾ ਹਾਂ। ਮੈਨੂੰ ਇਹ ਗੱਲ ਪਹਾੜਾਂ ਤੇ ਵਾਦੀਆਂ ਵੱਲ ਲੈ ਜਾਂਦੀ ਹੈ, ਇਹ ਬਹੁਤ ਹੀ ਕਠਿਨ ਆ, ਕਿਉਂਕਿ ਮੈਂ ਜਦ ਲੋਕਾਂ ਦੇ ਨਾਲ ਹੁੰਦਾ ਆ ਤਦ ਮੈਨੂੰ ਸਭਨਾਂ ਲਈ ਸਭ ਕੁਝ ਹੋਣਾ ਪੈਂਦਾ ਆ ਤਾਂ ਕਿ ਮੈਂ ਕੁਝ ਲੋਕਾਂ ਨੂੰ ਮਸੀਹ ਦੇ ਲਈ ਜਿੱਤ ਸਕਾਂ। ਤਦ ਵੀ ਸਦਾ ਉਹ ਟੋਕਨ ਮੇਰੇ ਸਾਹਮਣੇ ਰਹਿੰਦਾ ਆ, ਵੇਖਿਆ ਜੇ, ਅਤੇ ਮੈਂ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਉਹਨਾਂ ਨੂੰ ਵੇਖਦਾ ਹਾਂ, ਅਤੇ ਤੁਸੀਂ ਲੋਕਾਂ ਨੂੰ ਨਹੀਂ ਦੱਸ ਸਕਦੇ, ਤੁਸੀਂ ਵੱਖਰੀਆਂ ਗੱਲਾਂ ਵੇਖਦੇ ਹੋ ਤੇ ਤੁਹਾਨੂੰ ਮਨਾ ਕੀਤਾ ਗਿਆ ਹੈ। ਉਹ ਦਰਸ਼ਨ ਜਿਨ੍ਹਾਂ ਨੂੰ ਉਹ ਬੁਲਾਉਂਦੇ ਹਨ, ਕਦੇ ਕਦੇ ਉਹਨਾਂ ਨੂੰ ਅਫਸੋਸ ਹੁੰਦਾ ਹੈ ਜਦ ਤੁਸੀਂ ਉਹਨਾਂ ਨੂੰ ਦੱਸਦੇ ਹੋ ਅਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰਨਾ ਜਾਣਦੇ ਹੋ, ਅਤੇ ਤਦ ਤੁਸੀਂ ਦਰਸ਼ਨਾਂ ਵਿੱਚ ਇਹਨਾਂ ਦੂਰ ਚਲੇ ਜਾਂਦੇ ਹੋ, ਜਦ ਕਿ ਹਰੇਕ ਗੱਲ ਤੁਹਾਡੇ ਲਈ ਦਰਸ਼ਨ ਹੀ ਬਣ ਜਾਂਦੀ ਹੈ, ਤੇ ਤਦ ਤੁਸੀਂ ਪਰੇਸ਼ਾਨੀ ਵਿੱਚ ਪੈ ਜਾਂਦੇ ਹੋ। ਤੁਸੀਂ ਵੇਖਦੇ ਅਤੇ ਆਖਦੇ ਹੋ ਕਿ ਮੈਂ ਹੁਣ ਦਰਸ਼ਨ ਵਿੱਚ ਆ, ਜਿੱਦਾਂ ਇੱਥੇ ਬੈਠੇ ਹੋਏ, ਕੀ ਇਹ ਦਰਸ਼ਨ ਹੈ, ਮੈਂ ਸੱਚ ਵਿੱਚ ਕਿੱਥੇ ਖੜਾ ਹਾਂ। ਵੇਖਿਆ ਜੇ, ਤੁਸੀਂ ਆਪਣੇ ਵਿੱਚ ਬਹੁਤ ਕੰਮ ਕਰ ਲੈਂਦੇ ਹੋ, ਤੁਸੀਂ ਬਹੁਤਾ ਟੈਕਸ ਆਪਣੇ ਤੇ ਲਾ ਬੈਂਦੇ ਹੋ, ਤੇ ਤੁਹਾਨੂੰ ਲੋਕਾਂ ਦੇ ਬਾਰੇ ਅਜਿਹੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਜਿਹੜੀਆਂ ਤੁਸੀਂ ਚਾਹੁੰਦੇ ਹੋ ਕਿ ਨਾ ਜਾਣੋ। ਜਿਹੜੇ ਲੋਕ ਇਹ ਗੱਲਾਂ ਜਾਣਨ ਦੇ ਚਾਹਵਾਨ ਹਨ ਉਹ ਇਹ ਨਹੀਂ ਮਹਿਸੂਸ ਕਰਦੇ ਕਿ ਉਹਨਾਂ ਨੂੰ ਇਸ ਸੇਵਾ ਦਾ ਕੀ ਮੁੱਲ ਤਾਰਨਾ ਪਵੇਗਾ। ਤੁਸੀਂ ਨਹੀਂ ਜਾਣਦੇ ਕਿ ਇਹਦੇ ਨਾਲ ਕੀ ਹੁੰਦਾ ਆ। ਤਦ ਇਹ ਨਿਰਾਸ਼ਤਾ ਲਿਆਉਂਦੀ ਹੈ। ਪ੍ਰਭੂ ਪਰਮੇਸ਼ਵਰ, ਮੈਂ ਜਾਣਦਾ ਹਾਂ ਕਿ ਮੈਨੂੰ ਜਵਾਬ ਦੇਣਾ ਆ। ਜੈਕਮੂਰ ਨੇ ਇੱਕ ਵਾਰੀ ਮੈਨੂੰ ਕਿਹਾ, ਜਿੱਦਾਂ ਤੁਸਾਂ ਨਿਆਂ ਦੇ ਦਿਨ ਜਵਾਬ ਦੇਣਾ ਹੈ, ਮੈਂ ਇੱਦਾਂ ਜਵਾਬ ਦੇਣ ਲਈ ਨਫ਼ਰਤ ਕਰਦਾ ਹਾਂ। ਪਰਮੇਸ਼ਵਰ ਨੇ ਇਹਨਾਂ ਲੋਕਾਂ ਨੂੰ ਤੇਰੇ ਹੱਥ ਵਿੱਚ ਰੱਖਿਆ ਹੈ ਤੇ ਤੁਹਾਨੂੰ ਇਹਨਾਂ ਸਭਨਾਂ ਦਾ ਲੇਖਾ ਦੇਣਾ ਹੈ, ਤੁਹਾਨੂੰ ਤੁਹਾਡੀ ਸੇਵਾ ਲਈ ਜਵਾਬ ਦੇਣਾ ਹੈ। ਇਹ 15 ਜਾਂ 18 ਸਾਲ ਪਹਿਲਾਂ ਦੀ ਗੱਲ ਹੈ ਅਤੇ ਤਦ ਤੋਂ ਹੀ ਮੈਂ ਵਿਆਕੁਲਤਾ ਵਿੱਚ ਹਾਂ। ਮੈਂ ਕੀ ਕਰਾਂਗਾ ਪ੍ਰਭੂ? ਜੋ ਤੂੰ ਕਹਿੰਦਾ ਆ ਮੈਨੂੰ ਉਹ ਹੀ ਕਹਿਣ ਦੇ। ਮੈਨੂੰ ਉਹਨਾਂ ਨੂੰ ਕੇਵਲ ਸੱਚ ਹੀ ਕਹਿਣ ਦੇ ਜਾਂ ਕੁਝ ਵੀ ਨਾ ਕਹਾਂ। ਇਹ ਗੱਲ ਮੈਨੂੰ ਵਿਆਕੁਲਤਾ ਦੀ ਹਾਲਤ ਵਿੱਚ ਲਿਆਉਂਦੀ ਆ। ਤਦ ਇਹਨਾਂ ਨਿਸ਼ਾਨਾਂ ਨੂੰ ਆਉਂਦੇ ਦੇਖ ਕੇ ਅਤੇ ਇਹ ਵੇਖਦੇ ਹੋਏ ਕਿ ਪੁੱਤਰ ਆਤਮਾ ਸਾਨੂੰ ਉੱਥੇ ਲਿਆ ਕੇ ਤੇ ਇਹਨਾਂ ਮੋਹਰਾਂ ਨੂੰ ਲਿਆਇਆ ਤੇ ਇਹਨਾਂ ਨੂੰ ਇੰਜ ਰੱਖਿਆ ਹੈ, 7 ਕਲੀਸਿਆਈ ਯੁੱਗਾਂ ਨੂੰ ਲਿਆ ਕੇ ਰੱਖਿਆ ਹੈ। ਅਤੇ ਤਦ ਇੱਕ ਮਹਾਨ ਅੱਗ ਦੇ ਖੰਭੇ ਵਿੱਚ ਉਤਰ ਕੇ ਆਪਣੇ ਆਪ ਨੂੰ ਪ੍ਰਗਟ ਕੀਤਾ। ਤਦ ਅਗਲੀ ਗੱਲ ਤੇ ਆਇਆ, 7 ਮੋਹਰਾਂ ਨੂੰ ਆ ਕੇ ਪ੍ਰਗਟ ਕੀਤਾ, ਇੱਥੋਂ ਤੱਕ ਕਿ ਅਖਬਾਰਾਂ ਤੇ ਰਸਾਲਿਆਂ ਵਿੱਚ ਵੀ ਛਪਿਆ। ਤਦ ਆ ਕੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਲਿਆ, ਉਹ 7 ਦੂਤ 7 ਸੰਦੇਸ਼ਾਂ ਦੇ ਨਾਲ ਤੇ ਜੋ ਬਾਈਬਲ ਨੇ ਆਖਿਆ ਹੈ ਠੀਕ ਉਦਾਂ ਹੀ ਉਹਨੂੰ ਪੱਕਾ ਕੀਤਾ। ਤਦ ਉਸ ਸਮੇਂ ਆ ਕੇ ਉਹਨਾਂ 7 ਮੋਹਰਾਂ ਨੂੰ ਅੰਦਰ ਲਿਆਇਆ। ਉਹ ਚਿੰਨ ਅੰਤ ਸਮੇਂ ਦੇ ਚਮਕਾਰੇ ਲੋਕਾਂ ਪਾਸੋਂ ਲਿਆ ਕੇ ਦੱਸਿਆ ਕਿ ਇਹ ਕੀ ਹੈ ਅਤੇ ਇਹਦੇ ਬਾਰੇ ਸਭ ਕੁਝ ਦੱਸਿਆ। ਅਤੇ ਪ੍ਰਭੂ ਠੀਕ ਉੱਥੇ ਕੰਮ ਕਰਕੇ ਆਪਣੇ ਆਪ ਨੂੰ ਮੌਜੂਦ ਦਿਖਾ ਰਿਹਾ ਸੀ। ਅਤੇ ਤਦ ਠੀਕ ਅੱਜ ਸਵੇਰ ਵਾਂਗ ਆ ਕੇ ਹਰੇਕ ਵਿਅਕਤੀ ਉੱਤੇ ਟੋਕਨ ਦੀ ਮੰਗ ਕਰਦਾ ਆ। ਤਦ ਤੁਸੀਂ ਮੇਰੇ ਲੋਕ ਹੋ, ਤੁਸੀਂ ਹੋ ਜਿਨ੍ਹਾਂ ਨੂੰ ਮੈਂ ਪਿਆਰਦਾ ਹਾਂ, ਇਹ ਅਤੇ ਉਹ ਜਿਹੜੇ ਟੇਪਾਂ ਨੂੰ ਸੁਣ ਰਹੇ ਹਨ ਅਤੇ ਹੋਰ ਸਭ। ਤਦ ਤੁਸੀਂ ਵੇਖਦੇ ਹੋ ਕਿ ਇਹ ਕਿੱਦਾਂ ਦੀ ਵਿਆਕੁਲਤਾ ਮੇਰੇ ਅੰਦਰ ਲਿਆਉਂਦਾ ਆ। ਵਿਆਕੁਲਤਾ ਉਹਦੀ ਆਮਦ ਦੇ ਚਿੰਨ੍ਹਾਂ ਨੂੰ ਹਰੇਕ ਮਸੀਹ ਦੇ ਅੰਗ ਨੂੰ ਆਪਣੀਆਂ ਜਾਨਾਂ ਦੇ ਲਈ ਅਤੇ ਇਹਦੇ ਬਾਅਦ ਦੀ ਭਲਾਈ ਦੇ ਲਈ ਵਿਆਕੁਲ ਕਰ ਦੇਣਾ ਚਾਹੀਦਾ ਆ। ਚੰਗੀ ਗੱਲ ਆ, ਜੇ ਅਸੀਂ ਸਾਰਾ ਸੰਸਾਰ ਪਾ ਲਈਏ ਤਾਂ ਤਦ ਸਾਡਾ ਕੀ ਦਰਜਾ ਹੋਵੇਗਾ? ਅਸੀਂ ਕੀ ਹਾਂ? ਅਸੀਂ ਕਾਹਦੇ ਲਈ ਜਿਉਂਦੇ ਹਾਂ? ਤੁਸੀਂ ਕਾਹਦੇ ਲਈ ਕੰਮ ਕਰਦੇ ਹੋ? ਤੁਸੀਂ ਕਾਹਦੇ ਲਈ ਖਾਂਦੇ ਹੋ? ਤੁਸੀਂ ਕਾਹਦੇ ਲਈ ਸੰਘਰਸ਼ ਕਰਦੇ ਹੋ ਜਿਉਣ ਲਈ? ਤੁਸੀਂ ਕਾਹਦੇ ਲਈ ਜਿਉਂਦੇ ਹੋ? ਮਰਨ ਲਈ? ਤੁਸੀਂ ਉਹਨਾਂ ਚਿਰ ਜਿਉਣ ਦੇ ਯੋਗ ਨਹੀਂ ਹੋ ਜਿਨ੍ਹਾਂ ਚਿਰ ਤੱਕ ਤੁਸੀਂ ਮਰਨ ਦੇ ਯੋਗ ਨਹੀਂ ਹੋ। ਇਹ ਸੱਚ ਗੱਲ ਆ। ਅਸੀਂ ਚੰਗਾਈ ਦੇ ਬਹੁਤ ਅਚੰਭੇ ਵੇਖੇ ਹਨ। ਇਹਦੇ ਨਾਲ ਸਾਨੂੰ ਵਿਆਕੁਲਤਾ ਵਿੱਚ ਆਉਣਾ ਚਾਹੀਦਾ ਆ। ਜੇ ਉਹ ਛੋਟਾ ਮੁੰਡਾ, ਕੀ ਮੈਂ ਹੁਣ ਸ਼੍ਰੀਮਤੀ ਪੈਕਨਪਾਓ ਵੱਲ ਵੇਖ ਰਿਹਾ ਹਾਂ, ਕੀ ਇਹ ਸ਼੍ਰੀਮਤੀ ਪੈਕਨਪਾਓ ਹੈ? ਕੀ ਤੁਸੀਂ ਹੋ ਜਿਹੜੇ ਮੁੰਡੇ ਨੂੰ ਲੈ ਕੇ ਆਏ ਸੀ ਜਾਂ ਦੂਜਾ ਕੁਝ ਹੋਰ? ਕਿਉਂ, ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਸੀ, ਠੀਕ ਉਹ ਔਰਤ ਇੱਥੇ ਬੈਠੀ ਹੋਈ ਹੈ, ਮੈਂ ਇੱਦਾਂ ਹੀ ਵੇਖਿਆ ਤੇ ਉਹ ਨਜ਼ਰ ਆਈ। ਹੁਣ ਜੇ ਖੁਦਾ ਇੱਦਾਂ ਉਹ ਛੋਟੇ ਮੁੰਡੇ ਲਈ ਕਰ ਸਕਦਾ ਹੈ ਤਾਂ ਤੁਹਾਨੂੰ ਵੀ ਵਿਆਕੁਲਤਾ ਵਿੱਚ ਆਉਣਾ ਚਾਹੀਦਾ ਹੈ। ਨਿਊ ਅਲਬੈਨੀ ਵਾਲਾ ਆਦਮੀ ਹੋ ਸਕਦਾ ਹੈ ਕਿ ਅੱਜ ਰਾਤ ਇੱਥੇ ਹਾਜ਼ਰ ਹੋਵੇ। ਉਹ ਮੇਰੇ ਭਾਈ ਰੋਬਰਸਨ ਦਾ ਮਿੱਤਰ ਹੈ। ਇੱਥੇ ਉਹਦਾ ਇੱਕ ਮੁੰਡਾ ਸੀ। ਮੇਰਾ ਵਿਚਾਰ ਹੈ ਕਿ ਉਹਦੀ ਪਤਨੀ ਨੂੰ ਇੱਕ ਵਾਰੀ ਕੈਂਸਰ ਦਾ ਰੋਗ ਸੀ ਤੇ ਉਹ ਚੰਗੀ ਹੋ ਗਈ ਸੀ। ਅਤੇ ਉਸ ਛੋਟੇ ਮੁੰਡੇ ਨੂੰ ਦਮਾ ਇੰਨਾ ਜ਼ੋਰਦਾਰ ਸੀ ਕਿ ਉਹਦੀ ਹਾਲਤ ਬਹੁਤ ਹੀ ਮਾੜੀ ਸੀ। ਛੋਟਾ ਜਿਹਾ ਉਹਦਾ ਗਲ ਕੈਂਸਰ ਦਾ ਜਕੜਿਆ ਹੋਇਆ ਦੇਖਿਆ ਜੇ। ਤਦ ਉਹ ਛੋਟੇ ਮੁੰਡੇ ਨੂੰ ਲਿਆਇਆ। ਹਾਂਜੀ, ਮੈਂ ਪਿਛਾਂ ਉਹਦਾ ਹੱਥ ਵੇਖਦਾ ਹਾਂ। ਅੱਜ ਸਵੇਰੇ ਉਹਦੇ ਲਈ ਦੁਆ ਮੰਗੀ ਗਈ ਸੀ। ਤੁਸੀਂ ਵੇਖਿਆ ਜੇ ਵਿਆਕੁਲਤਾ। ਜਦ ਪਤਨੀ ਕੈਂਸਰ ਦੇ ਨਾਲ ਮਰਨ ਵਾਲੀ ਸੀ, ਉਹਨੇ ਜਾਣ ਲਿਆ ਕਿ ਪਰਮੇਸ਼ਵਰ ਉਹਨੂੰ ਚੰਗਾ ਕਰ ਸਕਦਾ ਹੈ। ਜੇ ਪਰਮੇਸ਼ਵਰ ਪਤਨੀ ਨੂੰ ਚੰਗਾ ਕਰ ਸਕਦਾ ਹੈ ਤਾਂ ਮੁੰਡੇ ਨੂੰ ਵੀ ਚੰਗਾ ਕਰ ਸਕਦਾ ਹੈ। ਅਤੇ ਇਹ ਗੱਲ ਵਿਆਕੁਲਤਾ ਦੀ ਦਸ਼ਾ ਲਿਆਉਂਦੀ ਹੈ। ਵੇਖਿਆ ਜੇ, ਤੁਸੀਂ ਜ਼ਰੂਰ ਆਓ ਅਤੇ ਜਦ ਤੁਸੀਂ ਵਿਆਕੁਲ ਹੋ ਤਾਂ ਤੁਹਾਨੂੰ ਪਰਮੇਸ਼ਵਰ ਜ਼ਰੂਰ ਹੀ ਸੁਣੇਗਾ। ਪਰ ਜੇ ਤੁਸੀਂ ਢਿੱਲੇ ਹੋ, ਜੇ ਤੁਸੀਂ ਪਰਵਾਹ ਨਹੀਂ ਕਰਦੇ ਕਿ ਉਹ ਸੁਣਦਾ ਹੈ ਜਾਂ ਨਹੀਂ, ਤਾਂ ਚੰਗਾ ਭਾਈ, ਤਦ ਇਹ ਵੱਖਰੀ ਗੱਲ ਆ। ਤੁਸੀਂ ਆਖਦੇ ਤਾਂ ਹੋ, ਤੁਸੀਂ ਕਰਦੇ ਹੋ, ਪਰ ਇਹਦੇ ਕਰਨ ਲਈ ਵਿਆਕੁਲਤਾ ਦੀ ਲੋੜ ਆ। ਮੇਰਾ ਯਕੀਨ ਹੈ ਕਿ ਕਿਉਂ ਸਾਡੇ ਪਾਸ ਵਿਆਕੁਲਤਾ ਨਹੀਂ ਹੈ, ਉਹਦਾ ਕਾਰਨ ਆ ਕਿ ਪਰਮੇਸ਼ਵਰ ਦੇ ਪਿਆਰ ਦੀ ਕਮੀ ਆ। ਮੈਂ ਸੋਚਦਾ ਹਾਂ ਕਿ ਪਰਮੇਸ਼ਵਰ ਦਾ ਪਿਆਰ ਮਾਯੂਸੀ ਲਿਆਉਂਦਾ ਆ। ਜੇ ਪਰਮੇਸ਼ਵਰ ਤੁਹਾਡੇ ਅੰਦਰ ਹੈ, ਜੇ ਟੋਕਨ ਤੁਹਾਡੇ ਅੰਦਰ ਹੈ, ਤਾਂ ਸਮੇਂ ਦੇ ਹਾਲਾਤ ਵੇਖ ਕੇ, ਲੋਕਾਂ ਨੂੰ ਪਾਪਾਂ ਵਿੱਚ ਡੁੱਬਦੇ ਹੋਏ ਵੇਖ ਕੇ ਜਿਸ ਤਰੀਕੇ ਨਾਲ ਉਹ ਹਨ, ਇਹ ਤੁਹਾਡੇ ਅੰਦਰ ਵਿਆਕੁਲਤਾ ਲਿਆਵੇਗਾ। ਮੇਰਾ ਯਕੀਨ ਹੈ ਇਹ ਲਿਆਵੇਗਾ। ਹੁਣ ਬਚਨ ਸਾਫ ਆਖਦਾ ਹੈ ਜੇ ਤੁਸੀਂ ਇਹਨੂੰ ਲਿਖਣਾ ਚਾਹੋ ਇਹ ਹੈ ਗਲਾਤੀਆਂ ਦੀ ਪੱਤਰੀ 5:6 ਇਮਾਨ ਪਿਆਰ ਦੇ ਰਾਹੀਂ ਕੰਮ ਕਰਦਾ ਹੈ ਵੇਖਿਆ ਜੇ ਇਮਾਨ ਪਿਆਰ ਦੇ ਰਾਹੀਂ ਕੰਮ ਕਰਦਾ ਹੈ ਸਿਰਫ ਇੱਕ ਹੀ ਤਰੀਕਾ ਹੈ ਜੇ ਤੁਸੀਂ ਇਮਾਨ ਚਾਹੁੰਦੇ ਹੋ ਤਾਂ ਪਹਿਲਾਂ ਪਿਆਰ ਰੱਖੋ ਕਿਉਂਕਿ ਆਖਿਰਕਾਰ ਇਮਾਨ ਪਿਆਰ ਦਾ ਹੀ ਫਾਇਦਾ ਹੈ ਇਹੋ ਹੀ ਠੀਕ ਇਮਾਨ ਹੈ ਇਹ ਪਿਆਰ ਦਾ ਫਾਇਦਾ ਹੈ ਜੇ ਤੁਹਾਡੇ ਪਾਸ ਪਿਆਰ ਨਹੀਂ ਹੈ ਤਾਂ ਤੁਹਾਡੇ ਕੋਲ ਇਮਾਨ ਨਹੀਂ ਹੋ ਸਕਦਾ ਆਈ ਸਮਝ ਤੁਸੀਂ ਆਪਣੀ ਪਤਨੀ ਵਿੱਚ ਵਿਸ਼ਵਾਸ ਕਿੱਦਾਂ ਕਰ ਸਕਦੇ ਹੋ ਜੇ ਤੁਸੀਂ ਉਹਨੂੰ ਪਿਆਰ ਨਹੀਂ ਕਰਦੇ ਇਹ ਤਾਂ ਫੀਲੀਓ ਸੰਸਾਰੀ ਪ੍ਰੇਮ ਹੈ ਹੁਣ ਅਗਾਹ ਪਾਓ ਖੁਦਾਈ ਪਿਆਰ ਬਾਰੇ ਕੀ ਵਿਚਾਰ ਹੈ ਜੇ ਤੁਸੀਂ ਪਰਮੇਸ਼ਰ ਨੂੰ ਪਿਆਰ ਨਹੀਂ ਕਰਦੇ ਤਾਂ ਇਹ ਕਿੱਦਾਂ ਹੋ ਸਕਦਾ ਆ ਜੇ ਤੁਸੀਂ ਆਖਦੇ ਹੋ ਕਿ ਤੁਸੀਂ ਆਪਣੀ ਪਤਨੀ ਨੂੰ ਪਿਆਰ ਕਰਦੇ ਹੋ ਤੇ ਉਹਨੂੰ ਕਦੇ ਵੀ ਨਾ ਦੱਸੋ ਅਤੇ ਕਦੇ ਵੀ ਬੈਠ ਕੇ ਉਹਨੂੰ ਨਾ ਪਿਆਰੋ ਤੇ ਪਿਆਰ ਦਾ ਇਜ਼ਹਾਰ ਨਾ ਕਰੋ ਉਹਨੂੰ ਚੁੰਮੋ ਜੱਫੇ ਪਾਓ ਤੇ ਆਖੋ ਕਿ ਤੂੰ ਸਾਰੇ ਦੇਸ਼ ਵਿੱਚੋਂ ਵਧੀਆ ਖਾਣਾ ਬਣਾਉਣੀ ਆ ਸਭ ਗੱਲਾਂ ਜਿਹੜੀਆਂ ਤੁਸੀਂ ਜਾਣਦੇ ਹੋ ਤੂੰ ਕਿੰਨੀ ਸੁੰਦਰ ਆ ਤੇ ਤੁਸੀਂ ਕਿੰਨਾ ਉਹਨੂੰ ਪਿਆਰ ਕਰਦੇ ਹੋ ਜੇ ਤੁਸੀਂ ਏਦਾਂ ਨਾ ਕਰੋ ਉਹ ਕਦੀ ਵੀ ਨਹੀਂ ਜਾਣੇਗੀ ਇਹ ਹੈ ਤਰੀਕਾ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਪ੍ਰਗਟ ਵੀ ਕਰੋਗੇ ਏਦਾਂ ਹੀ ਅਸੀਂ ਪਰਮੇਸ਼ਰ ਨਾਲ ਵੀ ਕਰਦੇ ਹਾਂ ਜਦ ਅਸੀਂ ਉਹਦੇ ਨਾਲ ਪਿਆਰ ਕਰਦੇ ਹਾਂ ਤਾਂ ਅਸੀਂ ਉਹਨੂੰ ਦੱਸਦੇ ਹਾਂ ਅਸੀਂ ਬਹਿ ਕੇ ਉਹਦੀ ਵਡਿਆਈ ਅਤੇ ਬੰਦਗੀ ਭਗਤੀ ਕਰਦੇ ਹਾਂ ਅਤੇ ਵੇਖੋ ਪਿਆਰ ਸਾਨੂੰ ਇਹ ਕਰਵਾਉਂਦਾ ਹੈ ਜੇ ਭਲਾ ਹੁਣ ਤੁਹਾਡੀ ਪਤਨੀ ਦੇ ਲਈ ਕੁਝ ਕਰਨਾ ਹੈ ਕਿਉਂਕਿ ਇਹ ਕਰਨ ਦੇ ਲਈ ਇਹ ਤੁਹਾਨੂੰ ਵਿਆਕੁਲਤਾ ਵਿੱਚ ਲੈ ਜਾਵੇਗਾ ਜੇ ਕੋਈ ਆਖੇ ਤੁਹਾਡੀ ਪਤਨੀ ਨੂੰ ਕੈਂਸਰ ਦਾ ਰੋਗ ਹੈ ਜੇ ਕੋਈ ਆਖੇ ਤੁਹਾਡੀ ਪਤਨੀ ਨੂੰ ਟੀਬੀ ਹੈ ਤੇ ਉਹ ਮਰਨ ਵਾਲੀ ਆ ਤਦ ਵੀ ਤੁਸੀਂ ਬਹੁਤ ਕੁਝ ਕਰੋਗੇ ਵੇਖੋ ਇਹ ਤੁਹਾਨੂੰ ਵਿਆਕੁਲਤਾ ਵਿੱਚ ਲੈ ਜਾਵੇਗਾ ਅਤੇ ਇਹ ਵੀ ਉਹ ਹੀ ਗੱਲ ਆ ਇਸ ਤੋਂ ਪਹਿਲਾਂ ਕਿ ਅਸੀਂ ਇਮਾਨ ਪਾਈਏ ਸਾਡੇ ਪਾਸ ਪਿਆਰ ਹੋਣਾ ਚਾਹੀਦਾ ਆ ਜਦ ਸਾਡੇ ਪਾਸ ਸੱਚਾ ਪਿਆਰ ਹੁੰਦਾ ਹੈ ਤਾਂ ਇਹ ਕੀ ਕਰਦਾ ਹੈ ਇਹ ਲੜਾਈ ਦੇ ਮੈਦਾਨ ਦੇ ਦਰਮਿਆਨ ਪਰਮੇਸ਼ਵਰ ਦੇ ਲਈ ਇਮਾਨ ਨੂੰ ਬਾਹਰ ਧੱਕਦਾ ਹੈ ਵੇਖਿਆ ਜੇ ਸੱਚਾ ਪਿਆਰ ਜੋ ਕਿ ਖੁਦਾਈ ਪਿਆਰ ਹੈ ਉਹਦੇ ਲੋਕਾਂ ਲਈ ਉਹਦੇ ਬਚਨ ਲਈ ਅਤੇ ਪਰਮੇਸ਼ਵਰ ਲਈ ਉਹ ਵਿਸ਼ਵਾਸ ਨੂੰ ਬਾਹਰ ਧੱਕੇਗਾ ਪਿਆਰ ਵਿਸ਼ਵਾਸ ਨੂੰ ਫੜ ਕੇ ਅਤੇ ਆਖੇਗਾ ਸਿਰਫ ਆਓ ਚਲੀਏ ਅਤੇ ਇਹ ਜਾਂਦਾ ਹੈ ਕਿਉਂਕਿ ਇਹੋ ਕੁਝ ਹੀ ਤੇ ਪਿਆਰ ਕਰਦਾ ਹੈ ਯੂਹੰਨਾ 14:23 ਯਿਸੂ ਨੇ ਆਖਿਆ ਜੇ ਆਦਮੀ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਬਚਨਾਂ ਨੂੰ ਮੰਨੇਗਾ ਤੁਸੀਂ ਉਹਦੇ ਸ਼ਬਦਾਂ ਨੂੰ ਨਹੀਂ ਮੰਨ ਸਕਦੇ ਜਿੰਨਾ ਚਿਰ ਤੱਕ ਤੁਸੀਂ ਜੋ ਉਹਨੇ ਆਖਿਆ ਹੈ ਉਹਦੇ ਵਿੱਚ ਨੇਚਾ ਨਾ ਕਰੋ ਸੋ ਤੁਸੀਂ ਵੇਖਦੇ ਹੋ ਜੇ ਉਹ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਤਦ ਉਹ ਪਰਮੇਸ਼ਵਰ ਦੇ ਬਚਨਾਂ ਨੂੰ ਮੰਨਦਾ ਆ ਜੇ ਉਹਨੇ ਆਖਿਆ ਮੈਂ ਤੇਰਾ ਚੰਗਾ ਕਰਨ ਵਾਲਾ ਪਰਮੇਸ਼ਵਰ ਆ ਉਹ ਵਿਸ਼ਵਾਸ ਕਰਦਾ ਆ ਪਿਆਰ ਉਹਨੂੰ ਵਿਸ਼ਵਾਸ ਕਰਾਉਂਦਾ ਆ ਕਿਉਂਕਿ ਪਿਆਰ ਹਰੇਕ ਗੱਲ ਉੱਤੇ ਪਤਾ ਪਾਉਂਦਾ ਹੈ ਭਾਵੇਂ ਮੈਂ ਮਨੁੱਖਾਂ ਤੇ ਦੂਤਾਂ ਦੀਆਂ ਬੋਲੀਆਂ ਬੋਲਾਂ ਤੇ ਪਿਆਰ ਨਾ ਰੱਖਾਂ ਤਾਂ ਇਹ ਕੁਝ ਵੀ ਨਹੀਂ ਆ ਵੇਖਿਆ ਜੇ ਮੇਰੇ ਪਾਸ ਪਹਾੜਾਂ ਨੂੰ ਹਿਲਾਉਣ ਦਾ ਵਿਸ਼ਵਾਸ ਹੋਵੇ ਤੇ ਪਿਆਰ ਨਾ ਰੱਖਾਂ ਤਾਂ ਇਹ ਕੁਝ ਵੀ ਨਹੀਂ ਪਿਆਰ ਹਰੇਕ ਗੱਲ ਤੇ ਫਤਿਹ ਪਾਉਂਦਾ ਹੈ ਕਿਉਂਕਿ ਪਰਮੇਸ਼ਵਰ ਪਿਆਰ ਹੈ ਪਿਆਰ ਦਾ ਪਰਮੇਸ਼ਵਰ ਹਾਂ ਸ਼੍ਰੀਮਾਨ ਜੀ ਜੇ ਯਿਸੂ ਨੇ ਕਿਹਾ ਜੇ ਮਨੁੱਖ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਬਚਨਾਂ ਨੂੰ ਮੰਨੇਗਾ ਅਸੀਂ ਜਾਣਦੇ ਹਾਂ ਕਿ ਇਹ ਸੱਚ ਹੈ ਕਿ ਪਰਮੇਸ਼ਵਰ ਨਿਰਾਸ਼ ਆਤਮਾ ਨੂੰ ਮਿਲਦਾ ਆ ਹੁਣ ਇਹਨੂੰ ਅਸੀਂ ਸਭ ਜਾਣਦੇ ਹਾਂ ਪਰ ਆਮ ਤੌਰ ਤੇ ਸਾਨੂੰ ਉਸ ਹਾਲਤ ਵਿੱਚ ਲਿਆਉਣ ਲਈ ਕਿਸੇ ਗੱਲ ਦੀ ਲੋੜ ਪੈਂਦੀ ਹੈ ਉਸ ਨਿਰਾਸ਼ਤਾ ਵਿੱਚ ਜਾਣ ਲਈ ਇਹਨੂੰ ਕਰਨ ਲਈ ਕਿਸੇ ਚੀਜ਼ ਦੀ ਲੋੜ ਪੈਂਦੀ ਆ ਸਾਨੂੰ ਪਤਾ ਹੈ ਕਿ ਯਾਕੂਬ ਦੀ ਪੱਤਰੀ 5:15 ਵਿੱਚ ਬਾਈਬਲ ਆਖਦੀ ਆ ਨੇਚਾ ਵਾਲੀ ਪ੍ਰਾਰਥਨਾ ਇਹ ਨਿਰਾਸ਼ਤਾ ਹੈ ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਆ ਜਦ ਧਰਮੀ ਪੁਰਖ ਦੁੱਖਾਂ ਦੀ ਪੀੜ ਵਿੱਚ ਹੁੰਦਾ ਹੈ ਜਾਂ ਆਤਮਾ ਦੁਖੀ ਹੁੰਦਾ ਹੈ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਮੇਰਾ ਵਿਚਾਰ ਹੈ ਟਰਾਵੇਲ ਚੰਗਾ ਸ਼ਬਦ ਆ ਪੀੜਾਂ ਵਿੱਚ ਜਾਂ ਯਾਤਰਾ ਵਿੱਚ ਜਿਹੜਾ ਵੀ ਤੁਸੀਂ ਇਹਨਾਂ ਵਿੱਚੋਂ ਕਹਿਣਾ ਚਾਹੁੰਦੇ ਹੋ ਆਤਮਾ ਨਿਰਾਸ਼ਤਾ ਵਿੱਚ ਹੁੰਦਾ ਹੈ ਜਾਂ ਪੀੜਾਂ ਵਿੱਚ ਹੁੰਦਾ ਨੇਚਾ ਵਾਲੀ ਆਦਮੀ ਦੀ ਪ੍ਰਾਰਥਨਾ ਟੋਕਨ ਵਿਖਾ ਕੇ ਕੁਝ ਕਰ ਸਕਦੀ ਹੈ ਵੇਖਿਆ ਜੇ ਧਿਆਨ ਦਿਓ ਬਾਈਬਲ ਵਿੱਚ ਯਾਕੂਬ ਦੀ ਪੱਤਰੀ 16:5-16 ਵਿੱਚ ਆਖਿਆ ਹੈ ਆਪਣੇ ਪਾਪਾਂ ਦਾ ਇਕਰਾਰ ਕਰਨਾ ਠੀਕ ਹੋਣਾ ਇਹਦੇ ਲਈ ਤਿਆਰੀ ਕਰਨੀ ਆਪੋ ਵਿੱਚ ਹੀ ਆਪਣਿਆਂ ਪਾਪਾਂ ਦਾ ਇਕਰਾਰ ਕਰਨਾ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰਨਾ ਕੋਈ ਦੋਸ਼ ਨਾ ਹੋਵੇ ਲੋਕਾਂ ਨੂੰ ਆਪਣੇ ਲਈ ਪ੍ਰਾਰਥਨਾ ਕਰਨ ਲਈ ਆਖੋ ਏਦਾਂ ਗੱਲ ਬਣਦੀ ਆ ਪਿਆਰ ਦੇ ਨਾਲ ਪਿਆਰ ਮੈਨੂੰ ਭਰੋਸਾ ਹੈ ਕਿ ਮੈਂ ਆਪਣੀਆਂ ਗਲਤੀਆਂ ਦਾ ਇਕਰਾਰ ਤੁਹਾਡੇ ਨਾਲ ਕਰ ਸਕਦਾ ਹਾਂ ਅਤੇ ਤੁਸੀਂ ਆਪਣੀਆਂ ਗਲਤੀਆਂ ਦਾ ਇਕਰਾਰ ਮੇਰੇ ਨਾਲ ਕਰ ਸਕਦੇ ਹੋ। ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਹਾਂ ਕਿ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਤੇ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਅਤੇ ਅਸੀਂ ਇਹਦੇ ਤੇ ਖੜੇ ਰਾਂਗੇ ਨੇਚਾ ਵਾਲੀ ਪ੍ਰਾਰਥਨਾ ਦੇ ਨਾਲ ਜਦ ਤੱਕ ਇਹਦਾ ਜਵਾਬ ਨਹੀਂ ਮਿਲ ਜਾਂਦਾ। ਇਹ ਹੈ ਵਿਆਕੁਲਤਾ, ਇਹ ਹੈ ਉਹ ਸਭ ਜੋ ਕਿ ਸਾਡੇ ਪਾਸ ਹਰ ਸਮੇਂ ਹੋਣੀ ਚਾਹੀਦੀ ਆ। ਆਓ ਜੇ ਖੁਦਾ ਨੂੰ ਮਨਜ਼ੂਰ ਹੋਵੇ ਤਾਂ ਹੋਰ 15 ਮਿੰਟਾਂ ਲਈ ਕੁਝ ਲਿਖਤਾਂ ਦੀਆਂ ਉਦਾਹਰਨਾਂ ਲਈਏ ਕਿ ਕੀ ਹੋਇਆ। ਯਾਕੂਬ ਉਹ ਇੱਕ ਆਦਮੀ ਸੀ, ਪਹਿਲਾਂ ਤਾਂ ਉਹ ਇੱਕ ਨਿਸ਼ਚਿੰਤ ਜਿਹਾ ਮੁੰਡਾ ਸੀ। ਉਹਨੇ ਸੋਚਿਆ ਆਪਣੇ ਹੀ ਮਨ ਵਿੱਚ ਕਿ ਉਹ ਜਾਣਦਾ ਹੈ ਕਿ ਜਮਾਂਦਰੂ ਹੱਕ ਹੀ ਉਹਦੇ ਲਈ ਸਭ ਕੁਝ ਆ। ਉਹਨੂੰ ਇਹਦੀ ਪਰਵਾਹ ਨਹੀਂ ਸੀ ਕਿ ਇਹਨੂੰ ਕਿਵੇਂ ਲੈਣਾ ਹੈ, ਪਰ ਉਹਨੂੰ ਇੰਜ ਹੀ ਮਿਲ ਗਿਆ। ਅਤੇ ਇਹਦੇ ਮਿਲਣ ਦੇ ਬਾਅਦ ਉਹਨੇ ਸੋਚਿਆ ਸਭ ਠੀਕ ਆ ਕਿਉਂਕਿ ਉਹਦੇ ਕੋਲ ਜਨਮ ਅਧਿਕਾਰ ਆ। ਉਹਨੇ ਸੋਚਿਆ ਕਿ ਸਭ ਠੀਕ ਠਾਕ ਨਿਬੜ ਗਿਆ ਆ। ਜਦ ਉਹਦਾ ਭਰਾ ਭੁੱਖਾ ਸੀ, ਜਦੋਂ ਉਹ ਖੇਤਾਂ ਵਿੱਚੋਂ ਕੰਮ ਕਰਕੇ ਤੇ ਡੰਗਰਾਂ ਦਾ ਕੰਮ ਧੰਦਾ ਤੇ ਹਿਰਨਾਂ ਦਾ ਸ਼ਿਕਾਰ ਕਰਕੇ ਆਇਆ ਸੀ ਤਾਂ ਉਹਨੂੰ ਮਿਲਿਆ। ਉਹਦੇ ਭਰਾ ਨੂੰ ਇੱਕ ਵੱਡੀ ਹਾਂਡੀ ਫਲੀਆਂ ਤੇ ਹੋਰ ਸਭ ਕਾਸੇ ਦੀ ਚਾਹੀਦੀ ਸੀ। ਸਾਰਾ ਦਿਨ ਪੈਂਡੇ ਦੇ ਬਾਅਦ ਜਦ ਆਦਮੀ ਭੁੱਖਾ ਹੋਵੇ ਤਾਂ ਇਹ ਬੜੀ ਅਜਮਾਇਸ਼ ਵਾਲੀ ਗੱਲ ਹੁੰਦੀ ਆ। ਅਤੇ ਉਹਦੇ ਭਰਾ ਨੇ ਕਿਹਾ ਉਹ ਮੈਂ ਬੇਹੋਸ਼ ਹੀ ਹੋਣ ਵਾਲਾ ਆ, ਮੈਨੂੰ ਇਸ ਹਾਂਡੀ ਵਿੱਚੋਂ ਕੁਝ ਦੇ। ਅਤੇ ਉਹਨੇ ਕਿਹਾ ਚੰਗਾ ਭਾਈ, ਹੁਣ ਜੇ ਤੂੰ ਸੌ ਖਾਵੇ ਕਿ ਮੈਨੂੰ ਜਨਮ ਅਧਿਕਾਰ ਦੇਵੇਗਾ। ਵੇਖਿਆ ਜੇ ਉਹਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਉਹਨੇ ਇਹ ਕਿੱਦਾਂ ਕੀਤਾ, ਏਦਾਂ ਹੀ ਉਹਨੇ ਲੈ ਲਿਆ। ਅਤੇ ਉਹਨੇ ਸੋਚਿਆ ਕਿ ਉਹਨੂੰ ਹੁਣ ਜਨਮ ਅਧਿਕਾਰ ਮਿਲ ਗਿਆ ਹੈ ਤੇ ਸਭ ਠੀਕ ਆ। 35 ਕੁਸ਼ਤੀਓ, ਇੱਥੇ ਤੁਸੀਂ ਨਿਸਫਲ ਹੋਏ ਹੋ। ਤੁਸੀਂ ਸੋਚਿਆ ਕਿ ਤੁਸੀਂ ਆਤਮਾ ਤੋਂ ਜਨਮ ਪਾਇਆ ਹੈ, ਪਰਮੇਸ਼ਵਰ ਦੀ ਆਤਮਾ ਤੋਂ ਜਨਮ ਪਾ ਲਿਆ ਜੋ ਕਿ ਜਨਮ ਅਧਿਕਾਰ ਹੈ ਤੇ ਬਸ ਹੁਣ ਠੀਕ ਆ, ਪਰ ਇਹ ਤਾਂ ਕੇਵਲ ਆਰੰਭ ਹੀ ਹੈ। ਤੁਹਾਨੂੰ ਯਾਦ ਹੈ ਉਹ ਸੰਦੇਸ਼, ਉਹਨੂੰ ਤੁਸੀਂ ਸੁਣੋ ਵਿੱਚ ਕਿਵੇਂ ਉਹ ਬੱਚਾ ਜਨਮ ਦੇ ਬਾਅਦ ਪਰਿਵਾਰ ਵਿੱਚ ਪੁੱਤਰ ਬਣਦਾ ਆ। ਇਹਦੇ ਪਾਸ ਜਨਮ ਅਧਿਕਾਰ ਦੇ ਸਾਰੇ ਹੱਕਾਂ ਹਨ, ਪਰ ਉਹਦਾ ਸਾਬਤ ਹੋਣਾ ਜ਼ਰੂਰੀ ਆ, ਸਿੱਖਿਆ ਹੋਇਆ ਬੱਚਾ। ਅਤੇ ਤਦ ਜੇ ਉਹ ਪਿਤਾ ਦੀ ਮਰਜ਼ੀ ਮੁਜਬ ਆਗਿਆਕਾਰ ਬੱਚਾ ਸਿੱਧ ਨਹੀਂ ਹੋਇਆ ਤਾਂ ਉਹ ਵਾਰਸ ਨਹੀਂ ਸੀ, ਉਹ ਕਿਸੇ ਵੀ ਚੀਜ਼ ਦਾ ਵਾਰਸ ਨਹੀਂ ਸੀ। ਬੇਸ਼ੱਕ ਉਹ ਪੁੱਤਰ ਸੀ, ਉਹ ਕਾਸੇ ਦਾ ਵੀ ਵਾਰਸ ਨਹੀਂ ਸੀ, ਜੇ ਉਹ ਪਿਤਾ ਦੇ ਕੰਮ ਵਿੱਚ ਦਿਲਚਸਪ ਨਹੀਂ ਸੀ। ਅਤੇ ਜਦ ਪਵਿੱਤਰ ਆਤਮਾ 35 ਕੁਸ਼ਤੀਆਂ ਉੱਤੇ ਉਤਰਿਆ ਤੇ ਕਲਿਸਿਆ ਵਿੱਚ ਦਾਤਾਂ ਤੇ ਸਭ ਚੀਜ਼ਾਂ ਬਹਾਲ ਹੋਣੀਆਂ ਸ਼ੁਰੂ ਹੋਈਆਂ, ਉਹਨਾਂ ਸੋਚਿਆ ਕਿ ਉਹ ਆਤਮਾ ਤੋਂ ਜਨਮੇ ਹਨ ਤੇ ਬਸ ਹੁਣ ਸਭ ਮੁੱਕ ਗਿਆ ਆ। ਪਰ ਤੁਸੀਂ ਵੇਖਦੇ ਹੋ ਕਿ ਪੁੱਤਰ ਦੀ ਨਿਯੁਕਤੀ ਹੋਣੀ ਆ। ਅਤੇ ਜਦ ਇਹ ਪੁੱਤਰ ਸੱਚਾ ਪੁੱਤਰ ਸਿੱਧ ਹੋਇਆ ਤਦ ਉਹਨੂੰ ਖੜੇ ਤੇ ਲਿਜਾਇਆ ਜਾਂਦਾ ਸੀ ਤੇ ਉੱਥੇ ਬਿਠਾ ਕੇ ਉਹਦੇ ਬਸਤਰ ਬਦਲੇ ਜਾਂਦੇ ਸਨ ਤੇ ਬਿਠਾ ਦਿੱਤਾ ਜਾਂਦਾ ਸੀ। ਅਤੇ ਤਦ ਪੁੱਤਰ ਦੀ ਨਿਯੁਕਤੀ ਹੁੰਦੀ ਸੀ ਕਿ ਉਹ ਆਪਣੇ ਪਿਤਾ ਦੀ ਸਾਰੀ ਮਲਕੀਅਤ ਦਾ ਵਾਰਸ ਆ। ਪਰਮੇਸ਼ਵਰ ਨੇ ਉਦਾਂ ਹੀ ਆਪਣੇ ਪੁੱਤਰ ਰਾਹੀਂ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਕੀਤਾ ਅਤੇ ਉਹਦੇ ਉੱਤੇ ਬਦਲ ਛਾ ਗਿਆ ਤੇ ਉਹਦਾ ਰੂਪ ਬਦਲ ਗਿਆ ਤੇ ਉਹਦੇ ਬਸਤਰ ਸੂਰਜ ਵਾਂਗ ਚਮਕਦੇ ਸਨ। ਅਤੇ ਇੱਕ ਆਵਾਜ਼ ਨੇ ਆਖਿਆ ਇਹ ਮੇਰਾ ਪਿਆਰਾ ਪੁੱਤਰ ਹੈ ਜਿਹਦੇ ਵਿੱਚ ਮੈਂ ਪ੍ਰਸੰਨ ਹਾਂ। ਮੂਸਾ ਅਤੇ ਤੁਰੇਤ ਤਾਂ ਨਿਸਫਲ ਸਨ ਅਤੇ ਇਹ ਉਹ ਹੈ ਉਹਦੀ, ਤੁਸੀਂ ਸੁਣੋ, ਉਹਦੀ ਨਿਯੁਕਤੀ ਕੀਤੀ ਗਈ। ਵੇਖਿਆ ਜੇ ਹੁਣ ਯਾਕੂਬ ਨੇ ਸੋਚਿਆ ਕਿਉਂਕਿ ਉਹਦੇ ਪਾਸ ਜਨਮ ਅਧਿਕਾਰ ਸੀ ਤੇ ਸਭ ਠੀਕ ਠਾਕ ਹੋ ਗਿਆ ਆ ਤੇ ਸਭ ਕੰਮ ਮੁੱਕ ਗਿਆ ਆ। ਸੋ ਏਦਾਂ ਹੀ 35 ਕੁਸ਼ਤੀਆਂ ਨੇ ਕੀਤਾ ਤੇ ਉਹਨਾਂ ਨੇ ਵੀ ਜਥੇਬੰਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਕਿ ਵਨਨੈਸ, ਥ੍ਰੀਨੈਸ, ਤਸਲੀਸ ਅਤੇ ਹਰ ਪ੍ਰਕਾਰ ਦੀਆਂ ਜਥੇਬੰਦੀਆਂ, ਇੱਕ ਦੂਜੇ ਦੀ ਖਿੱਚੋ ਤਾਣੀ ਤੇ ਖਲਬਲੀ ਮਚਾਉਣੀ। ਸਾਬਤ ਹੋ ਗਿਆ ਕਿ ਟੋਕਨ ਨਹੀਂ ਸੀ ਵਿਖਾਈ ਦੇ ਰਿਹਾ, ਕਿਰਨਾ, ਫੁੱਟਾਂ, ਬਿਤਤਾਂ ਵੇਖੋ, ਪਰ ਇੱਥੇ ਹੀ ਉਹਨਾਂ ਜਾਣਾ ਹੈ। ਵੇਖਿਆ ਜੇ ਹੁਣ ਯਾਕੂਬ ਨੇ ਵੀ ਉਹੀ ਸੋਚਿਆ। ਅਤੇ ਇੱਕ ਰਾਤ ਆਪਣੀ ਜ਼ਿੰਦਗੀ ਦੇ ਡਰ ਲਈ ਵਿਆਕੁਲਤਾ ਉਹਦੇ ਅੰਦਰ ਆ ਗਈ। ਜਦ ਉਹਨੇ ਸੋਚਿਆ ਕਿ ਨਦੀ ਦੇ ਪਾਰ ਮੇਰਾ ਭਰਾ ਮੈਨੂੰ ਮਾਰਨ ਵਾਸਤੇ ਉਡੀਕ ਰਿਹਾ ਹੈ, ਉਹ ਮੈਨੂੰ ਮਾਰਨ ਵਾਲਾ ਹੈ। ਵੇਖੋ ਜਨਮ ਅਧਿਕਾਰ ਜਿਹੜਾ ਉਹਨੇ ਲਿਆ ਸੀ ਇਹੋ ਹੀ ਉਹ ਸ਼ੈ ਸੀ ਜਿਹੜੀ ਉਹਦੇ ਮੌਤ ਦਾ ਕਾਰਨ ਬਣ ਗਈ ਸੀ। ਅਤੇ ਕਦੇ ਕਦੇ ਉਹ ਹੀ ਚੀਜ਼ ਜਿਹਨੂੰ ਤੁਸੀਂ ਪਵਿੱਤਰ ਆਤਮਾ ਕਰਕੇ ਪਾਉਂਦੇ ਹੋ ਇਹ ਹੈ ਆਤਮਾ ਤੋਂ ਨਵਾਂ ਜਨਮ ਪਾਉਂਦੇ ਹੋ। ਜੇ ਤੁਸੀਂ ਉਹਦੀ ਖਬਰਗਿਰੀ ਨਾ ਕਰੋ ਉਹ ਹੀ ਸ਼ੈ ਤੁਹਾਨੂੰ ਅੰਤ ਵਿੱਚ ਦੋਸ਼ੀ ਠਹਿਰਾ ਦੇਵੇਗੀ। ਇਹ ਠੀਕ ਹੈ, ਉਹ ਹੀ ਪਾਣੀ ਜਿਹਨੇ ਨੂੰਹ ਨੂੰ ਤਾਂ ਬਚਾ ਲਿਆ ਪਰ ਜਗਤ ਨੂੰ ਦੋਸ਼ੀ ਠਹਿਰਾ ਦਿੱਤਾ, ਉਹ ਹੀ ਸ਼ੈ ਜਿਹਨੂੰ ਤੁਸੀਂ ਕੱਟੜਪਣ ਆਖਦੇ ਹੋ ਇਹੋ ਹੀ ਚੀਜ਼ ਜ਼ਿੰਦਗੀ ਦੇ ਅੰਤ ਵਿੱਚ ਤੁਹਾਨੂੰ ਦੋਸ਼ੀ ਠਹਿਰਾ ਸਕਦੀ ਹੈ। ਹੁਣ ਯਾਕੂਬ ਨੇ ਜਾਣ ਲਿਆ ਕਿ ਉਹਦੀ ਜ਼ਿੰਦਗੀ ਦਾ ਅੰਤ ਆਣ ਪੁੱਜਾ ਆ। ਅਤੇ ਇੱਕ ਹਲਕਾਰੇ ਨੇ ਆਣ ਕੇ ਦੱਸਿਆ ਕਿ ਉਹਦਾ ਭਰਾ 400 ਸਿਪਾਹੀਆਂ ਦੇ ਨਾਲ ਉਹਨੂੰ ਮਿਲਣ ਲਈ ਆ ਰਿਹਾ ਹੈ। ਉਹਨੇ ਜਾਣ ਲਿਆ ਕਿ ਉਹ ਮਾਰਗ ਵਿੱਚ ਹੈ ਤੇ ਯਾਕੂਬ ਉੱਤੇ ਡਰ ਛਾ ਗਿਆ। ਉਹਨੇ ਆਪਣੇ ਅੱਗੇ ਇੱਕ ਆਦਮੀ ਨੂੰ ਬਲਦ, ਡੰਗਰ ਅਤੇ ਭੇਡਾਂ ਦੇ ਕੇ ਇਸਾਉ ਲਈ ਸ਼ਾਂਤੀ ਦੀ ਭੇਟ ਚੜਾਉਣ ਲਈ ਭੇਜਿਆ ਤੇ ਉਹਦੇ ਬਾਅਦ ਇੱਕ ਹੋਰ ਜਥੇ ਨੂੰ ਇੱਕ ਹੋਰ ਮਾਲ ਅਸਬਾਬ ਦੇ ਕੇ ਘੱਲਿਆ ਅਤੇ ਉਹਦੇ ਬਾਅਦ ਇੱਕ ਹੋਰ ਜਥੇ ਨੂੰ ਹੋਰ ਮਾਲ ਅਸਬਾਬ ਦੇ ਕੇ ਘੱਲਿਆ। ਉਸ ਨੂੰ ਪਹਿਲਾਂ ਮਿਲਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਗੁੱਸੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਤਦ ਉਹਨੇ ਸੋਚਣਾ ਸ਼ੁਰੂ ਕਰ ਦਿੱਤਾ, ਇਹ ਸਭ ਉਹਨੂੰ ਰੋਕ ਨਹੀਂ ਸਕਦੇ, ਸ਼ਾਇਦ ਉਹ ਮੇਰੇ ਨਾਲੋਂ ਵੀ ਅਮੀਰ ਹੈ, ਉਹਨੂੰ ਇਹਦੀ ਲੋੜ ਨਹੀਂ ਆ। ਤਦ ਉਹਨੇ ਆਪਣੀਆਂ ਪਤਨੀਆਂ ਤੇ ਛੋਟੇ ਬੱਚਿਆਂ ਨੂੰ ਭੇਜਿਆ ਤਾਂ ਕਿ ਇਸਾਉ ਉਹਨਾਂ ਪਤਨੀਆਂ ਤੇ ਬੱਚਿਆਂ ਨੂੰ ਵੇਖੇਗਾ। ਯਕੀਨਨ ਉਹ ਆਪਣੇ ਛੋਟੇ ਭਤੀਜੇ ਅਤੇ ਭਤੀਜੀਆਂ ਨੂੰ ਜਬਾ ਨਹੀਂ ਕਰੇਗਾ। ਤਦ ਵੀ ਉਹ ਇਹ ਨਹੀਂ ਕਰ ਸਕਿਆ। ਪਰਮੇਸ਼ਰ ਜਾਣਦਾ ਹੈ ਕਿ ਕਿਵੇਂ ਆਦਮੀ ਨੂੰ ਲੈਣਾ ਹੈ। ਯਾਕੂਬ ਨੇ ਨਾਲਾ ਪਾਰ ਕੀਤਾ ਤੇ ਉੱਥੇ ਉਹਨੇ ਗੋਡੇ ਟੇਕ ਦਿੱਤੇ। ਤੁਸੀਂ ਜਾਣਦੇ ਹੋ ਕਿ ਪਹਿਲਾਂ ਹੀ ਉਹ ਧੋਖੇਬਾਜ਼ ਕਿਸਮ ਦਾ ਰਿਹਾ ਸੀ। ਇਸ ਇਜ਼ਹਾਰ ਦੇ ਲਈ ਮਾਫੀ ਚਾਹੁੰਦਾ ਹਾਂ, ਪਰ ਇੱਕ ਕਿਸਮ ਦਾ ਉਹ ਯਾਕੂਬ ਸੀ। ਯਾਕੂਬ ਦਾ ਅਰਥ ਹੈ ਧੋਖੇਬਾਜ਼ ਅਤੇ ਇਹ ਉਹ ਸਭ ਕੁਝ ਸੀ, ਪਰ ਜ਼ਰੂਰ ਹੀ ਉਹਦੇ ਨਾਲ ਕੁਝ ਵਾਪਰਨਾ ਸੀ। ਵਿਆਕੁਲਤਾ ਵਿੱਚ ਜਦ ਮੌਤ ਉਹਦੇ ਸਾਹਮਣੇ ਖਲੋਤੀ ਸੀ, ਇੱਥੇ ਵੀ ਅੱਜ ਰਾਤ ਆਦਮੀ ਅਤੇ ਔਰਤਾਂ ਬੈਠੇ ਹਨ ਜਿਨ੍ਹਾਂ ਦੇ ਸਾਹਮਣੇ ਮੌਤ ਖਲੋਤੀ ਹੈ ਅਤੇ ਸਿਰਫ ਇੱਕ ਹੀ ਤਰੀਕਾ ਉਸ ਸ਼ੈ ਨੂੰ ਪ੍ਰਾਪਤ ਕਰਨ ਦਾ ਹੈ ਜਿਹੜੀ ਤੁਸੀਂ ਚਾਹ ਰਹੇ ਹੋ। ਉਹਦੇ ਲਈ ਵਿਆਕੁਲਤਾ ਵਿੱਚ ਹੋ ਕੇ ਆਓ। ਮੈਨੂੰ ਇਹਨੂੰ ਅੱਜ ਰਾਤ ਲੈਣਾ ਬਹੁਤ ਜ਼ਰੂਰੀ ਆ, ਇਹਨੂੰ ਮੈਂ ਹੁਣੇ ਹੀ ਲਵਾਂ ਨਹੀਂ ਤਾਂ ਮੈਂ ਖਤਮ ਹੋ ਜਾਵਾਂਗਾ, ਕੱਲ ਤਾਂ ਬਹੁਤ ਦੇਰ ਹੋ ਜਾਵੇਗੀ, ਮੈਂ ਇਹਨੂੰ ਹੁਣੇ ਹੀ ਲਵਾਂ। ਜਦ ਤੁਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਲਈ ਬੇਨਤੀ ਕਰੋ, ਜੋ ਟੋਕਨ ਹੈ ਇਹ ਨਾ ਆਖੋ ਚੰਗਾ ਹੁਣ ਮੈਂ ਜਾ ਕੇ ਕੋਸ਼ਿਸ਼ ਕਰਾਂਗਾ ਪ੍ਰਭੂ, ਮੈਂ ਜਰਾ ਥੋੜਾ ਥੱਕਿਆ ਹੋਇਆ ਆ। ਉਹ ਰਹਿਮ ਕਰੀ ਆਪਣੀ ਥਾਂ ਤੇ ਬੈਠੇ ਹੋ, ਇੱਥੋਂ ਤੱਕ ਕਿ ਕੋਸ਼ਿਸ਼ ਵੀ ਨਹੀਂ ਕਰਦੇ। ਜੇ ਤੁਸੀਂ ਆ ਕੇ ਆਖੋ ਮੈਂ ਦੁਆ ਦੀ ਕਤਾਰ ਵਿੱਚ ਦੀ ਲੰਘਾਂਗਾ, ਆਪਣੇ ਸਿਰ ਤੇ ਤੇਲ ਪਾਵਾਂਗਾ, ਮੈਂ ਵੇਖਾਂਗਾ ਕਿ ਜੇ ਇਹ ਮੈਨੂੰ ਕੋਈ ਫਾਇਦਾ ਕਰੇ, ਜਾਂ ਉੱਥੇ ਬੈਠੇ ਹੀ ਰਹੋ ਜਿੱਥੇ ਤੁਸੀਂ ਬੈਠੇ ਸੀ। ਜਦ ਤੱਕ ਤੁਸੀਂ ਉਸ ਹਾਲਤ ਵਿੱਚ ਨਹੀਂ ਆਉਂਦੇ, ਜਦ ਤੱਕ ਪੂਰੀ ਕਲੀਸਿਆ ਉਸ ਜਗ੍ਹਾ ਤੇ ਨਾ ਪਹੁੰਚ ਜਾਏ ਜਿਹੜੀ ਮੌਤ ਦੇ ਜੀਵਨ ਦੇ ਦਰਮਿਆਨ ਆ, ਤੁਹਾਨੂੰ ਇਹਨੂੰ ਹੁਣੇ ਲੈਣ ਦੀ ਲੋੜ ਆ, ਨਹੀਂ ਤਾਂ ਨਾਸ਼ ਹੋ ਜਾਓਗੇ। ਤਦ ਪਰਮੇਸ਼ਰ ਪਰਦੇ ਉੱਤੇ ਆਵੇਗਾ, ਪਰਮੇਸ਼ਰ ਨੂੰ ਪਰਦੇ ਤੇ ਲਿਆਉਣ ਲਈ ਨਿਰਾਸ਼ਤਾ ਦੀ ਲੋੜ ਆ। ਯਾਕੂਬ ਇਹਦਾ ਰੋਇਆ ਜਿੱਦਾਂ ਪਹਿਲਾਂ ਕਦੇ ਵੀ ਨਹੀਂ, ਨਿਰਾਸ਼ਤਾ ਵਿੱਚ ਉਹਨੇ ਬੁਲਾਇਆ ਜਦ ਤੱਕ ਉਹਨੂੰ ਪਰਮੇਸ਼ਰ ਮਿਲ ਨਹੀਂ ਗਿਆ। ਅਤੇ ਜਦ ਉਹਨੇ ਕੁਸ਼ਤੀ ਕੀਤੀ ਤਾਂ ਇਹ 15 ਮਿੰਟਾਂ ਦਾ ਘੋਲ ਨਹੀਂ ਸੀ, ਉਹਨੇ ਸਾਰੀ ਰਾਤ ਉਹਨੂੰ ਆਪਣੀ ਆਤਮਾ ਵਿੱਚ ਰੱਖਣ ਲਈ ਘੋਲ ਕੀਤਾ। ਅਤੇ ਅਜੇ ਵੀ ਜਾਣਦਾ ਸੀ ਕਿ ਉਹਦੇ ਪਾਸ ਬਰਕਤਾਂ ਨਹੀਂ ਹਨ, ਤੇ ਜਦ ਤੱਕ ਬਰਕਤਾਂ ਨਾ ਆਈਆਂ ਉਹਨੇ ਉਹਨੂੰ ਫੜੀ ਰੱਖਿਆ। ਉਹ ਵਿਆਕੁਲਤਾ ਵਿੱਚ ਘੋਲ ਕਰਦਾ ਰਿਹਾ ਜਦ ਤੱਕ ਉਹਨੂੰ ਬਰਕਤ ਨਾ ਮਿਲੀ, ਉਹ ਨਿਰਾਸ਼ਤਾ ਵਿੱਚ ਘੋਲ ਕਰਦਾ ਰਿਹਾ ਜਦ ਤੱਕ ਉਹਨੂੰ ਬਰਕਤ ਨਾ ਮਿਲੀ। ਤਦ ਜਦ ਤੱਕ ਖੁਦਾ ਨੂੰ ਪਰਦੇ ਤੇ ਨਾ ਆਇਆ ਉਹਨੇ ਵੇਖਿਆ, ਅਤੇ ਤਦ ਨਿਰਾਸ਼ਤਾ ਵਿੱਚ ਮੈਂ ਤੈਨੂੰ ਨਹੀਂ ਜਾਣ ਦਿਆਂਗਾ, ਜਦ ਉਹਨੇ ਮਹਿਸੂਸ ਕੀਤਾ ਕਿ ਉਹਦੇ ਉੱਤੇ ਬਰਕਤ ਆ ਰਹੀ ਆ। ਬਹੁਤ ਸਾਰੇ ਲੋਕ ਕਹਿੰਦੇ ਹਨ ਪਰਮੇਸ਼ਵਰ ਦੀ ਮਹਿਮਾ ਹੋਵੇ, ਮੈਨੂੰ ਹੁਣ ਮਿਲ ਗਿਆ, ਤੁਸੀਂ ਉੱਥੇ ਧੋਖਾ ਖਾ ਗਏ ਹੋ। ਹਾਂਜੀ, ਕੋਈ ਆਖਦਾ ਹੈ ਉਫ ਮੈਨੂੰ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ ਆ, ਭਾਈ ਬ੍ਰਾਨ ਮੈਂ ਉੱਥੇ ਜਾ ਕੇ ਦੁਆ ਮੰਗੀ, ਉਫ ਕੰਬਣੀਆਂ ਮੇਰੇ ਉੱਤੋਂ ਦੀ ਲੰਘੀਆਂ ਹਨ, ਅਤੇ ਉਹ ਪਰਮੇਸ਼ਵਰ ਹੋ ਸਕਦਾ ਹੈ। ਮੈਂ ਆਪਣੇ ਸਾਹਮਣੇ ਬੜੀ ਜੋਤ ਵੇਖੀ, ਉਹ ਅਜੇ ਵੀ ਪਰਮੇਸ਼ਵਰ ਹੋ ਸਕਦਾ ਹੈ, ਪਰ ਇਹ ਉਹ ਨਹੀਂ ਹੈ ਜਿਹਦੀ ਮੈਂ ਗੱਲ ਕਰ ਰਿਹਾ ਹਾਂ। ਬਾਈਬਲ ਨੇ ਆਖਿਆ ਇਬਰਾਨੀਆਂ ਉਹਦੇ 6 ਬਾਬ ਵਿੱਚ ਮੀ ਧਰਮੀਆਂ ਅਤੇ ਕੁਧਰਮੀਆਂ ਦੋਵਾਂ ਤੇ ਹੀ ਬਿਲਕੁਲ ਉਦਾਂ ਹੀ ਪੈਂਦਾ ਹੈ। ਤੁਸੀਂ ਕਣਕ ਅਤੇ ਕੌੜੇ ਦਾਣਿਆਂ ਨੂੰ ਲਓ ਤੇ ਪੈਲੀ ਵਿੱਚ ਬੀਜ ਦਿਓ। ਅਸਲ ਵਿੱਚ ਮੀਂਹ ਕਣਕ ਲਈ ਭੇਜਿਆ ਜਾਂਦਾ ਹੈ, ਪਰ ਮੀਂਹ ਘਾਹ ਬੂਟ ਤੇ ਵੀ ਉਦਾਂ ਹੀ ਪੈਂਦਾ ਹੈ ਜਿੱਦਾਂ ਕਣਕ ਤੇ ਪੈਂਦਾ ਹੈ, ਅਤੇ ਮੀਂਹ ਲਈ ਘਾਹ ਬੂਟ ਉਦਾਂ ਹੀ ਖੁਸ਼ ਹੁੰਦਾ ਹੈ ਜਿੱਦਾਂ ਕਣਕ ਖੁਸ਼ ਹੈ, ਅਤੇ ਇਹ ਉਹ ਹੀ ਮੀਂਹ ਹੈ। ਉਹ ਹੀ ਪਵਿੱਤਰ ਆਤਮਾ ਇੱਕ ਬੇਪ੍ਰਤੀਤੇ ਤੇ ਉਤਰ ਕੇ ਉਹਨੂੰ ਉਦਾਂ ਹੀ ਕੰਮ ਕਰਵਾ ਸਕਦਾ ਹੈ ਜਿੱਦਾਂ ਕਿ ਇੱਕ ਪ੍ਰਤੀਤਵਾਨ ਅਮਲ ਕਰਦਾ ਹੈ, ਪਰ ਉਹਨਾਂ ਦੇ ਫਲਾਂ ਤੋਂ ਉਹ ਪਛਾਣੇ ਜਾਂਦੇ ਹਨ। ਇਹੋ ਹੀ ਮੈਂ ਕਹਿ ਰਿਹਾ ਹਾਂ, ਉਹ ਹੈ ਟੋਕਨ। ਅਤੇ ਯਾਕੂਬ ਨੇ ਨਿਰਾਸ਼ਤਾ ਵਿੱਚ ਉਹਨੂੰ ਕਿਹਾ, ਮੈਂ ਜਾਣਦਾ ਹਾਂ ਕਿ ਮੈਂ ਤੈਨੂੰ ਮਹਿਸੂਸ ਕੀਤਾ ਹੈ, ਤੂੰ ਇੱਥੇ ਮੇਰੇ ਨਾਲ ਆ, ਪਰ ਮੈਂ ਤੈਨੂੰ ਜਾਣ ਨਹੀਂ ਦਿਆਂਗਾ। ਕੋਈ ਪਹਿਲੀ ਛੋਟੀ ਜਿਹੀ ਜਲਜਲਾਟ ਨੂੰ ਚੰਗਾ ਵੇਖ ਕੇ ਉੱਠ ਕੇ ਨੱਚਦੇ ਟੱਪਦੇ ਭੱਜਦੇ ਦੌੜਦੇ ਅਤੇ ਆਖਦੇ ਹਨ मैनू मिल गया। ओफ नहीं, हो नहीं। यकूब जिना चिर तक कुछ होया नहीं उथे रहा, ते ओने ओनू तुरना वखरिया सिखाया, ते ओनू वखरा ही आदमी बना दिता, क्योंकि ओ उथे रहा जद तक कुछ होया नहीं। अते ओ योग सी, बाइबल ने आख्या ओने फड़ी रखिया जद तक ओने जितना पाई। किवें आदमी परमेश्वर ते जित पा सकदा है? पर तुसी ये कर सकदे हो, तुसी ये कर सकदे हो। आदमी परमेश्वर ते गालिब आ सकदा है। एक बारी एक हिजकिया नामे आदमी सी, नबी ने ओनू दस्या यहोवा इंज फरमाउंदा है तू मरेगा। हिजकिया ने अपना मुंह कंध वल पुआ के अते निराशता विच रोया, प्रभु मेरा ध्यान दे, मैं तेरे सामने पूरे दिल नाल चलिया हां अते मैनू 15 होर साल चाहिदे हन। उस तो बाद जद के परमेश्वर ने ओनू दस्या के कुछ वापरन वाला है ते तू मरेगा, अते व्याकुलता विच उन्हें परमेश्वर दा प्रोग्राम ही बदल दिता। व्याकुलता भावे ओ व्याकुलता विच जार जार रोया। यकूब रुकिया रहा जद तक के बरकत ना मिली, अते अपना ना धोखेबाज तो बदल के परमेश्वर दे नाल राजकुमार रखिया, इथो तक के कौम भी ओदे ना तो सदाई गई हां श्रीमान। ए की सी नतीजा? ए निकलिया क्योंकि ओ व्याकुलता विच आया, ते अगले दिन जद ओ एसाव नू मिलिया ता ओने रखवालिया दी परवाह नहीं कीती, ते सीधा तुर के ओनू जा मिलिया। वेखो क्यों ओ निराशा विच ही रहा जद तक के ओनू पक्का पता नहीं लगा। ते तुसी भी व्याकुलता विच बने रहो जद तक के तुहानू भी यकीन ना हो जावे। ते जे तुसी नहीं करदे, इथो तक के दुआ मंगाउण लई भी नहीं आउंदे हो, अते जगवेदी तक भी नहीं आउंदे हो, अते मौत अते जीवन तक तुसी उडीको, तद जरूर कुछ होवेगा। व्याकुलता। रूथ भी एक बारी व्याकुलता विच आई जद ओ नौमी दे लागे खलोती सी कि ओनू अपने सब लोकां दे कोल वापस जाना पवेगा जिन्हां नू ओ प्यार करदी सी, ते अपने सारे देवतियां दे कोल जिन्हां नू ओ पूजदी सी, ते अपने सब लोकां दे पास जां ओ नौमी दे नाल चिंबड़ी रहेगी। ओनू की करना चाहिदा आ? ओने व्याकुलता विच आके ते ताहां मारियां, तू जिथे जावेगी मैं भी जावांगी, तू जिथे रहेगी उथे मैं भी रहांगी, जिथे तू मरेगी उथे ही मैं भी मरांगी, ते जिथे तू दबी जावेगी उथे ही मैं भी दबी जावांगी, तेरा परमेश्वर मेरा परमेश्वर होवेगा। ए होई ना गल व्याकुलता। परमेश्वर ने ओनू बरकत दिती ते ओनू उबेद नामे पुत्र बख्शिया। उबेद तो जसी जमया ते जसी दे राही यसू आया, क्योंकि व्याकुलता। रहाब विवेशवादी नहीं, ओ भी व्याकुलता विच आई। ओ जान गई कि मौत ओदे सामने खलोती आ, ओ न्याय दे थले सी, अते ओ व्याकुलता विच आई अते आख्या ओ मैं तुहानू जसूसा नू लुकावांगी, मैं कुछ भी करांगी, केवल अपने परमेश्वर दी सौ चुको कि मेरा घराना बचिया रहेगा। ए है भाई गल। ओने आख्या कि जे तुसी ए टुकन लो ता ए बचावेगा। एलियाजर व्याकुलता विच आ गया जब जुम्मेवारी ओदे ते पाई गई कि ओ इसहाक वास्ते लाड़ी नू लब्बे। दमिश्क दा एलियाजर महान आदमी सी, ओने अब्राहम दी नजरा विच कृपा पाई। अब्राहम ने ओदे उते यकीन कीता कि ओ लाड़ी नू भाले, ठीक किस्म दी लाड़ी अपने पुत्र इसहाक दे लई भाले, भावे ओ मसीह नू लियावेगी। हुण एलियाजर आत्मक जन होण दे कारण जानदा सी कि एदा की मतलब है। उस मनुख दी पत्नी एक ठीक किस्म दी औरत ने ही होना सी, अते किवें ओ ओनू चुनेगा। अते अपनी व्याकुलता दी घड़ी विच जद ओ शहर दे लागे आया ते ओने बेनती कीती, प्रभु परमेश्वर ए आओ गल, जद तुसी व्याकुल होवो तां बेनती करन लई जाओ। प्रभु परमेश्वर होण दे कि जेड़ी दासी पहला आके मेरे ऊठ नू अते मेनू पीण लई दे ओह ही ओ होवे। ओने अपनी निराशता विच बेनती कीती। रिबका उस सुंदर दासी ने आके ऊठ नू पानी पियाया, तद ओने आख्या मेनू अपने मार्ग विच देर ना कर। ओनू फैसला करन दे समय विच आउणा है कि ओ जावेगी कि नहीं। ओ लाड़ी दा नमूना सी कि ओ जाके अजय मनुख नाल व्याह करेगी जेनू ओने कदे वेख्या भी नहीं आ। हुण ए बड़ी महान गल आ, ओनू कदे वेख्या भी नहीं पर केवल ओदे नौकर कोलों सुनिया ही सी। ਇਹ ਲਾੜੀ ਦਾ ਇੱਕ ਨਮੂਨਾ ਆ। ਤੁਸੀਂ ਮਸੀਹ ਨੂੰ ਕਦੇ ਨਹੀਂ ਵੇਖਿਆ, ਪਰ ਤੁਸੀਂ ਉਹਦੇ ਸੇਵਕਾਂ ਪਾਸੋਂ ਸੁਣਦੇ ਹੋ ਕਿ ਉਹ ਕੀ ਹੈ। ਤੁਸੀਂ ਆਪਣਾ ਸਭ ਕੁਝ ਵੇਚ ਵੱਟ ਕੇ ਆਪਣੇ ਘਰਾਂ ਨੂੰ ਛੱਡ ਦਿੰਦੇ ਹੋ ਤੇ ਹਰੇਕ ਸ਼ੈ ਨੂੰ ਛੱਡ ਕੇ ਉਹਨੂੰ ਲੱਭਣ ਨੂੰ ਜਾਂਦੇ ਹੋ। ਹੁਣ ਧਿਆਨ ਦਿਓ, ਉਹਨੇ ਫੈਸਲਾ ਕੀਤਾ, ਲਾੜੀ ਦਾ ਉਹ ਨਮੂਨਾ ਸੀ। ਵੇਖੋ, ਉਹਨੇ ਜਾਣ ਲਈ ਆਪਣਾ ਫਿਰਕਾ ਪ੍ਰਸਤੀ ਵਾਲਾ ਡਿਨੋਮੀਨੇਸ਼ਨਲ ਘਰ ਛੱਡ ਦਿੱਤਾ। ਯੂਨਾ ਨੂੰ ਤੂਫਾਨ ਦੇ ਸਮੇਂ ਜਹਾਜ਼ ਵਿੱਚੋਂ ਸਮੁੰਦਰ ਦੀ ਹੇਠਲੀ ਤਹਿ ਵਿੱਚ ਵੇਲ ਮੱਛੀ ਦੇ ਪੇਟ ਵਿੱਚ ਸੁੱਟ ਦਿੱਤਾ। ਜਿਉਂਦਾ ਰਹਿਣ ਦੀਆਂ ਸਭ ਆਸਾਂ ਮੁੱਕ ਗਈਆਂ ਸਨ, ਪਰ ਇਹ ਉਹਦੇ ਧਿਆਨ ਵਿੱਚ ਆਇਆ ਕਿ ਸੁਲੇਮਾਨ ਨੇ ਮੰਦਰ ਨੂੰ ਮਖਸੂਸ ਕਰਦਿਆਂ ਇਹ ਆਖਿਆ ਸੀ, ਪ੍ਰਭੂ ਪਰਜਾ ਕਿਤੇ ਵੀ ਮੁਸੀਬਤ ਵਿੱਚ ਹੋਵੇ ਤੇ ਉਹ ਇਸ ਮੰਦਰ ਵੱਲ ਮੂੰਹ ਮੋੜ ਕੇ ਬੇਨਤੀ ਕਰਨ, ਤਦ ਤੂੰ ਸੁਣੀ। ਤੇ ਵੇਲ ਮੱਛੀ ਦੇ ਪੇਟ ਘੁੰਮ ਕੇ ਤੇ ਕਿਸੇ ਵੀ ਤਰ੍ਹਾਂ ਉਹ ਗੋਡਿਆਂ ਭਾਰ ਹੋ ਗਿਆ। ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਸਾਰੀ ਉਲਟੀ ਮੱਛੀ ਦੀ ਉਹਦੇ ਸਾਰੇ ਸਰੀਰ ਦੇ ਉੱਤੇ ਸੀ। ਉੱਥੇ ਉਹਨੇ ਵਿਆਕੁਲਤਾ ਵਿੱਚ ਬੇਨਤੀ ਕੀਤੀ ਤੇ ਉਸ ਵਿਆਕੁਲਤਾ ਵਿੱਚ ਕੇਵਲ ਕੁਝ ਹੀ ਆਕਸੀਜਨ ਦੇ ਸਾਹ ਉਹਦੇ ਕੋਲ ਮੱਛੀ ਦੇ ਪੇਟ ਵਿੱਚ ਸਨ ਤੇ ਉਹ ਥੋੜੇ ਜਿਹੇ ਸਾਹ ਜਿਹੜੇ ਉਹ ਖਿੱਚ ਰਿਹਾ ਸੀ, ਉਹ ਨਹੀਂ ਸੀ ਜਾਣਦਾ ਕਿ ਉਹ ਕਿਹੜੇ ਪਾਸੇ ਹੈ। ਤੇ ਆਖਿਆ, ਪ੍ਰਭੂ ਮੈਂ ਨੇਚਾ ਕਰਦਾ ਹਾਂ ਕਿ ਮੈਂ ਤੇਰੇ ਮੰਦਰ ਵੱਲ ਤੱਕ ਰਿਹਾ ਹਾਂ। ਤੇ ਉਹਨੇ ਥੋੜੇ ਜਿਹੇ ਸਾਹਾਂ ਦੇ ਨਾਲ ਵਿਆਕੁਲਤਾ ਵਿੱਚ ਉਹਨਾਂ ਹਾਲਾਤਾਂ ਦੇ ਅੰਦਰ ਬੇਨਤੀ ਕੀਤੀ। ਪਹਿਲਾਂ ਕਦੇ ਵੀ ਏਦਾਂ ਨਹੀਂ, ਪਰ ਉਹ ਵਿਆਕੁਲਤਾ ਦੇ ਅੰਦਰ ਸੀ। ਉਹਨੇ ਬੇਨਤੀ ਕੀਤੀ ਤੇ ਪਰਮੇਸ਼ੁਰ ਨੇ ਉਹਨੂੰ 3 ਦਿਨ ਰਾਤ ਜਿਉਂਦਾ ਰੱਖਿਆ ਤੇ ਉਹਨੂੰ ਉੱਥੇ ਜਾ ਛੱਡਿਆ ਜਿੱਥੇ ਉਹਦਾ ਸੰਦੇਸ਼ ਦੇਣਾ ਸੀ, ਵਿਆਕੁਲਤਾ। ਹੰਨਾ, ਜੋ ਕਿ ਬਾਈਬਲ ਵਿੱਚ ਬਾਂਝ ਸੀ, ਉਹਨੂੰ ਪੁੱਤਰ ਦੀ ਲੋੜ ਸੀ ਤੇ ਉਹਨੇ ਉਹਦੇ ਲਈ ਵਰਤ ਰੱਖਿਆ ਅਤੇ ਉਹਨੇ ਰੋਜ਼ਾ ਰੱਖ ਕੇ ਇੰਨੀ ਕੁ ਜ਼ਿਆਦਾ ਬੇਨਤੀ ਕੀਤੀ ਕਿ ਮੰਦਰ ਦਾ ਜਾਜਕ ਸੋਚਣ ਲੱਗਾ ਕਿ ਉਹ ਨਸ਼ੇ ਵਿੱਚ ਹੈ। ਉਹ ਬਹੁਤ ਹੀ ਜ਼ਿਆਦਾ ਵਿਆਕੁਲਤਾ ਵਿੱਚ ਸੀ, ਜਦਕਿ ਉਹ ਦੂਜੀਆਂ ਔਰਤਾਂ ਇੱਕ ਦੂਜੀ ਵੱਲ ਵੇਖ ਰਹੀਆਂ ਹਨ ਕਿ ਉਹਨੇ ਕਿੱਦਾਂ ਦੇ ਗਹਿਣੇ ਤੇ ਕੱਪੜੇ ਪਾਏ ਹਨ। ਤੁਸੀਂ ਜਾਣਦੇ ਹੋ ਇਹ ਕਿੱਦਾਂ ਹੁੰਦਾ ਹੈ, ਤੇ ਉਹ ਖੇਤਾਂ ਵਿੱਚ ਕੀ ਹੋ ਰਿਹਾ ਹੈ ਤੇ ਉਹਦੀਆਂ ਗੱਲਾਂ ਬਾਤਾਂ ਕਰ ਰਹੀਆਂ ਸਨ, ਪਰ ਹੰਨਾ ਨਹੀਂ। ਪਰ ਉਹ ਸਾਰੀ ਭੀੜ ਵਿੱਚੋਂ ਨਿਕਲ ਕੇ ਤੇ ਜੱਗ ਵੇਦੀ ਤੇ ਗਈ। ਉਹ ਰੋਜੇ ਰੱਖ ਰਹੀ ਸੀ, ਉਹ ਚਾਹੁੰਦੀ ਸੀ ਕਿ ਉਹਦੇ ਇਹ ਤਾਨੇ ਮਿਹਣੇ ਜਾਂਦੇ ਰਹਿਣ। ਅੱਜ ਵੇਖੋ ਕਿੰਨਾ ਫਰਕ ਆ, ਅੱਜ ਬੱਚੇ ਦਾ ਹੋਣਾ ਹੀ ਲਾਨ ਤਾਨ ਆ, ਪਰ ਉਹਨਾਂ ਦਿਨਾਂ ਵਿੱਚ ਬੱਚੇ ਦਾ ਨਾ ਹੋਣਾ ਹੀ ਲਾਨ ਤਾਨ ਸੀ। ਅਤੇ ਉਹਨੇ ਗੋਡੇ ਟੇਕ ਲਏ ਤੇ ਉਹਨੇ ਮੰਦਰ ਦੀ ਮਰਿਆਦਾ ਦਾ ਵੀ ਧਿਆਨ ਨਹੀਂ ਦਿੱਤਾ, ਉਹਨੇ ਉਸ ਇੱਜ਼ਤਦਾਰ ਜਾਜਕ ਦਾ ਧਿਆਨ ਨਹੀਂ ਦਿੱਤਾ। ਜਦੋਂ ਬਾਹਰ ਤੁਰਿਆ ਆਉਂਦਾ ਸੀ, ਉਹ ਬਹੁਤ ਹੀ ਮੁਸੀਬਤ ਦੇ ਸਮੇਂ ਵਿੱਚ ਸੀ ਤੇ ਅਥਰੂ ਉਹਦੀਆਂ ਗੱਲਾਂ ਤੋਂ ਹੇਠਾਂ ਵਗ ਰਹੇ ਸਨ ਤੇ ਉਹ ਨਿਰਾਸ਼ਤਾ ਵਿੱਚ ਤਾਹਾਂ ਮਾਰ ਰਹੀ ਸੀ, ਪ੍ਰਭੂ ਪਰਮੇਸ਼ਵਰ ਮੈਨੂੰ ਪੁੱਤਰ ਦੇ, ਮੈਨੂੰ ਪੁੱਤਰ ਦੇ। ਅਤੇ ਧਿਆਨ ਦਿਓ, ਉਹ ਖੁਦਗਰਜ ਨਹੀਂ ਸੀ। ਅਤੇ ਧਿਆਨ ਦਿਓ, ਜਦ ਖੁਦਾ ਨੇ ਉਹਦੀ ਸੁਣੀ ਅਤੇ ਉਹਦੀ ਦੁਆ ਦਾ ਜਵਾਬ ਦਿੱਤਾ ਤੇ ਉਹਨੂੰ ਪੁੱਤਰ ਬਖਸ਼ ਦਿੱਤਾ, ਤਾਂ ਉਹਨੇ ਵਾਪਸ ਪਰਮੇਸ਼ਵਰ ਨੂੰ ਦੇ ਦਿੱਤਾ। ਅਤੇ ਕਿਉਂਕਿ ਉਹ ਖੁਦਗਰਜ ਹੋਣਾ ਨਹੀਂ ਸੀ ਚਾਹ ਰਹੀ, ਜਦਕਿ ਪਰਮੇਸ਼ਵਰ ਨੇ ਉਹਨੂੰ ਦੁਆ ਦਾ ਜਵਾਬ ਦਿੱਤਾ ਸੀ, ਉਹਨੂੰ ਪਰਮੇਸ਼ਵਰ ਨੇ ਇੱਕ ਨਬੀ ਦਿੱਤਾ, ਉਹ ਵਾਧੂ ਬਰਕਤ ਸੀ, ਉਹਨਾਂ ਛੋਟੀਆਂ ਤੇ ਵਾਧੂ ਚੀਜ਼ਾਂ ਜਿਹੜੀਆਂ ਉਹ ਦਿੰਦਾ ਹੈ ਉਹਨਾਂ ਨਾਲ ਭਰਿਆ ਪਿਆ ਹੈ। ਕੇਵਲ ਪੁੱਤਰ ਹੀ ਨਹੀਂ, ਪਰ ਨਬੀ। ਅਤੇ ਇਸਰਾਇਲ ਵਿੱਚ ਕਈ ਕਈ ਸਾਲ ਤੋਂ ਦਰਸ਼ਨ ਦੁਰਲੱਭ ਸੀ ਤੇ ਸੈਮੂਅਲ ਕਈਆਂ ਸਾਲਾਂ ਬਾਅਦ ਪਹਿਲਾ ਨਬੀ ਸੀ, ਕਿਉਂਕਿ ਮਾਂ ਵਿਆਕੁਲਤਾ ਵਿੱਚ ਆ ਗਈ ਸੀ, ਉਹਦੇ ਬੱਚਾ ਨਹੀਂ ਹੋ ਸਕਿਆ ਤੇ ਉਹਦੇ ਗਰਭ ਧਾਰਨ ਦੇ ਦਿਨ ਬੀਤ ਚੁੱਕੇ ਸਨ, ਸ਼ਾਇਦ 60 ਜਾਂ 70 ਸਾਲ ਦੀ ਸੀ। ਉਹਨੇ ਨਿਰਾਸ਼ਤਾ ਵਿੱਚ ਬੇਨਤੀ ਕੀਤੀ ਕਿ ਉਹਨੂੰ ਇਹ ਬੱਚਾ ਮਿਲਣਾ ਹੀ ਚਾਹੀਦਾ ਆ। ਇਹ ਕੀ ਸੀ? ਬੇਸ਼ੱਕ ਪਰਮੇਸ਼ਵਰ ਨੇ ਉਹਦੇ ਨਾਲ ਗੱਲ ਕੀਤੀ। ਤੁਸੀਂ ਵਿਆਕੁਲ ਨਹੀਂ ਹੋ ਸਕਦੇ ਜਦ ਤੱਕ ਪਰਮੇਸ਼ਵਰ ਤੁਹਾਡੇ ਨਾਲ ਗੱਲਬਾਤ ਨਾ ਕਰੇ। ਉਫ, ਕਲੀਸਿਆ ਜਾਗ ਤੇ ਆਪਣੇ ਆਪ ਨੂੰ ਹਲੂਣਾ ਮਾਰ, ਆਪਣੀ ਨੀਂਦ ਤੋਂ ਇਸ ਘੜੀ ਵਿੱਚ ਜਾਗ ਤੇ ਆਪਣੇ ਅੰਤਕਰਨ ਨੂੰ ਚੂੰਡੀ ਵੱਢ। ਸਾਨੂੰ ਜ਼ਰੂਰ ਹੀ ਵਿਆਕੁਲਤਾ ਵਿੱਚ ਆਉਣਾ ਚਾਹੀਦਾ ਹੈ, ਨਹੀਂ ਤਾਂ ਨਾਸ਼ ਹੋ ਜਾਵਾਂਗੇ। ਪਰਮੇਸ਼ਵਰ ਵੱਲੋਂ ਕੁਝ ਨਿਕਲ ਕੇ ਆ ਰਿਹਾ ਹੈ, ਮੈਂ ਇਹਨੂੰ ਯਹੋਵਾ ਇੰਜ ਫਰਮਾਉਂਦਾ ਹੈ ਕਰਕੇ ਜਾਣਦਾ ਹਾਂ। ਕੁਝ ਹੋਣ ਵਾਲਾ ਹੈ, ਸਾਨੂੰ ਚਾਹੀਦਾ ਹੈ ਕਿ ਅਸੀਂ ਵਿਆਕੁਲਤਾ ਵਿੱਚ ਆ ਜਾਈਏ। ਇਹ ਮੌਤ ਅਤੇ ਜੀਵਨ ਦੇ ਵਿਚਾਲੇ ਹੈ, ਇਹ ਸਾਡੇ ਵਿੱਚੋਂ ਦੀ ਲੰਘ ਜਾਵੇਗਾ ਤੇ ਸਾਨੂੰ ਪਤਾ ਵੀ ਨਾ ਲੱਗੇਗਾ। ਕਿਉਂਕਿ ਉਹ ਖੁਦਗਰਜ ਨਹੀਂ ਸੀ, ਇਸ ਕਰਕੇ ਉਹਨੂੰ ਨਵੀਂ ਬਖਸ਼ਿਆ ਗਿਆ। ਸ਼ਨੂਮੀ ਔਰਤ ਦੇ ਕੋਲ ਇੱਕ ਮੁੰਡਾ ਸੀ, ਨਬੀ ਨੇ ਪ੍ਰਭੂ ਦਾ ਬਚਨ ਉਹਦੇ ਲਈ ਬੋਲਿਆ ਸੀ, ਭਾਵੇਂ ਉਹ ਆਪ ਅਤੇ ਉਹਦਾ ਪਤੀ ਬਜ਼ੁਰਗ ਸਨ, ਉਹਨਾਂ ਦੇ ਕੋਈ ਬੱਚਾ ਨਹੀਂ ਸੀ, ਪਰ ਉਹ ਇਸ ਨਬੀ ਦੇ ਲਈ ਮਿਹਰਬਾਨ ਸੀ ਤੇ ਉਹ ਜਾਣਦੀ ਸੀ ਕਿ ਉਹ ਪਰਮੇਸ਼ਵਰ ਦਾ ਜਾਣਿਆ। ਉਹ ਜਾਣ ਗਈ ਕਿ ਉਹ ਇੱਜ਼ਤਦਾਰ ਤੇ ਸੱਚਾ ਜਾਣਿਆ। ਜਦ ਉਹਦਾ ਪਤੀ ਘਰ ਵੀ ਨਹੀਂ ਸੀ ਹੁੰਦਾ ਤੇ ਉਹ ਘਰ ਆਉਂਦਾ ਸੀ, ਉਹ ਪਵਿੱਤਰ ਜਨ ਸੀ, ਉਹ ਦੇਖ ਸਕੇ ਕਿ ਉਹ ਇੱਜ਼ਤਦਾਰ ਆਦਮੀ ਆ। ਉਹ ਦੇਖ ਸਕੇ ਕਿ ਉਹ ਜਿਹਦਾ ਆਦਮੀ ਹੈ ਉਹਨੇ ਉਹਨੂੰ ਅਜੀਬ ਅਚੰਭੇ ਕੰਮ ਤੇ ਚਿੰਨ ਵਿਖਾਉਂਦੇ ਦੇਖਿਆ ਸੀ। ਉਹਨੇ ਉਹਨੂੰ ਜੋ ਕੁਝ ਉਹ ਆਖਦਾ ਸੀ ਉਹ ਵਾਪਰ ਜਾਂਦੇ ਕਹਿੰਦੇ ਸੁਣਿਆ ਸੀ। ਉਹ ਇੱਜ਼ਤਦਾਰ ਅਤੇ ਪਵਿੱਤਰ ਜਨ ਸੀ। ਉਹਨੇ ਆਪਣੇ ਪਤੀ ਨੂੰ ਆਖਿਆ, ਮੈਂ ਜਾਣ ਗਈ ਹਾਂ ਕਿ ਇਹ ਜਿਹੜਾ ਸਾਡੇ ਰੁਕਦਾ ਹੈ ਉਹ ਪਵਿੱਤਰ ਜਨ ਆ। ਘਰ ਦੀ ਮਾਲਕਣ ਉਹ ਜਾਣਦੀ ਸੀ ਕਿ ਉਹ ਪਵਿੱਤਰ ਜਨ ਹੈ ਅਤੇ ਉਹਨੇ ਉਹਦੇ ਲਈ ਉੱਥੇ ਇੱਕ ਛੋਟਾ ਜਿਹਾ ਕੋਠਾ ਛੱਤ ਦਿੱਤਾ ਤਾਂ ਕਿ ਉਹਨੂੰ ਪਰੇਸ਼ਾਨ ਨਾ ਹੋਣਾ ਪਵੇ ਤੇ ਜਦ ਵੀ ਉਹ ਆਉਣਾ ਚਾਹੇ ਉੱਥੇ ਆ ਸਕਦਾ ਹੈ। ਉਹਨੇ ਉੱਥੇ ਇੱਕ ਬਿਸਤਰਾ ਵੀ ਲਾ ਦਿੱਤਾ ਅਤੇ ਇੱਕ ਪਾਣੀ ਦਾ ਗੜਵਾ ਵੀ ਰੱਖ ਦਿੱਤਾ ਤਾਂ ਕਿ ਉਹ ਆਪਣਾ ਮੂੰਹ ਹੱਥ ਧੋ ਸਕੇ ਤੇ ਕੁਝ ਪੀ ਵੀ ਸਕੇ ਤੇ ਉਹ ਆਪਣੀ ਨੌਕਰਾਣੀ ਜਾਂ ਬਵਰਚੀ ਨੂੰ ਉਹਨੂੰ ਖਾਣਾ ਖਵਾਉਣ ਲਈ ਭੇਜਦੀ ਤੇ ਆ ਕੇ ਉਹਨੂੰ ਦੁਆ ਸਲਾਮ ਆਖਦੀ ਅਤੇ ਏਲੀਆ ਨੇ ਉਹਦੇ ਨਾਲ ਇਸ ਮਿਹਰਬਾਨੀ ਨੂੰ ਜਦ ਵੇਖਿਆ ਅਤੇ ਇਹ ਲਿਖਿਆ ਹੈ ਕਿ ਜੋ ਵੀ ਤੁਸੀਂ ਮੇਰੇ ਛੋਟਿਆਂ ਨਾਲ ਕਰਦੇ ਹੋ ਤੁਸੀਂ ਮੇਰੇ ਨਾਲ ਕਰਦੇ ਹੋ। ਸੋ ਉਹਨੇ ਵੇਖਿਆ ਔਰਤ ਪਰਮੇਸ਼ੁਰ ਦਾ ਸਨਮਾਨ ਕਰ ਰਹੀ ਹੈ ਜਦ ਉਹਨੇ ਇਸ ਨਬੀ ਦਾ ਸਨਮਾਨ ਕੀਤਾ ਜਿਵੇਂ ਕਿ ਉਹਨੇ ਪਰਮੇਸ਼ੁਰ ਨੂੰ ਨਬੀ ਵਿੱਚ ਵੇਖਿਆ ਅਤੇ ਇਸ ਸੇਵਾ ਦੇ ਬਦਲੇ ਵਿੱਚ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ। ਇਹ ਕਰਨ ਲਈ ਉਹਨੇ ਹੋਰ ਕੁਝ ਦਿਲ ਵਿੱਚ ਨਹੀਂ ਧਾਰਿਆ ਸੀ। ਉਹਨੇ ਏਦਾਂ ਹੀ ਇਹ ਕੀਤਾ ਕਿਉਂਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੀ ਸੀ। ਉਹਨੇ ਇਹਨੂੰ ਕਿਸੇ ਬਰਕਤ ਵਾਸਤੇ ਨਹੀਂ ਸੀ ਕੀਤਾ, ਉਹਨੇ ਇੰਜ ਹੀ ਕੀਤਾ ਸੀ। ਏਲੀਆ ਨੇ ਆਖਿਆ, ਜਾ ਤੇ ਉਹਨੂੰ ਪੁੱਛ ਕਿ ਮੈਂ ਉਹਦੇ ਲਈ ਰਾਜੇ ਨਾਲ ਬੋਲਾਂ, ਮੈਂ ਉਹਦਾ ਜਿਗਰੀ ਦੋਸਤ ਹਾਂ ਜਾਂ ਮੁੱਖ ਕਪਤਾਨ, ਉਹ ਮੈਨੂੰ ਜਾਣਦਾ ਹੈ। ਕੋਈ ਮਿਹਰਬਾਨੀ ਦੀ ਉਹਨੂੰ ਲੋੜ ਹੋਵੇ ਜਾਂ ਕੁਝ ਮੈਂ ਉਹਦੇ ਲਈ ਕਰ ਸਕਾਂ, ਕਿਵੇਂ ਮੈਨੂੰ ਉਹਨੇ ਸਾਂਭਿਆ ਹੈ, ਮੈਂ ਉਹਨੂੰ ਕੁਝ ਦੇਣਾ ਚਾਹੁੰਦਾ ਹਾਂ। ਉਹਨੇ ਮੈਨੂੰ ਖਾਣਾ ਖਵਾਇਆ ਹੈ, ਉਹਨੇ ਮੈਨੂੰ ਬਿਸਤਰਿਆਂ ਤੇ ਸੌਣ ਦਿੱਤਾ ਹੈ ਤੇ ਉਹਨੇ ਸਾਡੇ ਨਾਲ ਬਹੁਤ ਚੰਗਾ ਵਰਤਿਆ ਹੈ, ਹੁਣ ਮੈਂ ਕੀ ਕਰ ਸਕਦਾ ਹਾਂ। ਉਹਨੇ ਆਖਿਆ, ਨਹੀਂ, ਮੈਂ ਆਪਣੇ ਲੋਕਾਂ ਦੇ ਵਿੱਚ ਵਸਦੀ ਹਾਂ, ਅਸੀਂ ਰੱਜੇ ਪੁੱਜੇ ਹਾਂ, ਸਾਡੇ ਕੋਲ ਖਾਣ ਪੀਣ ਲਈ ਬਥੇਰਾ ਹੈ, ਇੰਨਾ ਹੀ ਸਭ ਕੁਝ ਹੈ, ਸਾਨੂੰ ਕਾਸੇ ਦੀ ਲੋੜ ਨਹੀਂ ਆ। ਅਤੇ ਗਿਹਾਜੀ ਨੇ ਉਹਨੂੰ ਆਖਿਆ, ਪਰ ਉਹਦੇ ਕੋਈ ਬੱਚਾ ਨਹੀਂ ਆ। ਕੋਈ ਸ਼ੱਕ ਨਹੀਂ, ਜਿੱਦਾਂ ਹੀ ਗਿਹਾਜੀ ਨੇ ਵੇਖਿਆ ਕੋਈ ਸ਼ੱਕ ਨਹੀਂ ਕਿ ਨਬੀ ਨੇ ਦਰਸ਼ਨ ਵੇਖਿਆ ਤੇ ਉਹਨੇ ਆਖਿਆ, ਯਹੋਵਾ ਇੰਜ ਫਰਮਾਉਂਦਾ ਹੈ, ਜਾ ਕੇ ਉਹਨੂੰ ਦੱਸ ਕਿ ਐਨ ਸਮੇਂ ਤੇ ਹੁਣ ਤੋਂ 1 ਸਾਲ ਬਾਅਦ ਉਹ ਪੁੱਤਰ ਨੂੰ ਗਲੇ ਲਾਵੇਗੀ। ਅਤੇ ਪੁੱਤਰ ਨੇ ਜਨਮ ਲਿਆ। ਜਦ ਉਹ ਤਕਰੀਬਨ 12 ਸਾਲਾਂ ਦਾ ਸੀ ਤਾਂ ਕਿੱਦਾਂ ਇਸ ਬਜ਼ੁਰਗ ਜੋੜੇ ਨੇ ਉਸ ਆਪਣੇ ਇਕਲੌਤੇ ਪੁੱਤਰ ਨੂੰ ਪਿਆਰ ਕੀਤਾ ਹੋਵੇਗਾ। ਇੱਕ ਦਿਨ ਉਹ ਆਪਣੇ ਪਿਤਾ ਨਾਲ ਵਾਢੀ ਕਰ ਰਿਹਾ ਸੀ ਅਤੇ ਸਿਖਰ ਦੁਪਹਿਰੀ ਉਹਨੂੰ ਤਾਂ ਲੱਗਾ, ਮੇਰਾ ਅੰਦਾਜ਼ਾ ਹੈ ਕਿ ਉਹਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਮੇਰਾ ਸਿਰ। ਉਹ ਬਹੁਤ ਹੀ ਬਿਮਾਰ ਹੋ ਗਿਆ ਤੇ ਉਹਦੇ ਪਿਤਾ ਨੇ ਪੈਲੀਓ ਘਰ ਉਹਨੂੰ ਲਿਆਉਣਾ ਪਿਆ ਅਤੇ ਉੱਥੇ ਬਹੁਤ ਐਮਰਜੈਂਸੀ ਦਾ ਸਮਾਂ ਸੀ ਤੇ ਉਹਨੇ ਇੱਕ ਨੌਕਰ ਦੇ ਰਾਹੀਂ ਉਹਨੂੰ ਘਰ ਭੇਜ ਦਿੱਤਾ ਅਤੇ ਲੌਡੇ ਵੇਲੇ ਤੱਕ ਉਹਦੀ ਮਾਤਾ ਨੇ ਉਹਨੂੰ ਆਪਣੀ ਗੋਦ ਵਿੱਚ ਰੱਖਿਆ ਤੇ ਉਹ ਮਰ ਗਿਆ। ਧਿਆਨ ਦਿਓ, ਉਹਦਾ ਇਕਲੌਤਾ ਜਿਹੜਾ ਉਹਨੂੰ ਪ੍ਰਭੂ ਨੇ ਦਿੱਤਾ ਸੀ ਪ੍ਰਾਰਥਨਾ ਅਤੇ ਵਾਅਦੇ ਦੇ ਅਨੁਸਾਰ ਜੋ ਕਿ ਯਹੋਵਾ ਇੰਜ ਫਰਮਾਉਂਦਾ ਹੈ ਸੀ। ਉਹਨੇ ਜਾਣ ਲਿਆ ਕਿ ਕਿਤੇ ਕੁਝ ਦਾਲ ਵਿੱਚ ਕਾਲਾ ਹੈ, ਇਹ ਏਦਾਂ ਕੰਮ ਨਹੀਂ ਹੋਵੇਗਾ। ਕਿਵੇਂ ਪਰਮੇਸ਼ੁਰ ਨੇ ਉਹ ਪੁੱਤਰ ਬਖਸ਼ਿਆ ਸੀ ਤੇ ਉਹਦਾ ਪਿਆਰ ਕਿਵੇਂ ਉਸ ਬੱਚੇ ਵੱਲ ਆਇਆ। ਤਦ ਵੀ ਉਹਨੇ ਇਸ ਬੱਚੇ ਦੀ ਮੰਗ ਕਦੀ ਵੀ ਨਹੀਂ ਸੀ ਕੀਤੀ, ਉਹ ਇਹਨੂੰ ਪਾਉਣ ਲਈ ਕਾਫੀ ਬੁੱਢੜੀ ਸੀ। ਪਰਮੇਸ਼ੁਰ ਦੇ ਹੱਥ ਨੇ ਹੀ ਇਹਦਾ ਐਲਾਨ ਕਰਨਾ ਸੀ ਤੇ ਉਸ ਆਦਮੀ ਜੋ ਕਿ ਨਬੀ ਸੀ ਉਹਨੇ ਇਹਨੂੰ ਬੋਲਿਆ ਅਤੇ ਉੱਥੇ ਇਸ ਹਾਲਤ ਵਿੱਚ ਇਹ ਬੱਚਾ ਉਹਦਾ ਇਕਲੌਤਾ ਮਰ ਗਿਆ। ਸੋ ਉਹਨੇ ਨੌਕਰ ਨੂੰ ਕਿਹਾ, ਮੇਰੇ ਲਈ ਇੱਕ ਖੱਚਰ ਤੇ ਕਾਠੀ ਪਾ ਤੇ ਤੂੰ ਉਹਨੂੰ ਹਿੱਕ ਤੇ ਰੁਕੀ ਨਾ, ਜੇ ਕੋਈ ਤੈਨੂੰ ਰੋਕਣ ਦੀ ਕੋਸ਼ਿਸ਼ ਕਰੇ ਤਾਂ ਤੂੰ ਇੱਕ ਸ਼ਬਦ ਵੀ ਨਾ ਬੋਲੀ ਤੇ ਤੂੰ ਸਿੱਧਾ ਕਰਮਲ ਪਹਾੜ ਵੱਲ ਹਿੱਕੀ ਜਾ ਤੇ ਉੱਥੇ ਕਿਤੇ ਗੁਫਾ ਵਿੱਚ ਅਤ ਉੱਚੇ ਪਰਮੇਸ਼ੁਰ ਦਾ ਦਾਸ ਜਿਹਨੇ ਮੈਨੂੰ ਯਹੋਵਾ ਇੰਜ ਫਰਮਾਉਂਦਾ ਹੈ ਦੱਸਿਆ ਸੀ ਕਿ ਮੇਰੇ ਪੁੱਤਰ ਹੋਵੇਗਾ, ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿਉਂ ਪਰਮੇਸ਼ੁਰ ਨੇ ਮੇਰੇ ਨਾਲ ਇੰਜ ਕੀਤਾ। ਉਹਨੇ ਕਿਹਾ ਕਿ ਸਿੱਧਾ ਤੁਰਿਆ ਚੱਲ ਤੇ ਖੱਚਰ ਨੂੰ ਹੌਲੀ ਨਾ ਕਰੀ, ਜਿੰਨਾ ਸਾਹ ਸੱਤ ਉਹਦੇ ਵਿੱਚ ਹੈ ਉਹਨੂੰ ਭੱਜਣ ਦੇ, ਜਿੰਨਾ ਚਿਰ ਉੱਥੇ ਨਹੀਂ ਪਹੁੰਚਦੇ ਉਹਨੂੰ ਭੱਜਣ ਦੇ, ਵਿਆਕੁਲਤਾ। ਏਲੀਆ ਨਬੀ ਉਤਾਹ ਉੱਠਿਆ, ਵੇਖਿਆ ਤੇ ਆਖਿਆ, ਉਹ ਸ਼ਨੂਮੀ ਔਰਤ ਆਉਂਦੀ ਆ, ਕੋਈ ਮਾੜੀ ਗੱਲ ਜ਼ਰੂਰ ਆ, ਪਰਮੇਸ਼ੁਰ ਨੇ ਮੇਥੋਂ ਲੁਕਾਇਆ ਹੈ, ਮੈਂ ਨਹੀਂ ਜਾਣਦਾ ਕੀ ਮਾੜੀ ਗੱਲ ਆ। ਆਖਿਆ, ਜਾ ਉਹਨੂੰ ਮਿਲ, ਆ ਜਲਦੀ ਕਰੀਏ, ਕੋਈ ਮਾੜੀ ਗੱਲ ਆ। ਨਬੀ ਵਿੱਚ ਵੀ ਵਿਆਕੁਲਤਾ ਆ ਗਈ, ਔਰਤ ਵਿੱਚ ਵੀ ਵਿਆਕੁਲਤਾ ਆ ਗਈ। ਵੇਖੋ, ਦੋਵੇਂ ਇਕੱਠੇ ਆ ਰਹੇ ਸਨ, ਇੱਕ ਜਾਣਨਾ ਚਾਹ ਰਿਹਾ ਸੀ ਕਿ ਪਰਮੇਸ਼ੁਰ ਦਾ ਬਚਨ ਕੀ ਆ ਤੇ ਦੂਸਰਾ ਨਹੀਂ ਸੀ ਜਾਣਦਾ ਕਿ ਪ੍ਰਭੂ ਦਾ ਬਚਨ ਕੀ ਸੀ। ਇਹ ਹੋਈ ਨਾ ਗੱਲ, ਇੱਕ ਜਾਣਨਾ ਚਾਹੁੰਦਾ ਸੀ ਤੇ ਦੂਜੇ ਨੂੰ ਪਤਾ ਨਹੀਂ ਸੀ। ਔਰਤ ਜਾਣਨਾ ਚਾਹੁੰਦੀ ਸੀ ਪਰ ਨਬੀ ਨੂੰ ਪਤਾ ਨਹੀਂ ਸੀ। ਆਖਿਆ, ਪਰਮੇਸ਼ੁਰ ਨੇ ਇਹਨੂੰ ਮੇਰੇ ਤੋਂ ਓਹਲੇ ਰੱਖਿਆ ਹੈ, ਮੈਂ ਨਹੀਂ ਜਾਣਦਾ ਉਹਨੂੰ ਕੀ ਦੱਸਣਾ ਹੈ ਜਦ ਉਹ ਇੱਥੇ ਆਵੇਗੀ। ਤਦ ਤੱਕ ਉਹ ਉੱਥੇ ਅੱਪੜ ਗਈ। ਨਬੀ ਨੇ ਆਪਣਾ ਹੱਥ ਹਿਲਾਇਆ ਤੇ ਆਖਿਆ ਕਿ ਸਭ ਠੀਕ ਆ, ਤੇਰਾ ਪਤੀ ਠੀਕ ਆ, ਕੀ ਬੱਚਾ ਠੀਕ ਠਾਕ ਆ। ਹੁਣ ਔਰਤ ਆਪਣੀ ਨਿਰਾਸ਼ਤਾ ਦੀ ਸੀਮਾ ਤੇ ਪਹੁੰਚ ਗਈ ਸੀ। ਉਹਨੇ ਆਖਿਆ, ਸਭ ਠੀਕ ਆ, ਮਹਿਮਾ ਹੋਵੇ, ਸਭ ਠੀਕ ਆ। ਉਹਦੀ ਨਿਰਾਸ਼ਤਾ ਤਾਂ ਮੁੱਕ ਗਈ, ਉਹਨੂੰ ਪਰਮੇਸ਼ੁਰ ਦਾ ਦਾਸ ਲੱਭ ਗਿਆ ਸੀ। ਜੇ ਉਹ ਨਾ ਹੁੰਦਾ ਤਾਂ ਅਜੇ ਵੀ ਉਹ ਨਿਰਾਸ਼ਤਾ ਵਿੱਚ ਰਹਿੰਦੀ, ਪਰ ਤੁਸੀਂ ਵੇਖੋ ਉਹ ਉੱਥੇ ਸੀ। ਉਹਨੇ ਆਖਿਆ ਸਭ ਠੀਕ ਆ। ਅਲੀਸ਼ਾ ਨੇ ਆਖਿਆ ਚੰਗਾ ਹੁਣ ਕੀ ਹੋ ਰਿਹਾ ਆ। ਸੋ ਦੌੜ ਕੇ ਉਹਦੇ ਪੈਰਾਂ ਤੇ ਜਾ ਡਿੱਗੀ। ਇਹ ਬੜਾ ਉਲਟਾ ਜਿਹਾ ਜਾਪਿਆ ਕਿ ਹਾਜੀ ਨੇ ਉਹਨੂੰ ਚੁੱਕਿਆ, ਆਖਿਆ ਉਹਨੂੰ ਛੱਡ ਦੇ, ਇਹ ਨਾ ਕਰ। ਏਲੀਆ ਨੇ ਆਪਣੇ ਦਾਸ ਨੂੰ ਆਖਿਆ ਇਹ ਨਾ ਕਰ, ਉਹਨੂੰ ਇਕੱਲੀ ਛੱਡ ਦੇ, ਕੋਈ ਮਾੜੀ ਗੱਲ ਆ, ਪਰਮੇਸ਼ਰ ਨੇ ਉਹਨੂੰ ਗੁਪਤ ਰੱਖਿਆ ਹੈ। ਤਦ ਉਹਨੇ ਉਹਦੇ ਤੇ ਪ੍ਰਗਟ ਕੀਤਾ ਕਿ ਬੱਚਾ ਗੁਜਰ ਗਿਆ ਆ। ਹੁਣ ਨਬੀ ਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ। ਗਿਹਾਜੀ ਇਹ ਲਾਠੀ ਲੈ ਜਿਹਦੇ ਨਾਲ ਮੈਂ ਤੁਰਿਆ ਹਾਂ। ਉਹ ਜਾਣਦਾ ਸੀ ਕਿ ਜੋ ਕੁਝ ਵੀ ਉਹਨੇ ਛੂਇਆ ਉਹ ਬਰਕਤ ਪਾ ਗਿਆ। ਇਹ ਉਹ ਨਹੀਂ ਸੀ ਪਰ ਪਰਮੇਸ਼ਰ ਉਹਦੇ ਵਿੱਚ ਸੀ। ਉਹ ਜਾਣਦਾ ਸੀ ਕਿ ਉਹ ਕੌਣ ਹੈ, ਉਹ ਜਾਣਦਾ ਸੀ ਕਿ ਉਹ ਨਬੀ ਆ। ਉਹਨੇ ਉਹ ਲਾਠੀ ਚੁੱਕੀ ਤੇ ਆਖਿਆ ਕਿ ਹਾਜੀ ਤੂੰ ਇਹਨੂੰ ਲੈ ਤੇ ਜਾ ਕੇ ਬੱਚੇ ਉੱਤੇ ਧਰ ਦੇ, ਅਤੇ ਜੇ ਤੇਰੇ ਨਾਲ ਕੋਈ ਬੋਲੇ ਤਾਂ ਤੂੰ ਵਿਆਕੁਲਤਾ ਵਿੱਚ ਆ ਜਾ, ਅਤੇ ਤੂੰ ਕਿਸੇ ਨਾਲ ਦੁਆ ਸਲਾਮ ਨਾ ਕਰੀ, ਤੁਰਿਆ ਚਲਿਆ ਜਾਈ, ਕਿਸੇ ਨਾਲ ਨਾ ਬੋਲੀ, ਇਹਨੂੰ ਬੱਚੇ ਉੱਤੇ ਧਰ ਦੇ। ਪਰ ਇਸ ਗੱਲ ਨੇ ਉਸ ਔਰਤ ਦੀ ਵਿਆਕੁਲਤਾ ਦਾ ਅੰਤ ਨਹੀਂ ਲਿਆਂਦਾ ਸੀ ਜਿਹਦੇ ਲਈ ਉਹ ਆਈ ਸੀ। ਇਸ ਗੱਲ ਨੇ ਉਹਨੂੰ ਸੰਤੁਸ਼ਟ ਨਹੀਂ ਕੀਤਾ। ਉਹਨੇ ਕਿਹਾ ਜਿੰਦਾ ਪ੍ਰਭੂ ਪਰਮੇਸ਼ਵਰ ਜਿਉਂਦਾ ਹੈ, ਜਿੰਨਾ ਚਿਰ ਤੂੰ ਜਾ ਕੇ ਮੁੰਡੇ ਦੀ ਸੇਵਾ ਨਾ ਕਰੇ ਮੈਂ ਤੈਨੂੰ ਨਹੀਂ ਛੱਡਾਂਗੀ। ਏਲੀਆ ਵਿਆਕੁਲ ਹੋ ਗਿਆ। ਉਹ ਅਤੇ ਔਰਤ ਉਸ ਰਾਹ ਪੈ ਗਏ ਤੇ ਜਦ ਉਹ ਉੱਥੇ ਪਹੁੰਚੇ ਤਾਂ ਸਭ ਲੋਕ ਬਾਹਰ ਵਿਹੜੇ ਵਿੱਚ ਰੋਂਦੇ ਤੇ ਡਾਡਾ ਮਾਰਦੇ ਪਏ ਸਨ। ਔਰਤ ਨੇ ਜੋ ਠੀਕ ਵਾਜਬ ਗੱਲ ਕਰਨੀ ਚਾਹੀਦੀ ਸੀ ਕੀਤੀ, ਉਹਨੇ ਮੁੰਡਾ ਲਿਆ ਤੇ ਉਸ ਬਿਸਤਰੇ ਤੇ ਪਾ ਦਿੱਤਾ ਜਿੱਥੇ ਏਲੀਆ ਸੌਂਦਾ ਹੁੰਦਾ ਸੀ। ਉਹ ਉਦਾਂ ਹੀ ਸੀ ਜਿੱਦਾਂ ਉਹਦੀ ਲਾਠੀ ਸੀ, ਅਤੇ ਉਹ ਉਦਾਂ ਵੀ ਨਾ ਜਾਗਿਆ, ਅਤੇ ਇਹ ਇਸ ਤਰ੍ਹਾਂ ਵੀ ਕਾਰ ਆਮਦ ਨਹੀਂ ਹੋਇਆ। ਤੇ ਉਹ ਕੁਝ ਹੋਰ ਵੀ ਵੱਖਰੀ ਗੱਲ ਜਾਣਨਾ ਚਾਹੁੰਦੀ ਸੀ। ਨਵੀ ਅੰਦਰ ਗਿਆ, ਹੁਣ ਉਹ ਨਿਰਾਸ਼ਤਾ ਵਿੱਚ ਆ ਗਿਆ। ਹੁਣ ਉਹ ਕੀ ਕਰੇਗਾ? ਤੇ ਅਸੀਂ ਵੇਖਦੇ ਹਾਂ ਕਿ ਉਹ ਹੇਠਾਂ ਉੱਤੇ ਤੁਰਿਆ ਫਿਰਿਆ ਨਿਰਾਸ਼ ਹੋ ਕੇ, ਮੈਂ ਹੋਰ ਕੁਝ ਕਰਨਾ ਨਹੀਂ ਜਾਣਦਾ ਪ੍ਰਭੂ, ਮੈਂ ਹਾਜ਼ਰਾਂ, ਤੂੰ ਮੈਨੂੰ ਦੱਸਿਆ ਸੀ ਕਿ ਉਸ ਔਰਤ ਨੂੰ ਬੋਲ ਕਿ ਯਹੋਵਾ ਇੰਜ ਫਰਮਾਉਂਦਾ ਆ, ਅਤੇ ਉਦਾਂ ਹੀ ਹੋਇਆ ਜਿੱਦਾਂ ਮੈਂ ਦੱਸਿਆ ਸੀ ਕਿਉਂਕਿ ਤੂੰ ਮੈਨੂੰ ਆਖਿਆ ਸੀ। ਹੁਣ ਉਹ ਔਰਤ ਮੁਸੀਬਤ ਵਿੱਚ ਹੈ ਤੇ ਮੈਂ ਨਹੀਂ ਜਾਣਦਾ ਕਿ ਕੀ ਕਰਨਾ ਹੈ। ਉੱਥੇ ਮਰਿਆ ਹੋਇਆ ਮੁੰਡਾ ਪਿਆ ਹੈ, ਮੈਂ ਪ੍ਰਭੂ ਕੀ ਕਰ ਸਕਦਾ ਹਾਂ? ਕੋਈ ਸ਼ੱਕ ਨਹੀਂ, ਪਵਿੱਤਰ ਆਤਮਾ ਨੇ ਕਿਹਾ ਜੇ ਖੁਦਾ ਤੇਰੇ ਅੰਦਰ ਹੈ ਤਾਂ ਆਪਣੇ ਆਪ ਨੂੰ ਮੁੰਡੇ ਤੇ ਲੰਮਾ ਪਾ ਦੇ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਉਹ ਰੁਕਿਆ ਤੇ ਫੇਰ ਭੱਜ ਕੇ ਆਪਣੇ ਹੱਥ ਉਹਦੇ ਹੱਥਾਂ ਤੇ, ਆਪਣਾ ਨੱਕ ਉਹਦੇ ਨੱਕ ਤੇ, ਆਪਣੇ ਬੁੱਲ ਉਹਦੇ ਬੁੱਲਾਂ ਤੇ ਧਰੇ, ਅਤੇ ਜਦ ਉਹ ਉਹਦੇ ਤੇ ਲੰਮਾ ਪਿਆ ਤੇ ਮੁੰਡੇ ਨੇ 7 ਵਾਰੀ ਛਿੱਕਾਂ ਮਾਰੀਆਂ, ਨਿਰਾਸ਼ਤਾ ਜਾਂਦੀ ਰਹੀ, ਮੁੰਡੇ ਵਿੱਚ ਜਾਨ ਆ ਗਈ ਕਿਉਂਕਿ ਉਹ ਨਿਰਾਸ਼ਤਾ ਔਰਤ ਨੂੰ ਨਬੀ ਦੇ ਪਾਸ ਲੈ ਆਈ, ਤੇ ਨਿਰਾਸ਼ਤਾ ਨਬੀ ਨੂੰ ਮੁੰਡੇ ਦੇ ਕੋਲ ਲੈ ਆਈ, ਅਤੇ ਨਿਰਾਸ਼ਤਾ ਜਿਹੜੀ ਦੋਹਾਂ ਵਿੱਚ ਸੀ ਪਰਮੇਸ਼ਵਰ ਨੂੰ ਪਰਦੇ ਤੇ ਲੈ ਆਈ। ਪਰਮੇਸ਼ਵਰ ਦੇ ਪਿਆਰ ਦੇ ਨਾਲ, ਉਹਦੇ ਲੋਕਾਂ ਦੇ ਪਿਆਰ ਲਈ ਪਰਮੇਸ਼ਵਰ ਦੇ ਪਿਆਰ ਨੂੰ ਹੇਠਾਂ ਲੈ ਆਇਆ ਤੇ ਆਪਣੇ ਵਿਸ਼ਵਾਸ ਨੂੰ ਲੜਾਈ ਦੇ ਮੈਦਾਨ ਵਿੱਚ ਸੁੱਟਿਆ, ਅਤੇ ਕੰਮ ਹੋ ਗਿਆ ਤੇ ਮੁਕਦਮਾ ਠੱਪ ਹੋ ਗਿਆ। ਆਮੀਨ। ਇਹ ਹੈ ਉਹ ਨਿਰਾਸ਼ਤਾ, ਇੱਦਾਂ ਕੰਮ ਕਰਦੀ ਆ। ਯਕੀਨਨ ਉਹ ਛੱਡਣ ਵਾਲੀ ਨਹੀਂ ਸੀ। ਅੰਨੇ ਬਾਰਥੋਲਮਈ ਨੇ ਸੋਚਿਆ ਯਸੂ ਉਹਦੇ ਲਾਗੋਂ ਦੀ ਲੰਘ ਜਾਵੇਗਾ, ਜਿਹੜਾ ਬਾਹਰ ਗੇਟ ਤੇ ਇੰਨਾ ਮੰਗਤਾ ਭੀਖ ਮੰਗਣ ਡਿਆ ਸੀ। ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਉਹਨੇ ਰੌਲਾ ਸੁਣਿਆ ਕਿ ਯਸੂ ਲੰਘ ਰਿਹਾ ਆ। ਉਹਨੇ ਕਿਹਾ ਕੌਣ ਲੰਘ ਰਿਹਾ ਹੈ? ਕਿਸੇ ਨੇ ਉਹਨੂੰ ਚੁੱਪ ਕਰਾ ਦਿੱਤਾ। ਉਹਨੇ ਕਿਹਾ ਕਿਰਪਾ ਕਰਕੇ ਕੋਈ ਦੱਸੋ ਕੌਣ ਲੰਘ ਰਿਹਾ ਆ? ਉਹਨਾਂ ਵਿੱਚੋਂ ਚੰਗਾ ਹੋ ਸਕਦਾ ਹੈ ਕੋਈ ਹਲੀਮ ਜਿਹੀ ਕਿਸਮ ਦੀ ਕੋਈ ਚੇਲੀ ਔਰਤ ਨੇ ਕਿਹਾ ਹੋਵੇ ਸ਼੍ਰੀਮਾਨ ਕਿ ਤੁਸੀਂ ਨਹੀਂ ਜਾਣਦੇ ਕੌਣ ਲੰਘ ਰਿਹਾ ਆ। ਨਹੀਂ, ਮੈਂ ਉਹਨਾਂ ਵਿੱਚੋਂ ਕੁਝ ਇੱਕ ਨੂੰ ਕਹਿੰਦੇ ਸੁਣਦਾ ਹਾਂ, ਉੱਥੇ ਤਾਂ ਮੁਰਦਿਆਂ ਦੇ ਭਰੇ ਹੋਏ ਕਬਰਸਤਾਨ ਹਨ, ਉਹ ਜੇ ਤੂੰ ਮੁਰਦਿਆਂ ਨੂੰ ਜਿੰਦਾ ਕਰਦਾ ਹੈ ਤਾਂ ਜਾ ਕੇ ਉਹਨਾਂ ਨੂੰ ਜਿੰਦਾ ਕਰ, ਕੀ ਇਹ ਉਹ ਝੂਠਾ ਜਾਂ ਕੋਈ ਹੈ? ਨਹੀਂ, ਕੀ ਤੂੰ ਉਸ ਗਲੀਲ ਦੇ ਨਬੀ ਬਾਰੇ ਸੁਣਿਆ ਹੈ, ਉਹ ਜਵਾਨ ਨਬੀ ਜਿਹੜਾ ਯਸੂ ਨਾਸਰੀ ਅਖਵਾਉਂਦਾ ਹੈ? ਨਹੀਂ। ਚੰਗਾ ਭਾਈ, ਤੂੰ ਜਾਣਦਾ ਹੈ ਕਿ ਸਾਡੀ ਬਾਈਬਲ ਵਿੱਚ ਉਹਦੇ ਸਫਿਆਂ ਵਿੱਚ ਆਖਿਆ ਹੈ ਕਿ ਦਾਊਦ ਦਾ ਪੁੱਤਰ ਉਹਦੇ ਤੇ ਬਹਿਣ ਲਈ ਉੱਠ ਖੜਾ ਹੋਵੇਗਾ, ਇਹ ਉਹ ਹੈ। ਕੀ ਇਹ ਉਹ ਹੈ? ਕੀ ਇਹ ਉਹ ਹੈ? ਤੇ ਉਹ ਲੰਘ ਰਿਹਾ ਆ। ਨਿਰਾਸ਼ਤਾ ਨੇ ਉਹਨੂੰ ਹਾਕਾ ਮਾਰਨ ਤੇ ਮਜਬੂਰ ਕਰ ਦਿੱਤਾ, ਯਸੂ ਦਾਊਦ ਦੇ ਪੁੱਤਰ ਮੇਰੇ ਤੇ ਦਇਆ ਕਰ, ਮੈਨੂੰ ਲੰਘ ਨਾ ਜਾ, ਉਹ ਹਲੀਮ ਮੁਕਤੀਦਾਤੇ ਮੇਰੀ ਹਲੀਮ ਦੁਹਾਈ ਨੂੰ ਸੁਣ, ਜਦ ਤੂੰ ਦੂਜਿਆਂ ਨੂੰ ਬੁਲਾ ਰਿਹਾ ਆ ਮੈਨੂੰ ਲੰਘ ਕੇ ਨਾ ਚਲਿਆ ਜਾਈ। ਉਹ ਯਸੂ, ਕੁਝ ਨਾ ਨੇ ਆਖਿਆ ਚੁੱਪ ਹੋ ਜਾ, ਤੂੰ ਬਹੁਤ ਰੌਲਾ ਪਾਉਂਦਾ ਆ, ਪਰ ਉਹ ਵਿਆਕੁਲ ਸੀ। ਜੇ ਉਹ ਲੰਘ ਗਿਆ ਤਾਂ ਹੋ ਸਕਦਾ ਹੈ ਕਿ ਉਹਨੂੰ ਦੂਜਾ ਮੌਕਾ ਨਾ ਮਿਲੇ, ਸਾਨੂੰ ਵੀ ਹੋ ਸਕਦਾ ਹੈ ਨਾ ਮਿਲੇ, ਸਾਡੀ ਵੀ ਇਹ ਆਖਰੀ ਰਾਤ ਹੋ ਸਕਦੀ ਹੈ। ਵਿਆਕੁਲਤਾ ਉਹ ਦੁਹਾਈ ਦਿੰਦਾ ਰਿਹਾ, ਉਹ ਯਸੂ ਕੋਈ ਪਰਵਾਹ ਨਹੀਂ, ਕਿਹਨੇ ਉਹਨੂੰ ਰੋਕਣ ਲਈ ਆਖਿਆ, ਉਹ ਉਦਾਂ ਹੀ ਦੁਹਾਈ ਦਿੰਦਾ ਰਿਹਾ ਤੇ ਹੋਰ ਉੱਚੀ ਹਾਕਾਂ ਮਾਰੀਆਂ। ਉਹ ਨਿਰਾਸ਼ ਸੀ, ਕੋਈ ਉਹਨੂੰ ਰੋਕ ਨਹੀਂ ਸਕਿਆ। ਹੇ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ। ਅਤੇ ਉਹਨੇ ਨਿਰਾਸ਼ਤਾ ਵਿੱਚ ਦੁਆਈ ਦਿੱਤੀ ਅਤੇ ਪਰਮੇਸ਼ਵਰ ਦਾ ਪੁੱਤਰ ਆਪਣੇ ਮੋਢਿਆਂ ਉੱਤੇ ਜਗਤ ਦੇ ਪਾਪ ਚੁੱਕ ਕੇ ਬਲੀਦਾਨ ਚੜਾਉਣ ਲਈ ਯਰੂਸ਼ਲਮ ਜਾ ਰਿਹਾ ਸੀ ਅਤੇ ਤਦ ਉਹ ਕੁਰਬਾਨੀ ਜਿਹੜੀ ਜਗਤ ਦੀ ਸੀ ਤੇ ਆਪਣੇ ਰਾਹ ਵਿੱਚ ਰੁਕ ਗਿਆ। ਨਿਰਾਸ਼ਤਾ, ਇੱਕ ਮਾਯੂਸ ਦੁਆਈ ਨੇ ਉਹਨੂੰ ਰੋਕ ਦਿੱਤਾ। ਜਿਹੜਾ ਪਰਮੇਸ਼ਵਰ ਦਾ ਪੁੱਤਰ ਸੀ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਉਫ ਆਖਿਆ, ਪ੍ਰਭੂ ਮੈਂ ਆਪਣੀ ਨਜ਼ਰ ਵਾਪਸ ਲੈ ਸਕਾਂ? ਆਖਿਆ, ਆਪਣੇ ਰਾਹ ਜਾ, ਤੇਰੇ ਇਮਾਨ ਨੇ ਤੈਨੂੰ ਬਚਾ ਲਿਆ। ਇੰਨਾ ਹੀ ਕਾਫੀ ਸੀ? ਨਿਰਾਸ਼ਤਾ, ਜਦ ਨਿਰਾਸ਼ਤਾ ਨੇ ਕੁਝ ਲੈਣਾ ਹੁੰਦਾ ਆ, ਹਲਕੀ ਜੀ ਸ਼ੂਅਤ ਨੂੰ ਵੀ ਇਮਾਨ ਝਪਟਾ ਮਾਰ ਲੈਂਦਾ ਹੈ। ਵੇਖਿਆ ਜੇ, ਉਹਨੇ ਨੀ ਆਖਿਆ ਹੁਣ ਜਰਾ ਠਹਿਰੋ, ਹੁਣ ਜਰਾ ਠਹਿਰੋ, ਜਰਾ ਰੁਕੇ ਰਹੋ, ਮੈਨੂੰ ਵੇਖਣ ਦਿਓ ਕਿ ਮੈਂ ਵੇਖ ਸਕਦਾ ਹਾਂ, ਮੈਂ ਕਈ ਸਾਲਾਂ ਤੋਂ ਆਪਣੇ ਹੱਥ ਨਹੀਂ ਵੇਖੇ, ਆਓ ਜਰਾ ਵੇਖੀਏ ਜੇ ਮੈਂ ਵੇਖ ਸਕਾਂ, ਮੈਨੂੰ ਅਜੇ ਕੁਝ ਨਹੀਂ ਦਿਸਦਾ। ਜਦੋਂ ਯਸੂ ਨੇ ਕਿਹਾ ਤੇਰੇ ਇਮਾਨ ਨੇ ਤੈਨੂੰ ਚੰਗਾ ਕਰ ਦਿੱਤਾ ਹੈ, ਇੰਨਾ ਹੀ ਕਾਫੀ ਸੀ? ਇਹੋ ਹੀ ਸਭ ਦੀ ਉਹਨੂੰ ਲੋੜ ਸੀ। ਨਿਰਾਸ਼ਤਾ ਇੱਕ ਵਿਸ਼ੇ ਨੂੰ ਬੁਲਾਉਂਦੀ ਹੈ ਅਤੇ ਜਦ ਉਹ ਵਿਸ਼ਾ, ਕੋਈ ਪ੍ਰਵਾਹ ਨਹੀਂ ਕਿੰਨਾ ਉਹ ਭਾਵੇਂ ਹਲਕਾ ਹੋਵੇ, ਤਦ ਉਹਨੂੰ ਲੈ ਕੇ ਤੇ ਵਿਸ਼ਵਾਸ ਕੀਤਾ ਜਾਂਦਾ ਹੈ, ਕਿਉਂਕਿ ਜਦ ਨਿਰਾਸ਼ਤਾ ਉਹਨੂੰ ਤੱਕਦੀ ਹੈ ਤੇ ਇਮਾਨ ਇਹਨੂੰ ਫੜ ਲੈਂਦਾ ਹੈ। ਵੇਖਿਆ ਜੇ, ਇਹਦੇ ਵਿੱਚ ਪਿਆਰ ਮਿਲ ਜਾਂਦਾ ਹੈ ਅਤੇ ਇਹਨੂੰ ਇਹਦੇ ਤੱਕ ਲਿਆਉਂਦਾ ਹੈ। ਨਿਰਾਸ਼ਤਾ ਇਹ ਕਰਦੀ ਹੈ, ਅੰਨੇ ਬਰਥੁਲਮਈ ਨੇ ਝਪਦੇ ਹੀ ਉਹ ਨਜ਼ਰ ਪਾ ਲਈ। ਪਤਰਸ ਇੱਕ ਦਿਨ ਸਮੁੰਦਰ ਵਿੱਚ ਬਹੁਤ ਹੀ ਘਬਰਾ ਗਿਆ ਤੇ ਤਦ ਉਹ ਨਿਰਾਸ਼ਤਾ ਵਿੱਚ ਆ ਗਿਆ ਅਤੇ ਉਹਨੇ ਦੁਆਈ ਦੇਣੀ ਸ਼ੁਰੂ ਕਰ ਦਿੱਤੀ, ਕੋਈ ਨਾ ਕੋਈ ਮਾੜੀ ਗੱਲ ਆ, ਮੈਂ ਇੱਕ ਭੂਤ ਨੂੰ ਆਪਣੀ ਵੱਲ ਆਉਂਦੇ ਵੇਖਦਾ ਹਾਂ। ਤੇ ਜਹਾਜ਼ ਡੁੱਬਣ ਵਾਲਾ ਸੀ, ਉਹਨੇ ਕਿਹਾ ਜੇ ਤੂੰ ਹੈ ਪ੍ਰਭੂ ਮੈਨੂੰ ਵੀ ਪਾਣੀ ਤੇ ਤੁਰਨ ਲਈ ਆਖ। ਤੇ ਉਹ ਜਹਾਜ਼ ਵਿੱਚੋਂ ਬਾਹਰ ਕਦਮ ਰੱਖ ਕੇ ਤੁਰ ਪਿਆ ਤੇ ਜਦ ਉਹ ਤੁਰ ਪਿਆ ਤਾਂ ਉਹ ਡਰ ਗਿਆ ਤੇ ਜਦ ਉਹ ਤੁਰਿਆ ਤਾਂ ਉਹਨੇ ਡੁੱਬਣਾ ਸ਼ੁਰੂ ਕੀਤਾ ਅਤੇ ਨਿਰਾਸ਼ਤਾ। ਭਾਵੇਂ ਇਹ ਪਰਮੇਸ਼ਵਰ ਦੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਵਿੱਚ ਗਲਤੀ ਹੀ ਸੀ, ਮੇਰੀ ਆਸ਼ਾ ਹੈ ਕਿ ਕਲੀਸਿਆ ਇਹਨੂੰ ਸਮਝ ਰਹੀ ਆ ਤੇ ਜੋ ਕੁਝ ਖੁਦਾ ਨੇ ਉਹਨੂੰ ਆਖਿਆ ਸੀ ਉਹ ਉਸ ਨੂੰ ਮੰਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਤੁਸੀਂ ਜਿਹੜੇ ਮਸੀਹ ਹੋ, ਅੱਜ ਰਾਤ ਤੁਸੀਂ ਵੀ ਆਪਣੇ ਫਰਜ਼ ਦੀ ਲੀਹ ਉੱਤੇ ਪਵਿੱਤਰ ਆਤਮਾ ਦੀ ਅਗਵਾਈ ਨੂੰ ਮੰਨਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਜੇ ਕੈਂਸਰ ਦਾ ਤੁਹਾਨੂੰ ਰੋਗ ਲੱਗ ਗਿਆ ਹੈ ਜਾਂ ਮੌਤ ਨੇ ਝਪਟਾ ਮਾਰਿਆ ਹੈ, ਕੈਂਸਰ ਜਾਂ ਟੀਵੀ ਜਾਂ ਕੁਝ ਵੀ ਹੈ, ਅਤੇ ਇਸ ਫਰਜ਼ ਦੀ ਲੀਹ ਉੱਤੇ ਪਤਰਸ ਵਾਂਗ ਤੁਹਾਡੇ ਕੋਲ ਵੀ ਉਹੋ ਹੀ ਹੱਕ ਆ, ਪ੍ਰਭੂ ਮੈਨੂੰ ਬਚਾ ਨਹੀਂ ਤਾਂ ਮੈਂ ਨਾਸ਼ ਹੋ ਜਾਵਾਂਗਾ। ਨਿਰਾਸ਼ਤਾ ਵਿੱਚ ਉਹਨੇ ਦੁਆਈ ਦਿੱਤੀ ਤੇ ਇੱਕ ਹੱਥ ਨੇ ਆਣ ਕੇ ਉਹਨੂੰ ਚੁੱਕ ਲਿਆ। ਤੁਹਾਡੇ ਪਾਸ ਵੀ ਉਹੋ ਹੀ ਚੀਜ਼ ਹੈ, ਪਰ ਉਹਨੇ ਦੁਆਈ ਦਿੱਤੀ ਪ੍ਰਭੂ ਮੈਨੂੰ ਬਚਾ। ਉਹਨੇ ਮੇਰੀ ਮਾਯੂਸ ਦੁਆਈ ਸੁਣੀ, ਪਾਣੀਆਂ ਤੋਂ ਮੈਨੂੰ ਚੁੱਕਿਆ, ਹੁਣ ਮੈਂ ਸੁਰੱਖਿਅਤ ਹਾਂ। ਇਹ ਉਹ ਗੱਲ ਹੈ ਜਦ ਤੁਸੀਂ ਦੁਆਈ ਦਿੰਦੇ ਹੋ ਸਕਦਾ ਹੈ ਕਿ ਇਹ ਔਰਤ ਮਾਂ ਜਾਂ ਜੋ ਵੀ ਉਹ ਲੱਗਦੀ ਸੀ, ਛੋਟਾ ਪੁੱਤਰ ਜਾਂ ਪੋਤਾ ਜਾਂ ਭਤੀਜਾ ਜੋ ਕੁਝ ਵੀ ਸੀ, ਨਿਰਾਸ਼ਤਾ ਵਿੱਚ ਦੁਆਈ ਦਿੱਤੀ, ਪਰਮੇਸ਼ਵਰ ਨੇ ਸੁਣਿਆ। ਤਦ ਸਾਨੂੰ ਪਤਾ ਲੱਗਦਾ ਹੈ ਕਿ ਡੁੱਬਣ ਵਿੱਚ ਪਰਮੇਸ਼ਵਰ ਨੇ ਸੁਣਿਆ, ਫਰਜ਼ ਦੀ ਲੀਹ ਉੱਤੇ ਉਹਨੇ ਡੁੱਬਣਾ ਸ਼ੁਰੂ ਕਰ ਦਿੱਤਾ, ਉਹ ਨਿਸਫਲ ਹੋ ਗਿਆ। ਕੋਈ ਗੱਲ ਨਹੀਂ, ਜੇ ਤੁਸੀਂ ਨਿਸਫਲ ਵੀ ਹੋ ਜਾਓ ਇਹਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਆ, ਅਸੀਂ ਸਾਰੇ ਨਿਸਫਲ ਹੁੰਦੇ ਆ, ਅਸੀਂ ਸ਼ੁਰੂ ਤੋਂ ਹੀ ਨਾਕਾਮਯਾਬ ਹਾਂ, ਪਰ ਸਾਡੇ ਕੋਲ ਕੋਈ ਮਜ਼ਬੂਤ ਹੱਥ ਲਈ ਖੜਾ ਹੈ ਜੋ ਕਿ ਪਹੁੰਚ ਕੇ ਸਾਨੂੰ ਪਾਣੀ ਤੋਂ ਉਤਾਂਹ ਖਿੱਚ ਸਕਦਾ ਹੈ। ਜੇ ਤੁਸੀਂ ਗਲਤੀ ਕੀਤੀ ਆ, ਕਿਸੇ ਔਰਤ ਨੇ ਗਲਤੀ ਕੀਤੀ ਆ ਜਾਂ ਕਿਸੇ ਆਦਮੀ ਨੇ ਗਲਤੀ ਕੀਤੀ ਆ ਜਾਂ ਕਿਸੇ ਕੁੜੀ ਜਾਂ ਮੁੰਡੇ ਨੇ ਗਲਤੀ ਕੀਤੀ ਆ, ਡੁੱਬੋ ਨਾ, ਨਿਰਾਸ਼ਤਾ ਵਿੱਚ ਦੁਆਈ ਦਿਓ, ਪ੍ਰਭੂ ਮੈਨੂੰ ਬਚਾ ਨਹੀਂ ਤਾਂ ਮੈਂ ਨਾਸ਼ ਹੋ ਜਾਵਾਂਗਾ। ਇਹਦੇ ਬਾਰੇ ਵਿੱਚ ਨਿਰਾਸ਼ ਹੋਵੋ, ਪਰਮੇਸ਼ਵਰ ਤੁਹਾਡੀ ਸੁਣੇਗਾ। ਉਹ ਹਮੇਸ਼ਾ ਹੀ ਨਿਰਾਸ਼ ਜਾਣ ਦੀ ਸੁਣਦਾ ਆ। ਇਹਦੇ ਬਾਰੇ ਹੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਾਡਾ ਪਿਆਰਾ ਪ੍ਰਭੂ ਯਸੂ ਜਗਤ ਦੀ ਸਭ ਤੋਂ ਮਹਾਨ ਯੁੱਧ ਵਾਲੀ ਧਰਤੀ ਗਤ ਸਮਨੀ ਵਿੱਚ ਉਹਨੇ ਵਿਆਕੁਲਤਾ ਵਿੱਚ ਦੁਹਾਈ ਦਿੱਤੀ ਕਿ ਉਹਨੂੰ ਜਗਤ ਦੇ ਪਾਪ ਚੁੱਕਣੇ ਚਾਹੀਦੇ ਹਨ ਜਾਂ ਫਿਰ ਉਹਨੂੰ ਆਪਣੇ ਪਿਆਰਿਆਂ ਚੇਲਿਆਂ ਦੇ ਨਾਲ ਧਰਤੀ ਤੇ ਹੀ ਰਹਿਣਾ ਚਾਹੀਦਾ ਹੈ, ਉਹਨੂੰ ਕੀ ਕਰਨਾ ਚਾਹੀਦਾ ਸੀ। ਪਰ ਉਹਦੀ ਦੀਨਤਾ ਨੂੰ ਵੇਖੋ, ਜਿਵੇਂ ਉਹਨੇ ਆਪਣੇ ਆਪ ਨੂੰ ਹਲੀਮ ਕੀਤਾ, ਮੇਰੀ ਮਰਜ਼ੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ, ਆਪਣੇ ਆਪ ਨੂੰ ਬਚਨ ਦੇ ਅੱਗੇ ਹਲੀਮ ਕੀਤਾ, ਅਸਮਾਨ ਦੇ ਪਰਮੇਸ਼ਵਰ ਦੇ ਬਚਨ ਦੇ ਵਾਅਦੇ ਅੱਗੇ ਹਲੀਮ ਕੀਤਾ। ਹੁਣ ਧਿਆਨ ਦਿਓ, ਉਹ ਥੋੜਾ ਜਿਹਾ ਅਗਾਂਹ ਵਧਿਆ ਤੇ ਜੇ ਉਹ ਥੋੜਾ ਅਗਾਂਹ ਵਧਿਆ, ਸਾਨੂੰ ਕਿੰਨਾ ਵੱਧ ਅਗਾਂਹ ਵਧਣਾ ਚਾਹੀਦਾ ਹੈ। ਅਤੇ ਧਿਆਨ ਦਿਓ, ਲੂਕਾ ਵਿੱਚ ਲਿਖਤਾਂ ਬਿਆਨ ਕਰਦੀਆਂ ਹਨ ਕਿ ਉਹਨੇ ਤਨੋ ਮਨੋ ਪ੍ਰਾਰਥਨਾ ਕੀਤੀ। ਭੈਣੋ ਤੇ ਭਾਈਓ, ਜੇ ਯਿਸੂ ਮਸੀਹ ਨੂੰ ਮਨੋ ਤਨੋ ਹੋ ਕੇ ਪ੍ਰਾਰਥਨਾ ਕਰਨੀ ਪਈ ਤਾਂ ਕਿੰਨਾ ਵੱਧ ਸਾਨੂੰ ਮਨੋ ਤਨੋ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਆ। ਜੇ ਮਸੀਹ ਸਵਰਗ ਦੇ ਪਰਮੇਸ਼ਵਰ ਜਿਹਨੇ ਦੇਹ ਧਾਰੀ, ਉਹਨੂੰ ਮਨੋ ਤਨੋ ਹੋ ਕੇ ਪ੍ਰਾਰਥਨਾ ਕਰਨੀ ਪਈ ਤਦ ਕਿੰਨਾ ਵੱਧ ਸਾਨੂੰ ਪਾਪੀਆਂ ਨੂੰ ਜੋ ਕਿ ਕਿਰਪਾ ਦੇ ਨਾਲ ਬਚਾਏ ਗਏ ਹਾਂ ਮਨੋ ਤਨੋ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਆ। ਜੇ ਉਸ ਫੈਸਲੇ ਨੇ ਪਰਮੇਸ਼ਵਰ ਦੇ ਪੁੱਤਰ ਨੂੰ ਵਿਆਕੁਲ ਬਣਾਇਆ ਤਾਂ ਤੁਹਾਨੂੰ ਅਤੇ ਮੈਨੂੰ ਕੀ ਇਹ ਕਰੇਗਾ? ਵਿਆਕੁਲ ਹੋ ਕੇ ਸਾਨੂੰ ਦੁਹਾਈ ਦੇਣੀ ਚਾਹੀਦੀ ਆ। ਪਰਮੇਸ਼ਵਰ ਨੇ ਇੰਨੇ ਅੰਤਲੇ ਦਿਨਾਂ ਵਿੱਚ ਸਾਡੇ ਤੇ ਇਦਾਂ ਆਪਣੇ ਆਪ ਨੂੰ ਪ੍ਰਗਟ ਕੀਤਾ ਆ, ਆਪਣੀ ਮਹਾਨ ਸ਼ਕਤੀ ਤੇ ਚਿੰਨ੍ਹਾਂ ਰਾਹੀਂ ਸਾਨੂੰ ਇਹ ਵਿਆਕੁਲਤਾ ਵਿੱਚ ਲਿਆਉਂਦੇ ਹਨ, ਇਹ ਠੀਕ ਆ, ਅਤੇ ਉਹਦੀ ਮਰਜ਼ੀ ਸਾਨੂੰ ਬਚਾਉਣ ਦੀ ਅਤੇ ਚੰਗਿਆਂ ਕਰਨ ਦੀ ਹੈ। ਉਸ ਚੰਗਾਈ ਨੂੰ ਪਾਉਣ ਨੂੰ ਸਾਨੂੰ ਸਭ ਨੂੰ ਵਿਆਕੁਲਤਾ ਵਿੱਚ ਆਉਣਾ ਚਾਹੀਦਾ ਹੈ, ਇਹ ਠੀਕ ਆ। ਵੇਖੋ ਜੋ ਫਲੋਰੈਂਸ ਨਾਈਟਿੰਗੇਲ ਜਿਹੜੀ ਕਿ ਸੁਰਗਵਾਸੀ ਫਲੋਰੈਂਸ ਨਾਈਟਿੰਗੇਲ ਦੀ ਪੜਪੋਤੀ ਹੈ ਜਿਹਨੇ ਰੈੱਡ ਕ੍ਰਾਸ ਦੀ ਬੁਨਿਆਦ ਰੱਖੀ, ਤੁਸੀਂ ਉਹਦੀ ਤਸਵੀਰ ਨੂੰ ਕਿਤਾਬ ਵਿੱਚ ਵੇਖਿਆ ਹੈ, ਜਿਹਦਾ ਭਾਰ ਕੁਝ 30 ਕੁ ਪਾਉਂਡ ਸੀ। ਕੈਂਸਰ ਰੋਗ ਨੇ ਉਹਨੂੰ ਖਾ ਲਿਆ ਸੀ। ਲੰਡਨ ਵਿੱਚ ਇੰਗਲੈਂਡ ਉਹਨੂੰ ਅਫਰੀਕਾ ਤੋਂ ਲੰਡਨ ਇੰਗਲੈਂਡ ਵਿੱਚ ਲਿਆਏ ਅਤੇ ਵਿਆਕੁਲਤਾ ਵਿੱਚ ਭਾਈ ਬੌਸਵਰਥ ਨੇ ਉਹਨਾਂ ਨੂੰ ਲਿਖਿਆ ਤੇ ਦੱਸਿਆ, ਆਖਿਆ ਅਸੀਂ ਅਫਰੀਕਾ ਨਹੀਂ ਆ ਸਕਦੇ। ਉਹਨੇ ਦੁਬਾਰਾ ਵਾਪਸ ਲਿਖਿਆ ਜਾਂ ਉਹਦੇ ਪਾਸ ਨਰਸ ਸੀ ਜਿਹਨੇ ਲਿਖਿਆ ਤੇ ਆਖਿਆ, ਮੈਂ ਤਾਂ ਚੱਲ ਫਿਰ ਨਹੀਂ ਸਕਦੀ, ਮੈਂ ਇਹ ਨਹੀਂ ਕਰ ਸਕਦੀ। ਤਸਵੀਰ ਵਿਖਾਈ, ਤੁਸੀਂ ਤਸਵੀਰ ਵੇਖੀ ਹੈ, ਸਾਨੂੰ ਉਹਦੇ ਤੇ ਇੱਕ ਟੁਕੜਾ ਪਾਉਣਾ ਪਿਆ, ਇਹਦੇ ਦੁਆਲੇ ਕੇਵਲ ਇੱਕ ਰੱਸੀ ਸੀ। ਮੈਂ ਸੋਚਿਆ ਕਿ ਹੋ ਸਕਦਾ ਹੈ ਕਿਤਾਬ ਵਿੱਚ ਰੱਖਣ ਦੇ ਬਾਅਦ ਕੋਈ ਇਹਦੀ ਨਿੰਦਾ ਕਰ ਸਕਦਾ ਹੈ, ਕਿਉਂਕਿ ਉਹਦਾ ਬਦਨ ਬਹੁਤ ਹੀ ਪਾਰਦਰਸ਼ਿਤ ਸੀ ਅਤੇ ਅਸੀਂ ਉਹਦੇ ਤੇ ਕੁਝ ਪਾ ਦਿੱਤਾ। ਉਹਦੀ ਕਮਰ ਦੇ ਦੁਆਲੇ ਇੱਕ ਤੌਲੀਆ ਸੀ ਪਰ ਉਤਾਂਹ ਕੁਝ ਨਹੀਂ ਸੀ। ਅਸੀਂ ਸੋਚਿਆ ਕਿ ਅਸੀਂ ਕਾਗਜ਼ ਦਾ ਇੱਕ ਟੁਕੜਾ ਪਾ ਕੇ ਤੇ ਫੋਟੋ ਖਿੱਚਾਂਗੇ। ਅਜਿਹੇ ਲੋਕ ਜਿਨ੍ਹਾਂ ਦੇ ਮਨਾਂ ਦੀ ਹਾਲਤ ਠੀਕ ਕਿਸਮ ਦੀ ਨਹੀਂ ਹੈ ਕਿ ਉਹ ਸੋਚਣ ਤਾਂ ਕਿ ਉਹ ਮੈਨੂੰ ਉਸ ਕਿਸਮ ਦੀ ਤਸਵੀਰ ਨੂੰ ਕਾਗਜ਼ ਵਿੱਚ ਪਾਉਣ ਲਈ ਨਿੰਦਾ ਨਾ ਕਰ ਸਕਣ। ਅਤੇ ਤਦ ਜਦ ਵੈਦਾ ਨੇ ਕਿਹਾ ਕਿ ਉਹ ਹਿਲਾਈ ਨਹੀਂ ਜਾ ਸਕਦੀ ਅਤੇ ਉਹਨੂੰ ਪਤਾ ਲੱਗਾ ਕਿ ਮੈਂ ਇੰਗਲੈਂਡ ਵਿੱਚ ਜਾ ਰਿਹਾ ਹਾਂ, ਤਾਂ ਉਹਨਾਂ ਉਹਨੂੰ ਇੱਕ ਫੱਟੇ ਤੇ ਪਾ ਕੇ ਤੇ ਹਵਾਈ ਜਹਾਜ਼ ਤੱਕ ਲਿਆਂਦਾ ਤੇ ਫਿਰ ਉਹ ਲੰਡਨ ਇੰਗਲੈਂਡ ਵਿੱਚ ਲਿਆਂਦੀ ਗਈ। ਤੇ ਉਹਨਾਂ ਇਸ ਤੋਂ ਪਹਿਲਾਂ ਕਿ ਮੈਂ ਬੁਕਿੰਗਮ ਰਾਜਮਹਿਲ ਵਿੱਚ ਜਾਵਾਂ ਇੱਕ ਪਿਆਦਾ ਭੇਜ ਦਿੱਤਾ ਹਵਾਈ ਜਹਾਜ਼ ਤੱਕ ਕਿ ਮੈਂ ਆ ਕੇ ਉਹਦੇ ਲਈ ਦੁਆ ਮੰਗਾ। ਅਤੇ ਉਹ ਇੰਨੀ ਗਈ ਗੁਜਰੀ ਸੀ ਕਿ ਉਹ ਮੇਰੇ ਨਾਲ ਬੋਲ ਵੀ ਨਹੀਂ ਸਕਦੀ ਸੀ ਤੇ ਉਹਦਾ ਹੱਥ ਵੀ ਉਹਨਾਂ ਫੜ ਕੇ ਮੇਰੇ ਹੱਥ ਵਿੱਚ ਰੱਖਿਆ। ਤੁਸੀਂ ਜਾਣਦੇ ਹੋ ਕਿ ਲੰਡਨ ਕਿੱਦਾਂ ਦਾ ਹੈ, ਇਹ ਸਦਾ ਹੀ ਧੁੰਦਲਾ ਹੈ। ਤੁਹਾਡੇ ਵਿੱਚੋਂ ਕੁਝ ਸਿਪਾਹੀ ਉੱਥੇ ਗਏ ਵੀ ਹਨ ਅਤੇ ਮੈਂ ਇੱਕ ਬਾਰੀ ਦੇ ਪਾਸੇ ਗੋਡੇ ਟੇਕ ਦਿੱਤੇ ਅਤੇ ਅਥਰੂ ਵਗ ਰਹੇ ਸਨ। ਮੈਂ ਨਹੀਂ ਜਾਣਦਾ ਕਿ ਕਿਵੇਂ ਉਹਨੇ ਇੰਨੀ ਨਮੀ ਅਥਰੂ ਵਗਾਉਣ ਲਈ ਇਕੱਠੀ ਕੀਤੀ। ਇਹ ਸਿਰਫ ਹੱਡੀਆਂ ਹੀ ਸਨ ਤੇ ਉਹਨਾਂ ਦੇ ਉੱਤੇ ਚਮੜੀ ਤੇ ਉਹਦੀਆਂ ਲੱਤਾਂ ਢਿੱਡ ਨਾਲ ਜੁੜੀਆਂ ਹੋਈਆਂ। ਮੇਰੀ ਵੱਲ ਵੇਖਿਆ, 2 ਇੰਚ ਪਾਸੇ ਵੱਲ ਦੀ ਵੇਖਿਆ ਜਾਂ 3 ਇੰਚ। ਉਹਦੀਆਂ ਨਾੜੀਆਂ ਬੰਦ ਹੋ ਗਈਆਂ ਸਨ। ਉਹ ਕਿਵੇਂ ਜੀ ਰਹੀ ਸੀ ਮੈਂ ਨਹੀਂ ਜਾਣਦਾ। ਤੁਸੀਂ ਉਹਦੀ ਬਾਅਦ ਦੀ ਤਸਵੀਰ ਵੀ ਵੇਖੀ ਸੀ। ਮੈਂ ਬਿਸਤਰੇ ਦੇ ਇੱਕ ਪਾਸੇ ਗੋਡੇ ਟੇਕ ਦਿੱਤੇ। ਹੁਣ ਉਹ ਨਿਰਾਸ਼ ਸੀ ਕਿ ਮੈਂ ਆਵਾਂਗਾ ਜਾਂ ਨਹੀਂ, ਪਰ ਉਹ ਤਾਂ ਮੈਨੂੰ ਜਿੱਦਾਂ ਕਿੱਦਾਂ ਵੀ ਲਿਆਉਣਗੇ। ਅਤੇ ਮੈਂ ਉੱਥੇ ਗਿਆ। ਮੇਰਾ ਦਿਲ ਮੇਰੇ ਅੰਦਰ ਬਹੁਤ ਹੀ ਦੁਖੀ ਸੀ ਉਸ ਮਰ ਰਹੀ ਗਰੀਬ ਜਿਹੀ ਸ੍ਰਿਸ਼ਟੀ ਦੇ ਵਿਸ਼ਵਾਸ ਦੇ ਬਾਰੇ, ਅਤੇ ਮੈਂ ਤਨੋ ਮਨੋ ਉਹਦੇ ਲਈ ਦੁਆ ਮੰਗੀ। ਅਤੇ ਜਦ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਇੱਕ ਛੋਟੀ ਜਿਹੀ ਘੁੱਗੀ ਆ ਕੇ ਬਾਰੀ ਉਤੋਂ ਦੀ ਉੱਡੀ ਤੇ ਉੱਤੇ ਹੇਠਾਂ ਤੁਰਨਾ ਸ਼ੁਰੂ ਕੀਤਾ ਅਤੇ ਕਉ ਕਉ ਕੀਤਾ। ਮੈਂ ਸੋਚਿਆ ਸ਼ਾਇਦ ਕੋਈ ਪਾਲਤੂ ਹੈ। ਮੈਂ ਇੰਗਲੈਂਡ ਵਿੱਚ ਪਹਿਲਾਂ ਨਹੀਂ ਸੀ ਗਿਆ, ਪਰ ਸਿਰਫ ਘੰਟਾ ਕੁ ਪਹਿਲਾਂ ਸਿੱਧਾ ਹਵਾਈ ਜਹਾਜ਼ ਦੇ ਅੱਡੇ ਤੋਂ ਉੱਥੇ ਆਇਆ ਸੀ ਅਤੇ ਮੈਂ ਸੋਚਿਆ ਕਿ ਉਹ ਪਾਲਤੂ ਸੀ। ਅਤੇ ਜਦ ਮੈਂ ਉੱਠਿਆ ਤੇ ਆਖਿਆ ਆਮੀਨ ਤੇ ਉਹ ਉੱਡ ਗਈ। ਅਤੇ ਮੈਂ ਭਾਈਆਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਉਹਨਾਂ ਵੀ ਉਸ ਘੁੱਗੀ ਨੂੰ ਸੁਣਿਆ ਆ ਅਤੇ ਉਹ ਉਹਦੇ ਬਾਰੇ ਗੱਲਾਂ ਕਰ ਰਹੇ ਸਨ। ਅਤੇ ਜਦ ਮੈਂ ਇਹ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਜਾਣਦੇ ਹੋ ਕਿ ਉਸ ਘੁੱਗੀ ਦਾ ਕੀ ਅਰਥ ਆ, ਅਤੇ ਇਹ ਏਦਾਂ ਹੋਇਆ, ਯਹੋਵਾ ਇੰਜ ਫਰਮਾਉਂਦਾ ਆ ਤੂੰ ਜੀਵੇਂਗੀ ਤੇ ਮਰੇਂਗੀ ਨਹੀਂ, ਅਤੇ ਅੱਜ ਉਹ ਜਿਉਂਦੀ ਹੈ। ਕਿਉਂ? ਵਿਆਕੁਲਤਾ, ਉਸ ਵਿਆਕੁਲਤਾ ਨੇ ਉਸ ਔਰਤ ਨੂੰ ਇਹ ਕਦਮ ਲੈਣ ਲਈ ਖਿੱਚਿਆ, ਜੀਓ ਜਾਂ ਮਰੋ। ਅਤੇ ਵਿਆਕੁਲਤਾ ਨੇ ਹੀ ਇਹ ਪ੍ਰਬੰਧ ਕੀਤਾ ਕਿ ਜਦ ਮੈਂ ਉੱਥੇ ਪਹੁੰਚਿਆ ਤਾਂ ਉਹ ਵੀ ਪਹੁੰਚ ਗਈ ਅਤੇ ਪਰਮੇਸ਼ਵਰ ਵੱਲੋਂ ਚਿੰਨ ਉਹਨੇ ਘੁੱਗੀ ਭੇਜੀ ਇਹ ਕਹਿਣ ਲਈ ਕਿ ਯਹੋਵਾ ਇੰਜ ਫਰਮਾਉਂਦਾ ਆ ਵਿਆਕੁਲਤਾ। ਜਦ ਭੈਣ ਬਜ਼ੁਰਗ ਹੈਟੀ ਵਾਲਡ੍ਰਾਪ ਐਰੀਜ਼ੋਨਾ ਫਿਊਨਿਕਸ ਦੀ ਰਹਿਣ ਵਾਲੀ ਮੇਰੀ ਪਹਿਲੀ ਬੰਦਗੀ ਵਿੱਚ ਪਾਸੇ ਤੋਂ ਤੁਰ ਕੇ ਆ ਰਹੀ ਸੀ, ਉਹਦਾ ਪਤੀ ਤੇ ਸਿਖਲਾਈ ਵਾਲਾ ਵੈਦ ਉਹਨੂੰ ਅੰਦਰ ਲਿਆ ਰਹੇ ਸਨ। ਉਹਨੂੰ ਦਿਲ ਦੇ ਕੈਂਸਰ ਦਾ ਰੋਗ ਸੀ। ਉਹਨੇ ਆਪਣਾ ਤਹਿਆ ਬੰਦਗੀ ਵਿੱਚ ਆਉਣ ਦੀ ਕੋਸ਼ਿਸ਼ ਦਾ ਕਰ ਲਿਆ ਸੀ। ਉਹਦੀ ਹਾਲਤ ਇੰਨੀ ਮਾੜੀ ਸੀ ਕਿ ਉਹਨੂੰ ਸਾਹ ਵੀ ਨਹੀਂ ਸੀ ਆਉਂਦਾ। ਲਹੂ ਵਾਪਸ ਉਹਦੇ ਦਿਲ ਵਿੱਚ ਡਿੱਗ ਰਿਹਾ ਸੀ ਜਿੱਥੋਂ ਕੈਂਸਰ ਨੇ ਦਿਲ ਖਾ ਲਿਆ ਸੀ। ਹੁਣ ਦਿਲ ਦਾ ਕੈਂਸਰ, ਹੁਣ ਦਿਲ ਦਾ ਕੈਂਸਰ, ਇਹ ਕੋਈ 18 ਜਾਂ 19 ਸਾਲ ਪਹਿਲਾਂ ਦੀ ਗੱਲ ਹੈ, ਹੋ ਸਕਦਾ ਹੈ 20 ਸਾਲ ਹੋਵੇ। 1947 ਸਾਲ ਵਿੱਚ ਇਹ ਹੋਇਆ ਸੀ। ਹੁਣ ਉਹਨੇ ਆਪਣੀ ਸਿਖਲਾਈ ਵਾਲੀ ਡਾਕਟਰ ਅਤੇ ਪਤੀ ਨੂੰ ਆਖਿਆ, ਜੇ ਮੈਂ ਇਸ ਕਤਾਰ ਵਿੱਚ ਮਰ ਵੀ ਜਾਵਾਂ ਮੈਨੂੰ ਉੱਥੇ ਲੈ ਜਾਣਾ। ਨਿਰਾਸ਼ਤਾ, ਉਹ ਬੇਹੋਸ਼ ਹੋ ਗਈ। ਮੇਰਾ ਨੀ ਖਿਆਲ ਉਹ ਮਰ ਗਈ ਸੀ, ਉਹਨੇ ਦਾਅਵਾ ਕੀਤਾ ਕਿ ਉਹ ਮਰ ਗਈ ਸੀ। ਹੁਣ ਉਹ ਹੋ ਸਕਦਾ ਹੈ ਉਹ ਵੀ ਇਸ ਟੇਪ ਨੂੰ ਸੁਣ ਸਕਦੀ ਹੈ, ਤੁਸੀਂ ਵੇਖਦੇ ਹੋ। ਉਹਨੇ ਦਾਅਵਾ ਕੀਤਾ ਕਿ ਉਹ ਮਰ ਗਈ ਸੀ, ਮੈਂ ਨੀ ਜਾਣਦਾ। ਉਹਨਾਂ ਮੈਨੂੰ ਦੱਸਿਆ ਇਸ ਕਤਾਰ ਵਿੱਚ ਇੱਕ ਮਰੀ ਹੋਈ ਔਰਤ ਆ ਰਹੀ ਆ, ਅਤੇ ਜਦ ਉਹ ਔਰਤ ਆਈ ਤਾਂ ਉਹ ਬੇਜਾਨ ਸੀ ਅਤੇ ਜਦ ਉਹਨੂੰ ਉੱਥੇ ਲਿਆਏ ਤਾਂ ਪ੍ਰਭੂ ਦਾ ਬਚਨ ਉੱਥੇ ਆਇਆ, ਅਤੇ ਮੈਂ ਗਿਆ ਅਤੇ ਆਪਣੇ ਹੱਥ ਉਹਦੇ ਧਰੇ ਤੇ ਉਹ ਉੱਠ ਕੇ ਆਪਣੇ ਘਰ ਤੁਰ ਕੇ ਗਈ। ਮੈਂ ਕਹਾਂਗਾ ਕਿ ਇਹ ਕੋਈ 18 ਸਾਲ ਪਹਿਲਾਂ ਦੀ ਗੱਲ ਆ, ਤੇ ਅੱਜ ਉਹ ਬਿਲਕੁਲ ਸਿਹਤਮੰਦ ਹੈ। ਮੈਂ ਜਦ ਟਕਸਨ ਜਾਵਾਂਗਾ ਤਾਂ ਉਹ ਮੈਨੂੰ ਮਿਲਣ ਲਈ ਆਵੇਗੀ। ਵਿਆਕੁਲਤਾ, ਭਾਵੇਂ ਮੈਂ ਸੜਕ ਵਿੱਚ ਮਰ ਵੀ ਜਾਵਾਂ ਪਰ ਫਿਰ ਵੀ ਮੈਨੂੰ ਉੱਥੇ ਲੈ ਜਾਣਾ। ਉਹਨੇ ਦੂਜਿਆਂ ਨੂੰ ਚੰਗਾ ਕੀਤਾ ਆ, ਉਹ ਮੈਨੂੰ ਵੀ ਚੰਗਾ ਕਰੇਗਾ। ਰਜਾਮੰਦੀ, ਇਸ ਦਿਨ ਵਿੱਚ ਸਾਡੇ ਦਿਲ ਪਿਆਰ ਨਾਲ ਭਰ ਜਾਣ, ਤਨੋ ਮਨੋ ਵਿਆਕੁਲਤਾ ਵਿੱਚ ਆ ਜਾਣ। ਕੁਛ ਚਿਰ ਬਾਅਦ, ਬਹੁਤ ਦੇਰ ਹੋ ਸਕਦੀ ਆ। ਇੱਕ ਵਾਰੀ ਜੈਰਸ ਦੀ ਧੀ ਮਰ ਰਹੀ ਸੀ, ਉਹ ਪੂਰਾ ਤਾਂ ਵਿਸ਼ਵਾਸੀ ਨਹੀਂ ਸੀ। ਉਹ ਯਿਸੂ ਵਿੱਚ ਵਿਸ਼ਵਾਸ ਤਾਂ ਕਰਦਾ ਸੀ ਪਰ ਇਹਦਾ ਇਕਰਾਰ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਨਹੀਂ ਤਾਂ ਉਹ ਉਹਨੂੰ ਸਮਾਜ ਵਿੱਚੋਂ ਬਾਹਰ ਕੱਢ ਦੇਣਗੇ। ਪਰ ਇੱਕ ਸਵੇਰ ਵੈਦ ਨੇ ਆਣ ਕੇ ਕਿਹਾ ਕਿ ਉਹ ਹੁਣ ਮਰ ਰਹੀ ਆ। ਵਿਆਕੁਲਤਾ ਆ ਗਈ। ਆਪਣੀ ਇਸ ਪਦਵੀ ਵਿੱਚ ਉਹ ਯਿਸੂ ਨਾਸਰੀ ਦੇ ਨਾਲ ਫੜਿਆ ਜਾਵੇ ਨਹੀਂ ਸੀ ਚਾਹੁੰਦਾ, ਕਿਉਂਕਿ ਉਹ ਆਪਣੀ ਪਦਵੀ ਗੁਆ ਬੈਠੇਗਾ ਜੋ ਕਿ ਇੱਕ ਜਾਜਕ ਸੀ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦ ਐਮਰਜੈਂਸੀ ਆਈ ਤਾਂ ਇਹਨੇ ਉਹਨੂੰ ਵਿਆਕੁਲਤਾ ਵਿੱਚ ਲਿਆਂਦਾ। ਮੈਂ ਉਹਨੂੰ ਵੇਖ ਸਕਦਾ ਹਾਂ ਕਿ ਕਿੱਦਾਂ ਉਹ ਪ੍ਰਚਾਰਕ ਦੇ ਚੋਗੇ ਤੇ ਟੋਪ ਨੂੰ ਲੱਭ ਰਿਹਾ ਸੀ ਅਤੇ ਉਹਨੂੰ ਪਾ ਲਿਆ। ਉਹ ਭੀੜ ਨੂੰ ਦਬਾਉਂਦਾ ਹੋਇਆ ਜਿੱਥੇ ਕਿਸਤਰੀ ਨੇ ਹੁਣੇ ਉਹਦਾ ਪੱਲਾ ਛੂਹਿਆ ਸੀ ਤੇ ਉਹ ਸਭ ਰੌਲਾ ਪਾ ਰਹੇ ਸਨ, ਪਰ ਉਹ ਵਿੱਚ ਵੜ ਗਿਆ ਅਤੇ ਕਿਹਾ, ਹੇ ਗੁਰੂ ਮੇਰੀ ਛੋਟੀ ਧੀ ਮਰਨ ਕਿਨਾਰੇ ਆ, ਤੇ ਜੇ ਤੂੰ ਆ ਕੇ ਆਪਣੇ ਹੱਥ ਉਹਦੇ ਉੱਤੇ ਧਰੇ ਤਾਂ ਉਹ ਜੀ ਪਵੇਗੀ। ਉਹ ਮੇਰਿਆ, ਵਿਆਕੁਲਤਾ ਕਦੇ ਕਦੇ ਤੁਹਾਥੋਂ ਗੱਲਾਂ ਕਹਾਉਂਦੀ ਆ ਤੇ ਨਿਰਾਸ਼ਤਾ ਕਦੇ ਕਦੇ ਤੁਹਾਥੋਂ ਕੰਮ ਕਰਵਾਉਂਦੀ ਆ। ਇਹ ਤੁਹਾਥੋਂ ਕਾਰਵਾਈ ਕਰਵਾਉਂਦੀ ਹੈ, ਉਸ ਦੀ ਧੀ ਵਿਆਕੁਲਤਾ ਦੇ ਰਾਹੀਂ ਬਚਾਈ ਗਈ। ਆਓ ਵਿਆਕੁਲ ਹੋਈਏ ਉਸ ਇਸਤਰੀ ਵਾਂਗ ਜਿਹਦਾ ਖੂਨ ਵਗਦਾ ਸੀ। ਬਾਈਬਲ ਦੱਸਦੀ ਆ ਕਿ ਉਹਨੇ ਆਪਣਾ ਸਾਰਾ ਪੈਸਾ ਵੈਦਾਂ ਦੇ ਪਾਸ ਖਰਚ ਕਰ ਦਿੱਤਾ ਸੀ, ਤਦ ਵੀ ਉਹਦੀ ਮਦਦ ਨਹੀਂ ਕਰ ਸਕੇ, ਅਤੇ ਮਹਾਵਾਰੀ ਬੰਦ ਹੋਣ ਦੇ ਸਮੇਂ ਵਿੱਚ ਵੀ ਉਹਦਾ ਹੜ ਵਗਦਾ ਸੀ, ਲਹੂ ਵਗਦਾ ਸੀ ਅਤੇ ਉਹ ਬੰਦ ਨਹੀਂ ਸੀ ਹੁੰਦਾ। ਉਹਨੇ ਪੈਲੀਆਂ, ਘੋੜੇ, ਖੱਚਰਾਂ ਅਤੇ ਜੋ ਕੁਝ ਵੀ ਸ਼ਾਇਦ ਉਹਦੇ ਕੋਲ ਸੀ ਸਭ ਵੇਚ ਵੱਟ ਦਿੱਤਾ ਸੀ, ਪਰ ਕਿਸੇ ਚੀਜ਼ ਨੇ ਵੀ ਕੋਈ ਮਦਦ ਨਹੀਂ ਕੀਤੀ, ਅਤੇ ਉਹਦੇ ਜਾਜਕਾਂ ਨੇ ਵੀ ਦੱਸਿਆ ਸੀ ਇਦਾਂ ਦੇ ਪਾਸੇ ਨਾ ਜਾਈ। ਪਰ ਇੱਕ ਸਵੇਰ ਉਹਨੇ ਵੇਖਿਆ ਉਹ ਆਪਣੇ ਖੇਤਾਂ ਵਿੱਚ ਦੀ ਦਰਿਆ ਦੇ ਕੰਢੇ ਰਹਿੰਦੀ ਸੀ, ਤੇ ਉਹਨੇ ਲੋਕਾਂ ਦੇ ਇੱਕ ਵੱਡੇ ਝੁੰਡ ਨੂੰ ਇੱਕ ਆਦਮੀ ਦੇ ਆਲੇ ਦੁਆਲੇ ਘੇਰਾ ਪਾਈ ਵੇਖਿਆ ਅਤੇ ਉਹਨਾਂ ਆਖਿਆ, ਉਹ ਕੀ ਹੈ? ਆਖਿਆ, ਇਹ ਯਿਸੂ ਨਾਸਰੀ ਆ। ਵਿਆਕੁਲਤਾ ਆ ਗਈ। ਉਹਨੇ ਆਖਿਆ, ਮੈਨੂੰ ਤਾਂ ਕੋਈ ਵੇਖ ਵੀ ਨਹੀਂ ਸਕਦਾ, ਪਰ ਜੇ ਮੈਂ ਉਹਦਾ ਪੱਲਾ ਹੀ ਛੂ ਲਵਾਂ ਮੈਂ ਚੰਗੀ ਹੋ ਜਾਵਾਂਗੀ। ਅਤੇ ਉਹ ਸਭ ਨਿੰਦਕਾਂ ਨੂੰ ਪਾਰ ਕਰਦੀ ਹੋਈ ਗਈ, ਤਦ ਉਹ ਉਸ ਥਾਂ ਤੇ ਪਹੁੰਚ ਗਈ। ਉਹਨੇ ਉਹਦਾ ਪੱਲਾ ਵਿਆਕੁਲਤਾ ਵਿੱਚ ਛੂਇਆ, ਅਤੇ ਜਦ ਉਹਨੇ ਇਹ ਕੀਤਾ ਉਹ ਮੁੜਿਆ ਤੇ ਆਖਿਆ, ਮੈਨੂੰ ਕਿਨੇ ਛੂਇਆ? ਅਤੇ ਉਹਨਾਂ ਸਭਨਾਂ ਨੇ ਮਨਾ ਕੀਤਾ, ਪਰ ਉਹਨੇ ਇਧਰ ਉਧਰ ਵੇਖਿਆ। ਉਹ ਪਰਮੇਸ਼ਵਰ ਦੇ ਮਹਾਨ ਵਰਦਾਨ ਨਾਲ ਭਰਿਆ ਹੋਇਆ ਸੀ, ਉਹ ਪਰਮੇਸ਼ਵਰ ਸੀ। ਉਹਨੇ ਉਸ ਇਸਤਰੀ ਨੂੰ ਲੱਭ ਕੇ ਆਖਿਆ ਕਿ ਤੇਰਾ ਲਹੂ ਵਗਣਾ ਬੰਦ ਹੋ ਗਿਆ ਆ। ਵਿਆਕੁਲਤਾ ਉਹਨੂੰ ਇਹ ਕਰਨ ਲਈ ਲੈ ਗਈ। ਇਹ ਵਿਆਕੁਲਤਾ ਹੀ ਸੀ ਜਿਹੜੀ ਦੱਖਣ ਦੀ ਰਾਣੀ ਨੂੰ ਲਿਆਈ। ਉਹਨੇ ਸੁਣਿਆ ਕਿ ਪਰਮੇਸ਼ਵਰ ਦੀ ਦਾਤ ਸੁਲੇਮਾਨ ਦੇ ਵਿੱਚੋਂ ਦੀ ਕੰਮ ਕਰ ਰਹੀ ਆ। ਵਿਆਕੁਲਤਾ ਉਹਨੂੰ ਉੱਥੇ ਲੈ ਆਈ। ਵਿਆਕੁਲਤਾ ਵਿੱਚ ਇਹ ਤੁਹਾਡੇ ਤੇ ਮੇਰੇ ਵਰਗੇ ਮਨੁੱਖ ਹੀ ਹਨ, ਉਹ ਤੁਹਾਡੇ ਤੇ ਮੇਰੇ ਤੋਂ ਕੋਈ ਵੱਖਰੇ ਨਹੀਂ ਸਨ। ਉਹਨਾਂ ਦੀਆਂ 5 ਇੰਦਰੀਆਂ ਸਨ, ਉਹ ਖਾਂਦੇ, ਪੀਂਦੇ ਤੇ ਹੋਰ ਸਭ ਕੁਝ ਜਿੱਦਾਂ ਅਸੀਂ ਕਰਦੇ ਹਾਂ, ਜਿਉਂਦੇ ਅਤੇ ਮਰਦੇ ਹਾਂ, ਉਹ ਮਨੁੱਖ ਸਨ। ਇਹਨੂੰ ਅਜਿਹੀ ਨਿਰਾਸ਼ਤਾ ਵਿੱਚ ਲਿਆਇਆ ਕਿ ਉਹਨੇ ਆਪਣੇ ਰਾਜ ਦਾ ਇੱਕ ਭਾਗ ਲਿਆ। ਇਹ ਨਿਰਾਸ਼ਤਾ ਉਹਨੂੰ ਉਸ ਥਾਂ ਤੇ ਲੈ ਆਈ ਜਦਕਿ ਉਹਨੇ ਇਹ ਵੀ ਨਹੀਂ ਸੋਚਿਆ ਕਿ ਇਸਮਾਇਲੀ ਉਹਨੂੰ ਮਾਰੂਥਲ ਵਿੱਚ ਲੁੱਟ ਲੈਣਗੇ। ਉਹ ਸਹਾਰਾ ਮਾਰੂਥਲ ਵਿੱਚ 90 ਦਿਨ ਊਠ ਦੀ ਪਿੱਠ ਉੱਤੇ ਸਵਾਰ ਸੀ। ਵਿਆਕੁਲਤਾ ਉਹ ਜਿਵੇਂ ਕਿਵੇਂ ਵੀ ਜਾ ਰਹੀ ਆ। ਅਤੇ ਜਦ ਉਹ ਉੱਥੇ ਪਹੁੰਚੀ ਤੇ ਸੁਲੇਮਾਨ ਤੋਂ ਕੁਝ ਵੀ ਓਹਲੇ ਨਹੀਂ ਸੀ। ਜੋ ਵੀ ਉਹ ਜਾਣਨਾ ਚਾਹੁੰਦੀ ਸੀ ਸੁਲੇਮਾਨ ਨੇ ਉਹ ਸਭ ਦੱਸ ਦਿੱਤਾ। ਨਿਰਾਸ਼ ਤਾਂ ਯਿਸੂ ਨੇ ਕਿਹਾ ਉਹ ਨਿਆਂ ਦੇ ਦਿਨ ਉੱਠ ਕੇ ਇਸ ਪੀੜ੍ਹੀ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਸੁਲੇਮਾਨ ਤੋਂ ਵੀ ਵੱਡਾ ਇੱਥੇ ਮੌਜੂਦ ਸੀ। ਵਿਆਕੁਲਤਾ ਅੰਤ ਵਿੱਚ ਮੈਂ ਇਹ ਕਹਿ ਸਕਦਾ ਹਾਂ ਬਹੁਤਾ ਚਿਰ ਪਹਿਲਾਂ ਮੈਕਸੀਕੋ ਵਿੱਚ ਮੈਂ ਕੁਝ ਨਿਰਾਸ਼ ਹੋਇਆ ਵੇਖਿਆ। ਮੈਂ ਮੰਚ ਉੱਤੇ ਗਿਆ ਹੀ ਸੀ ਉਸ ਵੱਡੇ ਅਖਾੜੇ ਵਿੱਚ ਅਤੇ ਉਸ ਸਵੇਰੇ ਲੋਕੀ ਉੱਥੇ 9 ਵਜੇ ਤੋਂ ਹੀ ਮੌਜੂਦ ਸਨ ਅਤੇ ਇਹ ਲਗਭਗ ਉਸ ਰਾਤ 10 ਵਜੇ ਦਾ ਵਕਤ ਸੀ ਅਤੇ ਇੱਕ ਬਜ਼ੁਰਗ ਅੰਨਾ ਜੋ ਕਿ 30 ਸਾਲਾਂ ਤੋਂ ਅੰਨਾ ਸੀ ਉਹਦੀਆਂ ਅੱਖਾਂ ਖੁੱਲ ਗਈਆਂ ਸਨ ਇੱਕ ਰਾਤ ਪਹਿਲਾਂ ਤੇ ਉਹ ਸਾਰੇ ਸ਼ਹਿਰ ਵਿੱਚ ਜਾ ਕੇ ਗਵਾਹੀ ਦੇ ਰਿਹਾ ਸੀ। ਪੁਰਾਣੇ ਕੱਪੜਿਆਂ ਦਾ ਢੇਰ ਹੋ ਸਕਦਾ ਹੈ 30 ਜਾਂ 40 ਗਜ ਉੱਚਾ ਪੁਰਾਣੇ ਸ਼ਾਉਲ ਹੀ ਸਨ ਅਤੇ 40 ਜਾਂ ਹੋ ਸਕਦਾ ਹੈ 50,000 ਲੋਕ ਮੌਜੂਦ ਸਨ ਅਤੇ ਇਹ ਪੁਰਾਣੇ ਟੋਪ ਅਤੇ ਸ਼ਾਉਲ ਕਿਹਦੇ ਹਨ ਮੇਰਾ ਅੰਦਾਜ਼ਾ ਹੈ ਕਿ ਉਹਨਾਂ ਨੂੰ ਆਪੋ ਵਿੱਚ ਇਹਦਾ ਫੈਸਲਾ ਕਰਨਾ ਸੀ ਅਤੇ ਉਦਣ ਮੀਂਹ ਪੈ ਰਿਹਾ ਸੀ ਅਤੇ ਉਹਨਾਂ ਮੈਨੂੰ ਕੰਧ ਉੱਤੋਂ ਦੀ ਰੱਸੀ ਘੱਲੀ ਤੇ ਮੈਂ ਪਲੇਟਫਾਰਮ ਤੇ ਆ ਗਿਆ। ਸੇਵਾਦਾਰ ਉਹ ਆਦਮੀ ਜਿਹੜਾ ਇੱਥੇ ਬੈਠਾ ਆ ਉਹ ਉਹਨੂੰ ਲਿਆਏ ਤੇ ਉਹਦੀ ਧੀ ਜਿਹੜੀ ਮਿਸ਼ੀਗਨ ਤੋਂ ਕੁਝ ਪਲ ਪਹਿਲਾਂ ਆਈ ਤੇ ਭਾਈ ਆਰਮਨ ਦੇ ਬਾਰੇ ਗੱਲਬਾਤ ਕੀਤੀ। ਅਸੀਂ ਉਹਨੂੰ ਇੱਥੇ ਯਾਦ ਕਰਦੇ ਆ। ਅੱਜ ਰਾਤ ਉਹ ਜਲਾਲ ਦੀਆਂ ਗਲੀਆਂ ਵਿੱਚ ਆ। ਭਾਈ ਆਰਮੈਂਟ ਉੱਥੇ ਸੀ ਅਤੇ ਆਪਣਾ ਓਵਰਕੋਟ ਲਾਇਆ ਅਤੇ ਮੀਂਹ ਵਿੱਚ ਖਲੋਤਾ ਰਿਹਾ ਤੇ ਭਾਈ ਜੈਕਮੂਰ ਨੂੰ ਪਾਉਣ ਲਈ ਦੇ ਦਿੱਤਾ ਕਿਉਂਕਿ ਜੈਕ ਕੰਬ ਰਿਹਾ ਸੀ। ਇਹ ਦੱਖਣੀ ਮੈਕਸੀਕੋ ਵਿੱਚ ਠੰਡੇ ਮੀਂਹ ਨਾਲ ਜੰਮਣ ਵਾਲਾ ਸੀ ਅਤੇ ਉਹ ਉੱਥੇ ਖੜਾ ਸੀ। ਮੇਰਾ ਪੁੱਤਰ ਬਿੱਲੀਪਾਲ ਮੇਰੇ ਪਾਸ ਆਇਆ ਤੇ ਉਹਨੇ ਆਖਿਆ ਕਿ ਪਿਤਾ ਜੀ ਤੁਹਾਨੂੰ ਕੁਝ ਕਰਨਾ ਹੀ ਪਵੇਗਾ। ਉੱਥੇ ਹੇਠਾਂ ਇੱਕ ਮੈਕਸੀਕਨ ਔਰਤ ਆ ਜਿਹਦਾ ਬੱਚਾ ਅੱਜ ਸਵੇਰੇ ਗੁਜ਼ਰ ਗਿਆ ਸੀ ਤੇ ਮੇਰੇ ਪਾਸ ਇੰਨੇ ਸੇਵਾਦਾਰ ਨਹੀਂ ਹਨ ਕਿ ਉਹਨੂੰ ਡੱਕ ਸਕਣ। ਜੇ ਹੱਥ ਧਰਨ ਨਾਲ ਉਸ ਅੰਨੇ ਦੀਆਂ ਅੱਖਾਂ ਖੁੱਲ ਗਈਆਂ ਹਨ ਤਾਂ ਹੱਥ ਧਰਨ ਨਾਲ ਉਹਦਾ ਬੱਚਾ ਵੀ ਜੀ ਉੱਠੇਗਾ। ਉਹ ਕੈਥੋਲਿਕ ਸੀ ਅਤੇ ਵੇਖੋ ਉਹ ਉਹਨੂੰ ਕਾਬੂ ਨਹੀਂ ਕਰ ਸਕੇ ਅਤੇ ਭਾਈ ਐਸਪੀਨੋਜਾ ਤੇ ਉਹਨਾਂ ਨੇ ਉਹਨੂੰ ਦੱਸਿਆ ਸਾਡੇ ਕੋਲ ਹੋਰ ਪ੍ਰਾਰਥਨਾ ਕਾਰਡ ਨਹੀਂ ਹਨ, ਤੈਨੂੰ ਕੱਲ ਰਾਤ ਤੱਕ ਉਡੀਕਣਾ ਹੋਵੇਗਾ। ਉਹਨੇ ਕਿਹਾ ਮੇਰਾ ਬੱਚਾ ਗੁਜ਼ਰ ਗਿਆ ਆ, ਅੱਜ ਸਵੇਰੇ ਤੋਂ ਹੀ ਉਹ ਮਰਿਆ ਹੋਇਆ ਆ, ਮੈਂ ਉੱਥੇ ਜ਼ਰੂਰ ਹੀ ਜਾਣਾ ਆ। ਉਹ ਭਾਵੇਂ ਪ੍ਰਾਰਥਨਾ ਕਾਰਡ ਹੈ ਆ ਜਾਂ ਨਹੀਂ ਆ, ਉਹ ਆ ਰਹੀ ਸੀ ਅਤੇ ਉਹਨਾਂ ਉੱਥੇ 300 ਸੇਵਾਦਾਰਾਂ ਨੂੰ ਲਾਈਨ ਹਾਜ਼ਰ ਕੀਤਾ ਹੋਇਆ ਸੀ। ਉਹ ਉਹਨਾਂ ਦੀਆਂ ਲੱਤਾਂ ਦੇ ਥੱਲਿਓਂ ਦੀ ਤੇ ਉਹਨਾਂ ਦੀਆਂ ਪਿੱਠਾਂ ਦੇ ਉਤੋਂ ਦੀ ਕੁੱਦਦੀ ਹੋਈ ਆਪਣੇ ਮਰੇ ਹੋਏ ਬੱਚੇ ਨੂੰ ਲੈ ਕੇ ਭੱਜਦੀ ਤੇ ਉਹਨਾਂ ਦੇ ਵਿਚਾਲੇ ਹੀ ਡਿੱਗ ਪੈਂਦੀ। ਉਹ ਉੱਥੇ ਜਾਣ ਦਾ ਯਤਨ ਕਰ ਰਹੀ ਸੀ, ਉਹ ਵਿਆਕੁਲ ਸੀ। ਪਰਮੇਸ਼ਵਰ ਨੇ ਉਹਦੇ ਦਿਲ ਨਾਲ ਗੱਲ ਬਾਤ ਕੀਤੀ ਸੀ ਕਿ ਜੇ ਖੁਦਾ ਅੱਖਾਂ ਖੋਲ ਸਕਦਾ ਆ ਤਾਂ ਜ਼ਿੰਦਗੀ ਵੀ ਦੇ ਸਕਦਾ ਆ। ਉਹ ਮੇਰਾ ਉਹ ਵਿਆਕੁਲ ਸੀ, ਉਹਦੇ ਅੰਦਰ ਕੁਝ ਬਲ ਰਿਹਾ ਸੀ। ਉਹ ਬਿਮਾਰ ਲੋਕੋ, ਜੇ ਤੁਸੀਂ ਵੀ ਉਸ ਕਿਸਮ ਦੀ ਵਿਆਕਲਤਾ ਨੂੰ ਆਪਣੇ ਅੰਦਰ ਬਲਨ ਦਿਓ ਤਾਂ ਵੇਖੋ ਫੇਰ ਕੀ ਹੁੰਦਾ ਆ। ਜੇ ਖੁਦਾ ਉਸ ਰਾਤ ਉਸ ਮੁੰਡੇ ਨੂੰ ਚੰਗਾ ਕਰ ਸਕਦਾ ਆ, ਕੈਂਸਰ ਵਾਲੀ ਇਸਤਰੀ ਨੂੰ ਚੰਗਾ ਕਰ ਸਕਦਾ ਆ, ਇਸ ਮਨੁੱਖ ਨੂੰ ਚੰਗਾ ਕਰ ਸਕਦਾ ਆ, ਮਿਸ ਫਲੋਰੈਂਸ ਨਾਈਟਿੰਗੇਲ ਨੂੰ, ਉਫ ਹਜ਼ਾਰਾਂ ਨੂੰ ਹੀ। ਉਹ ਜਿਹੜਾ ਬਿਨਾਂ ਰਗੜੇ ਝਗੜੇ ਦੇ ਸਬੂਤ ਆ, ਬਿਮਾਰਾਂ ਨੂੰ ਚੰਗੇ ਕਰੋ, ਮੁਰਦਿਆਂ ਨੂੰ ਜਲਾਓ ਅਤੇ ਹੋਰ ਸਭ ਕੁਝ ਕਰੋ, ਜੇ ਉਹ ਖੁਦਾ ਕਰ ਸਕਦਾ ਹੈ, ਉਹ ਕੱਲ ਵੀ ਖੁਦਾ ਆ ਤੇ ਅੱਜ ਵੀ ਖੁਦਾ ਆ। ਵਿਆਕੁਲ ਹੋ ਜਾਓ ਤਾਂ ਤੁਹਾਡਾ ਵੀ ਕੋਈ ਕੰਮ ਹੋਵੇਗਾ। ਤਦ ਉਸ ਵਿਆਕੁਲਤਾ ਵਿੱਚ ਉਹਨੇ ਭੱਜਣਾ ਜਾਰੀ ਰੱਖਿਆ। ਮੈਂ ਭਾਈ ਜੈਕਮੂਰ ਨੂੰ ਕਿਹਾ, ਮੈਂ ਕਿਹਾ ਉਹ ਮੈਨੂੰ ਨਹੀਂ ਜਾਣਦੀ, ਉਹਨੇ ਮੈਨੂੰ ਕਦੇ ਨਹੀਂ ਵੇਖਿਆ, ਉਹ ਨਹੀਂ ਜਾਣਦੀ ਉੱਥੇ ਮੰਚ ਉੱਤੇ ਕੌਣ ਆ। ਉਹ ਕੈਥੋਲਿਕ ਇਸਤਰੀ ਅੰਗਰੇਜ਼ੀ ਦਾ ਇੱਕ ਸ਼ਬਦ ਵੀ ਨਹੀਂ ਸੀ ਜਾਣਦੀ, ਤਦ ਉਹਨੂੰ ਕੀ ਪਤਾ ਲੱਗੇਗਾ ਕਿ ਇਹ ਕੌਣ ਆ। ਜਾ ਤੇ ਬੱਚੇ ਤੇ ਦੁਆ ਮੰਗ, ਉਹ ਸੰਤੁਸ਼ਟ ਹੋ ਜਾਵੇਗੀ ਤੇ ਚੱਲੀ ਜਾਵੇਗੀ। ਉੱਥੇ ਲਗਾਤਾਰ ਰੌਲਾ ਰੱਪਾ ਪੈ ਰਿਹਾ ਸੀ, ਉਹ ਕੁੱਦਦੀ ਤੇ ਹਰੇਕ ਚੀਕਾਂ ਮਾਰਦਾ, ਉਹ ਉਹਨਾਂ ਦੇ ਮੋਢਿਆਂ ਦੇ ਉੱਤੋਂ ਦੀ ਭੱਜਦੀ ਤੇ ਉਹਨਾਂ ਦੇ ਹੀ ਦਰਮਿਆਨ ਡਿੱਗ ਪੈਂਦੀ। ਕੁਝ ਕਦਮ ਉਹ ਪੁੱਟਦੀ ਤੇ ਫੇਰ ਉਹਨੂੰ ਪਛਾਣ ਲੈ ਜਾਂਦੇ ਅਤੇ ਉਹ ਠੀਕ ਉਹਨਾਂ ਦੇ ਲੱਤਾਂ ਥਾਣੀ ਹੁੰਦੀ ਹੋਈ ਆਉਂਦੀ, ਆਪਣਾ ਬੱਚਾ ਫੜਿਆ ਹੋਇਆ ਉਹਨਾਂ ਸੇਵਾਦਾਰਾਂ ਨੂੰ ਵਿਗਾੜਦੀ ਹੋਈ। ਉਹਨੂੰ ਕੋਈ ਫਰਕ ਨਹੀਂ ਸੀ, ਉਹ ਉੱਥੇ ਆ ਰਹੀ ਸੀ, ਉਹਨੇ ਉੱਥੇ ਆਉਣਾ ਹੀ ਸੀ, ਕੋਈ ਫਰਕ ਨਹੀਂ ਪੈਂਦਾ ਇਹ ਕੀ ਸੀ, ਉਹਨੇ ਉੱਥੇ ਪਹੁੰਚਣਾ ਹੀ ਸੀ। ਹੁਣ ਇਹ ਸ਼ਨੂਮੀ ਔਰਤ ਦੀ ਕਹਾਣੀ ਵਾਂਗੂ ਨਹੀਂ ਆ, ਇਹ ਹੁਣ 3500 ਸਾਲ ਪਹਿਲਾਂ ਹੀ ਨਹੀਂ ਸੀ, ਉਹ ਤਾਂ 3 ਜਾਂ 4 ਸਾਲ ਪਹਿਲਾਂ ਸੀ। ਵੇਖਿਆ ਜੇ ਅੱਜ ਰਾਤ ਵੀ ਓਦਾਂ ਹੀ ਹੋ ਸਕਦੇ ਹਨ। ਜਦ ਓਦਾਂ ਦੀ ਹੀ ਵਿਆਕੁਲਤਾ ਆ ਜਾਏ ਤਾਂ ਇਹ ਯੁੱਧ ਦੇ ਮੈਦਾਨ ਵਿੱਚ ਪਿਆਰ ਅਤੇ ਵਿਸ਼ਵਾਸ ਨੂੰ ਲੈ ਜਾਵੇਗਾ, ਜੋ ਵੀ ਤੁਸੀਂ ਚਾਹੋ ਉਹਦਾ ਦਾਅਵਾ ਕਰਨ ਵਾਸਤੇ, ਕਿਉਂਕਿ ਇਹ ਪਰਮੇਸ਼ਵਰ ਦਾ ਵਾਅਦਾ ਆ ਕਿ ਤੁਸੀਂ ਇਹਨੂੰ ਲੈ ਸਕਦੇ ਹੋ। ਇਹ ਬਿਲਕੁਲ ਠੀਕ ਆ। ਮੈਂ ਅਤੇ ਉਹ ਸੇਵਾਦਾਰ ਜਾਂ ਅੰਜੀਲ ਦੇ ਪ੍ਰਚਾਰਕ ਜਿਹੜਾ ਉੱਥੇ ਸੀ ਘੁੰਮੇ, ਮੈਂ ਉਸ ਔਰਤ ਲਈ ਅਫਸੋਸ ਪ੍ਰਗਟ ਕੀਤਾ, ਪਰ ਕੋਈ ਵਿਆਕੁਲਤਾ ਨਹੀਂ ਸੀ। ਵੇਖਿਆ ਮੈਂ ਪੌਂਆ ਤੇ ਸੋਚਿਆ ਕਿ ਚੰਗਾ ਭਾਈ ਜੈਕ ਉਹਦੇ ਲਈ ਦੁਆ ਮੰਗਣਗੇ ਤੇ ਇੰਨਾ ਹੀ ਬਸਿਆ ਮੈਂ ਪੌਂਆ ਮੈਂ ਆਖਿਆ ਜਿਵੇਂ ਮੈਂ ਹੁਣ ਵਿਸ਼ਵਾਸ ਤੇ ਬੋਲ ਰਿਹਾ ਸੀ ਅਤੇ ਮੈਂ ਬਾਰ ਬਾਰ ਵੇਖਿਆ ਤੇ ਮੈਨੂੰ ਦਰਸ਼ਨ ਹੋਇਆ ਮੈਂ ਬਿਨਾਂ ਦੰਦਾਂ ਵਾਲਾ ਇੱਕ ਮੈਕਸੀਕਨ ਬੱਚਾ ਕਾਲੇ ਚਿਹਰੇ ਵਾਲਾ ਵੇਖਿਆ ਉਹ ਉੱਥੇ ਬੈਠਾ ਮੇਰੇ ਉੱਤੇ ਹੱਸਣ ਡਿਆ ਸੀ ਮੈਂ ਕਿਹਾ ਜਰਾ ਠਹਿਰੋ ਉਹਦੀ ਵਿਆਕੁਲਤਾ ਨੇ ਪਵਿੱਤਰ ਆਤਮਾ ਦੇ ਰਾਹੀਂ ਮੇਰੇ ਮਜ਼ਮੂਨ ਨੂੰ ਹੀ ਬਦਲ ਦਿੱਤਾ ਮੇਰੀਆਂ ਅੱਖਾਂ ਬਦਲ ਕੇ ਮੈਨੂੰ ਬੱਚਾ ਉੱਥੇ ਬੈਠਾ ਵਿਖਾਇਆ ਉਹਨੇ ਆਤਮਾ ਨੂੰ ਵਾਪਸ ਭੇਜਿਆ ਮੈਂ ਕਿਹਾ ਜਰਾ ਠਹਿਰੋ ਮੇਰੇ ਕੋਲ ਬੱਚੇ ਨੂੰ ਲਿਆਓ ਉਹ ਗਿੱਲੇ ਨੀਲੇ ਚਿੱਟੇ ਕੰਬਲ ਵਿੱਚ ਉਸ ਮਰੀ ਹੋਈ ਓਡੀ ਕੋ ਲੰਮੀ ਸ਼ਕਲ ਨੂੰ ਲਿਆਈ ਉਹ ਆਪਣੇ ਹੱਥ ਵਿੱਚ ਸਲੀਬ ਜਾਂ ਮਾਲਾ ਫੜ ਕੇ ਡਿੱਗੀ ਇਹ ਕਹਿਣ ਲਈ ਧੰਨ ਹੈ ਤੂੰ ਮਰੀਅਮ ਮੈਂ ਉਹਨੂੰ ਦੱਸਿਆ ਇਹਨੂੰ ਉਤਾਰ ਰੱਖ ਇਹਦੀ ਲੋੜ ਨਹੀਂ ਆ ਤੇ ਉਹ ਮੇਰੇ ਲਾਗੇ ਆ ਗਈ ਉਹ ਦਵਾਈ ਦੇਣ ਲੱਗ ਪਈ ਪਾਦਰੇ ਜਿਹਦਾ ਅਰਥ ਹੈ ਪਿਤਾ ਮੈਂ ਕਿਹਾ ਇਹ ਨਾ ਆਖ ਕੀ ਤੂੰ ਵਿਸ਼ਵਾਸ ਕਰਦੀ ਆ ਅਤੇ ਤਰਜਮਾਨ ਨੇ ਉਹਨੂੰ ਸਪੈਨਿਸ਼ ਭਾਸ਼ਾ ਵਿੱਚ ਆਖਿਆ ਕਿ ਉਹ ਵਿਸ਼ਵਾਸ ਕਰਦੀ ਆ ਹਾਂ ਉਹ ਕਰਦੀ ਆ ਉਹ ਉਹਨੂੰ ਪੁੱਛਿਆ ਉਹ ਕਿਵੇਂ ਵਿਸ਼ਵਾਸ ਕਰੇਗੀ ਉਹਨੇ ਕਿਹਾ ਜੇ ਖੁਦਾ ਉਸ ਬਜ਼ੁਰਗ ਦੀਆਂ ਅੱਖਾਂ ਖੋਲ ਸਕਦਾ ਆ ਤੇ ਉਹ ਮੇਰੇ ਬੱਚੇ ਨੂੰ ਵੀ ਜਿਉਣ ਦੇ ਸਕਦਾ ਆ ਆਮੀਨ ਵਿਆਕੁਲਤਾ ਉਹਨੂੰ ਉੱਥੇ ਤੱਕ ਲੈ ਆਈ ਮੇਰਾ ਇਹਦੇ ਵਿੱਚ ਕੋਈ ਹਿੱਸਾ ਨਹੀਂ ਮੈਂ ਤਾਂ ਸਿਰਫ ਦਰਸ਼ਨ ਵੇਖਿਆ ਸੀ ਮੈਂ ਕਿਹਾ ਪ੍ਰਭੂ ਯਸੂ ਮੈਂ ਬੱਚੇ ਦਾ ਦਰਸ਼ਨ ਵੇਖਿਆ ਆ ਹੋ ਸਕਦਾ ਆ ਕਿ ਇਹੋ ਹੀ ਹੋਵੇ ਉਸੇ ਘੜੀ ਉਹਨੇ ਉਹ ਆਪਣਾ ਪੈਰ ਮਾਰਿਆ ਵਾਹ 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 ਮੈਂ ਕਿਹਾ ਉਹਨੂੰ ਵੈਦ ਤੱਕ ਲੈ ਜਾਓ ਵੈਦ ਕੋਲੋਂ ਲਿਖਤੀ ਬਿਆਨ ਲਓ ਕਿ ਬੱਚਾ ਮਰ ਗਿਆ ਸੀ ਅਤੇ ਵੈਦ ਨੇ ਲਿਖਤੀ ਬਿਆਨ ਦਿੱਤਾ ਬੱਚੇ ਦਾ ਸਾਹ ਤੇ ਦਿਲ ਅੱਜ 9 ਵਜੇ ਸਵੇਰੇ ਮੇਰੇ ਦਫ਼ਤਰ ਵਿੱਚ ਬੰਦ ਹੋ ਗਿਆ ਅਤੇ ਉਹ ਦੋਹਰੇ ਨਮੂਨੀਏ ਨਾਲ ਮਰਿਆ ਆ ਉਹ ਅੱਜ ਰਾਤ ਉਹ ਮੈਕਸੀਕੋ ਵਿੱਚ ਰਹਿ ਰਿਹਾ ਆ ਜਿੱਥੋਂ ਤੱਕ ਮੈਂ ਜਾਣਦਾ ਆ ਕਿਉਂ ਵਿਆਕੁਲਤਾ ਮਾਂ ਦੇ ਦਿਲ ਉੱਤੇ ਛਾ ਗਈ ਜਿਹਨੇ ਆਪਣੇ ਬੱਚੇ ਲਈ ਦੁਆਈ ਦਿੱਤੀ ਜਿਹਨੇ ਵੇਖਿਆ ਸੀ ਪਰਮੇਸ਼ਵਰ ਅੰਨੇ ਆਦਮੀ ਦੀਆਂ ਅੱਖਾਂ ਖੋਲ ਸਕਦਾ ਆ ਉਹ ਜਾਣ ਗਈ ਕਿ ਉਹ ਮਰੇ ਹੋਏ ਬੱਚੇ ਨੂੰ ਵੀ ਜਿੰਦਾ ਕਰ ਸਕਦਾ ਆ ਵਿਆਕੁਲਤਾ ਜਦ ਤੁਸੀਂ ਮੈਨੂੰ ਆਪਣੇ ਸਾਰੇ ਦਿਲ ਨਾਲ ਭਾਲੋਗੇ ਤਦ ਮੈਂ ਲੱਭ ਪਵਾਂਗਾ ਵੇਖਿਆ ਜੇ ਬਾਦਸ਼ਾਹ ਤੁਰੇਤ ਅਤੇ ਨਬੀ ਯੋਹੰਨਾ ਤੱਕ ਸਨ ਤਦ ਤੋਂ ਹੀ ਸਵਰਗ ਦੀ ਬਾਦਸ਼ਾਹ ਦਾ ਪ੍ਰਚਾਰ ਹੋ ਰਿਹਾ ਆ ਅਤੇ ਆਦਮੀ ਇਹਦੇ ਵਿੱਚ ਜ਼ੋਰ ਮਾਰ ਕੇ ਵੜਦਾ ਆ ਤੁਸੀਂ ਏਦਾਂ ਖੜੇ ਹੋ ਕੇ ਨਹੀਂ ਕਹਿੰਦੇ ਕਿ ਪ੍ਰਭੂ ਉਹ ਮੇਰਾ ਕਾਲਰ ਫੜ ਕੇ ਚੁੱਕ ਕੇ ਮੈਨੂੰ ਅੰਦਰ ਧੱਕ ਦੇ ਤੁਸੀਂ ਜ਼ੋਰ ਮਾਰ ਕੇ ਇਹਦੇ ਵਿੱਚ ਵੜਦੇ ਹੋ ਤੁਸੀਂ ਮੌਤ ਅਤੇ ਜਿਉਣ ਤੱਕ ਵਿਆਕੁਲ ਹੁੰਦੇ ਹੋ ਕਾਸ਼ ਕਿ ਮੇਰੇ ਕੋਲ ਇੱਕ ਹੋਰ ਕਹਾਣੀ ਦੇ ਲਈ ਸਮਾਂ ਹੁੰਦਾ ਜਿਹੜੀ ਕਿ ਮੈਂ ਹੁਣੇ ਹੀ ਸੋਚ ਰਿਹਾ ਸੀ ਇੱਕ ਔਰਤ ਜਾਂ ਕੁੜੀ ਦੇ ਬਾਰੇ ਜਿਹੜੀ ਗਲਤ ਰਾਹ ਤੇ ਤੁਰ ਪਈ ਤੇ ਕਿਵੇਂ ਉਹਨੇ ਨਵੇਂ ਸਫੇ ਫੋਲੇ ਜਦ ਤੱਕ ਮੈਂ ਕਿਹਾ ਭੈਣ ਜੀ ਉਹ ਉੱਠ ਖਲੋਤੀ ਤੇ ਕਿਹਾ ਮੈਂ ਵਿਸ਼ਵਾਸ ਕਰਦੀ ਹਾਂ ਮੈਂ ਠੀਕ ਹੋ ਜਾਵਾਂਗੀ ਮੈਂ ਕਿਹਾ ਨਹੀਂ ਉੱਥੇ ਹੀ ਰਹਿ ਅਤੇ ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਉਹਨੇ ਥੋੜੀ ਜਿਹੀ ਦੁਆ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਸਿੱਧਾ ਹੀ ਉਹ ਉੱਚੀ ਉੱਚੀ ਬੋਲਣ ਲੱਗੀ ਅਤੇ ਕੁਝ ਪਲਾਂ ਬਾਅਦ ਉਹ ਵਿਆਕੁਲ ਹੋ ਗਈ ਤੇ ਆਖਿਆ ਉਹ ਖੁਦਾਇਆ ਮੈਨੂੰ ਬਚਾ ਸ਼ਰਾਬ ਬੰਦ ਕਰਨ ਵਾਲਾ ਵੈਦ ਉਹਨੂੰ ਠੀਕ ਨਹੀਂ ਕਰ ਸਕਿਆ ਹੋਰ ਕੁਝ ਉਹਨੂੰ ਠੀਕ ਨਹੀਂ ਕਰ ਸਕਿਆ ਪਰ ਉਹ ਵੱਡੀਆਂ ਕਾਲੀਆਂ ਅੱਖਾਂ ਨੇ ਮੇਰੀ ਵੱਲ ਵੇਖਿਆ ਤੇ ਅਥਰੂ ਉਹਦੀਆਂ ਗੱਲਾਂ ਤੋਂ ਵਗ ਰਹੇ ਸਨ ਉਹਨੇ ਕਿਹਾ ਕੁਝ ਹੋਇਆ ਆ ਓਫ ਹਾਂਜੀ ਹਾਂ ਸ਼੍ਰੀਮਾਨ ਜੀ ਕੁਝ ਹੋਇਆ ਆ ਉਹ ਵਿਆਕੁਲ ਹੋਈ ਆਓ ਮੌਤ ਅਤੇ ਜਿਉਣ ਦੇ ਵਿਚਾਲੇ ਵਿਆਕੁਲ ਹੋਈਏ ਜੇ ਤੁਸੀਂ ਵਿਆਕੁਲ ਨਹੀਂ ਹੋ ਸਕਦੇ ਤਾਂ ਤੁਸੀਂ ਇੱਥੋਂ ਦੀ ਨਾ ਆਓ ਜੇ ਤੁਸੀਂ ਵਿਆਕੁਲ ਹੋ ਇੱਥੇ ਆਓ ਤੇ ਵੇਖੋ ਤੁਸੀਂ ਜਿੱਦਾਂ ਹੀ ਇੱਥੇ ਆਓਗੇ ਤੁਹਾਨੂੰ ਇਹ ਮਿਲ ਜਾਵੇਗਾ ਆਓ ਦੁਆ ਮੰਗੀਏ ਵਿਆਕੁਲਤਾ ਵਿੱਚ ਪਰਮੇਸ਼ਵਰ ਦੇ ਰਾਜ ਵੱਲ ਗਾਓ ਨਾ ਵੇਖੋ ਇਹ ਤੁਹਾਡੇ ਉੱਤੇ ਆਣ ਪਵੇਗਾ ਸਾਡੇ ਅਸਮਾਨੀ ਬਾਪ ਮੈਂ ਪ੍ਰਾਰਥਨਾ ਕਰਦਾ ਹਾਂ ਯਸੂ ਨਾਮ ਵਿੱਚ ਕਿ ਪ੍ਰਭੂ ਤੂੰ ਸਾਡੇ ਉੱਤੇ ਦਇਆਵਾਨ ਹੋ ਅਤੇ ਸਾਡੇ ਵਿੱਚ ਵਿਆਕੁਲਤਾ ਸ਼ੁਰੂ ਕਰ ਦੇ ਉਹ ਪ੍ਰਭੂ ਪਰਮੇਸ਼ਰ ਸਾਡੇ ਉੱਤੇ ਦਇਆ ਕਰ ਮੈਂ ਬੇਨਤੀ ਕਰਦਾ ਹਾਂ ਅਤੇ ਉਹ ਹੋਣ ਦੇ ਕਿ ਲੋਕ ਤੈਨੂੰ ਵਿਆਕੁਲ ਹੋ ਕੇ ਅੱਜ ਰਾਤ ਵਿਆਕੁਲ ਦਿਲਾਂ ਨੂੰ ਲੱਭਣ ਅਸੀਂ ਜਾਣਦੇ ਹਾਂ ਕਿ ਤੂੰ ਇੱਥੇ ਆ ਪ੍ਰਭੂ ਤੂੰ ਅੱਜ ਕੱਲ ਤੇ ਜੁਗਾਂ ਜੁਗ ਇੱਕੋ ਜਿਹਾ ਆ ਅਤੇ ਹੁਣ ਜਿਨ੍ਹਾਂ ਕੋਲ ਟੋਕਰਿਆਂ ਉਹ ਮੌਤ ਨੂੰ ਪਾਰ ਕਰਕੇ ਤੇ ਜਿਉਣ ਵਿੱਚ ਆ ਗਏ ਹਨ ਉਹਨਾਂ ਪੁਰਾਣੇ ਸੰਸਾਰਕ ਜੀਵਨ ਤੋਂ ਛੁੱਟ ਕੇ ਨਵਾਂ ਪਾ ਲਿਆ ਆ ਉਹਨਾਂ ਦੇ ਕੋਲ ਹੈ ਲਹੂ ਲਾਇਆ ਗਿਆ ਆ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਟੋਕਨ ਦਾ ਚਿੰਨ ਦਿੱਤਾ ਆ ਅਤੇ ਉਹ ਜਿਹੜੇ ਬਿਮਾਰ ਹਨ ਉਸ ਟੋਕਨ ਨੂੰ ਹੱਥਾਂ ਵਿੱਚ ਲੈਣ ਤੇ ਆਖਣ ਮੈਂ ਪਰਮੇਸ਼ਵਰ ਦੀ ਖਰੀਦੀ ਹੋਈ ਉਪਜਿਆ ਮੈਂ ਮਸੀਹ ਵਿੱਚ ਆ ਤੇ ਉਹਦੇ ਵਿੱਚ ਕੋਈ ਰੋਗ ਨਹੀਂ ਆ ਮੈਂ ਮਸੀਹ ਵਿੱਚ ਆ ਤੇ ਉਹਦੇ ਵਿੱਚ ਕੋਈ ਪਾਪ ਨਹੀਂ ਆ। ਮੈਂ ਮਸੀਹ ਵਿੱਚ ਆ ਤੇ ਉਹਦੇ ਵਿੱਚ ਕੋਈ ਅਣਵਿਸ਼ਵਾਸ ਨਹੀਂ ਆ। ਜੋ ਕੁਝ ਵੀ ਸ਼ੈਤਾਨ ਨੇ ਦੱਸਿਆ ਹੈ ਮੈਨੂੰ, ਮੈਂ ਉਹਨੂੰ ਅਣਸੁਣਾ ਕਰਦਾ ਆ। ਮੈਂ ਆਪਣਾ ਟੋਕਨ ਲੈਂਦਾ ਆ ਕਿ ਉਹ ਮੇਰੇ ਦੋਸ਼ਾਂ ਲਈ ਘਾਇਲ ਹੋਇਆ, ਉਹ ਮੇਰੇ ਅਪਰਾਧਾਂ ਲਈ ਕੁਚਲਿਆ ਗਿਆ, ਮੇਰੀ ਸ਼ਾਂਤੀ ਦੇ ਲਈ ਉਹਦੀ ਤਾੜਨਾ ਹੋਈ ਅਤੇ ਉਹਦੇ ਕੋੜੇ ਖਾਣ ਨਾਲ ਮੈਂ ਚੰਗਾ ਹੋਇਆ। ਅਤੇ ਮੈਂ ਹੁਣ ਟੋਕਨ ਨੂੰ ਲੈਂਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ ਪਛਾਣ ਲਿਆ ਆ ਉਸ ਮਕਸਦ ਲਈ ਜਿਸ ਲਈ ਉਹਨੇ ਮੈਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਨਾਲ ਖਰੀਦ ਲਿਆ। ਅਤੇ ਮੈਂ ਉਹਦੀ ਮੌਤ ਦੇ ਟੋਕਨ ਨੂੰ ਆਪਣੇ ਹੱਥਾਂ ਵਿੱਚ ਫੜਦਾ ਆ ਕਿਉਂਕਿ ਉਹ ਦੁਬਾਰਾ ਜੀ ਉੱਠਿਆ ਆ ਅਤੇ ਮੈਂ ਉਹਦਾ ਆ ਤੇ ਉਹ ਮੇਰਾ ਆ। ਮੈਂ ਦ੍ਰਿੜ ਨੇਚਾ ਨਾਲ ਜਾਂਦਾ ਆ ਤੇ ਅੱਜ ਰਾਤ ਤੋਂ ਮੈਂ ਨੇਚਾ ਕਰਦਾ ਆ ਪਰਮੇਸ਼ਰ ਉੱਤੇ ਕਿ ਮੈਂ ਚੰਗਾ ਹੋ ਜਾਵਾਂਗਾ ਜਦ ਮੈਂ ਉੱਥੇ ਜਾਂਦਾ ਹਾਂ ਤੇ ਸਾਰੀਆਂ ਲੋੜਾਂ ਪੂਰੀਆਂ ਕਰਦਾ ਹਾਂ। ਕਿਉਂਕਿ ਅੰਤਲੇ ਸ਼ਬਦ ਜਿਹੜੇ ਉਹਦੇ ਬੁੱਲਾਂ ਤੋਂ ਨਿਕਲੇ ਉਹ ਇਹ ਸਨ, ਜੇ ਉਹ ਬਿਮਾਰਾਂ ਤੇ ਹੱਥ ਧਰਨਗੇ ਤਾਂ ਬਿਮਾਰ ਚੰਗੇ ਹੋ ਜਾਣਗੇ। ਪ੍ਰਭੂ ਇਹ ਬਖਸ਼ ਦੇ, ਕਾਸ਼ ਕੇ ਵਿਆਕੁਲਤਾ ਆ ਜਾਵੇ, ਕਿਉਂਕਿ ਮੈਂ ਇਹ ਯਿਸੂ ਮਸੀਹ ਦੇ ਨਾਮ ਵਿੱਚ ਮੰਗਦਾ ਆ। ਆਮੀਨ। ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ, ਮੈਂ ਵਿਸ਼ਵਾਸ ਕਰਦਾ ਹਾਂ। ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ, ਮੈਂ ਵਿਸ਼ਵਾਸ ਕਰਦਾ ਹਾਂ। ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ, ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਨੂੰ ਯਿਸੂ ਹੁਣ ਚੰਗਾ ਕਰਦਾ ਹੈ। ਉਫ, ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ, ਮੈਂ ਵਿਸ਼ਵਾਸ ਕਰਦਾ ਹਾਂ। ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ, ਮੈਂ ਵਿਸ਼ਵਾਸ ਕਰਦਾ ਹਾਂ। ਸਿਰਫ ਸੋਚੋ, ਮੈਂ ਪੱਕਾ ਇਰਾਦਾ ਕੀਤਾ ਆ। ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ, ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਨੂੰ ਯਿਸੂ ਹੁਣ ਚੰਗਾ ਕਰਦਾ ਆ। ਤੁਸੀਂ ਇਹ ਨੇਚਾ ਕਰਦੇ ਹੋ, ਮੇਰਾ ਇਰਾਦਾ ਦ੍ਰਿੜਿਆ, ਮੇਰਾ ਇਰਾਦਾ ਦ੍ਰਿੜਿਆ। ਪ੍ਰਭੂ ਦੀ ਕਿਰਪਾ ਦੇ ਦੁਆਰਾ ਮੈਂ ਨਹੀਂ ਰੁਕਾਂਗਾ ਜਦ ਤੱਕ ਕੋਈ ਮੈਨੂੰ ਨਾ ਮਾਰੇ। ਮੈਂ ਉੱਥੇ ਹੱਥ ਧਰਾਉਣ ਲਈ ਜਾ ਰਿਹਾ ਆ। ਹੁਣ ਪਰਮੇਸ਼ਰ ਨੇ ਸਾਨੂੰ ਕਦੇ ਵੀ ਨਿਸਫਲ ਨਹੀਂ ਕੀਤਾ ਤੇ ਮੈਂ ਵਿਸ਼ਵਾਸ ਕਰਦਾ ਆ ਕਿ ਮਹਾਨ ਵੈਦ ਹੁਣ ਨੇੜੇ ਆ। ਮੈਂ ਨੇਚਾ ਕਰਦਾ ਆ ਕਿ ਪਰਮੇਸ਼ਰ ਜਿਹਨੇ ਇਹ ਬਚਨ ਲਿਖਿਆ ਹੈ, ਮੈਂ ਨੇਚਾ ਕਰਦਾ ਆ ਕਿ ਪਰਮੇਸ਼ਰ ਜਿਹਨੇ ਬਲੀਦਾਨ ਦਿੱਤਾ, ਮੈਂ ਨੇਚਾ ਕਰਦਾ ਆ ਕਿ ਪਰਮੇਸ਼ਰ ਦਾ ਟੋਕਨ ਜਿਹੜਾ ਅੱਜ ਰਾਤ ਸਾਨੂੰ ਸਾਡੇ ਪਾਪਾਂ ਤੋਂ ਸਾਫ ਕਰਦਾ ਆ, ਟੋਕਨ ਉਹਦਾ ਆਪਣਾ ਜੀਵਨ ਇੱਥੇ ਸਾਡੇ ਕੋਲ ਆ। ਮੈਂ ਤੁਹਾਡੇ ਨਾਲ ਰਹਾਂਗਾ ਇੱਥੋਂ ਤੱਕ ਕਿ ਜਗਤ ਦੇ ਅੰਤ ਤੱਕ। ਥੋੜੇ ਚਿਰ ਲਈ ਜਗਤ ਮੈਨੂੰ ਨਹੀਂ ਵੇਖੇਗਾ, ਤਦ ਵੀ ਤੁਸੀਂ ਮੈਨੂੰ ਵੇਖੋਗੇ ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ, ਤੁਹਾਡੇ ਅੰਦਰ ਹੋਵਾਂਗਾ ਜਗਤ ਦੇ ਅੰਤ ਤੱਕ। ਕੀ ਤੁਸੀਂ ਇਹ ਨੇਚਾ ਕਰਦੇ ਹੋ? ਮੈਂ ਉਹਦੇ ਵਿੱਚ ਭਰੋਸਾ ਕਰ ਰਿਹਾ ਹਾਂ, ਮੇਰੀ ਨੇਚਾ ਹੈ ਕਿ ਉਹ ਕਰੇਗਾ। ਕੀ ਤੁਸੀਂ ਨਹੀਂ ਕਰਦੇ? ਹੁਣ ਜਿੱਦਾਂ ਹੀ ਮੈਂ ਸ਼ੁਰੂ ਕਰਦਾ ਆ, ਮੈਂ ਦਰਸ਼ਨਾਂ ਨੂੰ ਪ੍ਰਗਟ ਹੁੰਦੇ ਵੇਖਦਾ ਹਾਂ। ਆਮੀਨ। ਪ੍ਰਭੂ ਦੇ ਮਹਾਨ ਦਰਸ਼ਨ ਜਿਹੜੇ ਮਹਾਨ ਗੱਲਾਂ ਬੋਲਦੇ ਹਨ। ਆਮੀਨ। ਜੇ ਮੈਂ ਉਹ ਆਰੰਭ ਕਰਦੇ ਹਾਂ ਤਾਂ ਅਸੀਂ ਸਾਰੀ ਰਾਤ ਹੀ ਇੱਥੇ ਰਹਾਂਗੇ, ਇਹ ਨੇਚਾ ਕਰਾਂਗੇ। ਕੀ ਤੁਸੀਂ ਨੇਚਾ ਕਰਦੇ ਹੋ? ਆਮੀਨ। ਮੈਂ ਆਪਣੇ ਸਾਰੇ ਦਿਲ ਨਾਲ ਨੇਚਾ ਕਰਦਾ ਆ। ਜਿਹੜੀ ਔਰਤ ਭਾਈ ਪਾਲਮਰ ਦੇ ਲਾਗੇ ਬੈਠੀ ਆ, ਉਹ ਮੇਰੇ ਲਈ ਅਜਨਬੀ ਆ। ਉਹ ਜਾਰਜੀਆ ਤੋਂ ਆ ਅਤੇ ਉਹ ਔਰਤਾਂ ਵਾਲੇ ਰੋਗ ਤੋਂ ਦੁੱਖ ਪਾ ਰਹੀ ਆ। ਜੇ ਉਹ ਨੇਚਾ ਕਰੇਗੀ ਕਿ ਖੁਦਾ ਉਹਨੂੰ ਚੰਗਾ ਕਰੇਗਾ ਤਾਂ ਉਹ ਕਰ ਦੇਵੇਗਾ। ਮੈਂ ਆਪਣੀ ਜ਼ਿੰਦਗੀ ਵਿੱਚ ਔਰਤ ਨੂੰ ਕਦੇ ਨਹੀਂ ਵੇਖਿਆ, ਇਹੋ ਹੀ ਉਹਨੂੰ ਰੋਗ ਆ। ਉਹ ਔਰਤ ਮੈਂ ਨਹੀਂ ਜਾਣਦਾ ਕਿ ਉਹਨੇ ਪਹਿਲਾਂ ਕਦੀ ਇਹ ਸੰਦੇਸ਼ ਸੁਣਿਆ ਆ ਕਿ ਨਹੀਂ, ਪਰ ਜਦ ਮੈਂ ਇੱਥੇ ਪ੍ਰਚਾਰ ਰਿਹਾ ਸੀ ਮੈਂ ਉਹਨੂੰ ਵੇਖਿਆ। ਤੁਸੀਂ ਜਰਾ ਇਹਦੀ ਨੇਚਾ ਕਰੋ ਅਤੇ ਵੇਖੋ ਜੇ ਇਹ ਠੀਕ ਆ। ਆਮੀਨ। ਜੇ ਤੁਸੀਂ ਸਿਰਫ ਨੇਚਾ ਕਰੋਗੇ ਇਹ ਠੀਕ ਆ। ਉਹ ਔਰਤ ਜਿਹੜੀ ਪਿੱਛੇ ਬੈਠੀ ਹੋਈ ਆ, ਉਹਦੇ ਲੱਕ ਵਿੱਚ ਕੋਈ ਨੁਕਸ ਆ, ਬਹੁਤ ਹੀ ਦੁੱਖ ਪਾ ਰਹੀ ਆ। ਉਹਦਾ ਨਾਂ ਸ਼੍ਰੀਮਤੀ ਵਿਜ਼ਡਮ ਆ। ਜੇ ਤੂੰ ਆਪਣੇ ਸਾਰੇ ਦਿਲ ਨਾਲ ਨੇਚਾ ਕਰੇਗੀ ਤਾਂ ਯਿਸੂ ਮਸੀਹ ਤੈਨੂੰ ਚੰਗਾ ਕਰੇਗਾ। ਮੈਂ ਉਸ ਔਰਤ ਨੂੰ ਜ਼ਿੰਦਗੀ ਭਰ ਨਹੀਂ ਵੇਖਿਆ, ਪਰ ਉਹ ਬੈਠੀ ਹੋਈ ਦੁੱਖ ਭੋਗ ਰਹੀ ਆ। ਉਹਨੇ ਪੀਲੇ ਕੱਪੜੇ ਪਾਏ ਹੋਏ ਹਨ। ਕੀ ਇਹ ਠੀਕ ਆ? ਕੀ ਅਸੀਂ ਇੱਕ ਦੂਜੇ ਦੇ ਲਈ ਓਪਰੇ ਆ? ਕਹ ਸ਼੍ਰੀਮਾਨ, ਤੁਸੀਂ ਘਰ ਜਾਓ ਤੇ ਚੰਗੇ ਹੋਵੋ, ਯਿਸੂ ਮਸੀਹ ਤੁਹਾਨੂੰ ਚੰਗਿਆਂ ਕਰਦਾ ਹੈ। ਆਮੀਨ। ਦੂਜੀ ਔਰ ਜਿਹਦੇ ਲੱਕ ਵਿੱਚ ਵੀ ਕੋਈ ਨੁਕਸਿਆ, ਉਹ ਵੀ ਇੱਥੇ ਬੈਠੀ ਹੋਈ ਆ, ਉਹਨੂੰ ਵੀ ਲੱਕ ਚ ਨੁਕਸਿਆ, ਉਹਦਾ ਮੁੰਡਾ ਵੀ ਆ ਤੇ ਉਹਦੇ ਸਿਰ ਚ ਕੋਈ ਰੋਗ ਆ। ਉਫ ਉਫ, ਇਹ ਠੀਕ ਆ? ਸ਼੍ਰੀਮਤੀ ਪਾਰਕਰ ਉਹਦਾ ਨਾਂ ਆ। ਕੀ ਤੂੰ ਆਪਣੇ ਸਾਰੇ ਦਿਲ ਨਾਲ ਨੇਚਾ ਕੀਤਾ ਆ ਅਤੇ ਯਿਸੂ ਮਸੀਹ ਤੁਹਾਨੂੰ ਦੋਵਾਂ ਨੂੰ ਚੰਗਿਆ ਕਰੇਗਾ? ਆਮੀਨ। ਅਸੀਂ ਇੱਕ ਦੂਜੇ ਦੇ ਲਈ ਓਪਰੇ ਆ, ਇਹ ਬਿਲਕੁਲ ਠੀਕ ਆ। ਆਮੀਨ। ਆਪਣੇ ਸਾਰੇ ਦਿਲ ਨਾਲ ਨੇਚਾ ਕਰੋ। ਇੱਥੇ ਇੱਕ ਬਜ਼ੁਰਗ ਭਾਈ ਮਿਸ਼ੀਗਨ ਤੋਂ ਬੈਠੇ ਹਨ। ਉਹਨਾਂ ਦੇ ਕੰਨਾਂ 'ਚ ਕੋਈ ਨੁਕਸਿਆ? ਉਹ ਸੋਚਦਾ ਆ ਆਵਾਜ਼ਾਂ ਆਤਮਕ ਨੁਕਸਿਆ, ਕੀ ਇਹ ਠੀਕ ਆ? ਤੁਸੀਂ ਉਹਦਾ ਯਕੀਨ ਕਰ ਰਹੇ ਹੋ? ਤੁਸੀਂ ਨਹੀਂ ਜਾਣਦੇ ਕਿ ਇਹ ਪਰਮੇਸ਼ਰ ਆ ਜਾਂ ਕੌਣ ਆ ਤੁਹਾਡੇ ਨਾਲ ਗੱਲਾਂ ਕਰਦਾ ਆ? ਤੁਸੀਂ ਆਪਣੇ ਕੰਨਾਂ 'ਚ ਆਵਾਜ਼ਾਂ ਸੁਣਦੇ ਹੋ? ਮੈਂ ਤੁਹਾਡੇ ਲਈ ਪੂਰੀ ਤਰ੍ਹਾਂ ਉਪਰਾ ਆ, ਜੇ ਇਹ ਠੀਕ ਆ ਤਾਂ ਆਪਣੇ ਹੱਥ ਚੁੱਕੋ, ਤੇ ਇਹੋ ਕੁਝ ਹੀ ਹੋ ਰਿਹਾ ਆ। ਇਹ ਹੁਣ ਤੁਹਾਨੂੰ ਕਦੇ ਪਰੇਸ਼ਾਨ ਨਹੀਂ ਕਰੇਗਾ, ਯਿਸੂ ਮਸੀਹ ਤੁਹਾਨੂੰ ਚੰਗਾ ਕਰਦਾ ਆ। ਕੀ ਤੁਸੀਂ ਉਸ ਮਹਾਨ ਵੈਦ ਦਾ ਵਿਸ਼ਵਾਸ ਕਰਦੇ ਹੋ? ਮੈਂ ਤੁਹਾਡੇ ਨਾਲ ਬੋਲਾਂਗਾ, ਪਰ ਤੁਸੀਂ ਨਾਰਵੇ ਤੋਂ ਹੋ ਅਤੇ ਤੁਸੀਂ ਨਹੀਂ ਸਮਝਦੇ, ਤੁਸੀਂ ਨਾਰਵੇਜੀਅਨ ਭਾਸ਼ਾ ਹੀ ਸਮਝਦੇ ਹੋ। ਉਫ ਉਫ, ਤਾਂ ਉਹਨੂੰ ਦੱਸ ਦੇ ਕਿ ਘਰ ਜਾ ਤੇ ਵਿਸ਼ਵਾਸ ਕਰ, ਉਹਨੂੰ ਦੱਸ ਕਿ ਉਹਦੀ ਸਿਰ ਦੀ ਤਕਲੀਫ ਜਾਂਦੀ ਰਹੇਗੀ। ਤੁਸੀਂ ਜਾਣਦੇ ਹੋ ਕਿ ਮੈਂ ਉਹਨੂੰ ਨਹੀਂ ਜਾਣਦਾ, ਉਹ ਦੁਆ ਮੰਗਾਉਣ ਲਈ ਨਾਰਵੇ ਤੋਂ ਆਇਆ ਆ। ਚੰਗਾ ਹੋ ਕੇ ਵਾਪਸ ਜਾ, ਆਮੀਨ। ਓ ਯਸੂ, ਅੱਜ ਕੱਲ ਤੇ ਸਦਾ ਇੱਕੋ ਜਿਹਾ ਆ। ਇਹ ਕੀ ਹੈ? ਇਹ ਉਹ ਅੱਗ ਦਾ ਖੰਭਾ ਆ, ਇਹ ਪਵਿੱਤਰ ਆਤਮਾ ਆ, ਇਹ ਉਹ ਚਿੰਨਿਆ ਕਿ ਯਸੂ ਮਸੀਹ ਜਿਉਂਦਾ ਆ। ਤੇ ਜਦ ਲੋਕਾਂ ਨੇ ਬਹੁਤ ਚਿਰ ਪਹਿਲਾਂ ਉਹਨੂੰ ਇਹ ਕੰਮ ਕਰਦੇ ਵੇਖਿਆ, ਉਹਨੇ ਉਹਨਾਂ ਦੇ ਵਿਚਾਰ ਜਾਣ ਲਏ, ਕਿਉਂਕਿ ਉਹ ਬਚਨਿਆ ਤੇ ਬਚਨ ਦੋ ਧਾਰੀ ਤਲਵਾਰ ਨਾਲੋਂ ਵੀ ਤਿਖਾਇਆ ਅਤੇ ਵਿਚਾਰਾਂ ਅਤੇ ਦਿਲ ਦੇ ਇਰਾਦਿਆਂ ਨੂੰ ਜਾਂਚਦਾ ਆ। ਆਮੀਨ। ਮੈਂ ਵੇਖਿਆ ਕਿ ਪਾਣੀ ਚਮਕ ਰਿਹਾ ਸੀ ਅਤੇ ਇਹ ਜਵਾਨ ਮੁੰਡਾ ਆ ਰਿਹਾ ਸੀ। ਉਸ ਨਾਰਵੇਜੀਅਨ ਭਾਸ਼ਾ ਵਿੱਚ ਲਿਖੀ ਹੋਈ ਕਿਤਾਬ ਵੀ ਪੜ੍ਹੀ ਸੀ, ਉਹਨੇ ਸਮਝ ਵੀ ਲਈ। ਕੋਈ ਉਹਦੇ ਨਾਲ ਬੋਲਿਆ, ਉਹਨੂੰ ਤਕਲੀਫ ਹੈ, ਪਰ ਜੇ ਉਹ ਸਾਰੇ ਦਿਲ ਨਾਲ ਵਿਸ਼ਵਾਸ ਕਰੇਗਾ ਤਾਂ ਪ੍ਰਭੂ ਯਿਸੂ ਮਸੀਹ ਉਹਨੂੰ ਚੰਗਾ ਕਰੇਗਾ। ਉਹ ਬੜੀ ਦੂਰੋਂ ਆਇਆ ਆ ਤੇ ਗਰੀਬ ਮੁੰਡਾ ਆ ਤੇ ਉਹ ਜ਼ੋਰ ਮਾਰ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਆ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਆਮੀਨ। ਕਿੰਨਾ ਅਦਭੁਤ! ਓਏ ਮੇਰਿਆ, ਮਹਾਨ ਵੈਦ ਹੁਣ ਨੇੜਿਆ। ਭੈਣ ਅਨਗ੍ਰਹਿਣ ਅਤੇ ਦੂਜੀ ਭੈਣ ਪਿਆਨੋ ਉੱਤੇ ਜਿਹੜੇ ਬਹਿੰਦੀ ਆ, ਕਿੱਥੇ ਆ? ਮੈਂ ਤੁਹਾਨੂੰ ਚਾਹੁੰਦਾ ਆ ਕਿ ਤੁਸੀਂ ਜਲਦੀ ਨਾਲ ਆਓ। ਜੇ ਤੁਸੀਂ ਆਉਣਾ ਚਾਹੋ, ਆ ਕੇ ਸਾਡੇ ਲਈ ਗੀਤ ਗਾਓ। ਉਹ ਮਹਾਨ ਵੈਦ ਹੁਣ ਨੇੜੇ ਆ, ਹਮਦਰਦੀ ਯਿਸੂ। ਜਿਹੜੇ ਲੋਕ ਇੱਕ ਬੰਨੇ ਹਨ ਅਤੇ ਦੁਆ ਕਰਾਉਣੀ ਚਾਹੁੰਦੇ ਹਨ, ਕਿਰਪਾ ਕਰਕੇ ਇਸ ਪਾਸੇ ਆ ਜਾਓ। ਇੱਕ ਸਮੇਂ ਇੱਕੋ ਬੰਨੇ ਦੇ ਲੋਕ ਹੀ ਆਉਣੇ ਚਾਹੀਦੇ ਹਨ। ਭਾਈ ਨੈਵਲ, ਜੇ ਤੁਸੀਂ ਚਾਹੋ ਤਾਂ ਇਹ ਤੁਸੀਂ ਕਰੋ। ਭਾਈ ਕੈਪਸ ਜਾਂ ਉਹਨਾਂ ਗੀਤ ਗਵਾਉਣ ਵਾਲਿਆਂ ਵਿੱਚੋਂ ਕਿੱਥੇ ਹਨ? ਅਨਗ੍ਰਹਿਣ ਜਾਂ ਭਾਈ ਕੈਪਸ ਜਾਂ ਕੋਈ ਵੀ ਇੱਥੇ ਆਓ। ਜੇ ਤੁਸੀਂ ਚਾਹੋ ਤਾਂ ਆ ਕੇ ਇਹ ਗੀਤ ਗਵਾਉਣ ਵਿੱਚ ਸਾਡੀ ਅਗਵਾਈ ਕਰੋ। ਉਹਨਾਂ ਭਾਈਆਂ ਵਿੱਚੋਂ ਕੋਈ ਕਿੱਥੇ ਆ? ਠੀਕ ਆ, ਠੀਕ ਆ ਸ਼੍ਰੀਮਾਨ, ਇਹ ਚੰਗਾ ਆ, ਇਹ ਠੀਕ ਆ। ਹਰੇਕ ਦੁਆ ਮੰਗੋ। ਵੇਖੋ ਵਿਆਕੁਲਤਾ ਕੀ ਕਰੇਗੀ। ਵਿਆਕੁਲਤਾ ਤੁਹਾਨੂੰ ਸਮੁੰਦਰੋਂ ਪਾਰ ਲੈ ਜਾਵੇਗੀ। ਨਿਰਾਸ਼ਤਾ ਤੁਹਾਨੂੰ ਦੂਜੇ ਦੇਸ਼ ਵਿੱਚੋਂ ਲੈ ਆਵੇਗੀ। ਵਿਆਕੁਲਤਾ ਤੁਹਾਨੂੰ ਕਿਤੇ ਵੀ ਲੈ ਜਾਵੇਗੀ। ਇੱਕ ਪਿਆਰਾ ਬਜ਼ੁਰਗ ਪਿਤਾ ਅਤੇ ਉਹਦੀ ਧੀ ਵਿਆਕੁਲਤਾ ਦੇ ਨਾਲ ਇੱਥੇ ਅੰਦਰ ਆਉਣ ਲਈ ਹਰ ਕੋਸ਼ਿਸ਼ ਕੀਤੀ ਅਤੇ ਜਿਵੇਂ ਕਿਵੇਂ ਵੀ ਆ ਕੇ ਬੈਠੇ, ਅਤੇ ਕੁਝ ਪਲ ਪਹਿਲਾਂ ਪਵਿੱਤਰ ਆਤਮਾ ਨੇ ਉਸ ਚੀਜ਼ ਦਾ ਇਸ ਬੰਦਗੀ ਵਿੱਚ ਛੁਟਕਾਰਾ ਕੀਤਾ ਮੇਰੇ ਇੱਥੇ ਆਉਣ ਤੋਂ ਜਰਾ ਕੁ ਪਹਿਲਾਂ। ਉਫ, ਸਭ ਤੋਂ ਮਿੱਠਾ ਆਨੰਦ ਦਾ ਗੀਤ ਜਿਹੜਾ ਕਦੇ ਗਾਇਆ, ਯਸੂ ਧੰਨ ਯਸੂ, ਉਹ ਮਹਾਨ ਵੈਦ ਹੁਣ ਨੇੜੇ ਆ, ਹਮਦਰਦ। ਪ੍ਰਭੂ ਯਸੂ ਮਨਜ਼ੂਰ ਕਰ, ਪ੍ਰਭੂ ਆਪਣੇ ਦਾਸ ਦੀ ਬੇਨਤੀ ਨੂੰ ਸੁਣ। ਮੇਰੀ ਬੇਨਤੀ ਆ ਕਿ ਤੂੰ ਹਰੇਕ ਯਸੂ ਨਾਮ ਵਿੱਚ ਮਿਲੇਗਾ ਜਿਨ੍ਹਾਂ ਲਈ ਦੁਆ ਕੀਤੀ ਜਾ ਰਹੀ ਆ। ਰੱਬੀ ਗੀਤ ਦਾ ਮਿੱਠਾ ਸੁਰ, ਮਰਨਹਾਰ ਜੀਭ ਉੱਤੇ ਮਿੱਠਾ ਨਾਂ, ਉਫ, ਸਭ ਤੋਂ ਮਿੱਠਾ ਆਨੰਦ ਦਾ ਗੀਤ ਜਿਹੜਾ ਕਦੇ ਗਾਇਆ। ਆਓ ਹੁਣ ਜਿਹੜੇ ਸੱਚ ਵਿੱਚ ਵਿਆਕੁਲ ਹਨ ਅਤੇ ਸੱਚਮੁੱਚ ਜਾਣਦੇ ਹਨ ਕਿ ਉਹ ਚੰਗੇ ਹੋ ਜਾਣਗੇ। ਇਸ ਹਫਤੇ, ਪਿਛਲੇ ਐਤਵਾਰ, ਜਿੱਥੋਂ ਤੱਕ ਮੈਂ ਜਾਣਦਾ ਆ, 100% ਚੰਗੇ ਹੋ ਗਏ। ਹਮਦਰਦ, ਵੇਖੋ ਉਹ ਆਉਂਦਾ ਆ, ਵੇਖੋ ਉਹਨੇ ਤੁਹਾਨੂੰ ਪਹਿਲਾਂ ਹੀ ਚੰਗਾ ਕਰ ਦਿੱਤਾ ਆ। ਉਹ ਆਪਣਾ ਬਚਨ ਲਿਆਉਂਦਾ ਆ, ਉਹਨੂੰ ਪੱਕਿਆ ਕਰਦਾ ਆ, ਉਹ ਆਪਣੀ ਹਜ਼ੂਰੀ ਨੂੰ ਦਿਖਾਉਂਦਾ ਆ। ਕੋਈ ਵੀ ਪਰਮੇਸ਼ਵਰ ਦੇ ਬਾਹਰ ਇਹ ਕੰਮ ਨਹੀਂ ਕਰ ਸਕਦਾ। ਤੁਸੀਂ ਇਹਨੂੰ ਜਾਣਦੇ ਹੋ, ਇਹ ਮਸੀਹ ਦਾ ਚੇਨਿਆ, ਅਤੇ ਤੁਸੀਂ ਜਾਣਦੇ ਹੋ ਕਿ ਮੈਂ ਮਸੀਹ ਨਹੀਂ ਆ, ਇਹ ਉਹੋ ਹੀ ਆ। ਹੁਣ ਇੱਥੇ ਉਹਨੇ ਤੁਹਾਡੇ ਲਈ ਹਰੇਕ ਗੱਲ ਨੂੰ ਸਿੱਧ ਕਰ ਵਿਖਾਇਆ ਆ। ਇਹਦਾ ਫਰਜ਼ ਬਣਦਾ ਆ ਕਿ ਤੁਹਾਨੂੰ ਵਿਆਕੁਲ ਕਰੇ। ਇਹਨੂੰ ਇਹਨਾਂ ਗੱਲਾਂ ਨੂੰ ਬਿਜਲੀ ਵਾਂਗੂ ਬਣਾਉਣਾ ਚਾਹੀਦਾ ਆ ਅਤੇ ਛੂਓ ਨਹੀਂ ਜਾਂ ਉਦਾਂ ਜਿੱਦਾਂ ਇੱਕ ਬਰੂਦ ਦੇ ਘੜੇ ਵਾਸਤੇ ਇੱਕ ਮਾਚਿਸ ਦੀ ਤੀਲੀ। ਯਕੀਨਨ ਇਹਨੂੰ ਚਾਹੀਦਾ ਆ ਕਿ ਇਮਾਨ ਦਾ ਧਮਾਕਾ ਕਰੇ। ਪਿਆਰ ਅਤੇ ਵਿਆਕੁਲਤਾ ਉਹਨਾਂ ਲੋਕਾਂ ਨੂੰ ਪੂਰੇ ਦਿਲ ਨਾਲ ਨੇਚਾ ਕਰਨ ਲਈ ਪਰਮੇਸ਼ਰ ਦੇ ਰਾਜ ਵਿੱਚ ਲਿਆਉਂਦੀ ਆ। ਤੁਸੀਂ ਹੁਣ ਨੇਚਾ ਕਰਦੇ ਹੋ, ਤੁਹਾਡੇ ਚੋਂ ਹਰੇਕ ਠੀਕ ਆ। ਹੁਣ ਬਿੱਲੀ ਉਹ ਸਭ ਲੈ। ਟੌਨੀ ਮੇਰੀ ਵੱਲ ਇੱਕ ਪਲ ਵੇਖੀ, ਮੈਂ ਤੈਨੂੰ ਲੰਮੇ ਸਮੇਂ ਤੱਕ ਨਹੀਂ ਵੇਖਿਆ, ਪਰ ਤੂੰ ਬਿਮਾਰ ਆ, ਤੂੰ ਦਸਤਾਂ ਦੀ ਬਿਮਾਰੀ ਵਰਗੇ ਕਿਸੇ ਰੋਗ ਤੋਂ ਦੁੱਖ ਪਾ ਰਿਹਾ ਆ, ਇਹ ਠੀਕ ਆ। ਜਿੱਦਾਂ ਹੀ ਉਹ ਉਥੋਂ ਸ਼ੁਰੂ ਹੋਇਆ ਮੈਂ ਇਸ ਰੋਗ ਨੂੰ ਉਹਦਾ ਪਿੱਛਾ ਕਰਦੇ ਵੇਖਿਆ। ਇਸ ਵੇਲੇ ਕੋਈ ਵੀ ਚੀਜ਼ ਪਰਮੇਸ਼ਰ ਤੋਂ ਲੁਕੀ ਨਹੀਂ ਰਹਿ ਸਕਦੀ। ਮੇਰਾ ਅੰਦਾਜ਼ਾ ਆ, ਮੈਂ ਟੌਮੀ ਨੂੰ ਮਹੀਨਿਆਂ ਤੋਂ ਨਹੀਂ ਵੇਖਿਆ, ਮੈਂ ਵੇਖਦਾ ਹਾਂ ਕਿ ਉਹਨੂੰ ਇਹ ਬਿਮਾਰੀ ਆ। ਉਹਨੂੰ ਇਹ ਬਿਮਾਰੀ ਸੀ ਪਰ ਹੁਣ ਨਹੀਂ ਆ। ਆਓ ਆਪਣੇ ਸਿਰਾਂ ਨੂੰ ਝੁਕਾਈਏ, ਇੱਕ ਵੀ ਅੱਖ ਖੁੱਲੀ ਨਾ ਰਹੇ, ਕੋਈ ਅੱਖ ਨਾ ਵੇਖੇ। ਆਓ ਸਭ ਦੁਆ ਵਿੱਚ ਹੋਈਏ। ਬਿੱਲੀਪਾਲ ਜਾਂ ਭਾਈ ਨੇਵਲ ਅਗਲੀ ਪਾਲ ਨੂੰ ਬੁਲਾਉਣਗੇ ਜਦੋਂ ਸਮਾਂ ਹੋਵੇਗਾ। ਹੁਣ ਹਰੇਕ ਦੁਆ ਵਿੱਚ ਰਹੋ। ਹੁਣ ਅਸੀਂ ਕੋਸ਼ਿਸ਼ ਕਰਾਂਗੇ, ਵਿਚਕਾਰਲੇ ਤੁਹਾਡੇ ਖੱਬੇ ਹੱਥ ਆਉਣਗੇ, ਤੁਸੀਂ ਜਦੋਂ ਬੁਲਾਏ ਜਾਂਦੇ ਹੋ, ਅਤੇ ਖੱਬੇ ਬੰਨੇ ਦੇ ਜਿਹੜੇ ਇੱਥੇ ਹਨ ਆਪਣੇ ਖੱਬੇ ਹੱਥ ਆਉਣਾ ਜਦੋਂ ਤੁਸੀਂ ਬੁਲਾਏ ਜਾਓ, ਭਾਈ ਨੇਵਲ ਤੁਹਾਨੂੰ ਬੁਲਾਉਣਗੇ। ਹੁਣ ਜੇ ਕੋਈ ਭਾਈ ਮੇਰੇ ਨਾਲ ਇਹਨਾਂ ਲੋਕਾਂ ਤੇ ਹੱਥ ਧਰਨ ਲਈ ਜਦੋਂ ਆਉਣ ਖੜਾ ਹੋਣਾ ਚਾਹੇਗਾ, ਤੇ ਤੁਸੀਂ ਸੇਵਾਦਾਰ ਭਾਈਆਂ ਵਿੱਚੋਂ, ਤੁਹਾਡਾ ਯਕੀਨਨ ਸਵਾਗਤ ਹੈ ਜੇ ਤੁਸੀਂ ਆ ਕੇ ਮੇਰੇ ਨਾਲ ਖੜੇ ਹੋਣਾ ਚਾਹੁੰਦੇ ਹੋ। ਇਹ ਕੋਈ ਵੱਖਰੀ ਜਿਹੀ ਗੱਲ ਆ, ਜਿੱਦਾਂ ਮੈਂ ਉਦਾਂ ਹੀ ਤੁਹਾਡੇ ਕੋਲ ਵੀ ਬਿਮਾਰਾਂ ਦੇ ਲਈ ਦੁਆ ਕਰਨ ਦਾ ਹੱਕ ਆ। ਮੈਂ ਜਾਣਦਾ ਹਾਂ ਕਿ ਪੁੱਤਰ ਆਤਮਾ ਇੱਥੇ ਹੈ, ਜਿਹੜਾ ਵੀ ਇਹ ਨੇਚਾ ਨਾ ਕਰੇਗਾ ਜ਼ਰੂਰ ਉਹਦੇ ਵਿੱਚ ਕੋਈ ਗਲਤੀ ਆ। ਠੀਕ ਹੈ, ਆਓ ਹੁਣ ਆਪਣੇ ਸਾਰੇ ਦਿਲਾਂ ਨਾਲ ਨੇਚਾ ਕਰੀਏ, ਤਾਂ ਜਿਹੜੀਆਂ ਚੀਜ਼ਾਂ ਅਸੀਂ ਮੰਗ ਰਹੇ ਹਾਂ ਖੁਦਾ ਉਹ ਬਖਸ਼ ਦੇਵੇਗਾ। ਹੁਣ ਨੇਚਾ ਰੱਖੋ, ਸ਼ੱਕ ਨਾ ਕਰੋ, ਹਰੇਕ ਦੂਜੇ ਲਈ ਦੁਆ ਕਰੇ। ਬਾਈਬਲ ਨੇ ਕੀ ਆਖਿਆ ਆ, ਆਪਣੇ ਪਾਪਾਂ ਦਾ ਇਕਰਾਰ ਇੱਕ ਦੂਜੇ ਨਾਲ ਕਰੋ, ਇੱਕ ਦੂਜੇ ਲਈ ਬੇਨਤੀ ਕਰੋ। ਅਤੇ ਤੁਸੀਂ ਲੋਕੋ ਜਿਹੜੇ ਕਤਾਰ ਵਿੱਚ ਆ ਰਹੇ ਹੋ, ਜਿੱਦਾਂ ਹੀ ਇਹ ਹੱਥ ਤੁਹਾਨੂੰ ਲੱਗਣ, ਤੁਸੀਂ ਠੀਕ ਇੱਥੋਂ ਖੁਸ਼ ਹੋ ਕੇ ਪਰਮੇਸ਼ਰ ਦੀ ਉਸਤ ਕਰਦੇ ਹੋਏ ਜਾਓ ਕਿ ਤੁਸੀਂ ਚੰਗੇ ਹੋ ਗਏ ਹੋ। ਠੀਕ ਆ, ਹਰੇਕ ਦੁਆ ਦੀ ਹਾਲਤ ਵਿੱਚ ਰਹੇ। ਜਦ ਭਾਈ ਕੈਪਸ ਗੀਤ ਗਵਾਉਂਦੇ ਹਨ, ਪ੍ਰਭੂ ਯਸੂ ਹੁਣ ਸਾਡੀ ਮਦਦ ਕਰ। ਮੈਂ ਦੁਆ ਮੰਗਦਾ ਹਾਂ ਯਸੂ ਮਸੀਹ ਦੇ ਰਾਹੀਂ ਕਿ ਪਵਿੱਤਰ ਆਤਮਾ ਹਰੇਕ ਮਨੁੱਖ ਨੂੰ ਛੂਏਗਾ, ਜਿੱਦਾਂ ਹੀ ਅਸੀਂ ਤੇਰਾ ਹੁਕਮ ਬਿਮਾਰਾਂ ਦੇ ਉੱਤੇ ਹੱਥ ਧਰਨ ਵਾਲਾ ਪੂਰਾ ਕਰਦੇ ਹਾਂ। ਹੁਣ ਦੇ ਕਿ ਉਹ ਚੰਗੇ ਹੋ ਜਾਣ, ਤੂੰ ਆਖਿਆ ਆ ਉਹ ਚੰਗੇ ਹੋ ਜਾਣਗੇ। ਅਸੀਂ ਇਹਦੀ ਨੇਚਾ ਕਰਦੇ ਹਾਂ ਪਿਤਾ ਯਸੂ ਮਸੀਹ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਠੀਕ ਆ, ਹਰੇਕ ਦੁਆ ਦੀ ਹਾਲਤ ਚ ਰਹੋ। ਜਦੋਂ ਕਿ ਅਸੀਂ ਦੁਆ ਕਰਨੀ ਸ਼ੁਰੂ ਕਰਦੇ ਹਾਂ, ਪਹਿਲਾਂ ਉਹ ਛੋਟਾ ਮੁੰਡਾ ਜਿਹੜਾ ਪਹੀਆਂ ਵਾਲੀ ਕੁਰਸੀ ਵਿੱਚ ਆ, ਯਸੂ ਮਸੀਹ ਦੇ ਨਾਂ ਵਿੱਚ ਬੱਚੇ ਉੱਤੇ ਹੱਥ ਧਰਦੇ ਹਾਂ ਤਾਂ ਕਿ ਉਹ ਚੰਗਾ ਹੋ ਜਾਵੇ। ਹਾਂ ਸ਼੍ਰੀਮਾਨ, ਯਸੂ ਮਸੀਹ ਦੇ ਨਾਂ ਵਿੱਚ Thank you.
Hello.
ਤੁਹਾਡੇ ਚੋਂ ਕਿੰਨੇ ਨੇਚਾ ਕਰਦੇ ਹਨ? ਤੁਹਾਡੇ ਦਿਲਾਂ ਚ ਯਕੀਨ ਆ ਕਿ ਖੁਦਾ ਨੇ ਤੁਹਾਡੀਆਂ ਬੇਨਤੀਆਂ ਦਾ ਜਵਾਬ ਦੇ ਦਿੱਤਾ ਆ, ਕਿਉਂਕਿ ਤੁਸੀਂ ਉਹਦੇ ਕਲਾਮ ਨੂੰ ਮੰਨਿਆ ਆ। ਇਹ ਹੋ ਚੁੱਕਾ ਆ, ਇਹ ਪੂਰਾ ਹੋ ਗਿਆ ਆ, ਇਹ ਹੋ ਗਿਆ ਆ। ਆਪਣੇ ਸਾਰੇ ਦਿਲ ਨਾਲ ਉਹਦਾ ਵਿਸ਼ਵਾਸ ਕਰੋ ਕਿ ਇਹ ਖਤਮ ਹੋਇਆ ਕਾਮਯਾਬ। ਹੁਣ ਇਸ ਹਫਤੇ ਗਾਓ ਨਾ ਵੇਖੋ ਅਤੇ ਜਦ ਤੁਸੀਂ ਫੇਰ ਵਾਪਸ ਆਓ ਵੇਖੋ ਕੀ ਹੋਇਆ ਆ। ਅਗਲੀ ਵਾਰੀ ਜਦ ਮੈਂ ਵਾਪਸ ਆਵਾਂਗਾ ਜੇ ਪ੍ਰਭੂ ਨੂੰ ਚਾਹਿਆ ਤੇ ਮੈਂ ਪ੍ਰਾਰਥਨਾ ਇਹਨਾਂ ਕਮਰਿਆਂ ਵਿੱਚੋਂ ਕਿਸੇ ਇੱਕ ਵਿੱਚ ਕਰਾਂਗਾ। ਉਸ ਛੋਟੇ ਕਮਰੇ ਵਿੱਚ ਮੈਂ ਉਹਨਾਂ ਨੂੰ ਲੈ ਜਾਵਾਂਗਾ। ਤੁਸੀਂ ਵੇਖਦੇ ਹੋ ਮੇਰਾ ਯਕੀਨ ਆ ਹੁਣ ਇਹ ਖੁੱਲ ਰਿਹਾ ਆ। ਤੁਸੀਂ ਇਸ ਘੜੀ ਨੂੰ ਵੇਖਦੇ ਹੋ ਮੈਂ ਉੱਥੇ ਆਉਣਾ ਚਾਹੁੰਦਾ ਆ ਜਿੱਥੇ ਮੈਂ ਲੋਕਾਂ ਨੂੰ ਇਕੱਲਾ ਇਕੱਲਾ ਲਿਆ ਸਕਾਂ ਤੇ ਉਹਨਾਂ ਦੇ ਨਾਲ ਵਿਅਕਤੀਗਤ ਤੌਰ ਤੇ ਵਰਤ ਸਕਾਂ ਜਦ ਤੱਕ ਕਿ ਮੈਂ ਲੱਭ ਕੇ ਤੇ ਫੇਰ ਅਗਾਂਹ ਵਧਾਂ ਅਤੇ ਤਦ ਤੱਕ ਉਸ ਸਮੇਂ ਮੈਂ ਉਹਨਾਂ ਨਾਲ ਰਹਾਂ। ਖੁਦਾ ਤੁਹਾਨੂੰ ਸਭਨਾਂ ਨੂੰ ਬਰਕਤ ਦੇਵੇ। ਅਸੀਂ ਤੁਹਾਨੂੰ ਇੱਥੇ ਵੇਖ ਕੇ ਖੁਸ਼ ਹਾਂ। ਕੀ ਤੁਸੀਂ ਅਜੇ ਵੀ ਉਸੇ ਹੀ ਹਾਲਤ ਵਿੱਚ ਹੋ? ਕੀ ਤੁਸੀਂ ਵਿਆਕੁਲਤਾ ਵਿੱਚ ਹੋ? ਤੁਹਾਡੀ ਵਿਆਕੁਲਤਾ ਜਿਹੜੀ ਚੰਗਾਈ ਦੇ ਲਈ ਸੀ ਕੀ ਇਹ ਖਤਮ ਹੋ ਗਈ ਆ? ਪਿਆਰ ਅਤੇ ਨੇਚਾ ਵਿੱਚ ਤੁਹਾਨੂੰ ਭਰੋਸਾ ਆ ਕਿ ਖੁਦਾ ਉਹ ਕਰੇਗਾ ਜਿਹਦਾ ਉਹਨੇ ਕਰਾਰ ਕੀਤਾ ਆ। ਖੁਦਾ ਕਰੇਗਾ। ਉਹਨਾਂ ਛੋਟੇ ਬੱਚਿਆਂ ਵਿੱਚੋਂ ਦੋ ਜਾਂ ਤਿੰਨ ਇੱਥੇ ਪਈਆਂ ਵਾਲੀਆਂ ਕੁਰਸੀਆਂ ਵਿੱਚ ਹਨ। ਅਸੀਂ ਉਹਨਾਂ ਲਈ ਵਿਸ਼ਵਾਸ ਕਰਾਂਗੇ ਕਿ ਉਹ ਬੱਚੇ ਹਨ, ਉਹ ਵੀ ਚੰਗੇ ਹੋ ਜਾਣਗੇ, ਉਹ ਠੀਕ ਹੋਣਗੇ। ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਹੋ? ਆਮੀਨ, ਉਹ ਚੰਗੇ ਹੋ ਜਾਣਗੇ, ਉਹਨਾਂ ਹੋਣਾ ਹੀ ਆ। ਖੁਦਾ ਨੇ ਏਦਾਂ ਹੀ ਆਖਿਆ ਆ ਤੇ ਅਸੀਂ ਵਿਆਕੁਲ ਆ। ਅਸੀਂ ਹੁਣ ਏਦਾਂ ਵਿਸ਼ਵਾਸ ਕਰਾਂਗੇ ਕਿ ਇਹ ਹੋ ਜਾਵੇਗਾ। ਹੁਣ ਸਾਡੀਆਂ ਬੰਦਗੀਆਂ ਵਿੱਚ ਇੱਕ ਕੰਮ ਤੋਂ ਬਾਅਦ ਦੂਜਾ ਕੰਮ ਆ। ਅਸੀਂ ਸਭਾ ਨੂੰ ਵਿਸਰਜਨ ਕਰਾਂਗੇ ਜਿਨ੍ਹਾਂ ਜਾਣਾ ਆ। ਤੇ ਵਧੀਆ ਗੱਲ ਜਿਹੜੀ ਮੈਂ ਵੇਖਦਾ ਆ ਉਹ ਹੈ 10:08 ਹਨ। ਜੇ ਤੁਸੀਂ ਜਾਣਾ ਹੀ ਆ, ਤੁਸੀਂ ਇੱਥੇ ਆਏ, ਅਸੀਂ ਖੁਸ਼ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆ ਕੇ ਸਾਡੇ ਨਾਲ ਰਹੋ। ਬਾਕੀ ਦੇ ਜਦੋਂ ਅਸੀਂ ਖੜੇ ਹੁੰਨੇ ਆ ਅਸੀਂ ਫੇਰ ਬੈਠਾਂਗੇ ਅਤੇ ਜਿਹੜੇ ਜਾ ਰਹੇ ਹਨ ਉਹ ਜਿੰਨਾ ਚੁੱਪਚਾਪ ਹੋ ਸਕੇ ਜਾਓ ਅਤੇ ਉਹਦੇ ਬਾਅਦ ਝਪਦੇ ਹੀ ਪਾਕ ਅਸ਼ਾਹ ਦੇ ਲਈ ਅਸੀਂ ਜਾਵਾਂਗੇ। ਜੇ ਤੁਸੀਂ ਰੁਕ ਸਕਦੇ ਹੋ ਤਾਂ ਅਸੀਂ ਤੁਹਾਨੂੰ ਸਦਾ ਦਿੰਨੇ ਆ, ਜੇ ਤੁਸੀਂ ਨਹੀਂ ਤਾਂ ਖੁਦਾ ਤੁਹਾਨੂੰ ਬਰਕਤ ਦੇ। ਮੇਰੇ ਲਈ ਬੇਨਤੀ ਕਰੋ, ਮੈਂ ਤੁਹਾਡੇ ਲਈ ਬੇਨਤੀ ਕਰਾਂਗਾ। ਅਤੇ ਯਾਦ ਰੱਖੋ ਕਿ ਟੋਕਨ ਭਾਵ ਚਿੰਨ ਨੂੰ ਲਾ ਕੇ ਰੱਖੋ ਅਤੇ ਪਰਮੇਸ਼ਵਰ ਦੇ ਰਾਜ ਦੇ ਲਈ ਜ਼ੋਰ ਮਾਰਨ ਵਾਸਤੇ ਵਿਆਕੁਲ ਹੋਵੋ। ਆਮੀਨ। ਜਿੱਦਾਂ ਹੀ ਅਸੀਂ ਖੜੇ ਹੁੰਨੇ ਆ ਅਸੀਂ ਬਰਖਾਸਤ ਕਰਨ ਵਾਲਾ ਗੀਤ ਗਾਵਾਂਗੇ। ਜੇ ਅਸੀਂ ਗਾ ਸਕੀਏ, ਯਿਸੂ ਦੇ ਨਾਂ ਨੂੰ ਆਪਣੇ ਨਾਲ ਲਓ। ਇੱਕ ਦੂਜੇ ਨਾਲ ਹੱਥ ਮਿਲਾਓ ਤੇ ਆਖੋ ਮੇਰੇ ਯਾਤਰੀ ਭਾਈ ਜਾਂ ਭੈਣ, ਪ੍ਰਭੂ ਤੈਨੂੰ ਬਰਕਤ ਦੇ। ਸੱਚਾਈ, ਡੂੰਘਾਈ ਤੇ ਆਦਰ ਭਾਵ ਦੇ ਨਾਲ ਮਸੀਹ ਮਿੱਤਰੋ ਸੰਗਤ ਦੇ ਬੰਨਣਾ ਵਿੱਚ ਭੈਣ ਤੇ ਭਾਈ ਜੀ ਇੱਕ ਦੂਜੇ ਨਾਲ ਹੱਥ ਮਿਲਾਓ। ਸਾਰਿਆਂ ਨੂੰ ਖੁਦਾ ਬਰਕਤ ਦੇ। ਅਦਭੁਤ। ਇਹ ਮਿਠਾਸ ਅਤੇ ਸੰਗਤ ਖੁਦਾ ਦੇ ਉਸ ਮਹਾਨ ਟੋਕਨ ਜਿਹੜਾ ਪਵਿੱਤਰ ਆਤਮਾ ਆ, ਜਦ ਤੱਕ ਅਸੀਂ ਦੁਬਾਰਾ ਨਾ ਮਿਲੀਏ ਕਾਸ਼ ਕਿ ਉਹ ਵਧੇਰੇ ਤੁਹਾਡੇ ਨਾਲ ਰਹੇ। ਖੁਦਾ ਦੀ ਕਿਰਪਾ ਤੁਹਾਡੇ ਨਾਲ ਜਾਂਦੀ ਹੈ, ਮੌਤ ਦੇ ਮਾਰਗਾਂ ਨੂੰ ਮਾਰਦੀ ਹੋਈ ਅਤੇ ਤੁਹਾਡਾ ਰਾਹ ਸਾਫ਼ ਕਰਦੀ ਹੋਈ, ਤਾਂ ਕਿ ਤੁਸੀਂ ਯਸੂ ਨੂੰ ਸਦਾ ਆਪਣੇ ਚਿਹਰੇ ਦੇ ਸਨਮੁੱਖ ਵੇਖ ਸਕੋ ਤੇ ਤੁਸੀਂ ਨਾ ਡਰੋ। ਹੁਣ ਅਸਮਾਨੀ ਬਾਪ, ਅਸੀਂ ਇਸ ਬੰਦਗੀ ਨੂੰ ਅਤੇ ਸਵੇਰ ਦੀ ਬੰਦਗੀ ਅਤੇ ਉਹ ਬੰਦਗੀਆਂ ਜਿਹੜੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਤੇਰੇ ਹੱਥ ਵਿੱਚ ਸੌਂਪਦੇ ਆਂ। ਸਾਰੀ ਮਹਿਮਾ ਤੈਨੂੰ ਮਿਲੇ ਲੋਕਾਂ ਨੂੰ ਬਚਾਉਣ ਅਤੇ ਚੰਗਿਆਂ ਕਰਨ ਲਈ। ਤੈਨੂੰ ਧੰਨਵਾਦ ਦਿੰਦੇ ਅਤੇ ਤੇਰੀ ਉਸਤਤ ਕਰਦੇ ਆਂ, ਤੇਰੀ ਕਿਰਪਾ ਲਈ ਜਿਹੜੀ ਤੂੰ ਸਾਨੂੰ ਦਿੱਤੀ ਆ, ਜਿਹਦੀ ਵੱਲ ਅਸੀਂ ਤੱਕ ਰਹੇ ਸਾਂ। ਸਾਨੂੰ ਬਚਾ, ਅਸੀਂ ਕਿਵੇਂ ਇਹਦੇ ਲਈ ਤੇਰਾ ਧੰਨਵਾਦ ਕਰਦੇ ਆਂ। ਜਦ ਤੱਕ ਅਸੀਂ ਫੇਰ ਨਾ ਮਿਲੀਏ ਸਾਡੇ ਅੰਗ ਸੰਗ ਹੋ, ਪਾਕ ਅਸ਼ਾ ਵਿੱਚ ਸਾਡੇ ਨਾਲ ਮੁਲਾਕਾਤ ਕਰ। ਪ੍ਰਭੂ, ਜਿਹੜੇ ਆਪਣੇ ਘਰਾਂ ਦਾ ਪੈਂਡਾ ਕਰਦੇ ਹਨ ਉਹਨਾਂ ਦੇ ਸੰਗ ਹੋ। ਇਹਨਾਂ ਲਾਪਰਵਾਹ ਛੁੱਟੀਆਂ ਵਿੱਚ ਉਹਨਾਂ ਦੀ ਰਾਹਨੁਮਾਈ ਕਰ, ਤਾਂ ਕਿ ਕੋਈ ਹਾਨੀ ਜਾਂ ਖਤਰਾ ਉਹਨਾਂ ਦੇ ਲਾਗੇ ਨਾ ਆਵੇ। ਯਸੂ ਮਸੀਹ ਦੇ ਨਾਂ ਵਿੱਚ ਅਸੀਂ ਮੰਗਦੇ ਹਾਂ, ਆਮੀਨ। ਠੀਕ ਆ, ਯਸੂ ਦੇ ਨਾਂ ਨੂੰ ਆਪਣੇ ਨਾਲ ਫੇਰ ਲਓ ਦੁਬਾਰਾ। ਜਦ ਸ਼ਮਾਸ਼ਾਂ ਤੁਹਾਡੇ ਦੁਆਲੇ ਇਕੱਠੀਆਂ ਹੋਣ ਤਾਂ ਤੁਸੀਂ ਕੀ ਕਰੋ? ਤੁਹਾਡੇ ਬਹਿਣ ਤੋਂ ਜਰਾਂ ਪਹਿਲਾਂ ਜਦ ਪ੍ਰਭੂ ਭੋਜ ਦੇ ਲਈ ਭੀੜ ਸ਼ਾਂਤ ਹੋ ਰਹੀ ਆ, ਜੇ ਮੈਂ ਗਲਤੀ ਨਾ ਕਰਾਂ ਤਾਂ ਕੀ ਇਹ ਭਾਈ ਬਲੇਅਰ ਨਹੀਂ ਹੈ, ਉਹ ਸੇਵਾਦਾਰ ਜਿਹਨੂੰ ਮੈਂ ਕੁਝ ਸਮਾਂ ਪਹਿਲਾਂ ਅਰਕਾਨਸਾਸ ਵਿੱਚ ਮਿਲਿਆ ਸੀ? ਮੈਂ ਸੋਚਿਆ ਇਹ ਸੀ, ਪਰ ਮੈਨੂੰ ਯਕੀਨ ਨਹੀਂ ਸੀ। ਤੁਸੀਂ ਸਵੇਰੇ ਬੱਚੇ ਦੀ ਮਖਸੂਸੀਅਤ ਦੇ ਲਈ ਆਏ ਸੀ। ਮੈਂ ਸੋਚਿਆ ਕਿ ਮੈਂ ਕੁਝ ਸਮਾਂ ਪਹਿਲਾਂ ਤੁਹਾਨੂੰ ਨਹੀਂ ਮਿਲਿਆ, ਅਰਕਾਨਸਾਸ ਦੇ ਹਾਟ ਸਪ੍ਰਿੰਗ ਉੱਤੇ ਕੁਝ ਹੋਣ ਵਾਲਾ ਸੀ ਤੇ ਪਵਿੱਤਰ ਆਤਮਾ ਨੇ ਇਹਨੂੰ ਬਾਹਰ ਬੁਲਾਇਆ। ਕੀ ਇਹ ਠੀਕ ਸੀ? ਚੰਗੀ ਗੱਲ। ਮੈਂ ਪਛਾਣ ਸੋਚਣਾ ਤਦ ਸ਼ੁਰੂ ਕੀਤਾ। ਮੈਂ ਸੋਚਿਆ ਕਿ ਇਹ ਉਹੀ ਭਾਈ ਆ। ਮੈਂ ਬੜਾ ਖੁਸ਼ ਹਾਂ ਭਾਈ ਬਲੇਅਰ, ਜੋ ਤੁਸੀਂ ਇੱਥੇ ਹੋ। ਹੁਣ ਮੈਂ ਭਾਈ ਬਲੇਅਰ ਨੂੰ ਆਖਾਂਗਾ ਕਿ ਉਸ ਖੁਦਾ ਕੋਲੋਂ ਸਾਡੇ ਲਈ ਦੁਆ ਕਰਨ ਕਿ ਉਹ ਸਾਨੂੰ ਪਾਕ ਅਸ਼ਾ ਲਈ ਸ਼ੁੱਧ ਕਰੇ ਜਿਹੜਾ ਅਸੀਂ ਲੈਣ ਵਾਲੇ ਹਾਂ। ਕੀ ਭਾਈ ਬਲੇਅਰ ਤੁਸੀਂ ਕਰੋਗੇ?
Yes, Lord.
Father, knowing that your body was broken for us.
Yes, Lord.
And your blood was shed for us.
Yes.
And Father, it's by faith in that today. It's by faith in the institution of the Lord's Supper in this hour. We fully believe, Lord.
Yes.
Haan, haan, Prabhu. Prabhu, eh, manjoor kar. Haan, Prabhu, haan. Haan, Prabhu. Haan, haan. Amen. ਤੁਸੀਂ ਹਰੇਕ ਹੁਣ ਬੈਠ ਸਕਦੇ ਹੋ, ਹਰੇਕ। ਅਤੇ ਵਾਜੇ ਉੱਤੇ ਜਿਹੜੀ ਭੈਣ ਆ, ਜੇ ਤੁਸੀਂ ਹੁਣ ਇਹ ਵਜਾਓ, ਇੱਕ ਚਸ਼ਮਾ ਜਿਹੜਾ ਲਹੂ ਨਾਲ ਭਰਿਆ ਹੋਇਆ ਆ, ਤੁਸੀਂ ਜਿੱਥੇ ਜ਼ਰੂਰੀ ਸਮਝਦੇ ਹੋ ਉੱਥੇ ਜਾਓ। ਠੀਕ ਆ, ਹੁਣ ਪੜਨ ਲਈ ਜਰਾ ਚੁੱਪ ਹੋ ਜਾਈਏ ਇੱਕ ਪਲ ਵਾਸਤੇ। ਹਾਂ ਭੈਣ, ਠੀਕ ਆ ਭੈਣ, ਤੂੰ ਇੱਥੋਂ ਉੱਠ, ਵੇਖ ਕੇ ਲੱਭ ਲੈ, ਤਦ ਤੱਕ ਇਹ ਸਭ ਠੀਕ ਆ, ਜੋ ਕੁਝ ਵੀ ਆ ਇਹ ਠੀਕ ਆ। ਠੀਕ ਆ ਭੈਣ, ਠੀਕ ਆ। ਹੁਣ ਭਾਈ ਨੇਵਲ ਪਾਕ ਸ਼ਾਹ ਦਾ ਤਰੀਕਾ ਪੜਨਗੇ ਅਤੇ ਤਦ ਸੇਵਾਦਾਰ ਆਵੇਗਾ। ਜੇ ਕੋਈ ਇੱਥੇ ਉਪਰਾ ਹੈ, ਹਰੇਕ ਗੱਦੀ ਉੱਤੇ ਉਹਨਾਂ ਨੂੰ ਇੱਕ ਇੱਕ ਬੰਨਿਓ ਅੰਦਰ ਲਿਆਓ, ਜਿੱਦਾਂ ਅਸੀਂ ਆਉਂਦੇ ਹਾਂ, ਅਤੇ ਇੱਕ ਇੱਕ ਕਤਾਰ ਕਰਕੇ ਪ੍ਰਭੂ ਭੋਜ ਲਈ ਆਓ। ਅਤੇ ਹੁਣ ਤੁਸੀਂ ਅੰਤਰ ਧਿਆਨ ਹੋਵੋ, ਯਾਦ ਰੱਖੋ, ਇਸਰਾਇਲ ਨੇ ਇਹਨੂੰ ਵਿਆਕੁਲਤਾ ਵਿੱਚ ਖਾਧਾ ਸੀ। ਸਾਰੇ ਸਫ਼ਰ ਵਿੱਚ ਉਹਨਾਂ ਦੇ ਦਰਮਿਆਨ ਇੱਕ ਵੀ ਮੰਦਾ ਨਹੀਂ ਸੀ, 40 ਸਾਲ ਦੇ ਅੰਤ ਤੱਕ ਨਹੀਂ ਸੀ। ਇਹ ਰੱਬੀ ਚੰਗਾਈ ਵੀ ਆ। ਭਾਈ ਨੇਵਲ, ਪ੍ਰਭੂ ਤੁਹਾਨੂੰ ਬਰਕਤ ਦੇ। ਇਹ ਲਿਖਤਾਂ ਪਹਿਲਾ ਕੁਰੰਥੀਆਂ ਉਹਦਾ 11:23 ਐਤ ਤੋਂ ਲੈ ਕੇ 32 ਐਤ ਤੱਕ ਹਨ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਾਈ ਪ੍ਰਭੂ ਯਸੂ ਨੇ, ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ, ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਆ ਜੋ ਤੁਹਾਡੇ ਲਈ ਆ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਪੀ ਲਿਆ ਅਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਆ, ਜਦ ਕਦੇ ਤੁਸੀਂ ਇਹਨੂੰ ਪੀਓ ਤਾਂ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ, ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ। ਇਸ ਕਰਕੇ ਜੇ ਕੋਈ ਆ ਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ, ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ। ਇਸੇ ਕਰਕੇ ਬਾਲੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੀ ਹਨ ਅਤੇ ਕਈ ਕੁ ਸੁੱਤੇ ਪਏ ਹਨ, ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ, ਪਰ ਜਾਂ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ, ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ। ਮੈਂ ਯਸੂ ਮਸੀਹ ਦੇ ਬਦਨ ਨੂੰ ਦਰਸਾਉਂਦੀ ਹੋਈ ਤੋੜੀ ਅਤੇ ਝੁਰੀਆਂ ਵਾਲੀ ਕੋਸ਼ੇਰ ਰੋਟੀ ਨੂੰ ਫੜਦਾ ਹਾਂ। ਇਸ ਪਾਟੇ ਹੋਏ ਪਰਦੇ ਦੇ ਰਾਹੀਂ ਸਾਨੂੰ ਅਤ ਪਵਿੱਤਰ ਅਸਥਾਨ ਵਿੱਚ ਜਾਣ ਦੇ ਲਈ ਹਿੰਮਤ ਹੈ। ਸਾਡੇ ਅਸਮਾਨੀ ਪਿਤਾ, ਇਹ ਰੋਟੀ ਉਸ ਤੋੜੇ ਅਤੇ ਫਟੇ ਹੋਏ ਬਦਨ ਨੂੰ ਦਰਸਾਉਣ ਲਈ ਤਿਆਰ ਕੀਤੀ ਗਈ ਆ। ਕਾਸ਼ ਕਿ ਜਦ ਅਸੀਂ ਇਹਨੂੰ ਲੈਂਦੇ ਆ, ਹੋ ਸਕੇ ਕਿ ਇਹ ਉਦਾਂ ਹੀ ਹੋਵੇ ਜਿੱਦਾਂ ਕਿ ਸੱਚੀ ਮੁੱਚੀ ਇਹ ਕੰਮ ਕੀਤਾ ਹੈ। ਕਾਸ਼ ਕਿ ਸਾਨੂੰ ਪਾਪਾਂ ਦੀ ਮਾਫੀ ਮਿਲੇ ਅਤੇ ਅਤ ਪਵਿੱਤਰ ਸਥਾਨ ਵਿੱਚ ਜਾਣ ਦੀ ਖੁੱਲ ਮਿਲੇ, ਤਾਂ ਕਿ ਆਉਣ ਵਾਲੀਆਂ ਜ਼ਿੰਦਗੀਆਂ ਵਿੱਚ ਤੇਰੀ ਹਜ਼ੂਰੀ ਵਿੱਚ ਰਹਿਣ ਲਈ ਅਤੇ ਇਸ ਧਰਤੀ ਦੇ ਉੱਤੇ ਸਾਰੇ ਦਿਨਾਂ ਵਿੱਚ ਵੀ ਅਤੇ ਨਾਲ ਸੁਦੀਪਕ ਕਾਲ ਵਿੱਚ ਰਹਿਣ ਲਈ ਵੀ। ਪਿਤਾ, ਇਹਨੂੰ ਮਨਜ਼ੂਰ ਕਰ, ਇਸ ਰੋਟੀ ਨੂੰ ਉਸ ਮਕਸਦ ਲਈ ਬਰਕਤ ਦੇ। ਯਸੂ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਜਦ ਉਹਨੇ ਰੋਟੀ ਤੋੜ ਲਈ, ਉਸੇ ਤਰ੍ਹਾਂ ਹੀ ਉਹਨੇ ਪਿਆਲਾ ਲਿਆ ਅਤੇ ਜਦ ਉਹਨੇ ਘੁੱਟ ਭਰ ਲਿਆ, ਆਖਿਆ, ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਜਿਹੜਾ ਤੁਹਾਡੇ ਲਈ ਵਹਾਇਆ ਜਾਂਦਾ ਹੈ। ਜਿੱਦਾਂ ਅਸੀਂ ਦੁਆ ਮੰਗਦੇ ਹਾਂ, ਕਾਸ਼ ਕਿ ਪ੍ਰਭੂ ਆਪਣੀਆਂ ਬਰਕਤਾਂ ਬਖਸ਼ੇ। ਪ੍ਰਭੂ ਯਸੂ, ਮੈਂ ਦਾਖਰਸ ਦੇ ਲਹੂ ਨੂੰ ਫੜਦਾ ਹਾਂ ਜੋ ਕਿ ਅੰਗੂਰਾਂ ਦਾ ਰਸ ਹੈ, ਅਤੇ ਪਿਤਾ, ਇਹ ਉਸ ਬੇਸ਼ਕੀਮਤ ਲਹੂ ਨੂੰ ਦਰਸਾਉਣ ਲਈ ਆ ਜਿਹੜਾ ਸਾਨੂੰ ਸਾਫ਼ ਕਰਦਾ ਆ, ਉਹਦੇ ਵਿੱਚੋਂ ਟੋਕਨ ਨਿਕਲਿਆ ਆ। ਮੈਂ ਪਿਤਾ ਇਹਦੇ ਲਈ ਅਤੇ ਇਸ ਨਿਸ਼ਾਨ ਲਈ ਤੇਰਾ ਧੰਨਵਾਦ ਕਰਦਾ ਆ। ਤੂੰ ਆਖਿਆ, ਜਿਹੜਾ ਇਹਨੂੰ ਖਾਂਦਾ ਅਤੇ ਪੀਂਦਾ ਆ ਉਹਦੇ ਕੋਲ ਸਦੀਪਕ ਜਿਉਣ ਆ, ਮੈਂ ਉਹਨੂੰ ਅੰਤ ਦੇ ਦਿਨ ਉਠਾ ਖੜਾ ਕਰਾਂਗਾ। ਅਸੀਂ ਇਸ ਵਾਅਦੇ ਲਈ ਤੇਰਾ ਧੰਨਵਾਦ ਕਰਦੇ ਆ, ਅਤੇ ਪਿਤਾ ਅਸੀਂ ਬੇਨਤੀ ਕਰਦੇ ਹਾਂ ਤੂੰ ਸਾਡੇ ਦਿਲਾਂ ਨੂੰ ਸਾਫ਼ ਕਰ ਤਾਂ ਕਿ ਅਸੀਂ ਯੋਗ ਹੋਈਏ। ਸਾਡਾ ਵਿਸ਼ਵਾਸ ਇਹ ਜਾਣਦੇ ਹੋਏ ਕਿ ਅਸੀਂ ਆਪਣੇ ਆਪ ਵਿੱਚ ਯੋਗ ਨਹੀਂ ਆ, ਪਰ ਸਾਡਾ ਵਿਸ਼ਵਾਸ ਨਿਸਫਲ ਨਹੀਂ ਹੋਵੇਗਾ। ਅਸੀਂ ਸੰਪੂਰਨ ਤਾਈ ਨਾਲ ਯਸੂ ਮਸੀਹ ਦੇ ਲਹੂ ਨੂੰ ਕਬੂਲ ਕਰਦੇ ਹਾਂ। ਪਿਤਾ, ਇਹ ਮਨਜ਼ੂਰ ਕਰ ਅਤੇ ਇਸ ਦਾਖ ਰਸ ਨੂੰ ਇਹਦੇ ਮਕਸਦ ਲਈ ਪਾਕ ਕਰ। ਕਾਸ਼ ਕਿ ਜਿਹੜੇ ਇਸ ਦਾਖ ਰਸ ਨੂੰ ਪੀਣ ਅਤੇ ਰੋਟੀ ਨੂੰ ਖਾਣ ਅੱਜ ਰਾਤ, ਉਹ ਆਪਣੇ ਸਫ਼ਰ ਲਈ ਜ਼ੋਰ ਹਾਸਲ ਕਰਨ ਜਿਹੜਾ ਸਫ਼ਰ ਅੱਗੇ ਆਉਣ ਵਾਲਾ ਆ। ਪ੍ਰਭੂ ਇਹਨੂੰ ਬਖਸ਼ ਦੇ। ਕਾਸ਼ ਕਿ ਉਹ ਸਿਹਤਮੰਦ ਅਤੇ ਮਜ਼ਬੂਤ ਹੋਣ, ਜਦ ਤੱਕ ਯਸੂ ਨਾ ਆਵੇ ਉਹ ਤੇਰੀ ਆਤਮਾ ਨਾਲ ਭਰੇ ਰਹਿਣ। ਆਮੀਨ।
is one of the most solemn, sacred, sweetest worships there is in the church service. There was two things left, there's three things to do, that as orders and ordinances. So many people try to say, we got an original nail, we got a piece of the cross, but there was three things left: Lord's Supper, baptism, feet washing. Well, those are the three orders that was left to the church. And tonight seemed to be a very special time for me. As I stood here and just watching, usually I'm constantly in prayer, but tonight watching the different families, to see some of them families that's come here since I was a boy, preacher, stand here with sawdust floors. And some of them are new. But watching the man come with their little wives and family, and see how they prefer one another and the sacredness of that, how they watch their children, see the little lady and her hands reach out and think that little hands washed and wiped the tears in the baby's eyes. Then I've seen the families come up that I've been in their homes when they were sick and the fever children, the Lord Jesus make their children well. I see them when they had family trouble, the Lord helped me to get it smoothed out. Them happy again. And I just think hard of it when we go to that great wedding supper. I'm so thankful that the Lord has let me be a friend to you and help you. That's what I'm here for. And I just think how long, how many years. This is about, I started preaching about 1930. And this is about 32 years for me now, 33 years. I've been preaching. And all the struggles and trials, and it looks like, oh, when we come up here, it's all forgotten. You just seem like it's something about communion. It just takes all the twist out of things, taking the communion. Lord bless you. The elder now is going to read scripture for the feet wash service.
And supper being ended, the devil having now put into the heart of Judas Iscariot, Simon's son, to betray him, Jesus, knowing that the Father had given all things into his hands, and that he was come from God and went to God, he riseth from supper and laid aside his garments, took a towel and girded himself. After that he poureth water into a basin and began to wash the disciples' feet, and to wipe them with the towel wherewith he was girded. Then cometh he to Simon Peter, and Peter saith unto him, Lord, dost thou wash my feet? Jesus answered and said unto him, What I do thou knowest not now, but thou shalt know hereafter. Peter saith unto him, Thou shalt never wash my feet. Jesus answered him, If I wash thee not, thou hast no part with me. Simon Peter saith unto him, Lord, not my feet only, but also my hands and my head. Jesus saith to him, He that is washed needeth not save to wash his feet, but is clean everywith. And ye are clean, but not all. For he knew who should betray him. Therefore said he, Ye are not all clean. So after he had washed their feet, and had taken his garments, and was set down again, he said unto them, Know ye what I have done to you? Ye call me Master and Lord, and ye say, Well, for so I am. If I then, your Lord and Master, have washed your feet, ye also ought to wash one another's feet. For I have given you an example, that ye should do as I have done to you. Verily, verily, I say unto you, the servant is not greater than his Lord, neither he that is sent greater than he that sent him. If you know these things, happy are you if you do them. May the Lord bless the reading of his word. As many as will partake, the men will wash feet in this room over here, and the ladies will wash feet in the room to the left over here, in the little baptistry room. Mighty happy to see as many as would like to and can to come and participate with us in this foot washing. Shall we stand together? To those who must go, again we say we are really thankful and appreciative before God for this good day that has been such an encouragement to our heart in seeing the great and mighty presence of our God to come into our midst, to be here to encourage us and to bless us. As we bow our heads together, we'll ask Brother Earl Martin if he'll dismiss the ones that needs must go.